ਆਓ ਹੁਣ ਅਸੀਂ ਆਪਣੇ ਸਿਰਾਂ ਨੂੰ ਪ੍ਰਾਰਥਨਾ ਵਿੱਚ ਝੁਕਾਈਏ। ਸਾਡੇ ਸਵਰਗੀ ਪਿਤਾ, ਅੱਜ ਰਾਤ ਅਸੀਂ ਇੱਕ ਹੋਰ ਮੌਕੇ ਲਈ ਤੇਰਾ ਧੰਨਵਾਦ ਕਰਦੇ ਹਾਂ ਜੋ ਤੂੰ ਸਾਨੂੰ ਆਪਣੀ ਆਰਾਧਨਾ ਲਈ ਬਖਸ਼ਿਆ ਹੈ। ਅਸੀਂ ਤੇਰੇ ਧੰਨਵਾਦੀ ਹਾਂ ਕਿ ਅਸੀਂ ਜਿਉਂਦੇ ਹਾਂ ਅਤੇ ਇਸ ਅਨੰਤ ਜਿਉਣ ਦੇ ਪ੍ਰਕਾਸ਼ ਲਈ ਵੀ ਜੋ ਸਾਡੇ ਅੰਦਰ ਵਾਸ ਕਰਦਾ ਹੈ। ਅਤੇ ਪਿਤਾ, ਅੱਜ ਰਾਤ ਅਸੀਂ ਸਾਰੇ ਇਕੱਠੇ ਹੋ ਕੇ ਤੇਰੇ ਵਚਨ ਦਾ ਅਧਿਐਨ ਕਰਨ ਲਈ ਆਏ ਹਾਂ, ਇਨ੍ਹਾਂ ਮਹਾਨ ਗੁਪਤ ਭੇਤਾਂ ਦਾ ਜਿਹੜੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲੁਕੇ ਹੋਏ ਸਨ। ਅਤੇ ਲੇਲਾ ਹੀ ਸਿਰਫ ਇੱਕ ਹੈ ਜੋ ਇਨ੍ਹਾਂ ਭੇਤਾਂ ਨੂੰ ਸਾਡੇ ਉੱਤੇ ਪ੍ਰਗਟ ਕਰ ਸਕਦਾ ਹੈ। ਮੈਂ ਦੁਆ ਕਰਦਾ ਹਾਂ ਕਿ ਉਹ ਅੱਜ ਰਾਤ ਸਾਡੇ ਵਿੱਚ ਆਵੇ ਅਤੇ ਆਪਣਾ ਵਚਨ ਲੈ ਕੇ ਉਸ ਨੂੰ ਸਾਡੇ ਉੱਤੇ ਪ੍ਰਗਟ ਕਰੇ, ਤਾਂ ਕਿ ਅਸੀਂ ਇਹ ਜਾਣ ਜਾਈਏ ਕਿ ਇਸ ਅੰਤ ਸਮੇਂ ਉਸ ਦੇ ਵਧੀਆ ਸੇਵਕ ਕਿਸ ਤਰ੍ਹਾਂ ਬਣਨਾ ਹੈ। ਹੇ ਪਰਮੇਸ਼ਵਰ, ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਅਸੀਂ ਹੁਣ ਅੰਤ ਸਮੇਂ ਵਿੱਚ ਹਾਂ, ਸਾਡਾ ਸਥਾਨ ਸਾਨੂੰ ਜਾਣ ਲੈਣ ਵਿੱਚ ਮਦਦ ਕਰ ਅਤੇ ਸਾਡੀ ਕਮਜ਼ੋਰੀ ਵਿੱਚ ਸਾਡੀ ਸਹਾਇਤਾ ਕਰ, ਕਿਉਂਕਿ ਇਹ ਯਕੀਨਨ ਹੈ ਕਿ ਪ੍ਰਭੂ ਦੀ ਆਮਦ ਜਲਦੀ ਹੈ। ਅਸੀਂ ਇਸ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੇਨ। ਮੇਰਾ ਯਕੀਨ ਹੈ ਕਿ ਇਹ ਦੌਰ ਸੀ ਜਿਸ ਨੇ ਆਖਿਆ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚੱਲੀਏ। ਇੱਥੇ ਆਉਣਾ ਹਮੇਸ਼ਾ ਹੀ ਭਾਗਾਂ ਵਾਲੀ ਗੱਲ ਹੈ ਅਤੇ ਖੁਦਾ ਦੇ ਵਚਨ ਦਾ ਇਕੱਠੇ ਹੋ ਕੇ ਅਧਿਐਨ ਕਰਨਾ ਸਾਨੂੰ ਇਹ ਮਹਾਨ ਆਸ ਦਿੰਦਾ ਹੈ। ਹੁਣ ਇੱਥੇ ਬਹੁਤ ਜਣੇ ਖੜੇ ਹਨ ਅਤੇ ਮੈਂ ਜਿੰਨਾ ਵੀ ਸੰਭਵ ਹੋ ਸਕੇ ਜਲਦੀ ਕਰਾਂਗਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਿਛਲੀਆਂ ਸੰਗਤੀਆਂ ਵਿੱਚ ਤੁਸੀਂ ਵੀ ਪਵਿੱਤਰ ਆਤਮਾ ਦਾ ਆਨੰਦ ਉਸੇ ਤਰ੍ਹਾਂ ਮਾਣਿਆ ਹੋਵੇਗਾ ਜਿਸ ਤਰ੍ਹਾਂ ਮੈਂ ਮਾਣਿਆ ਹੈ। ਅੱਜ ਮੇਰੇ ਨਾਲ ਕੁਝ ਅਜਿਹਾ ਵਾਪਰਿਆ ਜੋ ਬਹੁਤ ਲੰਬੇ ਸਮੇਂ ਤੋਂ ਮੇਰੇ ਨਾਲ ਨਹੀਂ ਵਾਪਰਿਆ ਸੀ। ਮੈਂ ਇੱਥੇ ਇਸ ਪ੍ਰਕਾਸ਼ ਦੇ ਉੱਤੇ, ਮੋਹਰ ਦੇ ਖੁੱਲਣ ਦੇ ਉੱਤੇ ਅਧਿਐਨ ਕਰ ਰਿਹਾ ਸੀ। ਕਈ ਸਾਲ ਪਹਿਲਾਂ ਮੈਂ ਇਸਦਾ ਅਧਿਐਨ ਕੀਤਾ ਸੀ, ਕੋਈ 20 ਸਾਲ ਪਹਿਲਾਂ ਮੈਂ ਇਸਦਾ ਅੰਦਾਜ਼ਾ ਲਗਾ ਰਿਹਾ ਸੀ ਜਾਂ ਫਿਰ ਇਸੇ ਤਰ੍ਹਾਂ ਦਾ ਕੁਝ, ਪਰ ਜਿਵੇਂ ਕਿਵੇਂ ਵੀ ਹੈ ਮੈਂ ਕਦੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਅਜਿਹਾ ਮਹਿਸੂਸ ਹੁੰਦਾ ਸੀ ਕਿ ਕਿਧਰੇ ਕੋਈ ਗੱਲ ਹੈ, ਖਾਸ ਕਰਕੇ ਇਹਨਾਂ ਮੋਹਰਾਂ ਵਿੱਚ, ਕਿਉਂਕਿ ਇਹ ਮੋਹਰਾਂ ਇੱਕ ਪੁਸਤਕ ਹਨ, ਸਮਝੇ, ਇਹ ਇੱਕ ਪੋਥੀ ਹੈ, ਇਹ ਪੂਰੀ ਪੋਥੀ ਇੱਕ ਪੁਸਤਕ ਹੈ ਜੋ ਕਿ ਮੋਹਰਾਂ ਲਗਾ ਕੇ ਬੰਦ ਕੀਤੀ ਹੋਈ ਹੈ, ਇਹ ਸ਼ੁਰੂ ਹੁੰਦੀ ਹੈ। ਉਦਾਹਰਣ ਦੇ ਲਈ ਜੇ ਮੇਰੇ ਕੋਲ ਇੱਥੇ ਕੁਝ ਹੁੰਦਾ ਤਾਂ ਮੈਂ ਤੁਹਾਨੂੰ ਵਿਖਾਉਂਦਾ ਕਿ ਮੇਰਾ ਕੀ ਮਤਲਬ ਹੈ। ਵੇਖੋ, ਇੱਥੇ ਇੱਕ ਮੋਹਰ ਹੈ, ਇਹ ਉਹ ਹੈ ਜਿਸ ਨੂੰ ਤੁਸੀਂ ਇਸ ਤਰ੍ਹਾਂ ਮੋੜਿਆ ਸੀ, ਜੋ ਇਸ ਤਰ੍ਹਾਂ ਮੋੜੀ ਗਈ ਸੀ ਅਤੇ ਤੁਸੀਂ ਇਸ ਨੂੰ ਇਸ ਤਰ੍ਹਾਂ ਮੋੜਦੇ ਜਾਂਦੇ ਹੋ ਅਤੇ ਅੰਤ ਵਿੱਚ ਇਸ ਤਰ੍ਹਾਂ ਇੱਕ ਛੋਟਾ ਜਿਹਾ ਟੁਕੜਾ ਜਿਸ ਨੂੰ ਤੁਸੀਂ ਮੋੜ ਰਹੇ ਸੀ ਚਿਪਕਾ ਦਿੱਤਾ ਜਾਂਦਾ ਸੀ, ਅਤੇ ਇਹੀ ਪਹਿਲੀ ਮੋਹਰ ਹੈ। ਠੀਕ ਹੈ, ਤਦ ਇਹ ਤਾਂ ਪੋਥੀ ਦਾ ਪਹਿਲਾ ਭਾਗ ਹੈ। ਅਤੇ ਤਦ ਅਗਲੀ ਮੋਹਰ ਇਸ ਢੰਗ ਦੇ ਨਾਲ ਪਹਿਲੀ ਮੋਹਰ ਦੇ ਉੱਤੇ ਇਸ ਤਰ੍ਹਾਂ ਲਪੇਟ ਦਿੱਤੀ ਜਾਂਦੀ ਸੀ ਅਤੇ ਫਿਰ ਅੰਤ ਵਿੱਚ ਇਸ ਨੂੰ ਵੀ ਚਿਪਕਾ ਦਿੱਤਾ ਜਾਂਦਾ ਸੀ, ਜਿਸ ਦਾ ਅਰਥ ਹੈ ਕਿ ਇਹ ਦੋ ਮੋਹਰਾਂ ਹਨ। ਅਤੇ ਇਸੇ ਤਰ੍ਹਾਂ ਸਾਰੀ ਬਾਈਬਲ ਪੋਥੀਆਂ ਵਿੱਚ ਲਿਖੀ ਸੀ, ਅਤੇ ਇਸ ਲਈ ਇਹਨਾਂ ਮੋਹਰਾਂ ਦਾ ਤੋੜਨਾ ਇਸ ਪੋਥੀ ਦੇ ਭੇਤਾਂ ਨੂੰ ਖੋਲਣਾ ਹੈ। ਕੀ ਤੁਸੀਂ ਜਰਮੀਆ ਦੀ ਕਿਤਾਬ ਵਿੱਚ ਇਹਨਾਂ ਦਾ ਅਧਿਐਨ ਕੀਤਾ ਹੈ ਕਿ ਉਸਨੇ ਇਹਨਾਂ ਨੂੰ ਕਿਸ ਤਰ੍ਹਾਂ ਲਿਖਿਆ ਹੈ? ਕੱਲ ਰਾਤ ਤੁਹਾਡੇ ਵਿੱਚੋਂ ਬਹੁਤ ਸਾਰੇ ਲਿਖ ਰਹੇ ਸਨ, ਕੀ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਉਹਨਾਂ ਮੋਹਰਾਂ ਨੂੰ ਲਿਖਿਆ ਗਿਆ ਸੀ ਅਤੇ ਉਹਨਾਂ ਨੂੰ ਰੱਖਿਆ ਗਿਆ ਸੀ ਜਦ ਤੱਕ ਕਿ ਉਹ 70 ਸਾਲ ਦੀ ਗੁਲਾਮੀ ਵਿੱਚੋਂ ਵਾਪਸ ਨਾ ਆ ਗਿਆ ਸੀ? ਉਹ ਵਾਪਸ ਆ ਗਿਆ ਸੀ ਅਤੇ ਉਸਨੇ ਆਪਣੀ ਮਲਕੀਅਤ ਦਾ ਦਾਅਵਾ ਕੀਤਾ ਸੀ। ਅਸਲ ਵਿੱਚ ਹੀ ਮੈਨੂੰ ਇਸਦਾ ਅਧਿਐਨ ਕਰਨਾ ਚੰਗਾ ਲੱਗਦਾ ਹੈ। ਤੁਸੀਂ ਨਹੀਂ ਕਰ ਸਕਦੇ, ਕੋਈ ਅਜਿਹਾ ਤਰੀਕਾ ਹੈ ਹੀ ਨਹੀਂ ਕਿ ਇਸ ਨੂੰ ਪੂਰੀ ਤਰ੍ਹਾਂ ਪ੍ਰਗਟ ਕੀਤਾ ਜਾ ਸਕੇ, ਕਿਉਂਕਿ ਇਹ ਅਨੰਤ ਵਚਨ ਹੈ, ਕਿਉਂਕਿ ਇਹ ਇੱਕ ਅਨੰਤ ਪੋਥੀ ਹੈ। ਇਸ ਲਈ ਅਸੀਂ ਤਾਂ ਇੱਕ ਕਿਸਮ ਦੀਆਂ ਮੁੱਖ ਥਾਵਾਂ ਤੇ ਹੀ ਝਾਤੀ ਮਾਰਨੀ ਹੈ, ਅਤੇ ਅੱਜ ਦੇ ਅਧਿਐਨ ਵਿੱਚ ਮੈਂ ਕਈ ਆਇਤਾਂ ਨੂੰ ਲਿਖਿਆ ਹੋਇਆ ਹੈ ਤਾਂ ਕਿ ਤੁਸੀਂ ਇਸਦਾ ਅਧਿਐਨ ਕਰ ਸਕੋ, ਅਤੇ ਇਹ ਵੀ ਕਿ ਜਾਂ ਤੁਸੀਂ ਇਸਦਾ ਅਧਿਐਨ ਕਰੋਗੇ ਤਾਂ ਟੇਪਾਂ ਬਹੁਤ ਕੁਝ ਪ੍ਰਗਟ ਕਰਨਗੀਆਂ, ਅਤੇ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਹਨ ਜੇ ਮੈਂ ਇੱਥੇ ਪੁਲਪਿਟ ਤੇ ਖੜਾ ਹੋ ਕੇ ਇਸ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਤੁਹਾਡੇ ਉੱਤੇ ਪ੍ਰਗਟ ਕਰ ਸਕਾਂ ਜਿਸ ਤਰ੍ਹਾਂ ਕਿ ਮੇਰੇ ਉੱਤੇ ਮੇਰੇ ਕਮਰੇ ਵਿੱਚ ਪ੍ਰਗਟ ਹੋਈਆਂ ਸਨ, ਹੇ ਮੇਰੇ, ਤਾਂ ਇਹ ਇੱਕ ਬਹੁਤ ਹੀ ਸ਼ਾਨਦਾਰ ਗੱਲ ਹੋਵੇਗੀ। ਪਰੰਤੂ ਜਦ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਸੀਂ ਦਬਾਅ ਵਿੱਚ ਹੁੰਦੇ ਹੋ ਅਤੇ ਤੁਸੀਂ ਬਹੁਤ ਸਾਰੀਆਂ ਗੱਲਾਂ ਨੂੰ ਛੱਡਦੇ ਚਲੇ ਜਾਂਦੇ ਹੋ ਅਤੇ ਸਿਰਫ ਇਹੀ ਕੋਸ਼ਿਸ਼ ਕਰਦੇ ਹੋ ਕਿ ਲੋਕਾਂ ਨੂੰ ਖਾਸ ਖਾਸ ਗੱਲਾਂ ਦੱਸੀਆਂ ਜਾਣ ਤਾਂ ਕਿ ਉਹ ਇਸ ਨੂੰ ਵੇਖ ਸਕਣ। ਮੈਂ ਯਕੀਨਨ ਉਸ ਗੀਤ ਦੀ ਸ਼ਲਾਘਾ ਕਰਦਾ ਹਾਂ ਜੋ ਭਾਈ ਅਨਗਰੇਨ ਨੇ ਹੁਣੇ ਜਿਹਾ ਗਾਇਆ, ਉਹ ਆਪਣੀ ਮਹਿਮਾ ਤੋਂ ਥੱਲੇ ਆਇਆ, ਜੇ ਆਪਣੀ ਮਹਿਮਾ ਤੋਂ ਥੱਲੇ ਉਤਰ ਕੇ ਨਾ ਆਇਆ ਹੁੰਦਾ ਤਾਂ ਅਸੀਂ ਸਾਰੇ ਇਸ ਰਾਤ ਹੁਣ ਕਿੱਥੇ ਹੁੰਦੇ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੀ ਮਦਦ ਲਈ ਆਇਆ। ਹੁਣ ਬਹੁਤ ਸਾਰੇ ਲੋਕ ਖੜੇ ਹਨ, ਅਸੀਂ ਜਿੰਨਾ ਜਲਦੀ ਹੋ ਸਕੇ ਜਲਦੀ ਕਰਾਂਗੇ ਤਾਂ ਕਿ ਜਲਦੀ ਜਲਦੀ ਇਸ ਦਾ ਅਧਿਐਨ ਕਰੀਏ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਇਸ ਦਾ ਅਧਿਐਨ ਬਹੁਤ ਜਲਦੀ ਨਾਲ ਕਰਾਵਾਂਗਾ, ਪਰ ਮੇਰਾ ਮਤਲਬ ਹੈ ਕਿ ਜਿੰਨੀ ਛੇਤੀ ਹੋ ਸਕੇ ਅਸੀਂ ਇਸ ਨੂੰ ਸ਼ੁਰੂ ਕਰਾਂਗੇ। ਅਤੇ ਆਓ ਅਸੀਂ ਮੁੜੀਏ ਪਿੱਛੇ, ਅਸੀਂ ਪ੍ਰਕਾਸ਼ ਦੀ ਪੋਥੀ ਦੇ ਪਹਿਲੇ, ਦੂਸਰੇ, ਤੀਸਰੇ ਅਤੇ ਚੌਥੇ ਬਾਬ ਦਾ ਅਧਿਐਨ ਕਰ ਚੁੱਕੇ ਹਾਂ। ਕੱਲ ਰਾਤ ਅਸੀਂ ਪੰਜਵੇਂ ਅਧਿਆਇ ਨੂੰ ਲਿਆ ਸੀ ਅਤੇ ਅੱਜ ਰਾਤ ਅਸੀਂ ਪ੍ਰਕਾਸ਼ ਪੋਥੀ ਦੇ ਛੇਵੇਂ ਅਧਿਆਇ ਤੋਂ ਸ਼ੁਰੂ ਕਰ ਰਹੇ ਹਾਂ। ਹੁਣ ਜਦ ਕਿ ਅਸੀਂ ਇਸ ਬਾਬ ਦਾ ਅਧਿਐਨ ਕਰਨਾ ਹੈ ਤਾਂ ਅਸੀਂ ਪੁਰਾਣੇ ਅਤੇ ਨਵੇਂ ਨੇਮ ਵਿੱਚੋਂ ਕਈ ਜਗ੍ਹਾ ਤੋਂ ਹਵਾਲੇ ਦਿਆਂਗੇ, ਕਿਉਂਕਿ ਸੰਪੂਰਨ ਪੋਥੀ ਯਸੂ ਮਸੀਹ ਦਾ ਪ੍ਰਕਾਸ਼ ਹੈ। ਸਮਝੇ, ਇਹ ਦੋਨੋਂ ਮਿਲ ਕੇ ਯਸੂ ਮਸੀਹ ਦਾ ਪ੍ਰਕਾਸ਼ ਹੈ। ਇਹ ਪਰਮੇਸ਼ਵਰ ਹੈ ਜੋ ਆਪਣੇ ਆਪ ਨੂੰ ਇਸ ਪੁਸਤਕ ਵਿੱਚ ਪ੍ਰਗਟ ਕਰ ਰਿਹਾ ਹੈ। ਇਹ ਖੁਦਾ ਹੈ ਜੋ ਇਸ ਪੋਥੀ ਵਿੱਚ ਆਪਣੇ ਆਪ ਨੂੰ ਮਸੀਹ ਦੇ ਦੁਆਰਾ ਪ੍ਰਗਟ ਕਰ ਰਿਹਾ ਹੈ। ਅਤੇ ਮਸੀਹ ਪਰਮੇਸ਼ਵਰ ਦਾ ਪ੍ਰਕਾਸ਼ ਹੈ। ਉਹ ਪਰਮੇਸ਼ਵਰ ਨੂੰ ਪ੍ਰਗਟ ਕਰਨ ਆਇਆ ਕਿਉਂਕਿ ਉਹ ਅਤੇ ਪਰਮੇਸ਼ਵਰ ਇੱਕ ਹੈ। ਪਰਮੇਸ਼ਵਰ ਮਸੀਹ ਦੇ ਵਿੱਚ ਸੀ ਅਤੇ ਮਸੀਹ ਵਿੱਚ ਹੋ ਕੇ ਜਗਤ ਦਾ ਮੇਲ ਆਪਣੇ ਨਾਲ ਕਰਾ ਰਿਹਾ ਸੀ। ਦੂਸਰੇ ਸ਼ਬਦਾਂ ਵਿੱਚ, ਤੁਸੀਂ ਇਹ ਕਦੇ ਵੀ ਨਾ ਜਾਣ ਸਕਦੇ ਕਿ ਪਰਮੇਸ਼ਵਰ ਕੌਣ ਹੈ, ਜਾਂ ਤਾਂ ਕਿ ਉਹ ਖੁਦ ਨੂੰ ਮਸੀਹ ਦੇ ਜ਼ਰੀਏ ਪ੍ਰਗਟ ਨਾ ਕਰਦਾ, ਤਾਂ ਫਿਰ ਤੁਸੀਂ ਉਸ ਨੂੰ ਵੇਖ ਸਕਦੇ ਹੋ। ਬਹੁਤ ਸਾਲ ਪਹਿਲਾਂ ਮੈਂ ਸੋਚਦਾ ਹੁੰਦਾ ਸਾਂ ਕਿ ਹੋ ਸਕਦਾ ਹੈ ਕਿ ਪਰਮੇਸ਼ਵਰ ਮੇਰੇ ਨਾਲ ਨਾਰਾਜ਼ ਹੈ, ਪਰੰਤੂ ਮਸੀਹ ਮੇਰੇ ਨਾਲ ਪਿਆਰ ਕਰਦਾ ਹੈ। ਪਰੰਤੂ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਇੱਕੋ ਹੀ ਵਿਅਕਤੀ ਹੈ। ਵੇਖਿਆ, ਅਤੇ ਮਸੀਹ ਉਸੇ ਖੁਦਾ ਦਾ ਦਿਲ ਹੈ। ਅਤੇ ਹੁਣ ਜਦ ਅਸੀਂ ਇਸ ਦਾ ਅਧਿਐਨ ਕਰਦੇ ਹਾਂ, ਅਸੀਂ ਇਸ ਦੀ ਤੁਲਨਾ ਕਰਦੇ ਹਾਂ ਅਤੇ ਬਾਈਬਲ ਦੇ ਪ੍ਰਕਾਸ਼ ਪੋਥੀ ਦੇ ਪਹਿਲੇ ਤਿੰਨ ਬਾਬ ਕਲੀਸਿਆਈ ਯੁੱਗ ਹਨ, ਸੱਤ ਕਲੀਸਿਆ ਦੇ ਯੁੱਗ ਹਨ ਜਿਨ੍ਹਾਂ ਦਾ ਅਸੀਂ ਬਹੁਤ ਚੰਗੀ ਤਰ੍ਹਾਂ ਅਧਿਐਨ ਕਰ ਚੁੱਕੇ ਹਾਂ। ਹੁਣ ਵੇਖੋ ਕਿ ਸੱਤ ਕਲੀਸਿਆਈ ਯੁੱਗ, ਸੱਤ ਮੋਹਰਾਂ, ਸੱਤ ਤੁਰੀਆਂ ਅਤੇ ਸੱਤ ਕਟੋਰੇ ਅਤੇ ਡੱਡੂਆਂ ਵਰਗੇ ਅਸ਼ੁੱਧ ਆਤਮੇ ਅਤੇ ਇਹ ਸਭ ਇਕੱਠੇ ਹੀ ਚੱਲਦੇ ਹਨ। ਮੈਂ ਕਹਿਣ ਚਾਹੁੰਦਾ ਹਾਂ ਕਿ ਮੇਰੇ ਕੋਲ ਇੱਕ ਬਹੁਤ ਵੱਡਾ ਨਕਸ਼ਾ ਹੁੰਦਾ ਅਤੇ ਮੈਂ ਇਹਨਾਂ ਸਭਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਬਣਾਵਾਂ ਜਿਵੇਂ ਇਹ ਮੈਨੂੰ ਵਿਖਾਇਆ ਗਿਆ ਹੈ, ਤਾਂ ਤੁਸੀਂ ਜਾਣ ਜਾਂਦੇ ਕਿ ਇਹਨਾਂ ਵਿੱਚ ਹਰੇਕ ਯੁੱਗ ਕਿਵੇਂ ਆਪਣਾ ਸਥਾਨ ਲੈਂਦਾ ਹੈ। ਮੈਂ ਇਸ ਨੂੰ ਕਾਗਜ਼ ਦੇ ਇੱਕ ਛੋਟੇ ਜਿਹੇ ਟੁਕੜੇ ਤੇ ਬਣਾਇਆ ਹੈ, ਪਰੰਤੂ ਮੈਂ, ਤੁਸੀਂ ਇਸ ਨੂੰ ਜਾਣਦੇ ਹੋ ਅਤੇ ਇਥੋਂ ਤੱਕ ਇਸ ਦੀ ਹਰ ਇੱਕ ਗੱਲ ਬਿਲਕੁਲ ਠੀਕ ਫਿੱਟ ਬੈਠਦੀ ਹੈ ਅਤੇ ਸਮੇਂ ਨਾਲ ਅਤੇ ਯੁੱਗਾਂ ਨਾਲ ਜਿਵੇਂ ਕਿ ਉਹ ਆਏ ਅਤੇ ਗਏ ਹਨ, ਹਰੇਕ ਚੀਜ਼ ਠੀਕ ਠੀਕ ਉਹਨਾਂ ਗੱਲਾਂ ਨੂੰ ਬਿਆਨ ਕਰਦੀ ਹੈ। ਹੋ ਸਕਦਾ ਹੈ ਕਿ ਕੁੱਲ ਮਿਲਾ ਕੇ ਇਹ ਠੀਕ ਨਾ ਹੋਵੇ, ਪਰੰਤੂ ਜਿਵੇਂ ਵੀ ਹੋਵੇ, ਜਿੱਥੋਂ ਤੱਕ ਇਸ ਦੇ ਬਾਰੇ ਵਿੱਚ ਮੈਂ ਜਾਣਦਾ ਹਾਂ, ਇਹ ਇਸੇ ਤਰ੍ਹਾਂ ਹੀ ਹੈ। ਅਤੇ ਮੈਂ ਜਾਣਦਾ ਹਾਂ ਜੇ ਮੈਂ ਕਿਸੇ ਕੰਮ ਨੂੰ ਕਰਨ ਦਾ ਯਤਨ ਕਰਦਾ ਹਾਂ ਅਤੇ ਆਪਣੇ ਵੱਲੋਂ ਜਿੰਨਾ ਹੋ ਸਕੇ ਉਨਾ ਹੀ ਠੀਕ ਢੰਗ ਨਾਲ ਕਰਨ ਦਾ ਯਤਨ ਕਰਦਾ ਹਾਂ ਅਤੇ ਇਸ ਦੇ ਬਾਵਜੂਦ ਵੀ ਮੇਰੇ ਕੋਲੋਂ ਉਹ ਕੰਮ ਕਰਨ ਵਿੱਚ ਗਲਤੀ ਹੋ ਜਾਂਦੀ ਹੈ, ਅਤੇ ਜਿੱਥੇ ਤੱਕ ਮੈਂ ਜਾਣਦਾ ਹਾਂ, ਪਰਮੇਸ਼ਵਰ ਮੈਨੂੰ ਉਸ ਗਲਤੀ ਲਈ ਜੋ ਮੈਂ ਕੀਤੀ ਹੈ ਜ਼ਰੂਰ ਮਾਫ਼ ਕਰ ਦੇਵੇਗਾ। ਪਰ ਹੁਣ ਉਹ ਪਹਿਲੀਆਂ ਤਿੰਨ ਪੁਸਤਕਾਂ ਤਾਂ ਸੱਤ ਕਲੀਸਿਆਈ ਯੁੱਗ ਹਨ, ਅਤੇ ਇਸ ਤੋਂ ਬਾਅਦ ਪ੍ਰਕਾਸ਼ ਪੋਥੀ ਦੇ ਚੌਥੇ ਬਾਬ ਵਿੱਚ ਅਸੀਂ ਵੇਖਦੇ ਹਾਂ ਕਿ ਯੋਹੰਨਾ ਉੱਪਰ ਉਠਾ ਲਿਆ ਜਾਂਦਾ ਹੈ। ਵੇਖਿਆ, ਅਸੀਂ ਕਲੀਸਿਆਵਾਂ ਨੂੰ ਵੇਖਦੇ ਹਾਂ, ਕਲੀਸਿਆਵਾਂ ਦੇ ਬਾਰੇ ਵਿੱਚ ਬਹੁਤਾ ਕੁਝ ਨਹੀਂ ਦੱਸਿਆ ਗਿਆ ਹੈ। ਮੈਂ ਸੋਚਦਾ ਹਾਂ ਕਿ ਇਹੀ ਕਾਰਨ ਹੈ ਕਿ ਲੋਕ ਇੰਨੀ ਹੈਰਾਨੀ ਵਿੱਚ ਹਨ। ਉਹ ਕਲੀਸਿਆ ਨੂੰ ਕਸ਼ਟਕਾਲ ਦੇ ਸਮੇਂ ਵਿੱਚ ਵਿਖਾਉਣ ਦਾ ਯਤਨ ਕਰਦੇ ਹਨ, ਉਹ ਉਹਨਾਂ ਗੱਲਾਂ ਨੂੰ ਜੋ ਕਿ ਵਾਪਰਨ ਵਾਲੀਆਂ ਹਨ ਕਲੀਸਿਆ ਤੇ ਲਾਗੂ ਕਰਦੇ ਹਨ। ਅਤੇ ਜਿਵੇਂ ਕਿ ਮੈਂ ਕੱਲ ਐਤਵਾਰ ਦੱਸਿਆ ਸੀ, ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਉਹ ਕਲੇਸ਼ ਹੋਣਗੇ ਅਤੇ ਤੁਸੀਂ ਹੈਰਾਨ ਹੋਵੋਗੇ ਕਿਉਂ ਨਹੀਂ, ਪਰੰਤੂ ਪਹਿਲਾਂ ਕਲੀਸਿਆ ਦਾ ਉਠਾਇਆ ਜਾਣਾ ਹੈ ਅਤੇ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਪਹਿਲਾਂ ਹੋ ਚੁੱਕਾ ਹੈ। ਇਹ ਹੋ ਵੀ ਜਾਵੇਗਾ ਅਤੇ ਤੁਹਾਨੂੰ ਇਸ ਦਾ ਪਤਾ ਵੀ ਨਾ ਲੱਗੇਗਾ। ਸਮਝੇ, ਹੁਣ ਉਸ ਕਲੀਸਿਆ ਲਈ, ਪਰਾਈਆਂ ਜਾਤੀਆਂ ਦੀ ਕਲੀਸਿਆ ਲਈ, ਦੁਲਹਨ ਲਈ ਬਹੁਤ ਸਾਰੇ ਦਾ ਵਾਅਦਾ ਨਹੀਂ ਕੀਤਾ ਗਿਆ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਆਪਣੇ ਜਿਹਨ ਵਿੱਚ ਬਿਠਾ ਲਓ, ਇੱਕ ਨਾਮਧਾਰੀ ਕਲੀਸਿਆ ਹੈ ਅਤੇ ਇੱਕ ਦੁਲਹਨ ਹੈ। ਸਮਝੇ, ਤੁਹਾਨੂੰ ਹਮੇਸ਼ਾ ਇਸ ਨੂੰ ਤਿੰਨਾਂ ਵਿੱਚ ਲਾਉਣਾ ਹੈ ਕਿਉਂਕਿ ਚਾਰ ਗਲਤ ਹਨ, 3, 7, 10, 12 ਅਤੇ 24 ਅਤੇ 40 ਅਤੇ 50 ਅਤੇ ਉਹਨਾਂ ਅਣਟੁੱਟ ਸੰਖਿਆਵਾਂ ਨੂੰ ਯਾਦ ਰੱਖੋ। ਬਾਈਬਲ ਹੈ ਅਤੇ ਖੁਦਾ ਆਪਣਾ ਸੰਦੇਸ਼ ਬਾਈਬਲ ਦੀ ਗਣਿਤ ਸੰਖਿਆ ਦੇ ਨਾਲ ਚਲਾਉਂਦਾ ਹੈ। ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਸੰਖਿਆ ਤੋਂ ਲਾਂਭੇ ਜਾਂਦੇ ਵੇਖੋ ਤਾਂ ਤੁਸੀਂ ਉਸ ਦਾ ਧਿਆਨ ਰੱਖਣਾ। ਤੁਸੀਂ ਪਾਓਗੇ ਕਿ ਇਹ ਗੱਲ ਕਿਸੇ ਅਗਲੀ ਗੱਲ ਦੇ ਨਾਲ ਮੇਲ ਨਹੀਂ ਖਾਂਦੀ ਹੈ, ਇਸ ਲਈ ਤੁਸੀਂ ਇਸ ਨੂੰ ਦੁਬਾਰਾ ਉਸੇ ਜਗ੍ਹਾ ਤੋਂ ਵੇਖੋ ਜਿੱਥੋਂ ਤੁਸੀਂ ਇਸ ਨੂੰ ਵੇਖਣਾ ਸ਼ੁਰੂ ਕੀਤਾ ਸੀ। ਭਾਈ ਵੇਲ, ਭਾਈ ਲੀ ਵੇਲ, ਉਹ ਮੈਂ ਸੋਚਦਾ ਹਾਂ ਕਿ ਉਹ ਇੱਥੇ ਹਨ। ਕਿਸੇ ਦੂਸਰੇ ਦਿਨ ਅਸੀਂ ਉਹਨਾਂ ਲੋਕਾਂ ਬਾਰੇ ਗੱਲ ਕਰ ਰਹੇ ਸਾਂ ਜੋ ਕਿ ਕੁਰਾਹੇ ਪੈ ਰਹੇ ਹਨ। ਇਹ ਤਾਂ ਗੋਲੀ ਦੇ ਨਿਸ਼ਾਨੇ ਵਾਂਗ ਹੈ। ਇਹ ਬੰਦੂਕ ਪੂਰੀ ਤਰ੍ਹਾਂ ਸੰਤੁਲਨ ਵਿੱਚ ਹੈ ਪੂਰੀ ਤਰ੍ਹਾਂ ਸੰਭਾਲੀ ਅਤੇ ਨਿਸ਼ਾਨੇ ਦੀ ਵੱਲ ਹੈ ਤਾਂ ਗੋਲੀ ਸਿੱਧੀ ਨਿਸ਼ਾਨੇ ਦੇ ਉੱਤੇ ਹੀ ਲੱਗੇਗੀ, ਜਾਂ ਤਾਂ ਕਿ ਉਸਦੀ ਨਾਲੀ ਹਿੱਲੇ ਨਾ ਟੇਢੀ ਮੇਢੀ ਹੋ ਜਾਵੇ, ਜਾਂ ਫਿਰ ਕੰਪਨ ਇਸ ਨੂੰ ਹਿਲਾ ਨਾ ਦੇਵੇ, ਜਾਂ ਹਵਾ ਦੇ ਨਾਲ ਉਹ ਹਿੱਲਦੀ ਨਹੀਂ ਹੈ, ਜਾਂ ਕੁਝ ਹੋਰ ਨਹੀਂ ਹੁੰਦਾ ਹੈ। ਜੇ ਉਸਨੇ ਨਿਸ਼ਾਨੇ ਨੂੰ ਵਿੰਨਣਾ ਹੈ ਤਾਂ ਉਸਨੂੰ ਵਿੰਨਣ ਦਾ ਇੱਕ ਹੀ ਤਰੀਕਾ ਹੈ ਕਿ ਫਿਰ ਦੁਬਾਰਾ ਉਸੇ ਜਗ੍ਹਾ ਤੋਂ ਨਿਸ਼ਾਨਾ ਲਗਾਇਆ ਜਾਵੇ ਜਿੱਥੋਂ ਨਿਸ਼ਾਨਾ ਖੁੰਝ ਗਿਆ ਸੀ। ਇਹਨੂੰ ਫਿਰ ਉਸੇ ਜਗ੍ਹਾ ਤੋਂ ਸ਼ੁਰੂ ਕੀਤਾ ਜਾਵੇ ਜਿੱਥੋਂ ਇਹ ਖੁੰਝ ਗਈ ਸੀ। ਜੇ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਨਿਸ਼ਾਨਾ ਨਹੀਂ ਵਿੰਨੇਗੀ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਲਿਖਤਾਂ ਦੇ ਅਧਿਐਨ ਕਰਨ ਦੇ ਬਾਰੇ ਵਿੱਚ ਹੈ। ਜੇ ਅਸੀਂ ਇਹ ਵੇਖਦੇ ਹਾਂ ਕਿ ਅਸੀਂ ਵਚਨ ਵਿੱਚੋਂ ਕੋਈ ਗੱਲ ਸ਼ੁਰੂ ਕੀਤੀ ਹੈ ਅਤੇ ਉਸਦਾ ਬਿਲਕੁਲ ਠੀਕ ਠੀਕ ਅਰਥ ਨਹੀਂ ਨਿਕਲਦਾ ਹੈ, ਅਤੇ ਤੁਸੀਂ ਵੇਖਦੇ ਹੋ ਕਿ ਇਹ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਕਿ ਹੋਣਾ ਚਾਹੀਦਾ ਹੈ, ਤਾਂ ਤੁਸੀਂ ਕਿਧਰੇ ਕੋਈ ਗਲਤੀ ਕੀਤੀ ਹੈ ਅਤੇ ਤੁਹਾਨੂੰ ਫਿਰ ਪਿਛਾ ਆਉਣਾ ਪੈਂਦਾ ਹੈ। ਤੁਸੀਂ ਹਰਗਿਜ਼ ਵੀ ਵਚਨ ਨੂੰ ਆਪਣੇ ਮਨ ਨਾਲ ਨਹੀਂ ਉਲੀਕ ਸਕਦੇ ਹੋ। ਇਹ ਬਸ ਇੰਜ ਨਹੀਂ, ਅਸੀਂ ਲਿਖਤਾਂ ਦੇ ਰਾਹੀਂ ਪਤਾ ਲਾਇਆ ਹੈ ਕਿ ਨਾ ਕੋਈ ਆਦਮੀ ਸੁਰਗ ਨਾ ਧਰਤੀ ਉੱਤੇ ਜਾਂ ਧਰਤੀ ਦੇ ਹੇਠ ਹੀ ਸੀ, ਅਤੇ ਨਾ ਹੀ ਕੋਈ ਅਜਿਹਾ ਹੋਵੇਗਾ ਜੋ ਇਸ ਤਰ੍ਹਾਂ ਕਰ ਸਕੇ। ਸਿਰਫ ਲੀਲਾ ਹੀ ਇਸ ਤਰ੍ਹਾਂ ਕਰ ਸਕਦਾ ਹੈ। ਇਸ ਲਈ ਸੈਮੀਨਰੀ ਦੀ ਵਿਆਖਿਆ ਜਾਂ ਕੁਝ ਵੀ ਇਹ ਹੋਵੇ, ਇਹ ਕੁਝ ਵੀ ਨਹੀਂ ਹੈ। ਸਮਝੇ, ਲੀਲਾ ਹੀ ਇਸ ਨੂੰ ਪ੍ਰਗਟ ਕਰ ਸਕਦਾ ਹੈ। ਬਸ ਇਹੀ ਗੱਲ ਹੈ, ਅਸੀਂ ਯਕੀਨ ਕਰਦੇ ਹਾਂ ਕਿ ਉਹ ਸਾਡੀ ਮਦਦ ਕਰੇਗਾ। ਯੋਹੰਨਾ 4 ਬਾਬ ਵਿੱਚ ਯੋਹੰਨਾ ਉਹਨਾਂ ਗੱਲਾਂ ਨੂੰ ਵੇਖਣ ਦੇ ਲਈ ਜੋ ਸੀ, ਜੋ ਹੈ ਅਤੇ ਜੋ ਆਉਣ ਵਾਲਾ ਹੈ ਉਤਾਂਹ ਉਠਾ ਲਿਆ ਜਾਂਦਾ ਹੈ, ਪਰੰਤੂ ਕਲੀਸੀਆ 4 ਬਾਬ ਵਿੱਚ ਸਮਾਪਤ ਹੋ ਜਾਂਦੀ ਹੈ ਔਰ ਮਸੀਹ ਕਲੀਸੀਆ ਨੂੰ ਉਤਾਂਹ ਚੁੱਕ ਲੈਂਦਾ ਹੈ। ਕਲੀਸੀਆ ਉੱਪਰ ਚੁੱਕ ਲਈ ਜਾਂਦੀ ਹੈ ਕਿ ਉਸ ਨਾਲ ਹਵਾ ਵਿੱਚ ਮਿਲੇ, ਅਤੇ 19 ਬਾਬ ਵਿੱਚ ਜਦ ਤੱਕ ਫਿਰ ਦੁਬਾਰਾ ਵਿਖਾਲੀ ਨਹੀਂ ਦਿੰਦੀ ਹੈ, ਜਦ ਤੱਕ ਉਹ ਉਸ ਦੇ ਨਾਲ ਵਾਪਸ ਨਹੀਂ ਆਉਂਦੀ ਹੈ, ਅਤੇ ਜਦ ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੋ ਕੇ ਆਉਂਦਾ ਹੈ ਤਾਂ ਕਲੀਸੀਆ ਉਸ ਦੇ ਨਾਲ ਆਉਂਦੀ ਹੈ। ਅਤੇ ਹੁਣ ਉਹ ਮੈਨੂੰ ਆਸ ਹੈ ਕਿ ਹੋ ਸਕਦਾ ਹੈ ਕਿ ਉਸਦੀ ਆਮਦ ਤੋਂ ਪਹਿਲਾਂ ਅਸੀਂ ਕਿਸੇ ਦਿਨ ਇਸਦਾ ਪੂਰੀ ਤਰ੍ਹਾਂ ਅਧਿਐਨ ਕਰਾਂਗੇ। ਜੇ ਅਸੀਂ ਨਾ ਕਰ ਸਕੀਏ, ਜਿਵੇਂ ਵੀ ਹੋਵੇ, ਅਸੀਂ ਇਸ ਨੂੰ ਵੇਖਾਂਗੇ। ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਹੁਣ ਵੇਖੋ ਕਿ ਇਸਦੇ 5ਵੇਂ ਬਾਬ ਵਿੱਚ ਇਹਨਾਂ ਮੋਹਰਾਂ ਦਾ ਤੋੜਿਆ ਜਾਣਾ ਹੈ, ਅਤੇ ਹੁਣ 7 ਮੋਹਰਾਂ ਦੀ ਪੋਥੀ ਹੈ। ਸਭ ਤੋਂ ਪਹਿਲਾਂ ਅਸੀਂ ਪਹਿਲੀ ਮੋਹਰ ਪੜ੍ਹਨਾ ਚਾਹੁੰਦੇ ਹਾਂ। ਇਸਦਾ ਥੋੜਾ ਜਿਹਾ ਹੋਰ ਪਿਛੋਕੜ ਬਣਾਉਣ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੱਲ ਸ਼ਾਮ ਅਸੀਂ ਵੇਖਿਆ ਸੀ ਕਿ ਜਦ ਯੋਹੰਨਾ ਨੇ ਦੇਖਿਆ, ਉਸਨੇ ਦੇਖਿਆ ਕਿ ਉਹ ਪੋਥੀ ਹਾਲੇ ਵੀ ਮੂਲ ਮਾਲਕ ਖੁਦਾ ਦੇ ਹੱਥ ਵਿੱਚ ਹੈ। ਤੁਹਾਨੂੰ ਯਾਦ ਹੈ ਕਿ ਇਹ ਕਿੰਜ ਗੁਆਚ ਗਈ ਸੀ? ਆਦਮ ਦੇ ਦੁਆਰਾ ਉਸਨੇ ਸ਼ੈਤਾਨ ਦੇ ਗਿਆਨ ਲਈ ਜਿਉਣ ਦੀ ਪੋਥੀ ਨੂੰ ਗੁਆ ਲਿਆ, ਅਤੇ ਆਪਣੀ ਮਿਰਾਸ ਨੂੰ ਗੁਆ ਲਿਆ, ਹਰੇਕ ਚੀਜ਼ ਨੂੰ ਗੁਆ ਲਿਆ, ਅਤੇ ਤਦ ਇਸ ਨੂੰ ਛਡਾਉਣ ਦਾ ਕੋਈ ਰਾਹ ਨਹੀਂ ਸੀ। ਤਦ ਪਰਮੇਸ਼ਵਰ ਨੇ ਮਨੁੱਖ ਦੀ ਸੂਰਤ ਧਾਰ ਲਈ ਤੇ ਹੇਠਾਂ ਆ ਗਿਆ ਤੇ ਸਾਡੇ ਲਈ ਛਡਾਉਣ ਵਾਲਾ ਬਣ ਗਿਆ ਤਾਂ ਕਿ ਸਾਡਾ ਛੁਟਕਾਰਾ ਕਰ ਸਕੇ। ਅਤੇ ਹੁਣ ਸਾਨੂੰ ਪਤਾ ਲੱਗਦਾ ਹੈ ਕਿ ਬੀਤੇ ਹੋਏ ਦਿਨਾਂ ਦੇ ਵਿੱਚ ਇਹ ਚੀਜ਼ਾਂ ਜੋ ਕਿ ਭੇਦ ਭਰੀਆਂ ਹਨ, ਇਹਨਾਂ ਨੇ ਸਾਡੇ ਉੱਤੇ ਆਖਰੀ ਦਿਨਾਂ ਵਿੱਚ ਖੁੱਲਣਾ ਹੈ। ਅਸੀਂ ਇਸ ਵਿੱਚ ਇਹ ਵੀ ਵੇਖਿਆ ਸੀ ਕਿ ਜਦ ਯੋਹੰਨਾ ਨੇ ਛਡਾਉਣ ਵਾਲੇ ਨੇੜੇ ਦੇ ਸਾਕ ਦੇ ਅੱਗੇ ਆਉਣ ਬਾਰੇ ਐਲਾਨ ਸੁਣਿਆ ਕਿ ਉਹ ਆਣ ਕੇ ਆਪਣੇ ਹੱਕਾਂ ਦਾ ਦਾਅਵਾ ਕਰੇ, ਤਾਂ ਅਜਿਹਾ ਕੋਈ ਵੀ ਆਦਮੀ ਨਹੀਂ ਸੀ ਜੋ ਇਹ ਕਰ ਸਕੇ। ਸੁਰਗ ਵਿੱਚ ਕੋਈ ਵੀ ਆਦਮੀ ਨਹੀਂ ਸੀ, ਕੋਈ ਵੀ ਆਦਮੀ ਧਰਤੀ ਦੇ ਉੱਤੇ ਨਹੀਂ ਸੀ, ਅਤੇ ਨਾ ਹੀ ਕੋਈ ਆਦਮੀ ਧਰਤੀ ਦੇ ਹੇਠ ਸੀ। ਇੱਥੋਂ ਤੱਕ ਕਿ ਪੋਥੀ ਤੇ ਨਿਗਾਹ ਕਰਨ ਦੇ ਵੀ ਕੋਈ ਯੋਗ ਨਹੀਂ ਸੀ। ਥੋੜਾ ਜਿਹਾ ਇਸ ਦੇ ਬਾਰੇ ਵਿੱਚ ਸੋਚੋ ਕਿ ਕੋਈ ਵੀ ਉਸ ਪੋਥੀ ਤੇ ਨਿਗਾਹ ਕਰਨ ਦੇ ਯੋਗ ਨਹੀਂ ਸੀ। ਯੋਹੰਨਾ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹ ਜਾਣਦਾ ਸੀ ਕਿ ਹੁਣ ਛੁਟਕਾਰੇ ਦਾ ਕੋਈ ਮੌਕਾ ਨਹੀਂ ਰਿਹਾ, ਸਭ ਕੁਝ ਅਸਫਲ ਹੋ ਗਿਆ ਸੀ, ਅਤੇ ਅਸੀਂ ਵੇਖਿਆ ਕਿ ਛੇਤੀ ਹੀ ਉਸਦਾ ਰੋਣਾ ਬੰਦ ਹੋ ਗਿਆ, ਕਿਉਂਕਿ 4 ਜੰਤੂਆਂ ਵਿੱਚੋਂ, ਅਸਲ ਵਿੱਚ ਬਜ਼ੁਰਗਾਂ ਵਿੱਚੋਂ ਇੱਕ ਇਹ ਐਲਾਨ ਕਰਦਾ ਹੈ, ਬਜ਼ੁਰਗਾਂ ਵਿੱਚੋਂ ਇੱਕ ਇਹ ਕਹਿੰਦਾ ਹੈ, ਯੋਹੰਨਾ ਨਾ ਰੋ, ਕਿਉਂਕਿ ਯਹੂਦਾ ਦੇ ਗੋਦ ਦਾ ਬੱਬਰ ਸ਼ੇਰ ਜਿੱਤ ਗਿਆ ਹੈ, ਦੂਸਰੇ ਲਫ਼ਜ਼ਾਂ ਵਿੱਚ ਫਤਿਹ ਪਾ ਲਈ ਹੈ ਅਤੇ ਜਿੱਤ ਗਿਆ ਹੈ। ਜਾਂ ਯੋਹੰਨਾ ਮੁੜਿਆ ਤਾਂ ਉਸਨੇ ਇੱਕ ਲੇਲਾ ਆਉਂਦਾ ਹੋਇਆ ਵੇਖਿਆ, ਅਤੇ ਲੇਲਾ ਜ਼ਰੂਰ ਹੀ ਲਹੂ ਲਹਾਨ, ਘਾਇਲ ਅਤੇ ਜ਼ਖਮੀ ਸੀ। ਉਹ ਕੋਇਆ ਗਿਆ ਸੀ, ਆਖਿਆ ਕਿ ਉਹ ਲੇਲਾ ਜਿਹੜਾ ਕੋਇਆ ਗਿਆ ਸੀ, ਅਤੇ ਬੇਸ਼ੱਕ ਉਹ ਹਾਲੇ ਵੀ ਲਹੂ ਲਹਾਨ ਸੀ, ਅਤੇ ਜੇ ਤੁਸੀਂ ਲੇਲੇ ਨੂੰ ਕੱਟਿਆ ਹੋਇਆ ਸੀ ਅਤੇ ਕਿਵੇਂ ਵੀ ਹੋਵੇ ਇਸ ਲੇਲੇ ਨੂੰ ਉਸੇ ਤਰ੍ਹਾਂ ਮਾਰਿਆ ਸੀ ਜਿਵੇਂ ਇਹ ਲੇਲਾ ਸੀ, ਉਹਨੂੰ ਸਲੀਬ ਤੇ ਮਾਰਿਆ ਕੁੱਟਿਆ ਗਿਆ ਸੀ, ਉਸਦੀ ਵੱਖੀ ਵਿੱਚ ਨੇਜਾ ਮਾਰਿਆ ਗਿਆ ਸੀ, ਅਤੇ ਉਸਦੇ ਹੱਥਾਂ ਅਤੇ ਪੈਰਾਂ ਵਿੱਚ ਕੀਲ ਠੋਕੇ ਗਏ ਸਨ, ਅਤੇ ਸਿਰ ਉੱਤੇ ਕੰਡਿਆਂ ਦਾ ਤਾਜ ਰੱਖਿਆ ਗਿਆ ਸੀ। ਉਹ ਬਹੁਤ ਹੀ ਬੁਰੀ ਦਸ਼ਾ ਵਿੱਚ ਸੀ। ਅਤੇ ਇਹ ਲੇਲਾ ਅੱਗੇ ਆਇਆ ਅਤੇ ਜਿਹੜਾ ਸਿੰਘਾਸਨ ਤੇ ਬਿਰਾਜਮਾਨ ਸੀ ਉਸਦੇ ਕੋਲ ਅਪੜਿਆ, ਜਿਸਦੇ ਕੋਲ ਨਿਸਤਾਰੇ ਦਾ ਪੂਰੇ ਦਾ ਪੂਰਾ ਵਸੀਅਤਨਾਮਾ ਸੀ, ਅਤੇ ਲੇਲੇ ਨੇ ਜਾ ਕੇ ਉਸਦੇ ਹੱਥੋਂ ਪੋਥੀ ਲੈ ਲਈ ਜਿਹੜਾ ਸਿੰਘਾਸਨ ਤੇ ਬੈਠਾ ਹੋਇਆ ਸੀ, ਅਤੇ ਲੈ ਕੇ ਮੋਹਰਾਂ ਖੋਲੀਆਂ ਅਤੇ ਪੋਥੀ ਨੂੰ ਖੋਲਿਆ। ਅਤੇ ਅਸੀਂ ਵੇਖਿਆ ਸੀ ਕਿ ਜਦ ਇਹ ਹੋਇਆ ਤਾਂ ਸੁਰਗ ਵਿਚ ਜਰੂਰ ਹੀ ਕੋਈ ਮਹਾਨ ਘਟਨਾ ਵਾਪਰੀ, ਕਿਉਂਕਿ ਬਜ਼ੁਰਗ ਅਤੇ 24 ਬਜ਼ੁਰਗ ਅਤੇ 4 ਜੰਤੂ ਅਤੇ ਸੁਰਗ ਵਿਚਲੀ ਹਰੇਕ ਚੀਜ਼ ਨੇ ਉੱਚੀ ਆਵਾਜ਼ ਨਾਲ ਇਹ ਪੁਕਾਰਨਾ ਸ਼ੁਰੂ ਕਰ ਦਿੱਤਾ, ਤੂੰ ਹੀ ਯੋਗ ਹੈ। ਅਤੇ ਉੱਥੇ ਸਵਰਗ ਦੂਤ ਆਉਂਦੇ ਹਨ ਅਤੇ ਸੰਤਾਂ ਦੀਆਂ ਦੁਆਵਾਂ ਦੇ ਕਟੋਰੇ ਉਲੱਦ ਦਿੰਦੇ ਹਨ। ਉਹ ਸੰਤ ਜੋ ਵੇਦੀ ਦੇ ਥੱਲੇ ਸਨ ਉੱਚੀ ਆਵਾਜ਼ ਨਾਲ ਪੁਕਾਰਦੇ ਹਨ, ਹੇ ਲੇਲੇ ਤੂੰ ਹੀ ਯੋਗ ਹੈ, ਕਿਉਂਕਿ ਤੂੰ ਸਾਨੂੰ ਛੁਡਾ ਲਿਆ ਹੈ ਅਤੇ ਹੁਣ ਸਾਨੂੰ ਰਾਜੇ ਅਤੇ ਜਾਜਕ ਬਣਾਇਆ ਹੈ ਅਤੇ ਅਸੀਂ ਧਰਤੀ ਉੱਤੇ ਰਾਜ ਕਰਾਂਗੇ। ਹੇ ਮੇਰੇ, ਅਤੇ ਇਹ ਇਸੇ ਤਰ੍ਹਾਂ ਹੀ ਹੋਇਆ ਜਦ ਉਸਨੇ ਉਸ ਪੋਥੀ ਨੂੰ ਖੋਲਿਆ ਸੀ। ਤੁਸੀਂ ਵੇਖੋ ਕਿ ਅਸਲ ਵਿਚ ਇਸ ਪੋਥੀ ਨੂੰ ਲਿਖਣਾ ਅਤੇ ਯੋਜਨਾ ਬਣਾਉਣੀ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਹੋ ਚੁੱਕਾ ਸੀ। ਇਹ ਪੋਥੀ ਬਾਈਬਲ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲਿਖੀ ਗਈ ਸੀ ਅਤੇ ਮਸੀਹ ਲੇਲਾ ਹੋਣ ਦੇ ਨਾਤੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਕੋਇਆ ਗਿਆ ਸੀ, ਅਤੇ ਉਸਦੀ ਦੁਲਹਨ ਦੇ ਮੈਂਬਰਾਂ ਦੇ ਨਾਮ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲੇਲੇ ਦੇ ਜੀਵਨ ਦੀ ਪੋਥੀ ਵਿਚ ਲਿਖ ਦਿੱਤੇ ਗਏ ਸਨ, ਪਰੰਤੂ ਇਹ ਮੋਹਰ ਬੰਦ ਕਰ ਦਿੱਤੀ ਗਈ ਸੀ ਅਤੇ ਹੁਣ ਪ੍ਰਗਟ ਕੀਤੀ ਜਾ ਰਹੀ ਹੈ। ਇਹ ਪ੍ਰਗਟ ਕਰ ਦਿੱਤਾ ਗਿਆ ਹੈ ਕਿਨਾਂ ਕਿਨਾਂ ਦੇ ਨਾਮ ਉਸ ਵਿਚ ਲਿਖੇ ਗਏ ਸਨ, ਇਹਦੇ ਬਾਰੇ ਵਿਚ ਹੋਰ ਸਭ ਕੁਝ ਵੀ ਜੋ ਹੈ। ਅਤੇ ਵੇਖੋ ਇਹ ਕਿੱਡੀ ਮਹਾਨ ਗੱਲ ਹੈ। ਅਤੇ ਯੋਹੰਨਾ ਦੱਸਦਾ ਹੈ ਕਿ ਜਦ ਉਸਨੇ ਇਹ ਵੇਖਿਆ ਤਾਂ ਜੋ ਕੋਈ ਵੀ ਸੁਰਗ ਉੱਤੇ ਸੀ, ਜੋ ਕੋਈ ਵੀ ਧਰਤੀ ਹੇਠ ਸੀ, ਸਭਨਾਂ ਨੇ ਉਸਨੂੰ ਇਹ ਕਹਿੰਦੇ ਹੋਏ ਸੁਣਿਆ, ਆਮੀਨ, ਧੰਨਵਾਦ ਅਤੇ ਮਹਿਮਾ ਲੇਲੇ ਦੀ ਹੈ। ਅਤੇ ਯੋਹੰਨਾ ਲਈ ਉਹ ਬਹੁਤ ਹੀ ਸ਼ਾਨਦਾਰ ਸਮਾਂ ਸੀ, ਕਿਉਂਕਿ ਲੇਲਾ ਹੀ ਇਸਦੇ ਯੋਗ ਹੈ। ਅਤੇ ਹੁਣ ਲੇਲਾ ਖੜਾ ਹੈ। ਹੁਣ ਅੱਜ ਰਾਤ ਜਿੱਦਾਂ ਅਸੀਂ 6ਵੇਂ ਬਾਅਦ ਵਿਚ ਪ੍ਰਵੇਸ਼ ਕਰਦੇ ਹਾਂ, ਉਸਦੇ ਹੱਥ ਵਿਚ ਪੋਥੀ ਹੈ ਅਤੇ ਉਸ ਨੂੰ ਉਹਨੇ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਉਹ ਅੱਜ ਮੇਰੇ ਕੋਲੋਂ ਪੂਰੇ ਤੌਰ ਤੇ, ਅਤੇ ਮੈਂ ਆਸ ਕਰਦਾ ਹਾਂ ਕਿ ਇੱਥੇ ਬੈਠੇ ਹੋਏ ਲੋਕ ਆਤਮਿਕ ਹਨ, ਅੱਜ ਮੇਰੇ ਕੋਲੋਂ ਇਸ ਉੱਤੇ ਬਹੁਤ ਵੱਡੀ ਗਲਤੀ ਹੋ ਗਈ ਹੁੰਦੀ ਜੇ ਅੱਜ ਕਰੀਬ 12 ਵਜੇ ਪਵਿੱਤਰ ਆਤਮਾ ਮੇਰੇ ਕਮਰੇ ਵਿਚ ਨਾ ਆਇਆ ਹੁੰਦਾ ਅਤੇ ਉਸਨੇ ਮੈਨੂੰ ਕਿਸੇ ਗੱਲ ਉੱਤੇ ਠੀਕ ਕੀਤਾ ਜੋ ਕਿ ਮੈਂ ਬੋਲਣ ਲਈ ਲਿਖ ਰਿਹਾ ਸੀ। ਮੈਂ ਇਸ ਨੂੰ ਪੁਰਾਣੇ ਵਿਸ਼ੇ ਵਿਚੋਂ ਲੈ ਰਿਹਾ ਸੀ, ਮੇਰੇ ਕੋਲ ਇਸ ਦੇ ਬਾਰੇ ਵਿਚ ਕੁਝ ਵੀ ਨਹੀਂ ਸੀ। ਮੈਂ ਨਹੀਂ ਜਾਣਦਾ ਹਾਂ ਕਿ ਦੂਸਰੀ ਮੋਹਰ ਕੀ ਹੈ, ਮੈਂ ਦੂਸਰੀ ਮੋਹਰ ਦੇ ਬਾਰੇ ਵਿਚ ਕੁਝ ਨਹੀਂ ਤੋਂ ਇਲਾਵਾ ਕੁਝ ਵੀ ਨਹੀਂ ਜਾਣਦਾ ਹਾਂ, ਪਰੰਤੂ ਮੇਰੇ ਕੋਲ ਇਸ ਪਹਿਲੀ ਮੋਹਰ ਤੇ ਕੁਝ ਉਹਨਾਂ ਗੱਲਾਂ ਦੇ ਪੁਰਾਣੇ ਵਿਸ਼ੇ ਹਨ ਜਿਨ੍ਹਾਂ ਨੂੰ ਮੈਂ ਬਹੁਤ ਸਾਲ ਪਹਿਲਾਂ ਬੋਲਿਆ ਸੀ ਅਤੇ ਮੈਂ ਇਸ ਨੂੰ ਲਿਖ ਲਿਆ ਸੀ, ਅਤੇ ਮੈਂ ਇਸ ਵਿਸ਼ੇ ਨੂੰ ਵਿਦਵਾਨ ਸਮਿਥ ਹੋਰਾਂ ਕੋਲੋਂ ਲਿਆ ਸੀ ਅਤੇ ਹੋਰ ਵੀ ਬਥੇਰੇ ਮਹਾਨ ਸਿੱਖਾਂ ਦੇ ਅਧਿਐਨ ਵਿਚੋਂ ਲਿਆ ਸੀ। ਉਹ ਸਭ ਇਸ ਦੀ ਨਿਹਚਾ ਕਰਦੇ ਸਨ ਅਤੇ ਮੈਂ ਲਿਖ ਲਿਆ ਸੀ। ਮੈਂ ਇਸ ਨੂੰ ਬੋਲਣ ਹੀ ਵਾਲਾ ਸੀ, ਚੰਗਾ ਠੀਕ ਹੈ, ਹੁਣ ਮੈਂ ਇਸ ਦਾ ਉਸ ਦ੍ਰਿਸ਼ਟੀਕੋਣ ਨਾਲ ਅਧਿਐਨ ਕਰਾਂਗਾ। ਅਤੇ ਉੱਥੇ ਦੁਪਹਿਰ ਦੇ ਲਗਭਗ 12 ਵਜੇ ਪਵਿੱਤਰ ਆਤਮਾ ਉਸ ਕਮਰੇ ਵਿਚ ਆ ਗਿਆ ਅਤੇ ਸਾਰੇ ਦਾ ਸਾਰਾ ਕੁਝ ਮੇਰੇ ਉੱਤੇ ਖੁੱਲ ਗਿਆ ਅਤੇ ਉੱਥੇ ਕਮਰੇ ਵਿਚ ਪਵਿੱਤਰ ਆਤਮਾ ਮੌਜੂਦ ਸੀ ਅਤੇ ਪਹਿਲੀ ਮੋਹਰ ਖੋਲ ਰਿਹਾ ਸੀ। ਜਿੰਨਾ ਯਕੀਨੀ ਅੱਜ ਰਾਤ ਮੇਰਾ ਇੱਥੇ ਖੜੇ ਹੋਣਾ ਹੈ, ਉਨਾ ਹੀ ਯਕੀਨੀ ਮੈਂ ਇਹ ਕਹਿਣ ਦੇ ਵਿਚ ਹਾਂ ਕਿ ਇਹ ਖੁਸ਼ਖਬਰੀ ਦੀ ਸਚਾਈ ਹੈ ਜੋ ਮੈਂ ਇੱਥੇ ਆਖਣ ਵਾਲਾ ਹਾਂ। ਮੈਂ ਬਸ ਇੰਨਾ ਜਾਣਦਾ ਹਾਂ ਕਿ ਬਿਲਕੁਲ ਇਸੇ ਤਰ੍ਹਾਂ ਹੀ ਹੈ, ਕਿਉਂਕਿ ਜੇ ਪ੍ਰਕਾਸ਼ ਵਚਨ ਦੇ ਉਲਟ ਹੈ ਤਾਂ ਉਹ ਪ੍ਰਕਾਸ਼ ਨਹੀਂ ਹੈ। ਅਤੇ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੀਆਂ ਵਿਅਰਥ ਦੀਆਂ ਗੱਲਾਂ ਹਨ ਜਿਹੜੀਆਂ ਬਿਲਕੁਲ ਸੱਚ ਦੇ ਵਾਂਗੂ ਵਿਖਾਈ ਦੇ ਸਕਦੀਆਂ ਹਨ, ਪਰੰਤੂ ਫਿਰ ਵੀ ਉਹ ਸੱਚ ਨਹੀਂ ਹਨ। ਸਮਝੇ, ਵਿਖਾਈ ਤਾਂ ਦਿੰਦਾ ਹੈ ਕਿ ਉਹ ਸੱਚ ਹਨ, ਪਰੰਤੂ ਉਹ ਸੱਚ ਨਹੀਂ ਹਨ। ਹੁਣ ਅਸੀਂ ਵੇਖਦੇ ਹਾਂ ਕਿ ਲੇਲਾ ਪੋਥੀ ਦੇ ਨਾਲ ਹੈ ਅਤੇ ਹੁਣ ਅਸੀਂ 6ਵੇਂ ਬਾਬ ਵਿਚੋਂ ਪੜ੍ਹਦੇ ਹਾਂ। ਯਾਂ ਲੇਲੇ ਨੇ ਉਹਨਾਂ 7 ਮੋਹਰਾਂ ਵਿਚੋਂ ਇਕ ਨੂੰ ਤੋੜਿਆ ਤਾਂ ਮੈਂ ਡਿੱਠਾ ਅਤੇ 4 ਜੰਤੂਆਂ ਵਿਚੋਂ ਇਕ ਨੂੰ ਬੱਦਲ ਦੀ ਗਰਜ ਜਿਹੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ, ਭਈ ਆ ਜਾ। ਅਤੇ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇਕ ਨੁਕਰਾ ਘੋੜਾ ਹੈ ਤੇ ਉਹਦੇ ਸਵਾਰ ਦੇ ਕੋਲ ਇਕ ਕਮਾਨ ਹੈ। ਫਿਰ ਉਹਨੂੰ ਇਕ ਮੁਕਟ ਦਿੱਤਾ ਗਿਆ ਅਤੇ ਉਹ ਫਤਿਹ ਕਰਦਿਆਂ ਤੇ ਫਤਿਹ ਕਰਨ ਨੂੰ ਨਿਕਲ ਤੁਰਿਆ। ਹੁਣ ਇਹ ਪਹਿਲੀ ਮੋਹਰ ਹੈ ਜਿਸ ਦੀ ਵਿਆਖਿਆ ਕਰਨ ਦਾ ਯਤਨ ਅਸੀਂ ਖੁਦਾ ਦੀ ਕਿਰਪਾ ਨਾਲ ਅੱਜ ਰਾਤ ਕਰਾਂਗੇ ਸਭ ਤੋਂ ਵਧੀਆ ਢੰਗ ਦੇ ਨਾਲ। ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਕ ਆਦਮੀ ਜੇ ਇਸ ਦੀ ਵਿਆਖਿਆ ਕਰਨ ਦਾ ਯਤਨ ਕਰਦਾ ਹੈ ਤਾਂ ਜੇ ਉਹ ਨਹੀਂ ਜਾਣਦਾ ਕਿ ਉਹ ਕੀ ਕਰ ਰਿਹਾ ਹੈ ਤਾਂ ਉਹ ਇਕ ਖਤਰਨਾਕ ਰਾਹ ਦੇ ਉੱਤੇ ਚੱਲ ਰਿਹਾ ਹੈ। ਸਮਝੇ, ਇਸ ਲਈ ਜੇ ਇਹ ਮੇਰੇ ਕੋਲ ਪ੍ਰਕਾਸ਼ ਦੇ ਰਾਹੀਂ ਆਉਂਦਾ ਹੈ ਤਾਂ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਦੱਸ ਦਿਆਂਗਾ। ਜੇ ਮੈਂ ਇਸ ਨੂੰ ਬਸ ਆਪਣੀ ਬੁੱਧੀ ਨਾਲ ਹੀ ਦੱਸਦਾ ਹਾਂ ਤਾਂ ਮੈਂ ਤੁਹਾਨੂੰ ਉਹੀ ਗੱਲਾਂ ਦੱਸਾਂਗਾ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ। ਪਰ ਜਿੰਨਾ ਯਕੀਨੀ ਮੇਰਾ ਇੱਥੇ ਖੜੇ ਹੋਣਾ ਹੈ ਓਨਾ ਹੀ ਮੈਂ ਇਹ ਕਹਿਣ ਦੇ ਵਿੱਚ ਯਕੀਨੀ ਹਾਂ ਕਿ ਅੱਜ ਹੀ ਮੇਰੇ ਕੋਲ ਤਾਜ਼ਾ ਪਹੁੰਚਿਆ ਹੈ, ਅੱਜ ਹੀ ਸਰਵ ਸ਼ਕਤੀਮਾਨ ਨੇ ਇਹ ਮੈਨੂੰ ਦਿੱਤਾ ਹੈ। ਜਦ ਵਚਨ ਦੇ ਇਸ ਭਾਗ ਦੀ ਗੱਲ ਆਉਂਦੀ ਹੈ ਤਾਂ ਮੈਂ ਇਸ ਦੇ ਬਾਰੇ ਵਿੱਚ ਏਦਾਂ ਦੀਆਂ ਗੱਲਾਂ ਕਰਨ ਦਾ ਆਦੀ ਨਹੀਂ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਹੁਣ ਕਿਸ ਬਾਰੇ ਵਿੱਚ ਗੱਲ ਕਰ ਰਿਹਾ ਹਾਂ। ਹੁਣ ਤੁਸੀਂ ਜਾਣਦੇ ਹੋ ਕਿ ਤੁਸੀਂ ਗੱਲਾਂ ਆਖ ਨਹੀਂ ਸਕਦੇ ਹੋ, ਅਤੇ ਜੇ ਇੱਥੇ ਕੁਝ ਅਜਿਹਾ ਹੈ ਜੋ ਆਪਣੇ ਵਾਪਰਨ ਦੇ ਸਮੇਂ ਤੋਂ ਪਹਿਲਾਂ ਇੱਥੇ ਹੈ ਤਾਂ ਤੁਸੀਂ ਉਸ ਦੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੇ ਹੋ। ਤੁਸੀਂ ਉਸ ਦੇ ਬਾਰੇ ਵਿੱਚ ਤਦ ਤੱਕ ਕੁਝ ਨਹੀਂ ਕਹਿ ਸਕਦੇ ਹੋ ਜਦ ਤੱਕ ਕਿ ਉਹ ਵਾਪਰ ਨਾ ਜਾਵੇ। ਸਮਝੇ, ਜੇ ਤੁਸੀਂ ਉਸ ਦੇ ਬਾਰੇ ਵਿੱਚ ਕੁਝ ਦੱਸ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਦੇ ਬਾਰੇ ਵਿੱਚ ਕੁਝ ਪੜ੍ਹ ਰਹੇ ਹੋ, ਕਿ ਤੁਸੀਂ ਉਸ ਦੇ ਬਾਰੇ ਵਿੱਚ ਕੁਝ ਸੁਣ ਰਹੇ ਹੋ। ਸਮਝੇ, ਹੁਣ ਸੱਤਾਂ ਮੋਹਰਾਂ ਦੀ ਪੋਥੀ ਇੱਕ ਲਪੇਟਵੀਂ ਪੋਥੀ ਹੈ ਜੋ ਕਿ ਲੇਲੇ ਦੇ ਦੁਆਰਾ ਖੋਲੀ ਜਾਂਦੀ ਹੈ। ਅੱਜ ਰਾਤ ਅਸੀਂ ਉਸੇ ਦੇ ਵੱਲ ਜਾ ਰਹੇ ਹਾਂ। ਪਰਮੇਸ਼ਵਰ ਸਾਡੀ ਮਦਦ ਕਰ। ਜਿੱਦਾਂ ਹੀ ਮੋਹਰਾਂ ਨੂੰ ਤੋੜਿਆ ਤੇ ਖੋਲਿਆ ਜਾਂਦਾ ਹੈ ਤਦ ਇਸ ਪੋਥੀ ਦੇ ਭੇਤ ਪ੍ਰਗਟ ਹੋ ਜਾਂਦੇ ਹਨ। ਹੁਣ ਤੁਸੀਂ ਵੇਖੋ ਕਿ ਇਹ ਇੱਕ ਮੋਹਰ ਬੰਦ ਪੋਥੀ ਹੈ। ਹੁਣ ਅਸੀਂ ਇਸ ਦਾ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਇਸ ਦਾ ਵਿਸ਼ਵਾਸ ਨਹੀਂ ਕਰਦੇ ਹਾਂ। ਅਸੀਂ ਨਿਹਚਾ ਕਰਦੇ ਹਾਂ ਕਿ ਇਹ ਇੱਕ ਮੋਹਰ ਬੰਦ ਪੋਥੀ ਹੈ। ਹੁਣ ਇਸ ਤੋਂ ਪਹਿਲਾਂ ਅਸੀਂ ਕਦੇ ਵੀ ਨਹੀਂ ਜਾਣਦੇ ਸੀ ਕਿ ਇਹ ਮੋਹਰ ਬੰਦ ਹੈ, ਪਰੰਤੂ ਇਹ ਮੋਹਰ ਬੰਦ ਹੈ। ਇਹ ਸੱਤਾਂ ਮੋਹਰਾਂ ਨਾਲ ਮੋਹਰ ਬੰਦ ਹੈ। ਇਹ ਮੋਹਰਾਂ ਪੋਥੀ ਦੇ ਪਿਛਲੇ ਪਾਸੇ ਲੱਗੀਆਂ ਹਨ। ਇਹ ਪੋਥੀ ਸੱਤਾਂ ਮੋਹਰਾਂ ਨਾਲ ਮੋਹਰ ਬੰਦ ਕੀਤੀ ਗਈ ਹੈ। ਜੇ ਅਸੀਂ ਇਸ ਕਿਸਮ ਦੀ ਪੋਥੀ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ, ਇਹ ਇਸ ਤਰ੍ਹਾਂ ਦੀ ਗੱਲ ਹੋਵੇਗੀ ਜਿਵੇਂ ਇਸ ਦੇ ਦੁਆਲੇ ਇੱਕ ਫੀਤੀ ਲਾਉਣੀ ਹੋਵੇ ਅਤੇ ਸੱਤ ਫੀਤੀਆਂ, ਪਰੰਤੂ ਇਹ ਇਸ ਕਿਸਮ ਦੀ ਪੋਥੀ ਨਹੀਂ ਹੈ। ਇਹ ਇੱਕ ਲਪੇਟਵੀਂ ਪੋਥੀ ਹੈ ਅਤੇ ਜਦ ਤੱਕ ਇਸ ਲਪੇਟਵੀਂ ਪੋਥੀ ਨੂੰ ਖੋਲਿਆ ਨਾ ਜਾਵੇ ਇਹ ਇੱਕ ਹੀ ਹੁੰਦੀ ਹੈ। ਇਸ ਤੋਂ ਬਾਅਦ ਤਦ ਠੀਕ ਜੋ ਉਸ ਦੇ ਅੰਦਰ ਪਿਆ ਹੈ ਉਹ ਪੋਥੀ ਨੰਬਰ 2 ਹੈ। ਬਿਲਕੁਲ ਇਸੇ ਤਰ੍ਹਾਂ ਹੀ ਪੋਥੀ ਦੇ ਬਾਰੇ ਹੈ, ਪਰੰਤੂ ਇਹ ਇੱਕ ਭੇਤ ਹੈ। ਪਰ ਫਿਰ ਵੀ ਅਸੀਂ ਇਸ ਦਾ ਨਿਰੀਖਣ ਕੀਤਾ ਹੈ, ਪਰੰਤੂ ਯਾਦ ਰਹੇ ਇਹ ਮੋਹਰ ਬੰਦ ਪੋਥੀ ਹੈ ਅਤੇ ਪੋਥੀ ਭੇਤਾਂ ਦੀ ਪੋਥੀ ਹੈ, ਪ੍ਰਕਾਸ਼ ਦੀ ਪੋਥੀ ਹੈ। ਇਹ ਯਿਸੂ ਮਸੀਹ ਦਾ ਪ੍ਰਕਾਸ਼ ਹੈ। ਵੇਖੋ, ਇਹ ਪ੍ਰਕਾਸ਼ਾਂ ਦੀ ਪੋਥੀ ਹੈ ਅਤੇ ਹੁਣ ਤੁਸੀਂ ਜਾਣਦੇ ਹੋ ਕਿ ਇਹਨਾਂ ਯੁੱਗਾਂ ਦੇ ਅੰਦਰ ਮਨੁੱਖ ਨੇ ਇਹਨਾਂ ਮੋਹਰਾਂ ਦੀ ਖੋਜਬੀਨ ਕੀਤੀ ਹੈ ਅਤੇ ਕੋਸ਼ਿਸ਼ ਕੀਤੀ ਕਿ ਉਹ ਇਸ ਦੇ ਬਾਰੇ ਵਿੱਚ ਜਾਣ ਸਕਣ। ਅਸੀਂ ਇਹ ਸਭ ਕੁਝ ਪਹਿਲਾਂ ਹੀ ਵੇਖ ਚੁੱਕੇ ਹਾਂ ਅਤੇ ਮੈਨੂੰ ਹੁਣ ਵੀ ਇੱਕ ਸਮਾਂ ਯਾਦ ਹੈ ਜੇ ਭਾਈ ਬੋਹਨਨ ਜਾਂ ਉਹਨਾਂ ਦੇ ਕੁਝ ਲੋਕ ਇੱਥੇ ਮੌਜੂਦ ਹੋਣ। ਮੇਰਾ ਇਹ ਦੱਸਣ ਤੋਂ ਭਾਵ ਕਿਸੇ ਦੀ ਬੇਇੱਜ਼ਤੀ ਕਰਨਾ ਨਹੀਂ ਹੈ। ਮਿਸਟਰ ਬੋਹਨਨ ਮੇਰੇ ਜ਼ਿਗਰੀ ਦੋਸਤ ਹਨ ਅਤੇ ਜਦ ਮੈਂ ਉੱਥੇ ਕੰਮ ਕਰਦਾ ਹੁੰਦਾ ਸੀ ਤਾਂ ਪਬਲਿਕ ਸਰਵਿਸ ਕੰਪਨੀ ਦੇ ਸੁਪਰਡੈਂਟ ਸਨ। ਜਦ ਮੈਂ ਬਚਾਇਆ ਹੀ ਗਿਆ ਸੀ ਤਾਂ ਮੈਂ ਉਹਨਾਂ ਨੂੰ ਪ੍ਰਕਾਸ਼ ਦੀ ਪੋਥੀ ਪੜ੍ਹੇ ਜਾਣ ਦੇ ਬਾਰੇ ਵਿੱਚ ਦੱਸ ਰਿਹਾ ਸੀ। ਉਸਨੇ ਕਿਹਾ ਮੈਂ ਵੀ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ ਅਤੇ ਮਿਸਟਰ ਬੋਹਨਨ ਇੱਕ ਵਧੀਆ ਆਦਮੀ ਸਨ ਅਤੇ ਉਹ ਕਿਸੇ ਕਲੀਸੀਆ ਦੇ ਮੈਂਬਰ ਸਨ ਅਤੇ ਮੈਂ ਨਹੀਂ ਜਾਣਦਾ ਹਾਂ ਕਿ ਉਹ ਕਿਸ ਕਲੀਸੀਆ ਦੇ ਮੈਂਬਰ ਸਨ। ਪਰ ਉਸਨੇ ਕਿਹਾ ਮੈਂ ਸੋਚਦਾ ਹਾਂ ਕਿ ਉਸ ਦਿਨ ਯੋਹੰਨਾ ਨੇ ਲਾਲ ਮਿਰਚਾਂ ਵਾਲਾ ਖਾਣਾ ਖਾਧਾ ਹੋਵੇਗਾ ਅਤੇ ਉਹ ਭਰੇ ਹੋਏ ਢਿੱਡ ਹੀ ਬਿਸਤਰੇ ਦੇ ਉੱਤੇ ਚਲਾ ਗਿਆ ਸੀ। ਮੈਂ ਉਹਨਾਂ ਨੂੰ ਆਖਿਆ ਭਾਵੇਂ ਇੰਜ ਕਹਿਣ ਨਾਲ ਮੇਰੀ ਨੌਕਰੀ ਜਾ ਸਕਦੀ ਸੀ, ਪਰੰਤੂ ਫਿਰ ਵੀ ਮੈਂ ਕਿਹਾ ਕਿ ਤੁਹਾਨੂੰ ਇਸ ਤਰ੍ਹਾਂ ਕਹਿਣ ਲੱਗੇ ਸ਼ਰਮ ਨਹੀਂ ਆਉਂਦੀ? ਅਤੇ ਤਦ ਮੈਂ ਇੱਕ ਮੁੰਡਾ ਜਿਹਾ ਸਾਂ, ਪਰੰਤੂ ਮੈਂ ਉਸ ਨੂੰ ਆਖਿਆ ਸੀ ਕਿ ਤੈਨੂੰ ਖੁਦਾ ਦੇ ਵਚਨ ਦੇ ਬਾਰੇ ਇਸ ਤਰ੍ਹਾਂ ਕਹਿਣ ਵਿੱਚ ਸ਼ਰਮ ਨਹੀਂ ਆਉਂਦੀ ਹੈ? ਵੇਖਿਆ, ਉਸ ਵੇਲੇ ਮੈਂ ਇੱਕ ਮੁੰਡਾ ਜਿਹਾ ਹੀ ਸੀ ਅਤੇ ਹੋ ਸਕਦਾ ਹੈ ਕਿ ਉਸ ਵੇਲੇ ਮੇਰੀ ਉਮਰ ਮਸਾਂ 21 ਜਾਂ 22 ਸਾਲ ਦੀ ਹੋਵੇਗੀ ਅਤੇ ਉਸ ਵੇਲੇ ਮੈਂ ਛੋਟਾ ਮੋਟਾ ਕੰਮ ਹੀ ਕਰਦਾ ਹੁੰਦਾ ਸੀ ਅਤੇ ਬੜਾ ਹੀ ਮੰਦਾ ਉਹਨਾਂ ਦਿਨਾਂ ਵਿੱਚ ਚੱਲ ਰਿਹਾ ਸੀ, ਪਰੰਤੂ ਤਾਂ ਵੀ ਮੇਰੇ ਵਿੱਚ ਪਰਮੇਸ਼ਵਰ ਦਾ ਡਰ ਸੀ। ਜਦ ਕਦੇ ਮੈਂ ਪਰਮੇਸ਼ਵਰ ਦੇ ਵਚਨ ਦੇ ਬਾਰੇ ਵਿੱਚ ਬੁਰੇ ਸ਼ਬਦ ਸੁਣਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਸੀ। ਪਰਮੇਸ਼ਵਰ ਦਾ ਵਚਨ ਸੱਚਾ ਹੈ, ਇਹ ਸੰਪੂਰਨ ਸੱਚ ਹੈ। ਇਸ ਲਈ ਇਹ ਕੋਈ ਸੁਪਨਾ ਜਾਂ ਫਿਰ ਕੋਈ ਡਰਾਉਣਾ ਸੁਪਨਾ ਨਹੀਂ ਸੀ ਅਤੇ ਨਾ ਹੀ ਇਹ ਯੋਹੰਨਾ ਨੇ ਲਾਲ ਮਿਰਚਾਂ ਵਾਲਾ ਖਾਣਾ ਖਾਧਾ ਸੀ। ਯੋਹੰਨਾ ਪਤਮਸ ਦੇ ਟਾਪੂ ਤੇ ਇਸ ਲਈ ਸੀ ਕਿਉਂਕਿ ਉਸਨੇ ਖੁਦਾ ਦੇ ਵਚਨ ਨੂੰ ਇੱਕ ਪੁਸਤਕ ਦਾ ਰੂਪ ਦੇਣਾ ਚਾਹਿਆ ਸੀ ਅਤੇ ਰੋਮੀ ਸਰਕਾਰ ਨੇ ਉਸਨੂੰ ਉਸ ਟਾਪੂ ਤੇ ਭੇਜ ਕੇ ਦੇਸ਼ ਨਿਕਾਲਾ ਦੇ ਦਿੱਤਾ ਸੀ ਅਤੇ ਉਹ ਪ੍ਰਭੂ ਦੇ ਦਿਨ ਉਸ ਟਾਪੂ ਉੱਤੇ ਸੀ ਅਤੇ ਉਸਨੇ ਆਪਣੇ ਪਿੱਛੇ ਬਾਲੇ ਪਾਣੀਆਂ ਦੀ ਘੂਕ ਵਰਗੀ ਆਵਾਜ਼ ਸੁਣੀ ਅਤੇ ਜਦ ਉਹ ਵੇਖਣ ਲਈ ਪਿੱਛੇ ਨੂੰ ਮੁੜਿਆ ਤਾਂ ਉਸਨੇ ਸੋਨੇ ਦੇ 7 ਸ਼ਮਾਦਾਨ ਵੇਖੇ ਅਤੇ ਉਹਨਾਂ ਵਿਚਕਾਰ ਪਰਮੇਸ਼ਵਰ ਦਾ ਪੁੱਤਰ ਖੜਾ ਸੀ। ਹੁਣ ਅਤੇ ਤਦ ਇਹ ਪੋਥੀ ਇੱਕ ਪ੍ਰਕਾਸ਼ ਹੈ ਅਤੇ ਪ੍ਰਕਾਸ਼ ਉਹ ਹੁੰਦਾ ਹੈ ਜੋ ਕਿਸੇ ਚੀਜ਼ ਤੋਂ ਜਾਣੂ ਕਰਵਾਉਂਦਾ ਹੈ, ਕਿਸੇ ਗੱਲ ਨੂੰ ਖੋਲਦਾ ਹੈ। ਅਤੇ ਹੁਣ ਧਿਆਨ ਦਿਓ ਤਾਂ ਤੁਸੀਂ ਇਸ ਨੂੰ ਨਹੀਂ ਭੁੱਲੋਗੇ। ਇਹ ਅੰਤ ਸਮੇਂ ਤੱਕ ਮੋਹਰ ਬੰਦ ਹੈ। ਸਮਝੇ, ਇਸ ਦੇ ਸਾਰੇ ਭੇਦ ਅੰਤ ਦੇ ਸਮੇਂ ਤੱਕ ਲਈ ਬੰਦ ਹਨ। ਅਸੀਂ ਇਸ ਤਰ੍ਹਾਂ ਵਚਨ ਵਿਚ ਵੇਖਦੇ ਹਾਂ। ਸਮਝੇ, ਹੁਣ ਇਸ ਪੋਥੀ ਦੇ ਭੇਦ ਤਦ ਤੱਕ ਪ੍ਰਗਟ ਹੁੰਦੇ ਹਨ ਜਦ ਮੋਹਰਾਂ ਨੂੰ ਖੋਲਿਆ ਜਾਂਦਾ ਹੈ, ਅਤੇ ਜਦ ਮੋਹਰਾਂ ਪੂਰੀ ਤਰ੍ਹਾਂ ਨਾਲ ਖੁੱਲ ਜਾਂਦੀਆਂ ਹਨ ਤਾਂ ਛੁਟਕਾਰੇ ਦਾ ਸਮਾਂ ਖਤਮ ਹੋ ਜਾਂਦਾ ਹੈ, ਕਿਉਂਕਿ ਲੇਲਾ ਵਿਚੋਲਗੀ ਦੇ ਕੰਮ ਨੂੰ ਛੱਡ ਕੇ ਆਪਣੇ ਦਾਅਵੇ ਕਰਨ ਲਈ ਅੱਗੇ ਆਉਂਦਾ ਹੈ। ਇਸ ਦੇ ਵਿਚਕਾਰੇ ਉਹ ਵਿਚੋਲਗੀ ਕਰ ਰਿਹਾ ਸੀ, ਪਰੰਤੂ ਜਦ ਮੋਹਰਾਂ ਦਾ ਅਸਲੀ ਪ੍ਰਕਾਸ਼ ਮਿਲਦਾ ਹੈ, ਜਦ ਉਹਨਾਂ ਦਾ ਤੋੜਿਆ ਜਾਣਾ ਸ਼ੁਰੂ ਹੁੰਦਾ ਹੈ, ਲੇਲਾ ਪਵਿੱਤਰ ਸਥਾਨ ਵਿਚੋਂ ਬਾਹਰ ਆਉਂਦਾ ਹੈ। ਇਹ ਵਚਨ ਦੇ ਅਨੁਸਾਰ ਹੈ ਜਿਹੜਾ ਅਸੀਂ ਕੱਲ ਰਾਤ ਪੜਿਆ ਹੈ। ਉਹ ਬਾਹਰ ਆਉਂਦਾ ਹੈ ਉਹਨਾਂ ਦੇ ਵਿਚਕਾਰੋਂ, ਇਸ ਲਈ ਹੁਣ ਉਹ ਅੱਗੇ ਤੋਂ ਵਿਚੋਲਾ ਨਹੀਂ ਹੈ, ਕਿਉਂਕਿ ਤੂੰ ਤਾਕਿ ਫਿਰ ਉਸ ਨੂੰ ਬੱਬਰ ਸ਼ੇਰ ਕਹਿੰਦੇ ਹਨ, ਜੋ ਕਿ ਰਾਜਾ ਹੈ, ਅਤੇ ਉਸ ਵੇਲੇ ਉਹ ਵਿਚੋਲਾ ਨਹੀਂ ਹੈ। ਭਾਵੇਂ ਕਿ ਇਹਨਾਂ ਮੋਹਰਾਂ ਦੇ ਨਾਇਕ ਪਹਿਲੀ ਕਲੀਸਿਆ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਹੁਣ ਤੁਸੀਂ ਨਾਇਕ ਸ਼ਬਦ ਨੂੰ ਯਾਦ ਰੱਖੋ, ਜੇ ਸਾਡੇ ਕੋਲੋਂ ਹੋ ਸਕਿਆ ਜਾਂ ਜਿੰਨਾ ਵੀ ਸੰਭਵ ਯਤਨ ਅਸੀਂ ਕਰ ਸਕੇ, ਤੁਹਾਨੂੰ ਪੂਰੀ ਤਰ੍ਹਾਂ ਇਸ ਦੇ ਪਿਛੋਕੜ ਦਾ ਪਤਾ ਲੱਗ ਜਾਵੇਗਾ। ਮੈਂ ਇਸ ਦੇ ਲਈ ਨਾਇਕ ਸ਼ਬਦ ਦਾ ਪ੍ਰਯੋਗ ਇਸ ਲਈ ਕਰ ਰਿਹਾ ਹਾਂ ਕਿਉਂਕਿ ਨਾਇਕ ਉਹ ਮਨੁੱਖ ਹੁੰਦਾ ਹੈ ਜੋ ਭੇਸ ਬਦਲਦਾ ਹੈ। ਸਮਝੇ, ਅੱਜ ਰਾਤ ਇਸ ਡਰਾਮੇ ਵਿਚ ਅਸੀਂ ਇਹ ਵੇਖਣ ਜਾ ਰਹੇ ਹਾਂ ਕਿ ਸ਼ੈਤਾਨ ਹੈ ਜੋ ਕਿ ਆਪਣਾ ਭੇਸ ਬਦਲਦਾ ਹੈ, ਅਤੇ ਸਾਰੇ ਨਾਟਕਕਾਰ ਭੇਸ ਬਦਲਦੇ ਹਨ। ਮਸੀਹ ਆਪਣੇ ਉਸ ਰੋਲ ਨੂੰ ਨਿਭਾ ਰਿਹਾ ਹੈ ਜੋ ਉਸਨੇ ਉਸ ਵੇਲੇ ਕੀਤਾ ਸੀ। ਜਦ ਉਹ ਆਤਮਾ ਤੋਂ ਇੱਕ ਮਨੁੱਖ ਬਣਿਆ ਸੀ, ਤਦ ਉਸਨੇ ਸਿਰਫ ਇੱਕ ਨਾਇਕ ਦੇ ਹੀ ਕੱਪੜੇ ਪਾਏ ਸਨ ਜੋ ਕਿ ਮਨੁੱਖੀ ਦੇਹ ਸੀ, ਅਤੇ ਆਦਮੀ ਦੀ ਸ਼ਕਲ ਵਿਚ ਹੇਠਾਂ ਉਤਰ ਆਇਆ ਤਾਂ ਕਿ ਛਡਾਉਣ ਵਾਲਾ ਨੇੜੇ ਦਾ ਸਾਕ ਬਣ ਸਕੇ। ਹੁਣ ਤੁਸੀਂ ਵੇਖੋ, ਇਹ ਸਿਰਫ ਇੱਕ ਐਕਟਰ ਦਾ ਰੂਪ ਹੀ ਹੈ। ਇਹੀ ਕਾਰਨ ਹੈ ਕਿ ਇਹ ਸਭ ਦ੍ਰਿਸ਼ਟਾਂਤਾਂ ਦੇ ਰੂਪ ਵਿਚ ਹੈ, ਅਤੇ ਉਹਨਾਂ ਦਾ ਵਰਣਨ ਇੱਥੇ ਇਸ ਢੰਗ ਨਾਲ ਕੀਤਾ ਗਿਆ ਹੈ ਜਿਵੇਂ ਜੰਤੂ, ਜਾਨਵਰ ਅਤੇ ਹੋਰ ਇਹ ਸਾਰੇ ਨਾਟਕ ਦੇ ਰੂਪ ਵਿਚ ਹਨ। ਅਤੇ ਇਹਨਾਂ ਐਕਟਰਾਂ ਨੇ ਪਹਿਲੇ ਕਲੀਸਿਆ ਯੁੱਗ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਇਹ ਮਸੀਹ ਸੀ ਜੋ ਆਪਣੇ ਆਪ ਨੂੰ 7 ਕਲੀਸਿਆਈ ਯੁੱਗਾਂ ਵਿਚ ਪ੍ਰਗਟ ਕਰ ਰਿਹਾ ਸੀ। ਹੁਣ ਤੁਸੀਂ ਇਸ ਨੂੰ ਸਮਝੇ? ਠੀਕ ਹੈ, ਵੇਖਿਆ, ਮਸੀਹ ਆਪਣੇ ਆਪ ਨੂੰ 7 ਕਲੀਸਿਆਵਾਂ ਦੇ ਯੁੱਗਾਂ ਵਿਚ ਪ੍ਰਗਟ ਕਰ ਰਿਹਾ ਹੈ। ਤਦ ਇਹਨਾਂ ਕਲੀਸਿਆ ਯੁੱਗਾਂ ਦੇ ਦੌਰਾਨ ਬਹੁਤ ਸਾਰੀਆਂ ਗੜਬੜਾਂ ਪੈਦਾ ਹੋ ਗਈਆਂ ਸਨ। ਤਦ ਇਸ ਤੋਂ ਬਾਅਦ ਕਲੀਸਿਆਈ ਯੁੱਗ ਦੇ ਅੰਤ ਵਿਚ 7ਵੇਂ ਦੂਤ ਦੇ ਸੰਦੇਸ਼ ਨੇ ਇਹਨਾਂ ਗੁਆਚੀਆਂ ਹੋਈਆਂ ਗੱਲਾਂ ਦੇ ਗੁਪਤ ਭੇਤਾਂ ਨੂੰ ਲੈ ਕੇ ਸੰਪੂਰਨ ਢੰਗ ਦੇ ਨਾਲ ਪ੍ਰਗਟ ਕਰਕੇ ਕਲੀਸਿਆ ਨੂੰ ਦੇਣੀਆਂ ਹਨ। ਸਮਝੇ, ਹੁਣ ਅਸੀਂ ਇਸ ਦੇ ਉੱਤੇ ਧਿਆਨ ਦਿਆਂਗੇ। ਪਰ ਉਦੋਂ ਇਹ ਗੱਲਾਂ ਆਪਣੀ ਅਸਲੀ ਅਤੇ ਸੱਚੀ ਹਾਲਤ ਵਿਚ ਪ੍ਰਗਟ ਨਹੀਂ ਸਨ ਹੋਈਆਂ। ਹੁਣ ਬਾਈਬਲ ਦੇ ਸਮੇਂ ਵਿਚ ਇਹ ਭੇਦ ਉੱਥੇ ਹੀ ਸਨ, ਅਤੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਵਾਪਰਦਿਆਂ ਉਸੇ ਹੀ ਤਰ੍ਹਾਂ ਵੇਖਿਆ ਜਿਵੇਂ ਯੋਹੰਨਾ ਨੇ ਇਹਨਾਂ ਨੂੰ ਵੇਖਿਆ। ਹੁਣ ਉਸਨੇ ਕਿਹਾ, ਇੱਕ ਨੁਕਰੇ ਘੋੜੇ ਦਾ ਸਵਾਰ ਹੈ, ਪਰ ਇਸਦਾ ਭੇਦ ਕੀ ਹੈ? ਇੱਕ ਭੇਦ ਹੈ ਜੋ ਕਿ ਉਸ ਘੋੜ ਸਵਾਰ ਦੇ ਨਾਲ ਨਾਲ ਅੱਗੇ ਵੱਧਦਾ ਹੈ। ਹੁਣ ਇਹ ਭੇਦ ਕੀ ਸੀ? ਉਹ ਨਹੀਂ ਜਾਣਦੇ ਸਨ, ਪਰੰਤੂ ਇਸ ਨੂੰ ਪ੍ਰਗਟ ਕੀਤਾ ਜਾਣਾ ਹੈ। ਪਰ ਇਸਨੇ ਤਾਂ ਤਦ ਪ੍ਰਗਟ ਹੋਣਾ ਹੈ ਜਦ ਲੇਲਾ ਪਿਤਾ ਦੇ ਸਿੰਘਾਸਨ ਨੂੰ ਛਡਾਉਣ ਵਾਲੇ ਨੇੜੇ ਦੇ ਸਾਗ ਦੇ ਰੂਪ ਵਿਚ ਜੋ ਵਿਚੋਲਗੀ ਦਾ ਕੰਮ ਕਰਦਾ ਹੈ ਛੱਡ ਦੇਵੇਗਾ। ਹੁਣ ਮੈਂ ਇੱਥੇ ਕੁਝ ਦੱਸਣਾ ਚਾਹੁੰਦਾ ਹਾਂ। ਹੁਣ ਜੇ ਕਿਸੇ ਨੂੰ ਵੀ ਇਹ ਟੇਪਾਂ ਮਿਲ ਜਾਣ, ਉਹ ਜੋ ਵੀ ਚਾਹੇ ਬੋਲ ਸਕਦਾ ਹੈ। ਉਹਨੂੰ ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ ਨੂੰ ਮੰਨਣ ਦਾ ਪੂਰਾ ਹੱਕ ਹੈ। ਪਰੰਤੂ ਜੇ ਤੁਸੀਂ ਜਾਣਦੇ ਹੋ ਜੇ ਕੋਈ ਪਾਸਟਰ ਇਹਨਾਂ ਟੇਪਾਂ ਨੂੰ ਆਪਣੇ ਲੋਕਾਂ ਵਿਚ ਨਹੀਂ ਚਾਹੁੰਦਾ ਹੈ, ਤਾਂ ਉਹਨਾਂ ਨੂੰ ਦੱਸ ਦਿਓ ਕਿ ਉਹ ਨਾ ਲੈ ਕੇ ਜਾਣ। ਪਰ ਮੈਂ ਇਹ ਉਹ ਜੋ ਬੋਲਣ ਲਈ ਮੈਂ ਲੋਕਾਂ ਦੇ ਵਿਚ ਭੇਜਿਆ ਗਿਆ ਹਾਂ, ਇਸ ਲਈ ਮੈਨੂੰ ਉਹ ਜ਼ਰੂਰ ਪ੍ਰਗਟ ਕਰਨਾ ਚਾਹੀਦਾ ਹੈ ਜੋ ਸੱਚਾਈ ਹੈ। ਸਮਝੇ, ਹੁਣ ਲੇਲਾ ਉੱਥੇ ਵਿਚੋਲਗੀ ਦਾ ਕੰਮ ਕਰਨ ਦੇ ਸਮੇਂ ਵਿਚ ਹੈ। ਉਹ ਜਾਣਦਾ ਸੀ ਕਿ ਉਸ ਪੋਥੀ ਵਿਚ ਕੁਝ ਨਾਮ ਹਨ ਜੋ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਦੇ ਲਿਖੇ ਹੋਏ ਹਨ, ਅਤੇ ਜਦ ਤੱਕ ਉਹਨਾਂ ਨਾਮਾਂ ਨੂੰ ਧਰਤੀ ਉੱਤੇ ਪ੍ਰਗਟ ਨਹੀਂ ਕੀਤਾ ਜਾਂਦਾ, ਉਸਨੇ ਉੱਥੇ ਹੀ ਵਿਚੋਲਾ ਬਣ ਕੇ ਰੁਕਿਆ ਰਹਿਣਾ ਹੈ। ਕੀ ਤੁਸੀਂ ਇਸ ਨੂੰ ਸਮਝ ਗਏ? ਵੇਖਿਆ, ਇਹ ਪੂਰੀ ਤਰ੍ਹਾਂ ਪਹਿਲਾਂ ਤੋਂ ਠਹਿਰਾਇਆ ਜਾਣਾ ਹੈ। ਠੀਕ ਹੈ, ਉਸਨੇ ਉੱਥੇ ਤਦ ਤੱਕ ਰੁਕਿਆ ਰਹਿਣਾ ਹੈ ਕਿਉਂਕਿ ਉਹ ਉਹਨਾਂ ਦੇ ਲਈ ਮਰਨ ਆਇਆ ਸੀ ਜਿਨ੍ਹਾਂ ਨੂੰ ਖੁਦਾ ਨੇ ਅਨੰਤ ਜੀਵਨ ਲਈ ਠਹਿਰਾਇਆ ਸੀ। ਸਮਝੇ, ਆਪਣੇ ਅਗੰਮ ਗਿਆਨ ਨਾਲ ਪਰਮੇਸ਼ਵਰ ਨੇ ਉਹਨਾਂ ਨੂੰ ਵੇਖਿਆ, ਆਪਣੀ ਮਰਜ਼ੀ ਦੇ ਨਾਲ ਨਹੀਂ। ਉਸਦੀ ਮਰਜ਼ੀ ਤਾਂ ਇਹ ਹੈ ਕਿ ਕੋਈ ਵੀ ਨਾਸ਼ ਨਾ ਹੋਵੇ, ਪਰੰਤੂ ਉਸਨੇ ਆਪਣੇ ਅਗੇਤਰੇ ਗਿਆਨ ਦੇ ਨਾਲ ਜਾਣਿਆ ਕਿ ਕੌਣ ਨਾਸ਼ ਹੋਵੇਗਾ, ਅਤੇ ਕੌਣ ਨਾਸ਼ ਨਹੀਂ ਹੋਵੇਗਾ। ਇਸ ਲਈ ਜਦ ਤੱਕ ਉਸ ਵਿਚ ਇਕ ਵੀ ਅਜਿਹਾ ਨਾਮ ਰਹਿੰਦਾ ਹੈ ਜਿਸ ਦੀ ਧਰਤੀ ਉੱਤੇ ਘੋਸ਼ਣਾ ਨਹੀਂ ਕੀਤੀ ਗਈ, ਤਦ ਤੱਕ ਮਸੀਹ ਨੇ ਉਸ ਨਾਮ ਲਈ ਉੱਥੇ ਵਿਚੋਲੇ ਦੇ ਰੂਪ ਵਿਚ ਰਹਿਣਾ ਹੈ ਤਾਂ ਕਿ ਉਸ ਨਾਮ ਦੇ ਲਈ ਸਿਫਾਰਿਸ਼ ਕਰ ਸਕੇ। ਪਰ ਜਿਉਂ ਹੀ ਉਹ ਆਖਰੀ ਨਾਮ ਸ਼ੁੱਧ ਕਰਨ ਵਾਲੇ ਰੰਗ ਕਾਰਡ ਵਿਚ ਪੈ ਜਾਵੇਗਾ, ਉਸੇ ਵੇਲੇ ਉਸਦੇ ਵਿਚੋਲਗੀ ਦੇ ਦਿਨਾਂ ਦਾ ਕੰਮ ਖਤਮ ਹੋ ਜਾਵੇਗਾ ਅਤੇ ਫਿਰ ਜਿਹੜਾ ਪਲੀਤ ਹੈ ਪਲੀਤ ਬਣਿਆ ਰਹੇ ਅਤੇ ਜਿਹੜਾ ਪਵਿੱਤਰ ਹੈ ਉਹ ਪਵਿੱਤਰ ਬਣਿਆ ਰਹੇ, ਸਮਝੇ। ਅਤੇ ਜਦ ਉਹ ਪਵਿੱਤਰ ਸਥਾਨ ਨੂੰ ਛੱਡਦਾ ਹੈ ਤਦ ਇਹ ਨਿਆਂ ਦਾ ਸਿੰਘਾਸਨ ਬਣ ਜਾਂਦਾ ਹੈ, ਤਦ ਉਹਨਾਂ ਉੱਤੇ ਹਾਏ ਜੋ ਮਸੀਹ ਤੋਂ ਬਾਹਰ ਹਨ। ਹੁਣ ਧਿਆਨ ਦਿਓ, ਪਰੰਤੂ ਇਸ ਨੇ ਤਾਂ ਤਦ ਪ੍ਰਗਟ ਹੋਣਾ ਹੈ ਜਦ ਲੇਲਾ ਆਪਣੇ ਪਿਤਾ ਕੋਲੋਂ ਆਪਣੀ ਵਿਚੋਲਗੀ ਦਾ ਕੰਮ ਛੱਡ ਦਿੰਦਾ ਹੈ। ਇਹ ਹੈ ਪ੍ਰਕਾਸ਼ ਦੀ ਪੋਥੀ 5 ਬਾਬ। ਹੁਣ ਉਹ ਮੋਹਰਾਂ ਦੀ ਪੋਥੀ ਲੈਂਦਾ ਹੈ ਜਾਂ 7 ਮੋਹਰਾਂ ਦੇ ਨਾਲ ਮੋਹਰ ਬੰਦ ਕੀਤੀ ਹੋਈ ਪੋਥੀ ਨੂੰ ਲੈਂਦਾ ਹੈ ਅਤੇ ਉਹਨਾਂ ਮੋਹਰਾਂ ਨੂੰ ਤੋੜਦਾ ਹੈ ਅਤੇ ਉਹਨਾਂ ਨੂੰ ਵਿਖਾਉਂਦਾ ਹੈ। ਹੁਣ ਇਸ ਯੁੱਗ ਦੇ ਅੰਤ ਵਿਚ ਵਿਚੋਲਗੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਕਲੀਸਿਆ ਯੁੱਗ ਖਤਮ ਹੋ ਜਾਂਦੇ ਹਨ। ਉਹ ਪਹਿਲੇ ਕਲੀਸਿਆ ਦੇ ਯੁੱਗ ਵਿਚ ਅਫਸੂਸ ਦੇ ਯੁੱਗ ਵਿਚ ਆਉਂਦਾ ਹੈ, ਸੰਦੇਸ਼ ਵਾਹਕ ਨੂੰ ਭੇਜਦਾ ਹੈ, ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਹਾਂ ਤੁਸੀਂ ਧਿਆਨ ਦਿਓ ਕੀ ਹੁੰਦਾ ਹੈ। ਇੱਥੇ ਇਸ ਦੀ ਯੋਜਨਾ ਹੈ। ਪਹਿਲੀ ਗੱਲ ਜੋ ਸਵਰਗ ਵਿਚ ਹੁੰਦੀ ਹੈ ਉਹ ਇਹ ਹੈ ਕਿ ਸਵਰਗ ਵਿਚ ਇੱਕ ਐਲਾਨ ਹੁੰਦਾ ਹੈ ਅਤੇ ਫਿਰ ਕੀ ਹੁੰਦਾ ਹੈ, ਇੱਕ ਮੋਹਰ ਖੁੱਲਦੀ ਹੈ। ਇਹ ਕੀ ਹੈ? ਭੇਤ ਖੋਲ ਦਿੱਤਾ ਜਾਂਦਾ ਹੈ, ਸਮਝੇ। ਅਤੇ ਜਦ ਭੇਤ ਖੁੱਲਦਾ ਹੈ ਤਾਂ ਇੱਕ ਤੁਰੀ ਫੂਕੀ ਜਾਂਦੀ ਹੈ, ਇੱਕ ਯੁੱਧ ਦਾ ਐਲਾਨ ਕਰਦੀ ਹੈ, ਇੱਕ ਬਵਾ ਪੈਂਦੀ ਹੈ, ਇੱਕ ਕਲੀਸਿਆ ਯੁੱਗ ਸ਼ੁਰੂ ਹੁੰਦਾ ਹੈ। ਇਹ ਯੁੱਧ ਦੀ ਹਿੱਸੇਦਾਰੀ ਕੀ ਹੈ? ਕਲੀਸਿਆ ਦੇ ਯੁੱਗ ਦਾ ਦੂਤ ਪਰਮੇਸ਼ਵਰ ਦੇ ਭੇਤ ਨੂੰ ਪਾ ਲੈਂਦਾ ਹੈ ਅਤੇ ਅਜੇ ਵੀ ਉਹ ਭੇਤ ਪੂਰੀ ਤਰ੍ਹਾਂ ਨਾਲ ਪ੍ਰਗਟ ਨਹੀਂ ਹੋਇਆ, ਪਰੰਤੂ ਜਦ ਉਹ ਆਇਆ ਤਾਂ ਉਸਨੇ ਖੁਦਾ ਦੇ ਇਸ ਭੇਤ ਨੂੰ ਪਾ ਲਿਆ ਅਤੇ ਜਦ ਉਸਨੂੰ ਇਹ ਭੇਤ ਦੇ ਦਿੱਤਾ ਜਾਂਦਾ ਹੈ ਤਾਂ ਲੋਕਾਂ ਦੇ ਕੋਲ ਜਾਂਦਾ ਹੈ। ਤਦ ਖੁਦਾ ਉਸ ਯੁੱਗ ਦੇ ਲਈ ਆਪਣੇ ਚੁਣੇ ਹੋਏ ਲੋਕਾਂ ਦੇ ਨਾਲ ਆਪਣੇ ਦੂਤ ਨੂੰ ਵਾਪਸ ਬੁਲਾ ਲੈਂਦਾ ਹੈ ਅਤੇ ਸੁਲਾਹ ਦਿੰਦਾ ਹੈ ਅਤੇ ਫਿਰ ਉਹ ਉਹਨਾਂ ਦੇ ਉੱਤੇ ਜਿਨ੍ਹਾਂ ਇਸ ਨੂੰ ਰੱਦ ਦਿੱਤਾ ਸੀ ਇੱਕ ਬਵਾ ਭੇਜਦਾ ਹੈ। ਇਹ ਇੱਕ ਥੋੜੇ ਸਮੇਂ ਲਈ ਕੱਚਾ ਨਿਆਂ ਹੁੰਦਾ ਹੈ ਅਤੇ ਤਦ ਜਦ ਇਹ ਖਤਮ ਹੋ ਜਾਂਦਾ ਹੈ ਅਰਥਾਤ ਦੂਤ ਚਲਾ ਜਾਂਦਾ ਹੈ ਤਦ ਇਹ ਸੰਦੇਸ਼ ਅਗਾਂਹ ਵਧਦਾ ਹੈ ਅਤੇ ਲੋਕ ਫਿਰਕਾ ਪ੍ਰਸਤੀ ਬਣਾ ਲੈਂਦੇ ਹਨ, ਕਈ ਜਥੇਬੰਦੀਆਂ ਬਣਾ ਲੈਂਦੇ ਹਨ ਅਤੇ ਇਸ ਤਰ੍ਹਾਂ ਉਹ ਮਨੁੱਖੀ ਕੰਮ ਸ਼ੁਰੂ ਕਰ ਦਿੰਦੇ ਹਨ ਜਿਵੇਂ ਉਹਨਾਂ ਨੇ ਵੈਜ਼ਲੀ ਅਤੇ ਬਾਕੀ ਸਾਰਿਆਂ ਦੇ ਨਾਲ ਕੀਤਾ। ਤਦ ਫਿਰ ਉਹ ਆਪਣੇ ਅਸਲੀ ਸਰੂਪ ਤੋਂ ਵਿਗੜ ਕੇ ਦੁਬਾਰਾ ਉਸੇ ਵਿਗੜੀ ਹੋਈ ਹਾਲਤ ਵਿਚ ਆ ਜਾਂਦਾ ਹੈ ਅਤੇ ਫਿਰ ਇੱਕ ਹੋਰ ਭੇਤ ਸਾਹਮਣੇ ਆਉਂਦਾ ਹੈ। ਤਦ ਕੀ ਹੁੰਦਾ ਹੈ? ਇੱਕ ਹੋਰ ਦੂਤ ਕਿਸੇ ਹੋਰ ਕਲੀਸਿਆ ਯੁੱਗ ਲਈ ਧਰਤੀ ਉੱਤੇ ਆਉਂਦਾ ਹੈ, ਸਮਝੇ। ਅਤੇ ਜਦ ਉਹ ਆਉਂਦਾ ਹੈ ਤਾਂ ਤੁਰੀ ਵਜਾਉਂਦਾ ਹੈ, ਉਹ ਯੁੱਧ ਦਾ ਐਲਾਨ ਕਰਦਾ ਹੈ, ਵੇਖਿਆ ਅਤੇ ਫਿਰ ਕੀ ਹੁੰਦਾ ਹੈ? ਅਤੇ ਤਦ ਅੰਤ ਵਿਚ ਉਸ ਨੂੰ ਉਠਾ ਲਿਆ ਜਾਂਦਾ ਹੈ ਅਤੇ ਜਦ ਉਹ ਚਲਾ ਜਾਂਦਾ ਹੈ ਤਾਂ ਬਾਅਦ ਵਿਚ ਬਵਾ ਆਉਂਦੀ ਹੈ ਉਹਨਾਂ ਨੂੰ ਨਾਸ਼ ਕਰਨ ਲਈ ਜਿਨ੍ਹਾਂ ਉਸਦਾ ਸੰਦੇਸ਼ ਰੱਦਿਆ ਸੀ। ਨਾਮਧਾਰੀ ਕਲੀਸਿਆ ਉੱਤੇ ਆਤਮਿਕ ਮੌਤ ਆਉਂਦੀ ਹੈ ਅਤੇ ਉਹ ਨਾਸ਼ ਹੋ ਜਾਂਦੀ ਹੈ, ਉਹ ਗਰੁੱਪ ਨਾਸ਼ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਕਿਸੇ ਦੂਸਰੇ ਦੇ ਕੋਲ ਚਲਾ ਜਾਂਦਾ ਹੈ। ਉਹ ਇਹ ਪਰਮੇਸ਼ਵਰ ਦੀ ਮਹਾਨ ਯੋਜਨਾ ਹੈ, ਜਦ ਤੱਕ ਆਖਰੀ ਦੂਤ ਨਹੀਂ ਆ ਜਾਂਦਾ ਹੈ। ਹੁਣ ਉਸ ਆਖਰੀ ਦੂਤ ਦੇ ਕੋਲ ਕੋਈ ਨਿਸ਼ਚਿਤ ਭੇਤ ਨਹੀਂ ਹੈ, ਬਲਕਿ ਉਹ ਤਾਂ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਦਾ ਹੈ ਜੋ ਉਹਨਾਂ ਬਾਕੀ ਦੇ ਯੁੱਗਾਂ ਵਿਚ ਰਹਿ ਗਈਆਂ ਸਨ। ਉਹ ਉਹਨਾਂ ਸਭ ਸੱਚਾਈਆਂ ਨੂੰ ਇਕੱਠਾ ਕਰਦਾ ਹੈ ਜਿਨ੍ਹਾਂ ਨੂੰ ਹਾਲੇ ਤੱਕ ਅਸਲ ਵਿਚ ਪ੍ਰਗਟ ਨਹੀਂ ਕੀਤਾ ਗਿਆ ਹੈ। ਵੇਖੋ, ਜਦ ਉਸਦੇ ਕੋਲ ਪ੍ਰਕਾਸ਼ ਆਉਂਦਾ ਹੈ ਤਾਂ ਉਹ ਉਹਨਾਂ ਗੱਲਾਂ ਨੂੰ ਆਪਣੇ ਸਮੇਂ ਵਿਚ ਪ੍ਰਗਟ ਕਰਦਾ ਹੈ। ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਇਹ ਪ੍ਰਕਾਸ਼ ਪੋਥੀ 10:1 ਤੋਂ ਲਗਭਗ 1-4 ਤੱਕ ਮਿਲ ਜਾਵੇਗਾ, ਠੀਕ ਹੈ, ਸਮਝੇ। ਉਹ ਮੋਹਰਾਂ ਦੀ ਪੋਥੀ ਨੂੰ ਲੈਂਦਾ ਹੈ ਅਤੇ ਉਹਨਾਂ ਮੋਹਰਾਂ ਨੂੰ ਤੋੜਦਾ ਹੈ ਅਤੇ ਉਹਨਾਂ ਨੂੰ 7ਵੇਂ ਦੂਤ ਨੂੰ ਵਿਖਾਉਂਦਾ ਹੈ, ਕਿਉਂਕਿ ਇਹੀ ਇੱਕ ਅਜਿਹਾ ਦੂਤ ਹੈ ਜਿਸ ਦੀ ਸੇਵਕਾਈ ਪਰਮੇਸ਼ਵਰ ਦੇ ਭੇਤਾਂ ਨੂੰ ਪ੍ਰਗਟ ਕਰਨਾ ਹੈ। ਪਰਮੇਸ਼ਵਰ ਦੇ ਭੇਤਾਂ ਨੂੰ ਪ੍ਰਗਟ ਕਰਨਾ ਹੀ 7ਵੇਂ ਦੂਤ ਦੀ ਸੇਵਕਾਈ ਹੈ। ਹੁਣੇ ਕੁਝ ਦੇਰ ਪਹਿਲਾਂ ਹੀ ਅਸੀਂ ਕਲੀਸਿਆ ਯੁੱਗਾਂ ਦਾ ਅਧਿਐਨ ਕੀਤਾ ਸੀ, ਇੱਥੋਂ ਤੱਕ ਕਿ ਅਸੀਂ ਇਸ ਦਾ ਅਧਿਐਨ ਇਤਿਹਾਸ ਦੀ ਸਹਾਇਤਾ ਨਾਲ ਕੀਤਾ ਸੀ ਅਤੇ ਇਸ ਨੂੰ ਸਿੱਧ ਕੀਤਾ ਸੀ, ਸਮਝੇ। ਇਹ ਤਾਂ 7ਵੀਂ ਕਲੀਸਿਆ ਦੇ ਯੁੱਗ ਦੇ ਦੂਤ ਦਾ ਸੰਦੇਸ਼ ਹੈ ਜੋ ਉਹਨਾਂ ਸਾਰੇ ਭੇਤਾਂ ਨੂੰ ਉਹਨਾਂ ਸਾਰੀਆਂ ਗੱਲਾਂ ਨੂੰ ਪ੍ਰਗਟ ਕਰਦਾ ਹੈ ਜੋ ਬੀਤੇ ਸਮੇਂ ਵਿਚ ਸਨ। ਪ੍ਰਕਾਸ਼ ਦੀ ਪੋਥੀ 10:7 ਇਸੇ ਤਰ੍ਹਾਂ ਹੀ ਬਿਆਨ ਕਰਦਾ ਹੈ। ਯਾਦ ਰੱਖੋ, 7ਵੇਂ ਦੂਤ ਦੇ ਆਵਾਜ਼ ਦੇਣ ਦੇ ਦਿਨਾਂ ਵਿਚ ਜਦ ਉਹ ਤੁਰੀ ਵਜਾਉਂਦਾ ਹੈ, ਜਦ ਉਹ ਖੁਸ਼ਖਬਰੀ ਦੀ ਤੁਰੀ ਵਜਾਉਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਸਾਰੇ ਭੇਤਾਂ ਨੂੰ ਸੰਪੂਰਨ ਕਰਦਾ ਹੈ। ਉਸੇ ਤਰ੍ਹਾਂ ਹੀ ਇੱਥੇ ਪਹਿਲੇ ਕਲੀਸਿਆਈ ਯੁੱਗ ਵਿੱਚ ਵੀ ਆਇਆ ਹੈ। ਥੋੜੀ ਦੇਰ ਬਾਅਦ ਅਸੀਂ ਇਹ ਵੇਖਾਂਗੇ ਕਿ ਕੋਈ ਸਿੱਖਿਆ ਕੀ ਹੁੰਦੀ ਹੈ, ਅਤੇ ਸਭ ਤੋਂ ਪਹਿਲਾਂ ਕੋਈ ਕਥਨ ਬਣਦਾ ਹੈ ਜੋ ਅੱਗੇ ਚੱਲ ਕੇ ਸਿਧਾਂਤ ਬਣ ਜਾਂਦਾ ਹੈ, ਅਤੇ ਇਸ ਤੋਂ ਬਾਅਦ ਉਹ ਇੱਕ ਕਾਨੂੰਨ ਬਣ ਜਾਂਦਾ ਹੈ, ਅਤੇ ਫਿਰ ਇੱਕ ਕਲੀਸਿਆ ਬਣ ਜਾਂਦੀ ਹੈ। ਅਤੇ ਇਹੀ ਹਨੇਰ ਯੁੱਗਾਂ ਵਿੱਚ ਹੋਇਆ, ਅਤੇ ਤਦ ਹਨੇਰ ਯੁੱਗ ਵਿੱਚੋਂ ਪਹਿਲਾ ਸੁਧਾਰਕ ਜੋ ਆਇਆ ਉਹ ਲੂਥਰ ਸੀ, ਅਤੇ ਉਹ ਆਪਣੇ ਨਾਲ ਸਭ ਕਿਸਮ ਦੀਆਂ ਭੇਦ ਭਰੀਆਂ ਗੱਲਾਂ ਲੈ ਕੇ ਆਇਆ ਜੋ ਕਿ ਉਸ ਕਲੀਸਿਆਈ ਕਾਲ ਵਿੱਚ ਹੋਈਆਂ ਸਨ। ਉਸਨੇ ਉਹਨਾਂ ਗੱਲਾਂ ਦਾ ਸੁਧਾਰ ਕੀਤਾ ਜੋ ਪਿਛਾਂ ਹੋਈਆਂ ਸਨ, ਪਰੰਤੂ ਉਸਨੇ ਕਦੇ ਵੀ ਇਹਨਾਂ ਦਾ ਸੰਪੂਰਨ ਰੂਪੇ ਸੁਧਾਰ ਨਹੀਂ ਕੀਤਾ ਸੀ। ਇਸ ਤੋਂ ਬਾਅਦ ਵੈਸਲੀ ਪਵਿੱਤਰ ਠਹਿਰਾਏ ਜਾਣ ਦੇ ਸੰਦੇਸ਼ ਨਾਲ ਆਇਆ, ਉਸਨੇ ਇਸ ਵਿੱਚ ਥੋੜਾ ਹੋਰ ਸੁਧਾਰ ਕੀਤਾ, ਪਰੰਤੂ ਫਿਰ ਵੀ ਉਸਨੇ ਸੁਧਾਰ ਦੇ ਕੰਮ ਨੂੰ ਕਦੇ ਵੀ ਸੰਪੂਰਨ ਨਹੀਂ ਕੀਤਾ। ਉਹ ਸਭਨੀ ਥਾਈ ਕੁਝ ਨਾ ਕੁਝ ਅਧੂਰਾ ਛੱਡ ਗਿਆ, ਜਿਵੇਂ ਕਿ ਬਪਤਿਸਮੇ ਦੀ ਥਾਂ ਛਿੱਟਾ ਦੇਣਾ, ਅਤੇ ਲੂਥਰ ਨੇ ਬਪਤਿਸਮੇ ਲਈ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦੇਣ ਦੀ ਬਜਾਏ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਅਹੁਦਿਆਂ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਦੀਆਂ ਕਈ ਗੱਲਾਂ ਹਨ। ਅਤੇ ਉਸ ਤੋਂ ਬਾਅਦ ਪੈਂਟੀਕਾਸਲ ਯੁੱਗ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਨਾਲ ਆਇਆ, ਅਤੇ ਉਹ ਉਸਦੇ ਉੱਤੇ ਹੀ ਸੁੰਗੜ ਕੇ ਰਹਿ ਗਏ। ਹੁਣ ਇਸ ਤੋਂ ਬਾਅਦ ਹੋਰ ਕੋਈ ਯੁੱਗ ਨਹੀਂ ਹੋ ਸਕਦਾ। ਇਹਨਾਂ ਕਲੀਸਿਆ ਯੁੱਗਾਂ ਦੇ ਬਾਰੇ ਵਿੱਚ ਬਸ ਇੰਨਾ ਹੀ ਹੈ, ਇਹ ਫਿਲਦਲਫੀਆ ਯੁੱਗ ਨਹੀਂ ਜਾਂ ਇਹ ਲਾਉਦੀਕਿਆ ਦਾ ਯੁੱਗ ਹੈ। ਪਰ ਤਦ ਉਹ ਲਿਖਤਾਂ ਦਾ ਅਧਿਐਨ ਕਰਨ ਨਾਲ ਅਸੀਂ ਇਹ ਪਤਾ ਲਾਇਆ ਹੈ ਕਿ ਕਲੀਸਿਆ ਯੁੱਗ ਦਾ ਦੂਤ ਹਮੇਸ਼ਾ ਠੀਕ ਯੁੱਗ ਦੇ ਅੰਤ ਵਿੱਚ ਆਉਂਦਾ ਹੈ। ਪਾਲੂਸ ਆਪਣੇ ਯੁੱਗ ਦੇ ਅੰਤ ਵਿੱਚ ਆਇਆ, ਅਸੀਂ ਵੇਖਿਆ ਕਿ ਇਰੇਨੀਅਸ ਯੁੱਗ ਦੇ ਅੰਤ ਵਿੱਚ ਆਇਆ, ਮਾਰਟਿਨ ਆਪਣੇ ਯੁੱਗ ਦੇ ਆਖਰ ਵਿੱਚ ਆਇਆ ਸੀ, ਲੂਥਰ ਕੈਥੋਲਿਕ ਯੁੱਗ ਦੇ ਅੰਤ ਵਿੱਚ ਆਇਆ, ਅਤੇ ਕੌਣ ਵੈਸਲੀ ਲੂਥਰ ਯੁੱਗ ਦੇ ਅਖੀਰ ਵਿੱਚ ਆਇਆ ਸੀ। ਪੈਂਟੀਕਾਸਟਲ ਦੁਆਰਾ ਪਵਿੱਤਰ ਆਤਮਾ ਦਾ ਬਪਤਿਸਮਾ ਪਵਿੱਤਰ ਠਹਿਰਾਏ ਜਾਣ ਦੇ ਯੁੱਗ ਦੇ ਅੰਤ ਵਿੱਚ ਆਇਆ, ਅਤੇ ਪੈਂਟੀਕਾਸਟਲ ਯੁੱਗ ਦੇ ਅੰਤ ਵਿੱਚ ਪਰਮੇਸ਼ਵਰ ਦੇ ਵਚਨ ਅਨੁਸਾਰ ਸਾਨੂੰ ਇੱਕ ਦੂਤ ਮਿਲਣਾ ਹੈ, ਜਿਵੇਂ ਕਿ ਅੱਜ ਰਾਤ ਖੁਦਾ ਸਾਡੀ ਮਦਦ ਕਰੇ ਕਿ ਮੈਂ ਤੁਹਾਨੂੰ ਇਹ ਇੱਥੇ ਵਿਖਾਵਾਂ ਕਿ ਸਾਨੂੰ ਇੱਕ ਦੂਤ ਮਿਲੇਗਾ ਜੋ ਸਵਰਗ ਵਿੱਚ ਉਠਾਈ ਜਾਣ ਵਾਲੀ ਕਲੀਸਿਆ ਲਈ ਸਾਰੀਆਂ ਵਿਗੜੀਆਂ ਹੋਈਆਂ ਗੱਲਾਂ ਦਾ ਸੁਧਾਰ ਕਰੇਗਾ, ਅਤੇ ਪਰਮੇਸ਼ਵਰ ਦੇ ਸੰਪੂਰਨ ਗੁਪਤ ਭੇਤਾਂ ਨੂੰ ਪ੍ਰਗਟ ਕਰੇਗਾ। ਅਤੇ ਤਦ ਭੇਦ ਭਰੀਆਂ ਗਰਜਾਂ ਆ ਰਹੀਆਂ ਹਨ ਜੋ ਕਿ ਲਿਖੀਆਂ ਵੀ ਨਹੀਂ ਹੋਈਆਂ ਹਨ, ਇਹ ਠੀਕ ਹੈ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੰਤ ਦੇ ਦਿਨਾਂ ਵਿੱਚ ਉਹਨਾਂ ਸੱਤ ਗਰਜਾਂ ਦਾ ਭੇਦ ਪ੍ਰਗਟ ਹੋਣਾ ਹੈ, ਤਾਂ ਕਿ ਦੁਲਹਨ ਉਠਾਏ ਜਾਣ ਵਾਲੇ ਵਿਸ਼ਵਾਸ ਲਈ ਤਿਆਰ ਹੋ ਸਕੇ, ਕਿਉਂਕਿ ਜੋ ਵਿਸ਼ਵਾਸ ਹੁਣ ਸਾਡੇ ਕੋਲ ਹੈ ਇਸ ਦੇ ਨਾਲ ਅਸੀਂ ਇਸ ਦੇ ਯੋਗ ਨਹੀਂ ਹੋ ਸਕਦੇ ਹਾਂ। ਕਿਧਰੇ ਕੁਝ ਹੈ ਜੋ ਅਸੀਂ ਪਾਉਣਾ ਹੈ, ਅਸੀਂ ਹਾਲੇ ਹੋਰ ਅੱਗੇ ਵਧਣਾ ਹੈ। ਸਾਡੇ ਕੋਲ ਤਾਂ ਅਜੇ ਇੰਨਾ ਵੀ ਵਿਸ਼ਵਾਸ ਨਹੀਂ ਹੈ ਕਿ ਮੁਸ਼ਕਿਲ ਨਾਲ ਇਲਾਹੀ ਸ਼ਿਫਾ ਪਾ ਸਕੀਏ। ਅਸੀਂ ਇੰਨਾ ਵਿਸ਼ਵਾਸ ਪ੍ਰਾਪਤ ਕਰਨਾ ਹੈ ਕਿ ਅਸੀਂ ਪਲ ਪਰ ਵਿੱਚ ਬਦਲ ਜਾਈਏ, ਅਤੇ ਇਸ ਧਰਤੀ ਤੋਂ ਉੱਡ ਕੇ ਉੱਪਰ ਚਲੇ ਜਾਈਏ। ਇਹ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਅਸੀਂ ਥੋੜੀ ਦੇਰ ਬਾਅਦ ਇਹ ਵੇਖਾਂਗੇ ਕਿ ਇਹ ਕਿੱਥੇ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਬੁਰਿਆਈ ਕਰਨ ਵਾਲਿਆਂ ਦਾ ਨਿਆਂ ਹੋਵੇਗਾ। ਹੁਣ ਵੇਖੋ, ਮੋਹਰਾਂ ਦੇ ਪਿਛਲੇ ਯੁੱਗਾਂ ਵਿੱਚ ਮੋਹਰਾਂ ਤੋੜੀਆਂ ਜਾਂਦੀਆਂ ਰਹੀਆਂ ਹਨ, ਜਦ ਕਿ ਹੁਣ ਆਖਰੀ ਮੋਹਰ ਤੋੜੀ ਗਈ ਹੈ। ਹੁਣ ਜਦ ਪਿਛਲੇ ਸਮੇਂ ਵਿੱਚ ਲੋਕਾਂ ਨੇ ਇਹਨਾਂ ਮੋਹਰਾਂ ਤੇ ਧਿਆਨ ਦਿੱਤਾ, ਤਾਂ ਉਹਨਾਂ ਨੇ ਸਿਰਫ ਇਹਨਾਂ ਦਾ ਅੰਦਾਜ਼ਾ ਹੀ ਲਗਾਇਆ, ਇਹ ਅੰਦਾਜ਼ਾ ਹੀ ਲਗਾਇਆ ਸੀ ਜੋ ਕਰ ਰਹੇ ਸਨ। ਹੁਣ ਕਲੀਸਿਆਈ ਯੁੱਗਾਂ ਦੇ ਅੰਤ ਵਿੱਚ ਇਹ ਬੁਰਿਆਈ ਕਰਨ ਵਾਲੇ ਆਉਣਗੇ। ਸੱਤਾ ਮੋਹਰਾਂ ਦੇ ਇਹ ਸਭ ਬਦਕਾਰ ਜਿਹੜੇ ਕਿ ਬੜੇ ਭੇਦ ਭਰੇ ਢੰਗ ਦੇ ਨਾਲ ਕਲੀਸਿਆ ਦੇ ਵਿੱਚ ਕੰਮ ਕਰਦੇ ਆ ਰਹੇ ਹਨ, ਮਹਾ ਕਲੇਸ਼ ਵਿੱਚ ਜਾਣਗੇ। ਅਤੇ ਇੱਕ ਮਿੰਟ ਵਿੱਚ ਅਸੀਂ ਵੇਖਾਂਗੇ ਕਿ ਇੱਥੋਂ ਤੱਕ ਕਿ ਉਹਨਾਂ ਨੇ ਕਲੀਸਿਆ ਦੇ ਨਾਮ ਉੱਤੇ ਕੰਮ ਕੀਤੇ, ਅਤੇ ਇਸ ਤੇ ਵੀ ਉਹ ਆਪਣੇ ਆਪ ਨੂੰ ਕਲੀਸਿਆ ਕਹਿੰਦੇ ਹਨ। ਅਤੇ ਤੁਸੀਂ ਖੁਦ ਹੀ ਦੇਖੋ ਕਿ ਇਹ ਠੀਕ ਹੈ ਜਾਂ ਨਹੀਂ। ਕੋਈ ਹੈਰਾਨੀ ਨਹੀਂ ਕਿ ਮੈਂ ਸੰਸਥਾਵਾਂ ਦੇ ਬਹੁਤ ਵਿਰੁੱਧ ਰਿਹਾ ਹਾਂ, ਮੈਂ ਨਹੀਂ ਜਾਣਦਾ ਕਿ ਕਿਉਂ। ਵੇਖਿਆ, ਸਮਝੇ, ਉਹ ਖਤਮ ਹੋ ਜਾਂਦੇ ਹਨ। ਹੁਣ ਇਹ ਇੱਥੇ ਛੋਟੇ ਰੂਪ ਵਿੱਚ ਸ਼ੁਰੂ ਹੁੰਦਾ ਹੈ, ਤੇ ਬਸ ਇਹ ਹੋਰ ਵੀ ਬੁਰੇ ਤੋਂ ਬੁਰੇ ਹੁੰਦੇ ਜਾਂਦੇ ਹਨ ਜਦ ਤੱਕ ਕਿ ਅਤੇ ਲੋਕ ਸਿੱਧੇ ਉਸ ਵਿੱਚ ਜਾਂਦੇ ਹਨ ਅਤੇ ਕਹਿੰਦੇ ਹਨ, ਓ ਜੀ ਹਾਂ, ਇਹ ਬਹੁਤ ਵਧੀਆ ਹੈ। ਪਰ ਅੰਤ ਦੇ ਦਿਨਾਂ ਵਿੱਚ ਇਹਨਾਂ ਗੱਲਾਂ ਨੂੰ ਪ੍ਰਗਟ ਕੀਤਾ ਜਾਣਾ ਹੈ, ਅਤੇ ਆਖਿਰ ਵਿੱਚ ਉਹ ਇੰਨੇ ਬੁਰੇ ਹੋ ਜਾਂਦੇ ਹਨ ਕਿ ਉਹ ਕਲੇਸ਼ ਵਿੱਚ ਚਲੇ ਜਾਣਗੇ। ਅਤੇ ਕੋਈ ਆਦਮੀ ਇਹ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਮਸੀਹ ਦੀ ਦੁਲਹਨ ਕਸ਼ਟ ਕਾਲ ਵਿੱਚ ਦੀ ਜਾਵੇਗੀ? ਮੈਨੂੰ ਇਸ ਦੀ ਸਮਝ ਨਹੀਂ ਆਉਂਦੀ। ਵੇਖਿਆ, ਉਹ ਤਾਂ ਕਸ਼ਟ ਕਾਲ ਤੋਂ ਪਹਿਲਾਂ ਉਠਾ ਲਈ ਜਾਂਦੀ ਹੈ। ਜੇ ਕਲੀਸਿਆ ਦਾ ਨਿਆਂ ਹੋ ਚੁੱਕਾ ਹੈ ਅਤੇ ਆਪਣਾ ਨਿਆਂ ਕਰਾ ਚੁੱਕੇ ਹਨ ਅਤੇ ਮਸੀਹ ਦੇ ਲਹੂ ਨੂੰ ਕਬੂਲ ਕਰ ਚੁੱਕੇ ਹਨ, ਤਾਂ ਪਰਮੇਸ਼ਵਰ ਉਸ ਮਨੁੱਖ ਦਾ ਕਿਵੇਂ ਨਿਆਂ ਕਰ ਸਕਦਾ ਹੈ ਜੋ ਪੂਰਨ ਰੂਪ ਵਿੱਚ ਪੂਰੀ ਤਰ੍ਹਾਂ ਪਾਪ ਤੋਂ ਰਹਿਤ ਹੈ? ਤੁਸੀਂ ਆਖਦੇ ਹੋ ਅਜਿਹਾ ਕੋਈ ਆਦਮੀ ਨਹੀਂ ਹੈ। ਹਰੇਕ ਨਵਾਂ ਜਨਮ ਪਾਇਆ ਵਿਸ਼ਵਾਸੀ, ਹਰੇਕ ਸੱਚਾ ਵਿਸ਼ਵਾਸੀ ਪਰਮੇਸ਼ਵਰ ਦੇ ਸਾਹਮਣੇ ਪਾਪ ਤੋਂ ਰਹਿਤ ਅਤੇ ਨਿਰਦੋਸ਼ ਹੈ। ਉਹ ਆਪਣੇ ਕੰਮਾਂ ਤੇ ਨਹੀਂ ਬਲਕਿ ਯਿਸੂ ਮਸੀਹ ਦੇ ਲਹੂ ਵਿੱਚ ਨਿਹਚਾ ਕਰਦਾ ਹੈ। ਜਿਸ ਵਿਚ ਉਸਦੇ ਪਾਪਾਂ ਦਾ ਇਕਰਾਰ ਆ ਕੇ ਡਿੱਗਾ ਹੈ। ਬਾਈਬਲ ਇਸੇ ਤਰ੍ਹਾਂ ਹੀ ਦੱਸਦੀ ਹੈ, ਸਮਝੇ ਉਹ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਬਲਕਿ ਉਹ ਜੋ ਪਰਮੇਸ਼ਵਰ ਤੋਂ ਜੰਮਿਆ ਹੈ ਪਾਪ ਨਹੀਂ ਕਰ ਸਕਦਾ। ਤੁਸੀਂ ਕਿਸੇ ਆਦਮੀ ਨੂੰ ਪਾਪੀ ਕਿਵੇਂ ਠਹਿਰਾ ਸਕਦੇ ਹੋ, ਜਦ ਕਿ ਮਸੀਹ ਦੇ ਲਹੂ ਦਾ ਰੰਗ ਕਾਟ ਉਸਦੇ ਅਤੇ ਖੁਦਾ ਦੇ ਵਿਚਕਾਰ ਹੈ। ਯਸੂ ਮਸੀਹ ਦਾ ਲਹੂ ਪਾਪ ਨੂੰ ਤਦ ਤੱਕ ਖਿੰਡ ਪੁੰਡ ਕਰਦਾ ਹੈ ਜਾਂ ਤਾਂ ਕੁਝ ਵੀ ਬਾਕੀ ਨਾ ਰਹਿ ਜਾਏ। ਸਮਝੇ ਮਸੀਹ ਦਾ ਸ਼ੁੱਧ ਲਹੂ ਪਾਪ ਨੂੰ ਉੱਥੇ ਕਿਵੇਂ ਛੱਡ ਸਕਦਾ ਹੈ, ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਹੈ। ਯਸੂ ਨੇ ਕਿਹਾ ਸੀ, ਇਸ ਲਈ ਤੁਸੀਂ ਸੰਪੂਰਨ ਬਣੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਨ ਹੈ। ਅਸੀਂ ਸੰਪੂਰਨ ਹੋਣ ਦਾ ਵਿਚਾਰ ਤੱਕ ਵੀ ਕਿਵੇਂ ਕਰ ਸਕਦੇ ਹਾਂ, ਪਰੰਤੂ ਪ੍ਰਭੂ ਯਸੂ ਇਸ ਦੀ ਮੰਗ ਕਰਦਾ ਹੈ। ਜੇ ਯਸੂ ਇਸ ਦੀ ਮੰਗ ਕਰਦਾ ਹੈ ਤਾਂ ਉਸਦੇ ਕੋਲ ਇਸਦਾ ਇੱਕ ਤਰੀਕਾ ਹੈ, ਅਤੇ ਜਿਹੜਾ ਉਸਦੇ ਕੋਲ ਤਰੀਕਾ ਹੈ ਉਹ ਹੈ ਉਸਦਾ ਆਪਣਾ ਲਹੂ। ਹੁਣ ਉਹ ਉਹਨਾਂ ਸਾਰੇ ਭੇਤਾਂ ਨੂੰ ਪ੍ਰਗਟ ਕਰਦਾ ਹੈ ਜੋ ਪਿਛਲੇ ਯੁੱਗਾਂ ਤੋਂ ਗੁਪਤ ਹਨ। ਹੁਣ ਇਹ ਵਿਚਾਰ ਹੈ ਕਿ ਉਹ ਭੇਤ ਜਿਹੜੇ ਪਿਛਲੇ ਯੁੱਗਾਂ ਤੋਂ ਗੁਪਤ ਹਨ ਅੰਤ ਦੇ ਸਮੇਂ ਵਿੱਚ ਮੋਹਰਾਂ ਦੇ ਤੋੜੇ ਜਾਣ ਤੇ ਪ੍ਰਗਟ ਕਰ ਦਿੱਤੇ ਜਾਣਗੇ, ਜਦ ਵਿਚੋਲਗੀ ਦਾ ਸਮਾਂ ਬਿਲਕੁਲ ਖਤਮ ਹੋਣ ਤੇ ਹੋਵੇਗਾ, ਉਸ ਸਮੇਂ ਪ੍ਰਗਟ ਹੋਣਗੇ। ਤਦ ਨਿਆਂ ਉਹਨਾਂ ਲੋਕਾਂ ਦੀ ਉਡੀਕ ਕਰਦਾ ਹੈ ਜੋ ਬਾਕੀ ਰਹਿ ਜਾਂਦੇ ਹਨ, ਅਤੇ ਉਹਨਾਂ ਨੂੰ ਨਿਆਂ ਵਿੱਚੋਂ ਲੰਘਣਾ ਪਵੇਗਾ। ਇਹ ਉਸ ਸਮੇਂ ਹੋਵੇਗਾ ਜਾਂ ਦੁਲਹਨ ਨੂੰ ਦ੍ਰਿਸ਼ ਤੋਂ ਉਠਾ ਲਿਆ ਜਾਵੇਗਾ। ਓ ਆਓ ਅਸੀਂ ਵਚਨ ਵਿੱਚੋਂ ਇੱਕ ਲਿਖਤ ਪੜ੍ਹੀਏ। ਕੀ ਤੁਸੀਂ ਸਾਰੇ ਵਚਨ ਦੀਆਂ ਲਿਖਤਾਂ ਨੂੰ ਲਿਖਣਾ ਚਾਹੁੰਦੇ ਹੋ? ਆਓ ਅਸੀਂ ਕੁਝ ਦੇਰ ਲਈ ਦੂਸਰਾ ਥੈਸਲੋਨੀਕੀਆਂ ਕੱਢੀਏ ਔਰ ਇਸਦਾ ਥੋੜੀ ਦੇਰ ਲਈ ਅਧਿਐਨ ਕਰੀਏ। ਇੱਥੇ ਬਹੁਤ ਹੀ ਸ਼ਾਨਦਾਰ ਤਸਵੀਰ ਦਿੱਤੀ ਗਈ ਹੈ, ਮੈਨੂੰ ਬਹੁਤ ਹੀ ਪਸੰਦ ਹੈ। ਆਓ ਅਸੀਂ ਇਸ ਨੂੰ ਵੇਖੀਏ। ਜੀ ਹਾਂ, ਦੂਸਰਾ ਥੈਸਲੋਨੀਕੀਆਂ, ਅਤੇ ਮੈਂ 2:7 ਐਤ ਪੜ੍ਹਨਾ ਚਾਹੁੰਦਾ ਹਾਂ। ਆਓ ਦੂਸਰਾ ਥੈਸਲੋਨੀਕੀਆਂ 2:7 ਨੂੰ ਵੇਖੀਏ। ਮੈਂ ਸੋਚਦਾ ਹਾਂ ਕਿ ਇਹ ਹੁਣ ਠੀਕ ਹੈ, ਮੈਂ ਇਸ ਨੂੰ ਡਰਦੇ ਅਤੇ ਕੰਬਦੇ ਹੋਏ ਲਿਖਿਆ ਸੀ। ਕੁਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ, ਪਰ ਜਦ ਤਾਈ ਉਹ ਵਿੱਚੋਂ ਹਟ ਨਾ ਜਾਵੇ। ਇੱਕ ਡੱਕਣ ਵਾਲਾ ਹੈ। ਕੌਣ ਉਹ ਜਿਹੜਾ ਡੱਕਣ ਵਾਲਾ ਹੈ? ਸਮਝੇ, ਵੇਖੋ ਭੇਤ, ਕੁਧਰਮ ਦਾ ਭੇਤ ਜੋ ਪਿਛਲੇ ਯੁੱਗ ਵਿੱਚ ਉਸ ਪਹਿਲੇ ਕਲੀਸਿਆਈ ਯੁੱਗ ਵਿੱਚ ਸੀ। ਇੱਥੇ ਪਲੂਸ ਇਹ ਲਿਖ ਰਿਹਾ ਹੈ ਅਤੇ ਆਖ ਰਿਹਾ ਹੈ ਕਿ ਕੁਧਰਮ ਦਾ ਭੇਤ, ਕੁਧਰਮ ਕੀ ਹੈ? ਕੁਧਰਮ ਉਹ ਹੁੰਦਾ ਹੈ ਜੋ ਤੁਹਾਨੂੰ ਪਤਾ ਹੁੰਦਾ ਹੈ ਕਿ ਨਹੀਂ ਕਰਨਾ ਚਾਹੀਦਾ, ਪਰ ਤੁਸੀਂ ਫਿਰ ਵੀ ਇਹ ਕਰਦੇ ਹੋ। ਅਤੇ ਪਲੂਸ ਨੇ ਕਿਹਾ ਕਿ ਅੱਜ ਧਰਤੀ ਉੱਤੇ ਕੁਧਰਮ ਕਰਨ ਵਾਲੇ ਹਨ ਉਹ। ਜੇ ਤੁਸੀਂ ਅਸੀਂ ਇਸ ਦੀਆਂ ਕੁਝ ਹੋਰ ਲਿਖਤਾਂ ਪੜ੍ਹਨ ਲਈ ਜਾ ਰਹੇ ਹਾਂ, ਆਓ ਅਸੀਂ ਉਸ ਭਾਗ ਨੂੰ ਥੋੜੀ ਦੇਰ ਲਈ ਪੜ੍ਹੀਏ। ਥੋੜਾ ਅਗਾਂਹ ਤੋਂ 3 ਐਤ ਤੋਂ ਸ਼ੁਰੂ ਕਰੀਏ। ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ, ਕਿਉਂ ਜੋ ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਤੱਕ ਪਹਿਲਾਂ ਧਰਮ ਤਿਆਗ ਨਾ ਹੋ ਲਵੇ। ਅਤੇ ਉਹ ਕੁਧਰਮ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪ੍ਰਗਟ ਨਾ ਹੋ ਜਾਵੇ। ਠੀਕ ਹੈ। ਅਤੇ ਉਹ ਆਪਣੇ ਆਪ ਨੂੰ ਉੱਚਿਆ ਕਰਦਾ ਹੈ, ਇਥੋਂ ਤੀਕ ਜੋ ਪਰਮੇਸ਼ਵਰ ਦੀ ਹੈਕਲ ਵਿਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ਵਰ ਕਰਕੇ ਵਿਖਾਉਂਦਾ ਹੈ, ਪਾਪਾਂ ਨੂੰ ਮਾਫ਼ ਕਰਦਾ ਹੈ। ਕੀ ਤੁਹਾਨੂੰ ਚੇਤੇ ਨਹੀਂ ਭਈ ਤੁਹਾਡੇ ਕੋਲ ਹੁੰਦਿਆਂ ਮੈਂ ਤੁਹਾਨੂੰ ਇਹ ਗੱਲਾਂ ਆਖੀਆਂ ਸਨ? ਮੈਂ ਚਾਹੁੰਦਾ ਹਾਂ ਕਿ ਮੈਂ ਪਲੂਸ ਦੀਆਂ ਕੁਝ ਸਿੱਖਿਆਵਾਂ ਨੂੰ ਬੈਠ ਕੇ ਸੁਣਾ। ਕੀ ਤੁਸੀਂ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦੇ ਹੋ? ਹੁਣ ਤੁਸੀਂ ਉਹਨੂੰ ਜਾਣਦੇ ਹੋ ਜੋ ਡੱਕੀ ਬੈਠਾ ਹੈ, ਭਈ ਉਹ ਆਪਣੇ ਸਮੇਂ ਸਿਰ ਪ੍ਰਗਟ ਹੋਵੇ। ਤਦ ਨਹੀਂ, ਉਸ ਸਮੇਂ ਨਹੀਂ, ਪਰੰਤੂ ਉਸਨੇ ਤਾਂ ਆਪਣੇ ਸਮੇਂ ਵਿਚ ਪ੍ਰਗਟ ਹੋਣਾ ਹੈ। ਵੇਖੋ, ਉਸਨੇ ਤਾਂ ਉਸ ਮੋਹ ਦੇ ਟੁੱਟਣ ਦੇ ਸਮੇਂ ਪ੍ਰਗਟ ਹੋਣਾ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਕੌਣ ਸੀ। ਇਹ ਕੁਧਰਮ ਦਾ ਪੁਰਖ ਕੌਣ ਹੈ? ਉਹ ਪਾਪ ਦਾ ਮਨੁੱਖ ਕੌਣ ਹੈ? ਇਹ ਪੁਰਖ ਜੋ ਕੁਧਰਮ ਦਾ ਕੰਮ ਕਰ ਰਿਹਾ ਹੈ, ਪਰ ਉਸਨੇ ਆਪਣੇ ਸਮੇਂ ਸਿਰ ਪ੍ਰਗਟ ਹੋਣਾ ਹੈ। ਕੁਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ। ਤੁਸੀਂ ਵੇਖੋ ਕਿ ਧੋਖੇਬਾਜ਼ ਕਈ ਗੱਲਾਂ ਵਿਚ ਲੋਕਾਂ ਨੂੰ ਭਰਮਾ ਰਹੇ ਹਨ, ਪਰ ਹਾਲੇ ਇੱਕ ਡੱਕਣ ਵਾਲਾ ਹੈ, ਉਹ ਪਰਮੇਸ਼ਵਰ ਹੈ। ਅਰੇ ਜਦ ਤੱਕ ਉਹ ਕਲੀਸਿਆ ਮਸੀਹ ਦੀ ਦੁਲਹਨ ਦੂਰ ਨਾ ਹੋ ਜਾਵੇ, ਉਹ ਡੱਕੀ ਬੈਠਾ ਹੈ, ਫਿਰ ਕੁਧਰਮ ਦਾ ਪੁਰਖ ਪ੍ਰਗਟ ਹੋਵੇਗਾ। ਪੌਲੁਸ ਨੇ ਕਿਹਾ ਉਹ ਮੇਰੇ ਸਮੇਂ ਵਿਚ ਨਹੀਂ ਬਲਕਿ ਆਪਣੇ ਸਮੇਂ ਵਿਚ ਪ੍ਰਗਟ ਹੋਵੇਗਾ, ਉਹ ਮੋਰ ਦੇ ਤੋੜੇ ਜਾਣ ਤੇ ਪ੍ਰਗਟ ਹੋਵੇਗਾ। ਸਮਝੇ, ਜਿਸ ਨੂੰ ਪ੍ਰਭੂ ਆਪਣੇ ਆਉਣ ਦੇ ਪ੍ਰਕਾਸ਼ ਨਾਲ ਨਾਸ਼ ਕਰੇਗਾ, ਅਸੀਂ ਇਸ ਨੂੰ ਥੋੜੀ ਦੇਰ ਬਾਅਦ ਵੇਖਾਂਗੇ। ਆਪਣੇ ਮੂੰਹ ਦੇ ਆਤਮਾ ਨਾਲ ਵੇਖਾਂਗੇ ਕਿ ਕੀ ਹੈ, ਅਤੇ ਆਪਣੇ ਆਉਣ ਦੇ ਪ੍ਰਕਾਸ਼ ਦੇ ਨਾਲ ਨਾਸ਼ ਕਰੇਗਾ। ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਅਮਲ ਅਨੁਸਾਰ ਹੈ। ਉਹ ਪੁਰਖ ਹੈ ਜੋ ਸ਼ੈਤਾਨ ਦੇ ਅਮਲ ਅਨੁਸਾਰ ਕੰਮ ਕਰਦਾ ਹੈ, ਹਰ ਪ੍ਰਕਾਰ ਦੀ ਸ਼ਕਤੀ ਝੂਠੀਆਂ ਨਿਸ਼ਾਨੀਆਂ ਅਤੇ ਅਸ਼ਚਰਜ ਕੰਮਾਂ ਨਾਲ ਹੋਵੇਗਾ, ਨਾਲੇ ਉਹਨਾਂ ਦੇ ਲਈ ਜਿਹੜੇ ਨਾਸ਼ ਹੋ ਰਹੇ ਹਨ। ਇਹ ਦੁਲਹਨ ਨਹੀਂ ਹੈ। ਹਰ ਪ੍ਰਕਾਰ ਦੇ ਛਲ ਨਾਲ ਲੋਕਾਂ ਨੂੰ ਕੁਧਰਮ ਨਾਲ ਧੋਖਾ ਦੇਣਾ, ਉਹ ਜਿਹੜੇ ਅਜਿਹੀ ਚੀਜ਼ ਜਾਂ ਧੋਖੇ ਦੀ ਉਡੀਕ ਵਿਚ ਹਨ, ਇਸ ਕਾਰਨ ਜੋ ਉਹਨਾਂ ਨੇ ਸਚਾਈ ਦੇ ਪ੍ਰੇਮ ਨੂੰ ਕਬੂਲ ਨਾ ਕੀਤਾ। ਅਤੇ ਮਸੀਹ ਹੀ ਸੱਚ ਹੈ ਅਤੇ ਮਸੀਹ ਵਚਨ ਹੈ, ਪਰੰਤੂ ਉਹ ਤਾਂ ਧਰਮ ਜਾਂ ਅਕੀਦੇ ਅਪਣਾਉਣਾ ਚਾਹੁੰਦੇ ਹਨ। ਓ ਸਮਝੇ, ਜਿਸ ਤੋਂ ਉਹਨਾਂ ਦੀ ਮੁਕਤੀ ਹੋ ਜਾਂਦੀ, ਸੋ ਇਸੇ ਕਰਕੇ ਪਰਮੇਸ਼ਵਰ ਉਹਨਾਂ ਦੇ ਉੱਤੇ ਧੋਖੇ ਦਾ ਅਸਰ ਘੱਲਦਾ ਹੈ, ਭਈ ਉਹ ਝੂਠ ਨੂੰ ਸੱਚ ਮੰਨਣ। ਜਿਵੇਂ ਮੈਂ ਇਸ ਨੂੰ ਸ਼ਬਦ ਕੋਸ਼ ਵਿਚ ਵੇਖਿਆ, ਇਸ ਦਾ ਤਰਜਮਾ ਤਾਂ ਇੱਥੇ ਹੋਣਾ ਚਾਹੀਦਾ ਹੈ ਝੂਠ, ਨਾ ਕਿ ਇੱਕ ਝੂਠ। ਇਹੋ ਹੀ ਝੂਠ ਉਸਨੇ ਹਵਾ ਨੂੰ ਵੀ ਦੱਸਿਆ ਸੀ, ਤਾਂ ਜੋ ਸਭੇ ਦੋਸ਼ੀ ਠਹਿਰਨ ਜਿਨ੍ਹਾਂ ਸੱਚ ਨੂੰ ਨਾ ਮੰਨਿਆ, ਸਗੋਂ ਕੁਧਰਮ ਉੱਤੇ ਪ੍ਰਸੰਨ ਰਹੇ। ਕਿਹੋ ਜਿਹਾ ਬਿਆਨ ਹੈ, ਇਹ ਮੇਰੇ ਪ੍ਰਭੂ, ਦੁਲਹਨ ਦੇ ਉੱਪਰ ਉਠਾ ਲਏ ਜਾਣ ਤੋਂ ਬਾਅਦ ਇਹ ਪਾਪ ਦਾ ਪੁਰਖ ਆਪਣੇ ਆਪ ਨੂੰ ਪ੍ਰਗਟ ਕਰੇਗਾ। ਮਸੀਹ ਦੀ ਸੱਚੀ ਦੁਲਹਨ ਹਰ ਇੱਕ ਕਲੀਸਿਆਈ ਯੁੱਗਾਂ ਵਿੱਚੋਂ ਚੁਣੀ ਗਈ ਹੈ। ਹੁਣ ਕਿਸੇ ਦਿਨ ਮੈਂ ਇੱਕ ਬਿਆਨ ਦਿੱਤਾ ਸੀ, ਦੁਲਹਨ ਆਪਣੇ ਘਰ ਚਲੀ ਜਾਵੇਗੀ ਅਤੇ ਤੁਹਾਨੂੰ ਉਸ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਹੋਵੇਗਾ, ਇਹ ਸਹੀ ਗੱਲ ਹੈ। ਅਤੇ ਤਦ ਕਿਸੇ ਨੇ ਕਿਹਾ, ਠੀਕ ਹੈ ਭਾਈ ਬ੍ਰਾਨਹਮ, ਉਹ ਇੱਕ ਬਹੁਤ ਹੀ ਛੋਟਾ ਸਮੂਹ ਹੋਵੇਗਾ। ਯੇਸੂ ਨੇ ਕਿਹਾ, ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ, ਹੁਣ ਤੁਸੀਂ ਇਸ ਦੇ ਬਾਰੇ ਉਹਦੇ ਨਾਲ ਗੱਲ ਕਰੋ, ਜਦੋਂ ਸਿਰਫ 8 ਜਾਨਾਂ ਹੀ ਜਲ ਪਰਲੋ ਤੋਂ ਬਚੀਆਂ ਸਨ, ਇਸੇ ਤਰ੍ਹਾਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨਾਂ ਵਿਚ ਹੋਵੇਗਾ। ਸਮਝੇ, ਜੇ ਅੱਜ ਰਾਤ 800 ਲੋਕ ਸਵਰਗ ਵਿਚ ਉਠਾਏ ਜਾਣ ਵਿਚ ਸ਼ਾਮਲ ਹੁੰਦੇ ਹਨ, ਤਾਂ ਤੁਸੀਂ ਕੱਲ ਜਾਂ ਅਗਲੇ ਦਿਨ ਜਾਂ ਕਿਸੇ ਵੀ ਹੋਰ ਦਿਨ ਇਸ ਦੇ ਬਾਰੇ ਵਿਚ ਕੋਈ ਵੀ ਸ਼ਬਦ ਨਹੀਂ ਸੁਣੋਗੇ। ਉਹਨਾਂ ਨੂੰ ਸਵਰਗ ਤੇ ਚੁੱਕ ਵੀ ਲਿਆ ਜਾਵੇਗਾ ਅਤੇ ਤੁਹਾਨੂੰ ਇਸ ਦੇ ਬਾਰੇ ਵਿਚ ਕੁਝ ਵੀ ਪਤਾ ਨਹੀਂ ਹੋਵੇਗਾ। ਵੇਖੋ, ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ। ਕੀ ਤੁਸੀਂ ਸਮਝੇ ਕਿ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ? ਮੈਂ ਤੁਹਾਨੂੰ ਡਰਾਉਣ ਜਾਂ ਚਿੰਤਾ ਵਿਚ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ। ਮੈਂ ਤਾਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਪੈਰਾਂ ਉੱਤੇ ਖੜੇ ਹੋ ਜਾਓ, ਹਰ ਵੇਲੇ ਤਿਆਰ ਰਹੋ, ਜਾਗਦੇ ਰਹੋ, ਵਿਅਰਥ ਦੀਆਂ ਗੱਲਾਂ ਨੂੰ ਛੱਡ ਦਿਓ, ਪਰਮੇਸ਼ਵਰ ਦੇ ਵਚਨ ਨਾਲ ਤਕੜੇ ਹੋ ਕੇ ਚੱਲੋ, ਕਿਉਂਕਿ ਤੁਹਾਡੇ ਸੋਚਣ ਤੋਂ ਵੀ ਪਹਿਲਾਂ ਹੋ ਜਾਵੇਗਾ। ਹੁਣ ਤੁਸੀਂ ਸੱਚੀ ਦੁਲਹਨ ਨੂੰ ਯਾਦ ਰੱਖੋ। ਹੁਣ ਇੱਕ ਝੂਠੀ ਦੁਲਹਨ ਹੈ, ਅਸੀਂ ਇਸ ਨੂੰ ਪ੍ਰਕਾਸ਼ ਦੀ ਪੋਥੀ 17 ਵਿਚ ਵੇਖਦੇ ਹਾਂ। ਉਹ ਕਹਿੰਦੀ ਹੈ, ਮੈਂ ਇੱਕ ਵਿਧਵਾ ਹਾਂ, ਮੈਨੂੰ ਕਾਸੇ ਦੀ ਲੋੜ ਨਹੀਂ ਹੈ। ਤੁਸੀਂ ਵੇਖੋ ਕਿ ਉਹ ਕਿਰਮਚੀ ਰੰਗ ਦੇ ਦਰਿੰਦੇ ਉੱਤੇ ਬੈਠੀ ਹੋਈ ਹੈ, ਉਹ ਪਸ਼ੂ ਤੇ ਬੈਠੀ ਹੋਈ ਹੈ। ਪਰ ਹੁਣ ਸੱਚੀ ਦੁਲਹਨ ਹਜ਼ਾਰਾਂ ਹੀ ਹਜ਼ਾਰਾਂ ਲੋਕਾਂ ਵਿੱਚੋਂ ਬਣੇਗੀ। ਉਹ ਹਰ ਇੱਕ ਕਲੀਸਿਆ ਦੇ ਯੁੱਗਾਂ ਵਿੱਚੋਂ ਚੁਣੇ ਹੋਏ ਲੋਕ ਹੋਣਗੇ। ਹਰ ਬਾਰ ਇੱਕ ਸੰਦੇਸ਼ ਭੇਜਿਆ ਜਾਂਦਾ ਹੈ ਅਤੇ ਕੁਝ ਲੋਕ ਇਸ ਦਾ ਵਿਸ਼ਵਾਸ ਕਰਦੇ ਹਨ ਅਤੇ ਉਸ ਸੰਦੇਸ਼ ਨੂੰ ਉਸਦੀ ਸਾਰੀ ਰੋਸ਼ਨੀ ਵਿੱਚ ਕਬੂਲ ਕਰਦੇ ਹਨ। ਤਦ ਉਹਨਾਂ ਦੇ ਉੱਤੇ ਜਿਨ੍ਹਾਂ ਇਸ ਨੂੰ ਕਬੂਲ ਕੀਤਾ, ਛੁਟਕਾਰੇ ਦੇ ਦਿਨ ਤੱਕ ਲਈ ਮੋਹਰ ਲਾ ਦਿੱਤੀ ਗਈ ਸੀ। ਕਿ ਯੇਸੂ ਨੇ ਇਹੀ ਗੱਲ ਨਹੀਂ ਸਿਖਾਈ ਸੀ? ਯਾਦ, ਉਸਨੇ ਇਹ ਕਿਹਾ ਸੀ, ਸੱਤਵੀਂ ਘੜੀ ਵਿਚ ਆਵਾਜ਼ ਆਈ, ਇਹ ਕਲੀਸਿਆ ਦਾ ਆਖਰੀ ਯੁੱਗ ਹੈ। ਸਮਝੇ, ਅਤੇ ਉਸਨੇ ਕਿਹਾ ਸੀ, ਵੇਖੋ ਦੁਲਹਾ ਆ ਰਿਹਾ ਹੈ, ਉਸਦੇ ਮਿਲਣ ਲਈ ਨਿਕਲੋ। ਤਾਂ ਸੁੱਤੀਆਂ ਹੋਈਆਂ ਕੁਆਰੀਆਂ ਵੀ ਆਈਆਂ, ਉਹਨਾਂ ਨੇ ਆਪਣੀਆਂ ਅੱਖਾਂ ਮਲੀਆਂ ਤੇ ਆਖਿਆ, ਚਾਹੀਦਾ ਸੀ ਕਿ ਮੇਰੇ ਕੋਲ ਵੀ ਉਸ ਤੇਲ ਵਿਚੋਂ ਕੁਝ ਤੇਲ ਹੁੰਦਾ। ਸੋ ਹੋ ਸਕਦਾ ਹੈ ਕਿ ਤੁਹਾਡੇ ਕੋਲ ਕੁਝ ਤੇਲ ਹੋਵੇ। ਅਤੇ ਜਿਹੜੀ ਸੱਚੀ ਅਤੇ ਅਸਲੀ ਦੁਲਹਨ ਹੈ ਜੋ ਉੱਥੇ ਖੜੀ ਸੀ, ਉਸਨੇ ਉਹਨਾਂ ਨੂੰ ਕਿਹਾ, ਸਾਡੇ ਕੋਲ ਤਾਂ ਸਾਡੇ ਆਪਣੇ ਲਈ ਹੀ ਤੇਲ ਹੈ, ਸਾਡੇ ਕੋਲ ਤਾਂ ਬਸ ਇੰਨਾ ਹੀ ਤੇਲ ਹੈ ਕਿ ਅਸੀਂ ਅੰਦਰ ਜਾ ਸਕੀਏ, ਅਸੀਂ ਤਾਂ ਤੁਹਾਨੂੰ ਕੁਝ ਵੀ ਨਹੀਂ ਦੇ ਸਕਦੇ। ਜੇ ਤੁਸੀਂ ਕੁਝ ਤੇਲ ਚਾਹੁੰਦੀਆਂ ਹੋ ਤਾਂ ਤੁਸੀਂ ਜਾ ਕੇ ਦੁਆ ਕਰੋ। ਅਤੇ ਜਦ ਮੂਰਖ ਕੁਆਰੀਆਂ ਗਈਆਂ ਹੋਈਆਂ ਸਨ, ਤਾਂ ਲਾੜਾ ਆਇਆ ਅਤੇ ਲਾੜੀ ਚਲੀ ਗਈ, ਅਤੇ ਉੱਥੇ ਬਾਕੀ ਬਚੇ ਹੋਏ ਜਿਹੜੇ ਲੋਕ ਰਹਿ ਜਾਂਦੇ ਹਨ, ਉਹ ਕਿਸੇ ਸਮੇਂ ਪੂਰੀ ਤਰ੍ਹਾਂ ਗੁਣਵਾਨ ਕਲੀਸਿਆ ਸੀ ਜੋ ਬਾਹਰ ਰਹਿ ਗਈ ਸੀ। ਅਤੇ ਉਸਨੇ ਕਿਹਾ, ਫਿਰ ਉੱਥੇ ਰੋਣਾ ਅਤੇ ਚਲਾਉਣਾ ਅਤੇ ਚੀਚੀਆਂ ਵੱਟਣਾ ਹੋਵੇਗਾ। ਹੁਣ ਵੇਖੋ, ਇਹ ਤਾਂ ਚੁਣੇ ਹੋਏ ਹਨ। ਅਤੇ ਜਦ ਉਹ ਆਵਾਜ਼ ਆਈ ਕਿ ਵੇਖੋ ਦੁੱਲਾ ਆਉਂਦਾ ਹੈ, ਤਾਂ ਉਹਨਾਂ ਵਿੱਚੋਂ ਹਰੇਕ ਜਿਹੜੇ ਪਿਛਲੇ ਕਲੀਸਿਆਈ ਯੁੱਗਾਂ ਵਿੱਚ ਸੌ ਗਏ ਸਨ, ਉਹ ਜਾਗ ਜਾਂਦੇ ਹਨ। ਵੇਖੋ, ਪਰਮੇਸ਼ਵਰ ਅਜਿਹਾ ਨਹੀਂ ਕਰੇਗਾ ਜਿਵੇਂ ਕਿ ਅਸੀਂ ਸੋਚਦੇ ਹਾਂ। ਇਸ ਯੁੱਗ ਵਿੱਚੋਂ ਕੁਝ ਹਜ਼ਾਰ ਲੋਕ ਖੁਦਾ ਨੂੰ ਲੱਭਣਗੇ ਅਤੇ ਉਹ ਉਹਨਾਂ ਨੂੰ ਲੈ ਲਵੇਗਾ। ਇਹ ਤਾਂ ਹਰ ਇੱਕ ਕਲੀਸਿਆ ਯੁੱਗ ਵਿੱਚ ਚੁਣੇ ਹੋਏ ਖਾਸ ਲੋਕ ਹਨ ਜੋ ਲਾੜੀ ਦੇ ਮੈਂਬਰ ਹਨ, ਅਤੇ ਇਹੋ ਹੀ ਕਾਰਨ ਹੈ ਕਿ ਮਸੀਹ ਨੇ ਇੱਥੇ ਪਿਛਾਂ ਵਿਚੋਲਗੀ ਦੀ ਗੱਦੀ ਉੱਤੇ ਰਹਿਣਾ ਹੈ, ਯਾ ਤਾਂ ਕਿ ਆਖਰੀ ਯੁੱਗ ਦਾ ਚੁਣਿਆ ਹੋਇਆ ਆਖਰੀ ਮਨੁੱਖ ਨਹੀਂ ਆ ਜਾਂਦਾ ਹੈ। ਅਤੇ ਫਿਰ ਇਹ ਪ੍ਰਕਾਸ਼ ਕਿ ਉਹ ਕੀ ਰਹੇ ਹਨ ਲੋਕਾਂ ਉੱਤੇ ਪ੍ਰਗਟ ਹੋ ਜਾਵੇਗਾ, ਅਤੇ ਉਹ ਵੇਖਣਗੇ ਕਿ ਕੀ ਵਾਪਰ ਗਿਆ ਹੈ। ਸਮਝੇ? ਹੁਣ ਤੇ ਇਸ ਨੂੰ ਸਮਝ ਲਿਆ? ਠੀਕ ਹੈ। ਧਿਆਨ ਦਿਓ, ਬਾਕੀ ਦੇ ਮੁਰਦੇ ਕਲੀਸਿਆ ਦੇ ਮੈਂਬਰ 1000 ਸਾਲ ਬੀਤ ਜਾਣ ਤੀਕਰ ਜੀ ਨਾ
ਉੱਠੇ।
ਕਲੀਸਿਆ ਦੇ ਮੈਂਬਰ, ਮਸੀਹੀ ਲੋਕ, ਕਲੀਸਿਆ 1000 ਸਾਲ ਦੇ ਪੂਰਾ ਹੋਣ ਤੱਕ ਜੀ ਨਾ ਉੱਠੇ। ਅਤੇ ਇਹ ਸੱਚ ਹੈ ਕਿ ਫਿਰ ਉਹ ਦੁਲਹਨ ਦੇ ਸਾਹਮਣੇ ਖੜੇ ਹੋਣ ਲਈ ਆਉਂਦੇ ਹਨ, ਜਦ ਉਹ ਰਾਜੇ ਅਤੇ ਰਾਣੀ ਦੇ ਸਾਹਮਣੇ ਖੜੇ ਹੋਣਗੇ, ਮਹਿਮਾ ਹੋਵੇ। ਕਈ ਚਰਚ ਅੱਜ ਆਪਣੇ ਆਪ ਨੂੰ ਸਵਰਗ ਦੀ ਰਾਣੀ ਕਹਾਉਂਦੇ ਹਨ। ਸਵਰਗ ਦੀ ਰਾਣੀ ਮਸੀਹ ਦੀ ਚੁਣੀ ਹੋਈ ਦੁਲਹਨ ਹੈ, ਅਤੇ ਉਸ ਦੇ ਨਾਲ ਆਉਂਦੀ ਹੈ। ਦਾਨੀਅਲ ਨੇ ਇਹ ਵੇਖਿਆ ਤੇ ਆਖਿਆ, ਹਜ਼ਾਰਾਂ ਹੀ ਹਜ਼ਾਰ ਉਸ ਦੀ ਟਹਿਲ ਕਰਦੇ ਹਨ। ਹੁਣ ਜੇ ਤੁਸੀਂ ਦਾਨੀਅਲ ਦੀ ਕਿਤਾਬ ਵਿਚ ਇਸ ਨੂੰ ਵੇਖੋਗੇ ਤਾਂ ਪਤਾ ਲੱਗੇਗਾ, ਸਿੰਘਾਸਨ ਰੱਖੇ ਗਏ ਅਤੇ ਪੋਥੀਆਂ ਖੋਲੀਆਂ ਗਈਆਂ। ਹੁਣ ਯਾਦ ਰੱਖੋ ਕਿ ਜਦ ਉਹ ਆਵੇਗਾ ਤਾਂ ਉਹ ਆਪਣੀ ਦੁਲਹਨ ਦੇ ਨਾਲ ਆਵੇਗਾ। ਪਤਨੀ ਆਪਣੇ ਪਤੀ ਦੀ ਟਹਿਲ ਸੇਵਾ ਕਰਦੀ ਹੈ, ਅਤੇ ਹਜ਼ਾਰਾਂ ਹੀ ਹਜ਼ਾਰਾਂ ਉਸ ਦੀ ਸੇਵਾ ਟਹਿਲ ਕਰਦੇ ਸਨ। ਨਿਆਂ ਦਾ ਸਿੰਘਾਸਨ ਲੱਗਾ ਸੀ ਅਤੇ ਪੋਥੀਆਂ ਖੋਲੀਆਂ ਗਈਆਂ, ਅਤੇ ਇੱਕ ਹੋਰ ਪੋਥੀ ਖੋਲੀ ਗਈ ਜਿਹੜੀ ਜੀਵਨ ਦੀ ਪੋਥੀ ਹੈ। ਇਹ ਦੁਲਹਨ ਨਹੀਂ ਹੈ ਜਿਸ ਦਾ ਨਿਆਂ ਹੋ ਰਿਹਾ ਹੈ, ਉਹ ਤਾਂ ਉੱਪਰ ਉਠਾਈ ਜਾ ਚੁੱਕੀ ਹੈ ਅਤੇ ਵਾਪਸ ਆਉਂਦੀ ਹੈ, ਅਤੇ ਉੱਥੇ ਉਹਨਾਂ ਪੀੜੀਆਂ ਦਾ ਨਿਆਂ ਕਰਨ ਲਈ ਖੜੀ ਹੈ ਜਿਨ੍ਹਾਂ ਨੇ ਖੁਸ਼ਖਬਰੀ ਦੇ ਸੰਦੇਸ਼ ਨੂੰ ਰੱਦ ਦਿੱਤਾ ਸੀ। ਕਿ ਯਸੂ ਨੇ ਨਹੀਂ ਕਿਹਾ ਦੱਖਣ ਦੀ ਰਾਣੀ ਨਿਆਂ ਦੇ ਦਿਨ ਇਸ ਯੁੱਗ ਦੀ ਪੀੜੀ ਦੇ ਨਾਲ ਖੜੀ ਹੋ ਕੇ ਇਸ ਪੀੜੀ ਦੇ ਲੋਕਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਸੀ, ਅਤੇ ਜੋ ਇੱਥੇ ਹੈ ਉਹ ਸੁਲੇਮਾਨ ਤੋਂ ਵੀ ਵੱਡਾ ਹੈ। ਅਤੇ ਉੱਥੇ ਸ਼ਬਾ ਦੀ ਰਾਣੀ ਜੋ ਕਿ ਦੱਖਣ ਤੋਂ ਆਈ ਸੀ ਉੱਥੇ ਖੜੀ ਹੋਵੇਗੀ, ਅਤੇ ਇਹ ਉਸਦੀ ਆਪਣੀ ਗਵਾਹੀ ਹੋਵੇਗੀ। ਇੱਥੋਂ ਤੋੜੀ ਕਿ ਯਹੂਦੀ ਵੀ ਨਹੀਂ, ਅਤੇ ਉਹ ਅੰਨੇ ਸਨ ਅਤੇ ਉਸ ਨੂੰ ਪਛਾਣ ਨਾ ਸਕੇ, ਕਿਉਂਕਿ ਉਹ ਉਸਦੀ ਉਡੀਕ ਕਰ ਰਹੇ ਸਨ। ਪਰ ਉਹ ਇੰਨੇ ਸਧਾਰਨ ਢੰਗ ਨਾਲ ਆਇਆ ਕਿ ਉਸਦੀ ਸਧਾਰਨਤਾ ਇਸ ਤਰ੍ਹਾਂ ਉਹਨਾਂ ਦੇ ਸਿਰ ਦੇ ਉੱਤੋਂ ਦੀ ਲੰਘ ਗਈ, ਅਤੇ ਉੱਥੇ ਉਸ ਮਹਾਨ ਰਾਣੀ ਨੇ ਆਪਣੇ ਆਪ ਨੂੰ ਨੀਵਾਂ ਕੀਤਾ, ਆਈ ਅਤੇ ਸੰਦੇਸ਼ ਨੂੰ ਕਬੂਲ ਕੀਤਾ। ਯਸੂ ਮਸੀਹ ਨੇ ਆਖਿਆ ਉਹ ਨਿਆਂ ਵਾਲੇ ਦਿਨ ਖੜੀ ਹੋਵੇਗੀ ਅਤੇ ਉਸ ਪੀੜੀ ਨੂੰ ਦੋਸ਼ੀ ਠਹਿਰਾਵੇਗੀ। ਹੁਣ ਤੁਸੀਂ ਹਮੇਸ਼ਾ ਹੀ ਤਿੰਨ ਕਿਸਮ ਦੇ ਲੋਕਾਂ ਨੂੰ ਵੇਖਦੇ ਹੋ, ਇੱਕ ਪੋਥੀ ਵਿੱਚੋਂ ਮੁਰਦਿਆਂ ਦਾ ਨਿਆਂ ਕੀਤਾ ਗਿਆ, ਅਤੇ ਦੂਸਰੀ ਪੋਥੀ ਜੀਵਨ ਦੀ ਪੋਥੀ ਹੈ, ਇਹ ਉਹਨਾਂ ਦੀ ਹੈ ਜਿਨ੍ਹਾਂ ਦੇ ਨਾਮ ਜੀਵਨ ਦੀ ਪੋਥੀ ਵਿੱਚ ਲਿਖੇ ਗਏ। ਉਹ ਕਹਿੰਦੇ ਹਨ ਜੇ ਤੁਹਾਡਾ ਨਾਮ ਜੀਵਨ ਦੀ ਪੋਥੀ ਵਿੱਚ ਹੈ ਤਾਂ ਇਹ ਬਹੁਤ ਹੀ ਵਧੀਆ ਗੱਲ ਹੈ। ਉਹ ਨਹੀਂ ਜੀ ਸ਼੍ਰੀਮਾਨ, ਵੇਖੋ ਯਹੂਦਾ ਇਸਕਰੀਓਤੀ ਦਾ ਨਾਮ ਵੀ ਜੀਵਨ ਦੀ ਪੋਥੀ ਵਿੱਚ ਸੀ। ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਇਹ ਗਲਤ ਹੈ। ਯਸੂ ਨੇ ਮੱਤੀ 10 ਬਾਬ ਵਿੱਚ ਉਹਨਾਂ ਨੂੰ ਭੂਤਾਂ ਨੂੰ ਕੱਢਣ, ਬਿਮਾਰਾਂ ਨੂੰ ਚੰਗਾ ਕਰਨ, ਕੋੜੀਆਂ ਨੂੰ ਸ਼ੁੱਧ ਕਰਨ ਅਤੇ ਮਰਿਆ ਹੋਇਆਂ ਨੂੰ ਜਵਾਲਣ ਦੇ ਲਈ ਸ਼ਕਤੀ ਦੇ ਕੇ ਘੱਲਿਆ ਸੀ, ਅਤੇ ਉਹ ਬਾਹਰ ਗਏ ਅਤੇ ਉਹ ਵਾਪਸ ਆਏ ਤਾਂ ਯਹੂਦਾ ਇਸਕਰੀਓਤੀ ਵੀ ਉਹਨਾਂ ਦੇ ਨਾਲ ਸੀ, ਅਤੇ ਉਹਨਾਂ ਨੇ ਭੂਤਾਂ ਨੂੰ ਕੱਢਿਆ ਸੀ ਅਤੇ ਸਭ ਤਰ੍ਹਾਂ ਦੇ ਚਮਤਕਾਰ ਕੀਤੇ ਸਨ, ਅਤੇ ਉਹ ਵਾਪਸ ਪਰਤ ਆਏ ਅਤੇ ਆਖਿਆ ਇੱਥੋਂ ਤੱਕ ਕਿ ਸ਼ੈਤਾਨ ਵੀ ਸਾਡੇ ਵਸ ਵਿੱਚ ਹੈ। ਯਸੂ ਨੇ ਕਿਹਾ ਇਸ ਤੋਂ ਖੁਸ਼ ਨਾ ਹੋਵੋ ਜੋ ਸ਼ੈਤਾਨ ਤੁਹਾਡੇ ਵਸ ਵਿੱਚ ਹੈ, ਬਲਕਿ ਇਸ ਲਈ ਖੁਸ਼ ਹੋਵੋ ਕਿਉਂਕਿ ਤੁਹਾਡੇ ਨਾਮ ਸੁਰਗ ਵਿੱਚ ਲਿਖੇ ਹੋਏ ਹਨ, ਅਤੇ ਯਹੂਦਾ ਉਹਨਾਂ ਵਿੱਚੋਂ ਇੱਕ ਸੀ। ਪਰੰਤੂ ਕੀ ਹੋਇਆ? ਪਰ ਜਦ ਚੁਣੇ ਹੋਏ ਝੁੰਡ ਦੀ ਗੱਲ ਆਉਂਦੀ ਹੈ ਕਿ ਉੱਥੇ ਪੈਂਤੇਕੋਸਤ ਦੇ ਲਈ ਜਾਣ ਅਤੇ ਅਸਲ ਵਿੱਚ ਪਵਿੱਤਰ ਆਤਮਾ ਪਾਉਣ, ਤਾਂ ਯਹੂਦਾ ਇਸਕਰੀਓਤੀ ਨੇ ਆਪਣੇ ਰੰਗ ਵਿਖਾ ਦਿੱਤੇ। ਉਹ ਨਿਆਂ ਵਾਲੇ ਦਿਨ ਉੱਥੇ ਹੋਵੇਗਾ। ਸੋ ਪੋਥੀਆਂ ਖੋਲੀਆਂ ਗਈਆਂ, ਅਤੇ ਇੱਕ ਹੋਰ ਪੋਥੀ ਜੋ ਕਿ ਜੀਵਨ ਦੀ ਪੋਥੀ ਸੀ ਖੋਲੀ ਗਈ, ਅਤੇ ਹਰੇਕ ਮਨੁੱਖ ਦਾ ਨਿਆਂ ਉਹਨਾਂ ਦੇ ਅਨੁਸਾਰ ਕੀਤਾ ਗਿਆ। ਇਸ ਵਕਤ ਦੁਲਹਨ ਮਸੀਹ ਦੇ ਨਾਲ ਜਗਤ ਦਾ ਨਿਆਂ ਕਰਨ ਲਈ ਖੜੀ ਹੈ ਕਿ ਨਹੀਂ? ਪਲੂਸ ਆਖਦਾ ਹੈ ਕਿ ਤੁਹਾਡੇ ਵਿੱਚੋਂ ਕਿਸੇ ਦਾ ਇਹ ਹਾਂ ਪੈਂਦਾ ਹੈ, ਲਾੜੀ ਦੇ ਬਾਰੇ ਗੱਲ ਕਰ ਰਿਹਾ ਹੈ, ਕਿ ਜਦ ਇੱਕ ਦੂਸਰੇ ਨਾਲ ਝਗੜਾ ਜਾਂ ਗਿਲਾ ਹੋਵੇ ਤਾਂ ਫੈਸਲੇ ਲਈ ਕੁਧਰਮੀਆਂ ਕੋਲ ਜਾਏ ਅਤੇ ਸੰਤਾਂ ਕੋਲ ਨਾ? ਕੀ ਤੁਸੀਂ ਨਹੀਂ ਜਾਣਦੇ ਕਿ ਸੰਤ ਜਨ ਜਗਤ ਦਾ ਨਿਆਂ ਕਰਨਗੇ? ਵੇਖਿਆ, ਇਹ ਹੈ ਗੱਲ। ਸੰਤ ਜਨ ਧਰਤੀ ਦਾ ਨਿਆਂ ਕਰਨਗੇ, ਅਤੇ ਇਸ ਦੇ ਵਾਰਸ ਹੋਣਗੇ। ਸੱਚ ਹੈ। ਤੁਸੀਂ ਆਖਦੇ ਹੋ ਇੱਕ ਛੋਟੇ ਜਿਹੇ ਝੁੰਡਲੇ ਜਗਤ ਵਿੱਚ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਮੈਂ ਨਹੀਂ ਜਾਣਦਾ ਕਿ ਕਿਸ ਤਰ੍ਹਾਂ ਹੋਣ ਜਾ ਰਿਹਾ ਹੈ, ਪਰੰਤੂ ਉਸਨੇ ਆਖਿਆ ਹੈ ਕਿ ਇਸ ਤਰ੍ਹਾਂ ਹੋਵੇਗਾ। ਇਸ ਲਈ ਇਹੀ ਗੱਲ ਇਸ ਦਾ ਨਿਬੇੜਾ ਕਰਦੀ ਹੈ ਜਿੱਥੇ ਤੱਕ ਮੈਂ ਜਾਣਦਾ ਹਾਂ। ਹੁਣ ਵੇਖੋ, ਹੁਣ ਧਿਆਨ ਦਿਓ, ਬਾਕੀ ਦੇ ਮੁਰਦੇ ਕਲੀਸਿਆ ਦੇ ਮੈਂਬਰ, ਮਰੀ ਹੋਈ ਕਲੀਸਿਆ ਦੇ ਮੈਂਬਰ ਤਦ ਤੱਕ ਜੀ ਨਹੀਂ ਉੱਠਦੇ ਹਨ ਜਾਂ ਤੱਕ 1000 ਸਾਲ ਪੂਰਾ ਨਹੀਂ ਹੋ ਜਾਂਦਾ ਹੈ, ਅਤੇ 1000 ਸਾਲ ਤੋਂ ਬਾਅਦ ਇੱਕ ਹੋਰ ਕਿਆਮਤ ਹੁੰਦੀ ਹੈ ਜਿਹੜੀ ਕਿ ਦੂਜੀ ਕਿਆਮਤ ਹੈ, ਅਤੇ ਉਹ ਸਭ ਇਕੱਠੇ ਹੁੰਦੇ ਹਨ ਅਤੇ ਮਸੀਹ ਅਤੇ ਕਲੀਸਿਆ, ਦੁਲਹਨ ਨਾਮਧਾਰੀ ਕਲੀਸਿਆ ਨਹੀਂ ਪਰੰਤੂ ਲਾੜੀ, ਮਸੀਹ ਅਤੇ ਦੁਲਹਨ ਉੱਥੇ ਖੜੇ ਹਨ ਅਤੇ ਉੱਥੇ ਉਹਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਅਲੱਗ ਕੀਤਾ ਜਾਂਦਾ ਹੈ ਜਿਵੇਂ ਭੇਡਾਂ ਨੂੰ ਬੱਕਰੀਆਂ ਤੋਂ ਅਲੱਗ ਕੀਤਾ ਜਾਂਦਾ ਹੈ। ਠੀਕ ਹੈ, ਉਦੋਂ ਉੱਥੇ ਨਾਮਧਾਰੀ ਕਲੀਸਿਆ ਦੇ ਮੈਂਬਰ ਆਉਣਗੇ, ਅਤੇ ਜੇ ਉਹਨਾਂ ਨੇ ਸੱਚਾਈ ਸੁਣੀ ਸੀ ਅਤੇ ਉਸ ਸੱਚਾਈ ਨੂੰ ਠੁਕਰਾਇਆ ਸੀ, ਤਾਂ ਫਿਰ ਉੱਥੇ ਉਸ ਬਹੁਤ ਵੱਡੇ ਪਰਦੇ ਤੇ ਕੀ ਕਿਹਾ ਜਾਵੇਗਾ, ਜਾਂ ਉਸ ਪਰਦੇ ਤੇ ਸਭ ਕੁਝ ਵਿਖਾਇਆ ਜਾ ਰਿਹਾ ਹੋਵੇਗਾ। ਇੱਥੋਂ ਤੱਕ ਕਿ ਤੁਹਾਡੀਆਂ ਸੋਚਾਂ ਵੀ ਉਸ ਪਰਦੇ ਤੇ ਵਿਖਾਈਆਂ ਜਾ ਰਹੀਆਂ ਹੋਣਗੀਆਂ। ਤੁਸੀਂ ਸੱਚਾਈ ਦੇ ਬਾਰੇ ਕੀ ਸੋਚਦੇ ਹੋ? ਤੁਸੀਂ ਇਸ ਤੋਂ ਕਿਵੇਂ ਭੱਜੋਗੇ ਅਤੇ ਆਕਾਸ਼ ਦੇ ਪਰਦੇ ਉੱਤੇ ਅਤੇ ਪਰਮੇਸ਼ਵਰ ਦੇ ਵੱਡੇ ਸਾਰੇ ਟੈਲੀਵਿਜ਼ਨ ਉੱਤੇ ਇਸ ਨੂੰ ਵਿਖਾਇਆ ਜਾਵੇਗਾ? ਇਹ ਤੁਹਾਡੇ ਆਪਣੇ ਵਿਚਾਰਾਂ ਨੂੰ ਵਿਖਾ ਰਿਹਾ ਹੋਵੇਗਾ। ਉਸ ਵੇਲੇ ਤੁਹਾਡੇ ਆਪਣੇ ਵਿਚਾਰ ਤੁਹਾਡੇ ਵਿਰੁੱਧ ਬੋਲਣਗੇ। ਸੋ ਜੇ ਤੁਸੀਂ ਇੱਕ ਗੱਲ ਬੋਲਦੇ ਹੋਵੋ ਅਤੇ ਸੋਚਦੇ ਕੋਈ ਦੂਜੀ ਗੱਲ ਹੋਵੋ, ਤਾਂ ਤੁਹਾਡੇ ਲਈ ਠੀਕ ਇਹੀ ਹੋਵੇਗਾ ਕਿ ਤੁਸੀਂ ਇਸ ਤਰ੍ਹਾਂ ਕਰਨਾ ਛੱਡ ਦਿਓ। ਆਪਣੀਆਂ ਸੋਚਾਂ ਨੂੰ ਖੁਦਾ ਤੇ ਲਗਾਏ ਰੱਖੋ, ਆਪਣੇ ਵਿਚਾਰਾਂ ਨੂੰ ਸ਼ੁੱਧ ਰੱਖੋ, ਠੀਕ ਉਹਨਾਂ ਦੇ ਨਾਲ ਟਿਕੇ ਰਹੋ ਅਤੇ ਹਮੇਸ਼ਾ ਇੱਕ ਹੀ ਗੱਲ ਬੋਲੋ। ਸਮਝੇ? ਇਹ ਨਾ ਆਖੋ ਠੀਕ ਹੈ ਮੈਂ ਕਹਾਂਗਾ ਕਿ ਮੈਂ ਇਸਦਾ ਵਿਸ਼ਵਾਸ ਕਰਾਂਗਾ, ਪਰ ਮੈਂ ਜਾ ਕੇ ਪਤਾ ਕਰਾਂਗਾ। ਜੇ ਤੁਸੀਂ ਵਚਨ ਦਾ ਵਿਸ਼ਵਾਸ ਕਰਦੇ ਹੋ, ਆਮੇਨ। ਇਹਨਾਂ ਨਮੂਨਿਆਂ ਉੱਤੇ ਧਿਆਨ ਦਿਓ, ਉਹਨਾਂ ਦੇ ਮਰਨ ਦਾ ਕਾਰਨ ਇਹੀ ਹੈ ਅਤੇ ਉਹ ਕਸ਼ਟ ਕਾਲ ਦੇ ਸਮੇਂ ਦੇ ਨਿਆਂ ਵਿੱਚੋਂ ਦੀ ਲੰਘ ਕੇ ਸ਼ੁੱਧ ਹੁੰਦੇ ਹਨ, ਕਿਉਂਕਿ ਅਸਲ ਵਿੱਚ ਉਹ ਲਹੂ ਦੇ ਥੱਲੇ ਨਹੀਂ ਹਨ। ਉਦਾਵਾ ਤਾਂ ਕਰਦੇ ਹਨ ਕਿ ਉਹ ਲਹੂ ਦੇ ਥੱਲੇ ਹਨ, ਪਰ ਅਸਲ ਵਿੱਚ ਉਹ ਨਹੀਂ ਹਨ। ਆਪਣੇ ਆਪ ਨੂੰ ਸ਼ੁੱਧ ਕਰਨ ਲਈ ਉਹ ਪਰਤਾਵੇ ਦੇ ਵਿੱਚ ਦੀ ਕਿਸ ਤਰ੍ਹਾਂ ਲੰਘ ਸਕਦੇ ਹਨ? ਜਦ ਕਿ ਰੰਗ ਕਾਟ ਅਰਥਾਤ ਬਲੀਚ, ਜੋ ਕਿ ਯਸੂ ਮਸੀਹ ਦਾ ਲਹੂ ਹੈ, ਜਿਹੜਾ ਕਿ ਹਰ ਇੱਕ ਪਾਪ ਦੇ ਲੱਛਣ ਅਤੇ ਦਾਗਾਂ ਨੂੰ ਦੂਰ ਦੁਰਾਡੇ ਲੈ ਜਾਂਦਾ ਹੈ, ਅਤੇ ਤੁਸੀਂ ਮਰ ਚੁੱਕੇ ਹੋ ਅਤੇ ਤੁਹਾਡਾ ਜੀਵਨ ਉਸ ਦੇ ਵਿੱਚ ਛੁਪਿਆ ਹੋਇਆ ਹੈ ਅਤੇ ਉਸ ਉੱਤੇ ਪਵਿੱਤਰ ਆਤਮਾ ਦੀ ਮੋਹਰ ਲੱਗੀ ਹੋਈ ਹੈ, ਤੁਹਾਡਾ ਕਿਸ ਤਰ੍ਹਾਂ ਨਿਆਂ ਹੋਵੇਗਾ? ਤੁਹਾਡਾ ਸ਼ੁੱਧ ਹੋਣਾ ਕਿੱਥੇ ਹੋਵੇਗਾ? ਕਿ ਚੀਜ਼ ਤੋਂ ਤੁਹਾਡਾ ਸ਼ੁੱਧੀਕਰਨ ਹੋਣਾ ਚਾਹੀਦਾ ਹੈ? ਜਦ ਕਿ ਤੁਸੀਂ ਸੰਪੂਰਨ ਤੌਰ ਤੇ ਮਸੀਹ ਵਿੱਚ ਪਾਪ ਰਹਿਤ ਹੋ, ਕਿਵੇਂ? ਨਿਆਂ ਕਿਸ ਲਈ ਹੈ? ਪਰੰਤੂ ਇਹ ਨਿਆਂ ਤਾਂ ਉਹਨਾਂ ਸੁੱਤੇ ਹੋਏ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਮਸੀਹ ਦੇ ਲਹੂ ਨਾਲ ਸ਼ੁੱਧ ਨਹੀਂ ਕੀਤਾ ਹੈ। ਤੁਸੀਂ ਇਹ ਵੇਖਦੇ ਹੋ ਕਿ ਉਹਨਾਂ ਨੇ ਕਈ ਸਾਲਾਂ ਤੋਂ ਇਸ ਤਰ੍ਹਾਂ ਨਹੀਂ ਕੀਤਾ, ਪਰ ਇਹ ਤਾਂ ਪ੍ਰਕਾਸ਼ ਦਾ ਸਮਾਂ ਹੈ। ਸਮਝੇ? ਇਹ ਤਾਂ ਲਾੜੀ ਦੇ ਆਉਣ ਦੇ ਸਮੇਂ ਹੀ ਪ੍ਰਗਟ ਕੀਤਾ ਜਾ ਰਿਹਾ ਹੈ। ਆਖਰੀ ਚੀਜ਼ਾਂ ਆ ਰਹੀਆਂ ਹਨ। ਦੋਸਤੋ, ਮੈਂ ਨਿਸ਼ਚਾ ਕਰਦਾ ਹਾਂ ਕਿ ਇਹ ਖਾਤਮੇ ਦੀ ਵੱਲ ਆ ਰਿਹਾ ਹੈ। ਕਦ? ਮੈਂ ਨਹੀਂ ਜਾਣਦਾ ਹਾਂ, ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਪਰੰਤੂ ਕੁਝ ਵੀ ਹੋਵੇ, ਮੈਂ ਅੱਜ ਰਾਤ ਇਸ ਢੰਗ ਨਾਲ ਜਿਉਣਾ ਚਾਹੁੰਦਾ ਹਾਂ ਕਿ ਮੈਨੂੰ ਅੱਜ ਰਾਤ ਮੈਂ ਤਿਆਰ ਹਾਂ। ਸਮਝੇ? ਹੋ ਸਕਦਾ ਹੈ ਕਿ ਉਹ ਅੱਜ ਰਾਤ ਆ ਜਾਵੇ, ਅਤੇ ਵੀ ਹੋ ਸਕਦਾ ਹੈ ਕਿ ਉਹ 20 ਸਾਲਾਂ ਤੱਕ ਨਾ ਆਏ। ਮੈਂ ਨਹੀਂ ਜਾਣਦਾ ਕਿ ਉਹ ਕਦ ਆਵੇਗਾ, ਪਰੰਤੂ ਜਦ ਕਦੇ ਇਹ ਹੁੰਦਾ ਹੈ ਅਤੇ ਹੋ ਸਕਦਾ ਹੈ ਮੇਰਾ ਜੀਵਨ ਖਤਮ ਹੋ ਜਾਵੇ, ਅਤੇ ਤਦ ਜੋ ਕੁਝ ਵੀ ਮੈਂ ਇੱਥੇ ਕੀਤਾ ਹੈ ਉਸ ਵੇਲੇ ਖਤਮ ਹੋ ਜਾਵੇਗਾ। ਤਦ ਫਿਰ ਮੈਂ ਉਸ ਨੂੰ ਅੰਤ ਦੇ ਦਿਨ ਮਿਲਾਂਗਾ, ਜਿਸ ਤਰ੍ਹਾਂ ਮੈਂ ਇੱਥੇ ਗਿਆ ਸਾਂ। ਜਿਸ ਪਾਸੇ ਨੂੰ ਰੁੱਖ ਝੁਕਦਾ ਹੈ ਉਸੇ ਹੀ ਪਾਸੇ ਵੱਲ ਨੂੰ ਡਿੱਗਦਾ ਹੈ। ਯਾਦ ਰੱਖੋ, ਯਾਦ ਉਹ ਤੇਲ ਖਰੀਦਣ ਲਈ ਗਈਆਂ, ਉਹ ਤੁਸੀਂ ਕਹਿੰਦੇ ਹੋ ਭਾਈ ਬ੍ਰਾਨਹਮ ਇੱਕ ਪਲ ਰੁਕੋ, ਮੈਂ ਇਹਦੇ ਬਾਰੇ ਨਹੀਂ ਜਾਣਦਾ ਹਾਂ। ਯਾਦ ਰੱਖੋ, ਉਹ ਤੇਲ ਖਰੀਦਣ ਦੇ ਲਈ ਗਈਆਂ, ਯਾਦ ਉਹ ਵਾਪਸ ਆਈਆਂ ਤਾਂ ਦੁਲਹਨ ਜਾ ਚੁੱਕੀ ਸੀ ਅਤੇ ਬੂਹਾ ਬੰਦ ਹੋ ਚੁੱਕਾ ਸੀ, ਅਤੇ ਉਹਨਾਂ ਨੇ ਬੂਹਾ ਖੜਕਾਇਆ ਤੇ ਕਿਹਾ ਸਾਨੂੰ ਅੰਦਰ ਆਉਣ ਦਿਓ, ਸਾਨੂੰ ਅੰਦਰ ਆਉਣ ਦਿਓ, ਪਰੰਤੂ ਉਹ ਬਾਹਰ ਘੋਰ ਹਨੇਰੇ ਵਿੱਚ ਰਹਿ ਗਈਆਂ ਸਨ। ਹੁਣ ਜੇ ਤੁਸੀਂ ਇਸ ਦਾ ਨਮੂਨਾ ਚਾਹੁੰਦੇ ਹੋ ਤਾਂ ਹੁਣ ਵੇਖੋ, ਯਸੂ ਨੇ ਕਿਹਾ ਸੀ ਜਿਵੇਂ ਨੂਹ ਦੇ ਦਿਨੀ ਹੋਇਆ ਅਤੇ ਇਸ ਦਾ ਹਵਾਲਾ ਦਿੱਤਾ। ਹੁਣ ਵੇਖੋ, ਨੂਹ ਦੇ ਦਿਨੀ ਉਹ ਕਿਸ਼ਤੀ ਉੱਤੇ ਚੜੇ, ਪਰੰਤੂ ਉਹ ਨਿਆਂ ਦੇ ਸਮੇਂ ਵਿੱਚ ਦੀ ਲੰਘੇ ਸਨ। ਪਰ ਮਸੀਹ ਦੀ ਲਾੜੀ ਦਾ ਨਮੂਨਾ ਇਹ ਨਹੀਂ ਹੈ, ਹਨੋਕ ਦੁਲਹਨ ਦਾ ਨਮੂਨਾ ਹੈ। ਹਨੋਕ ਨੂਹ ਕਸ਼ਟ ਕਾਲ ਦੇ ਸਮੇਂ ਵਿੱਚ ਦੀ ਲੰਘਿਆ, ਪਰੰਤੂ ਦੁਲਹਨ ਅਤੇ ਨੂਹ ਦੁੱਖਾਂ ਦੇ ਸਮੇਂ ਵਿੱਚ ਦੀ ਗੁਜਰਿਆ ਸੀ ਅਤੇ ਉਹ ਸ਼ਰਾਬੀ ਬਣ ਗਿਆ ਤੇ ਮਰ ਗਿਆ, ਪਰੰਤੂ ਹਨੋਕ ਪਰਮੇਸ਼ਵਰ ਦੇ ਸਨਮੁਖ 500 ਸਾਲ ਚੱਲਦਾ ਰਿਹਾ ਅਤੇ ਉਸਦੇ ਕੋਲ ਇੱਕ ਗਵਾਹੀ ਸੀ ਕਿ ਉਸਨੇ ਸੁਰਗ ਤੇ ਉਠਾਏ ਜਾਣ ਵਾਲੇ ਵਿਸ਼ਵਾਸ ਦੇ ਦੁਆਰਾ ਪਰਮੇਸ਼ਵਰ ਨੂੰ ਖੁਸ਼ ਕੀਤਾ ਸੀ ਅਤੇ ਉਸਨੇ ਪਰਮੇਸ਼ਵਰ ਦੇ ਨਾਲ ਸਿੱਧਾ ਤੁਰਨਾ ਸ਼ੁਰੂ ਕੀਤਾ ਅਤੇ ਉੱਪਰ ਅਸਮਾਨਾਂ ਤੇ ਚਲਾ ਗਿਆ, ਅਤੇ ਇੱਥੋਂ ਤੱਕ ਕਿ ਮੌਤ ਦਾ ਸਵਾਦ ਚੱਖੇ ਬਿਨਾਂ ਹੀ ਘਰ ਚਲਾ ਗਿਆ ਅਤੇ ਉਹ ਕਦੇ ਨਹੀਂ ਮਰਿਆ। ਅਤੇ ਇਹ ਇਸ ਦਾ ਨਮੂਨਾ ਹੈ ਕਿ ਅਸੀਂ ਜਿਹੜੇ ਜਿਉਂਦੇ ਹਾਂ ਅਤੇ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜੋ ਸੌ ਗਏ ਹਾਂ ਕਦੇ ਅਗੇਤਰੇ ਨਾ ਹੋਵਾਂਗੇ। ਉਸੇ ਹੀ ਨਮੂਨੇ ਦੇ ਲੋਕ ਜਿਹੜੇ ਸੌ ਗਏ ਹਨ, ਜਿਹੜੇ ਮਨੁੱਖੀ ਉਮਰ ਦੇ ਹਿਸਾਬ ਨਾਲ ਸੌ ਗਏ ਹਨ, ਮਨੁੱਖੀ ਉਮਰ ਦੀ ਹਾਲਤ ਵਿਚ ਉਹ ਪਿਛਾਂ ਮਰ ਗਏ ਸਨ, ਪਰੰਤੂ ਮਰੇ ਹੋਏ ਨਹੀਂ ਹਨ, ਉਹ ਸੁੱਤੇ ਹੋਏ ਹਨ। ਆਮੇਨ। ਉਹ ਸੌ ਰਹੇ ਹਨ, ਉਹ ਮਰੇ ਹੋਏ ਨਹੀਂ ਹਨ। ਉਹਨਾਂ ਨੂੰ ਸਿਰਫ ਇੱਕ ਹੀ ਚੀਜ਼ ਦੀ ਲੋੜ ਹੈ ਕਿ ਦੁਲਹਾ ਉਹਨਾਂ ਨੂੰ ਜਗਾਵੇ, ਅਤੇ ਅਸੀਂ ਜਿਹੜੇ ਜਿਉਂਦੇ ਹਾਂ ਅਤੇ ਪ੍ਰਭੂ ਦੇ ਆਉਣ ਤੱਕ ਬਚੇ ਰਹਿੰਦੇ ਹਾਂ, ਸੁੱਤਿਆਂ ਹੋਇਆਂ ਤੋਂ ਕਦੇ ਅਗੇਤਰੇ ਨਾ ਹੋਵਾਂਗੇ, ਕਿਉਂਕਿ ਪਰਮੇਸ਼ਵਰ ਦੀ ਤੁਰੀ ਫੂਕੀ ਜਾਵੇਗੀ, ਅਤੇ ਜੋ ਮਸੀਹ ਵਿਚ ਹੋ ਕੇ ਮਰੇ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਵਿਚ ਅਚਾਨਕ ਉਠਾਏ ਜਾਵਾਂਗੇ, ਅਤੇ ਬਾਕੀ ਦੇ ਮੁਰਦੇ 1000 ਸਾਲ ਤੱਕ ਜੀ ਨਾ ਉੱਠੇ। ਇਹ ਗੱਲ ਇਸੇ ਤਰ੍ਹਾਂ ਹੀ ਹੈ, ਉਹ ਕਲੇਸ਼ ਦੇ ਸਮੇਂ ਦੇ ਵਿਚ ਦੀ ਲੰਘ ਹੈ। ਇਹ ਕੀ ਸੀ? ਜਿਵੇਂ ਕਿ ਹਨੋਕ, ਜਿਵੇਂ ਨੂਹ ਨੇ ਹਨੋਕ ਉੱਤੇ ਨਿਗਾਹ ਲਗਾਈ ਹੋਈ ਸੀ, ਕਿਉਂਕਿ ਜਦ ਨੂਹ ਨੂੰ ਇਹ ਪਤਾ ਲੱਗਾ ਕਿ ਹਨੋਕ ਗਾਇਬ ਹੋ ਗਿਆ ਹੈ, ਤਾਂ ਜਾਣ ਗਿਆ ਕਿ ਨਿਆਂ ਬਹੁਤ ਨੇੜੇ ਹੈ, ਅਤੇ ਉਹਨੇ ਕਿਸ਼ਤੀ ਦੇ ਨੇੜੇ ਰਹਿਣਾ ਆਰੰਭ ਕਰ ਦਿੱਤਾ। ਪਰ ਨੂਹ ਉੱਪਰ ਨਹੀਂ ਉਠਾਇਆ ਗਿਆ, ਉਸਨੇ ਇੱਕ ਛੋਟੀ ਕਿਸ਼ਤੀ ਤਿਆਰ ਕੀਤੀ ਅਤੇ ਉਹ ਉਸ ਵਿਚ ਚੜ ਕੇ ਨਿਆਂ ਦੇ ਸਮੇਂ ਥਾਣੀ ਲੰਘ ਗਿਆ। ਉਹ ਬਿਪਤਾ ਦੇ ਸਮੇਂ ਵਿਚ ਦੀ ਲੰਘਿਆ ਸੀ ਕਿ ਮੌਤ ਦੇ ਰਾਹੀਂ ਮਰੇ। ਸਮਝ ਲੱਗੀ? ਨੂਹ ਨੂੰ ਕਲੇਸ਼ ਥਾਣੀ ਲਿਆਂਦਾ ਗਿਆ, ਹਨੋਕ ਬਿਨਾਂ ਮਰੇ ਹੀ ਬਦਲ ਗਿਆ ਸੀ, ਜੋ ਕਿ ਉਸ ਕਲੀਸਿਆ ਦਾ ਨਮੂਨਾ ਹੈ ਜੋ ਸੁੱਤਿਆਂ ਹੋਇਆਂ ਦੇ ਨਾਲ ਉਠਾਈ ਜਾਵੇਗੀ ਕਿ ਹਵਾ ਵਿਚ ਪ੍ਰਭੂ ਨੂੰ ਮਿਲਣ, ਅਤੇ ਬਾਕੀ ਨਾਮਧਾਰੀ ਕਲੀਸਿਆ ਕਸ਼ਟਕਾਲ ਦੇ ਸਮੇਂ ਵਿਚ ਲਿਆਈਆਂ ਜਾਣਗੀਆਂ। ਮੈਂ ਆਪਣੇ ਆਪ ਵਿਚ ਇਹਦੇ ਵਿਚ ਕੁਝ ਨਹੀਂ ਜੋੜ ਸਕਦਾ। ਹਨੋਕ ਸਵਰਗ ਤੇ ਉਠਾਇਆ ਗਿਆ ਅਤੇ ਉਸਦੀ ਮੌਤ ਨਾ ਹੋਈ। ਹੁਣ ਆਓ ਥੋੜਾ ਜਿਹਾ ਅਧਿਐਨ ਆਰੰਭ ਕਰੀਏ, ਆਪਣੇ ਵਿਸ਼ੇ ਨੂੰ ਲਈਏ। ਜੇ ਮੈਂ ਇਸੇ ਤੇ ਬੋਲਦਾ ਰਿਹਾ ਤਾਂ ਅਸੀਂ ਕਦੇ ਵੀ ਆਪਣੇ ਵਿਸ਼ੇ ਤੇ ਇਸ ਮੋਹਰ ਤੇ ਨਹੀਂ ਆ ਸਕਾਂਗੇ। ਹੁਣ ਧਿਆਨ ਦਿਓ, ਆ ਹੁਣ ਅਸੀਂ ਇਸ ਨੂੰ ਲਈਏ, ਕਿਉਂਕਿ ਹੋ ਸਕਦਾ ਹੈ ਕਿ ਅਸੀਂ ਕੱਲ ਰਾਤ ਫਿਰ ਅਗਲੀ ਰਾਤ ਤੁਰੀ ਫੂਕੇ ਜਾਣ ਦੇ ਬਾਰੇ ਵੇਖੀਏ, ਕਿਉਂਕਿ ਤੁਰੀ ਵੀ ਉਸੇ ਸਮੇਂ ਫੂਕੀ ਜਾਂਦੀ ਹੈ ਜਦ ਮੋਹਰਾਂ ਖੁੱਲਦੀਆਂ ਹਨ। ਇੱਕ ਹੀ ਗੱਲ ਹੈ, ਕਲੀਸਿਆ ਯੁੱਗ ਖੁੱਲਦਾ ਹੈ, ਉਵੇਂ ਹੀ ਇਹ ਬਿਲਕੁਲ ਇੱਕ ਹੀ ਗੱਲ ਹੈ, ਸਮਝੇ? ਹੁਣ ਇੱਕ ਤੁਰੀ ਦਾ ਫੂਕਿਆ ਜਾਣਾ ਹਮੇਸ਼ਾ ਇੱਕ ਜੰਗ ਜਾਂ ਫਿਰ ਰਾਜਨੀਤਿਕ ਗੜਬੜ ਨੂੰ ਬਿਆਨ ਕਰਦਾ ਹੈ। ਤੁਰੀ ਦਾ ਫੂਕਿਆ ਜਾਣਾ ਰਾਜਨੀਤਿਕ ਗੜਬੜ ਕਰਦਾ ਹੈ ਅਤੇ ਉਹ ਯੁੱਧ ਨੂੰ ਪੈਦਾ ਕਰਦੀ ਹੈ। ਜਾਂ ਤੁਸੀਂ ਰਾਜਨੀਤੀ ਵਿਚ ਗੜਬੜ ਵੇਖਦੇ ਹੋ ਅਤੇ ਸਭ ਰਾਜਨੀਤੀਆਂ ਨੂੰ ਗੜਬੜ ਵਿਚ ਵੇਖਦੇ ਹੋ, ਤਾਂ ਸਮਝ ਲਓ ਕਿ ਜੰਗ ਬਿਲਕੁਲ ਨੇੜੇ ਹੈ। ਪਰ ਵੇਖੋ, ਦੁਨੀਆਂ ਦਾ ਰਾਜ ਹਾਲੇ ਵੀ ਸ਼ੈਤਾਨ ਦਾ ਹੈ, ਇਹ ਹਿੱਸਾ ਅਜੇ ਵੀ ਉਸਦੇ ਹੱਥ ਵਿਚ ਹੈ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਮਸੀਹ ਦੇ ਦੁਆਰਾ ਇਹਨੂੰ ਛੁਡਾਇਆ ਗਿਆ, ਪਰੰਤੂ ਉਹ ਹਾਲੇ ਛੁਡਾਉਣ ਵਾਲੇ ਸਾਕ ਦਾ ਕੰਮ ਕਰ ਰਿਹਾ ਹੈ, ਜਾਂ ਤਾਂ ਕਿ ਉਹ ਆਖਰੀ ਨਾਮ ਜੋ ਉਸ ਪੋਥੀ ਵਿਚ ਹੈ ਉਸ ਨੂੰ ਛੁਡਾ ਨਹੀਂ ਲੈਂਦਾ ਹੈ, ਜਿਹੜਾ ਕਿ ਪਹਿਲਾਂ ਹੀ ਕਬੂਲ ਕਰ ਲਿਆ ਗਿਆ ਹੈ ਤੇ ਉਸਦੇ ਤੇ ਮੋਹਰ ਲਾ ਦਿੱਤੀ ਗਈ ਹੈ। ਕਿ ਤੁਸੀਂ ਸਮਝ ਗਏ? ਤਦ ਉਹ ਆਪਣੇ ਪਿਤਾ ਦੇ ਸਿੰਘਾਸਨ ਤੋਂ ਆਪਣੇ ਸਿੰਘਾਸਨ ਤੇ ਆਉਂਦਾ ਹੈ, ਅਗਾਂਹ ਵੱਧਦਾ ਹੈ, ਅਤੇ ਪਰਮੇਸ਼ਵਰ ਦੇ ਹੱਥ ਵਿਚੋਂ ਉਸ ਕੋਲੋਂ ਜੋ ਸਿੰਘਾਸਨ ਤੇ ਬੈਠਾ ਹੈ ਪੋਥੀ ਲੈ ਲੈਂਦਾ ਹੈ ਅਤੇ ਆਪਣੇ ਅਧਿਕਾਰਾਂ ਦਾ ਦਾਅਵਾ ਕਰਦਾ ਹੈ। ਪਹਿਲੀ ਗੱਲ ਜੋ ਕਰਦਾ ਹੈ, ਉਹ ਆਪਣੀ ਦੁਲਹਨ ਨੂੰ ਬੁਲਾਉਂਦਾ ਹੈ। ਆਮੇਨ। ਇਸ ਤੋਂ ਬਾਅਦ ਉਹ ਕੀ ਕਰਦਾ ਹੈ? ਆਪਣੇ ਵਿਰੋਧੀ ਸ਼ੈਤਾਨ ਨੂੰ ਲੈਂਦਾ ਹੈ ਅਤੇ ਉਸ ਨੂੰ ਬੰਨ ਦਿੰਦਾ ਹੈ ਅਤੇ ਉਸ ਨੂੰ ਸਭਨਾਂ ਦੇ ਨਾਲ ਜਿਹੜੇ ਉਸਦੇ ਪੈਰੋਕਾਰ ਸਨ ਅੱਗ ਵਿਚ ਸੁੱਟ ਦਿੰਦਾ ਹੈ। ਹੁਣ ਯਾਦ ਰੱਖੋ ਕਿ ਮਸੀਹ ਵਿਰੋਧੀ ਰੂਸ ਨਹੀਂ ਹੈ। ਨਹੀਂ ਜੀ, ਮਸੀਹ ਵਿਰੋਧੀ ਤਾਂ ਇੱਕ ਨਰਮ ਵਿਅਕਤੀ ਹੈ। ਤੁਸੀਂ ਧਿਆਨ ਦਿਓ ਕਿ ਕਿੰਨਾ ਨਮਰ ਹੈ। ਹੁਣ ਉਹ ਬਹੁਤ ਹੀ ਤੇਜ਼ ਹੈ। ਜੀ ਹਾਂ ਸ਼੍ਰੀਮਾਨ, ਬਸ ਤੁਸੀਂ ਪਵਿੱਤਰ ਆਤਮਾ ਲੈ ਲਓ, ਇਹੀ ਹੈ ਜੋ ਉਸ ਨੂੰ ਹਰਾ ਸਕਦਾ ਹੈ। ਧਿਆਨ ਦਿਓ, ਤੁਰੀਆਂ ਦਾ ਅਰਥ ਹੈ ਰਾਜਨੀਤਿਕ ਗੜਬੜ, ਲੜਾਈਆਂ। ਮਤੀ 24 ਵਿਚ ਯਸੂ ਨੇ ਇਸ ਦੇ ਬਾਰੇ ਵਿਚ ਬੋਲਿਆ ਹੈ। ਉਸਨੇ ਆਖਿਆ, ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਵੇਖੋ, ਸਭ ਜਗ੍ਹਾ ਤੁਸੀਂ ਇਹਨਾਂ ਦੇ ਬਾਰੇ ਵਿਚ ਹੀ ਸੁਣੋਗੇ। ਤੁਹਾਨੂੰ ਯਾਦ ਹੈ ਯਸੂ ਇਹ ਬੋਲ ਰਿਹਾ ਹੈ, ਲੜਾਈਆਂ ਤੇ ਲੜਾਈਆਂ ਦੀਆਂ ਅਵਾਈਆਂ, ਲੜਾਈਆਂ ਤੇ ਲੜਾਈਆਂ ਦੀਆਂ ਅਵਾਈਆਂ, ਇਸੇ ਤਰ੍ਹਾਂ ਅੰਤ ਤੱਕ। ਹੁਣ ਇਹ ਤੁਰੀਆਂ ਦਾ ਵੱਜਣਾ ਹੈ। ਹੁਣ ਜਦ ਅਸੀਂ ਤੁਰੀਆਂ ਨੂੰ ਲੈਂਦੇ ਹਾਂ, ਅਸੀਂ ਪਿਛਾਂ ਜਾ ਕੇ ਵੇਖਾਂਗੇ ਅਤੇ ਅਸੀਂ ਉਸ ਹਰ ਇੱਕ ਲੜਾਈ ਨੂੰ ਵੇਖਾਂਗੇ ਅਤੇ ਤੁਹਾਨੂੰ ਵਿਖਾਵਾਂਗੇ ਕਿ ਉਹ ਉਹਨਾਂ ਕਲੀਸਿਆ ਯੁੱਗਾਂ ਦੇ ਬਾਅਦ ਹੋਈਆਂ ਹਨ, ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ। ਪਰੰਤੂ ਤੁਰੀ ਇੱਕ ਰਾਜਨੀਤਿਕ ਗੜਬੜ ਨੂੰ ਦਰਸਾਉਂਦੀ ਹੈ। ਜਦਕਿ ਮੋਹਰਾਂ ਧਾਰਮਿਕ ਗੜਬੜ ਨਾਲ ਸੰਬੰਧ ਰੱਖਦੀਆਂ ਹਨ, ਸਮਝੇ? ਇੱਕ ਮੋਹਰ ਖੁੱਲਦੀ ਹੈ ਅਤੇ ਇੱਕ ਸੰਦੇਸ਼ ਆਉਂਦਾ ਹੈ, ਅਤੇ ਇਸ ਤੋਂ ਬਾਅਦ ਕਲੀਸਿਆ ਹਮੇਸ਼ਾ ਹੀ ਆਪਣੇ ਰਾਜਨੀਤਿਕ ਤੌਰ ਤਰੀਕਿਆਂ ਵਿਚ ਇੰਨੀ ਰਚ ਵਿਚ ਜਾਂਦੀ ਹੈ ਅਤੇ ਉਸ ਵਿਚ ਹਰੇਕ ਤਰ੍ਹਾਂ ਦੇ ਰੁਤਬੇ ਥਾਂ ਲੈ ਲੈਂਦੇ ਹਨ। ਅਤੇ ਜਦ ਕੋਈ ਸੱਚਾ ਸੰਦੇਸ਼ ਆਉਂਦਾ ਹੈ ਔਰ ਉਹ ਸੰਦੇਸ਼ ਵਾਹਕ ਅੱਗੇ ਵੱਧਦਾ ਹੈ ਅਤੇ ਉਹ ਉਹਨਾਂ ਨੂੰ ਹਿਲਾ ਕੇ ਰੱਖ ਦਿੰਦਾ ਹੈ, ਇਹ ਸੱਚ ਗੱਲ ਹੈ। ਜਦ ਕੋਈ ਮੋਹਰ ਖੋਲਦੀ ਹੈ ਤਾਂ ਧਾਰਮਿਕ ਉਥਲ ਪੁਥਲ ਅਰਥਾਤ ਗੜਬੜ ਹੁੰਦੀ ਹੈ। ਇਹੀ ਹੁੰਦਾ ਹੈ ਜਦ ਮੋਹਰ ਖੁੱਲਦੀ ਹੈ। ਜੀ ਹਾਂ, ਉਹ ਸਭ ਸਿਓਨ ਵਿਚ ਆਰਾਮ ਪਾਉਂਦੇ ਹਨ। ਜਦ ਕੋਈ ਕਲੀਸੀਆ ਸਥਾਪਿਤ ਹੋ ਜਾਂਦੀ ਹੈ ਤਾਂ ਉਸਦੇ ਲੋਕ ਕਹਿੰਦੇ ਹਨ, ਅਸੀਂ ਸਭ ਕੁਝ ਕਰ ਲਿਆ ਹੈ, ਜਿਵੇਂ ਕਿ ਚਰਚ ਆਫ ਇੰਗਲੈਂਡ ਇਹ ਸਭ ਸੰਸਥਾ ਵਿਚ ਬਚ ਗਏ, ਜਿਵੇਂ ਕੈਥੋਲਿਕ ਕਲੀਸੀਆ ਵਿਚ ਹੋਇਆ ਉਹ ਸਭ ਵੀ ਜਥੇਬੰਦੀ ਬਣ ਗਏ ਅਤੇ ਫਿਰ ਲੂਥਰ ਆਇਆ, ਤਦ ਇੱਕ ਧਾਰਮਿਕ ਗੜਬੜ ਹੋਈ ਸੀ। ਜੀ ਹਾਂ ਸ਼੍ਰੀਮਾਨ, ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ। ਇਸ ਤੋਂ ਬਾਅਦ ਜਵਿੰਗਲੀ ਦੁਆਰਾ ਕਲੀਸੀਆ ਬਾਹਰ ਆਈ ਅਤੇ ਜਵਿੰਗਲੀ ਤੋਂ ਲੈ ਕੇ ਕੈਲਵਿਨ ਤੱਕ ਕਈ ਕਲੀਸੀਆਵਾਂ ਨਿਕਲ ਕੇ ਬਾਹਰ ਆਈਆਂ ਅਤੇ ਕੁਝ ਚਿਰ ਬਾਅਦ ਐਂਗਲੀਕਨ ਕਲੀਸੀਆ ਸਥਾਪਿਤ ਹੋਈ। ਉਸ ਵੇਲੇ ਸਭ ਕੁਝ ਆਰਾਮਦਾਇਕ ਹਾਲਤ ਵਿਚ ਸੀ ਅਤੇ ਫਿਰ ਜਦ ਵੈਸਲੀ ਆਇਆ ਉੱਥੇ ਇੱਕ ਧਾਰਮਿਕ ਗੜਬੜ ਸੀ। ਇਹ ਸਹੀ ਹੈ, ਵੇਖੋ ਇਹ ਹਮੇਸ਼ਾ ਹੀ ਇੱਕ ਧਾਰਮਿਕ ਗੜਬੜ ਨੂੰ ਦਰਸਾਉਂਦਾ ਹੈ। ਆਓ ਹੁਣ ਮੋਰ ਵੇਖੀਏ, ਆਓ ਹੁਣ ਅਸੀਂ ਇਸ ਨੂੰ ਥੋੜਾ ਜਿਹਾ ਪੜ੍ਹਦੇ ਹਾਂ। ਮੈਂ ਚਾਹੁੰਦਾ ਹਾਂ, ਮੈਂ ਪਹਿਲੀ ਮੋਹਰ ਤੇ ਬੋਲਣਾ ਚਾਹੁੰਦਾ ਹਾਂ, ਮੈਂ ਇਸ ਨੂੰ ਲਵਾਂਗਾ। ਅਤੇ ਮੈਂ ਵੇਖਿਆ ਕਿ ਜਦ ਲੇਲੇ ਨੇ ਉਹਨਾਂ ਸੱਤਾਂ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ, ਕੀ ਹੋਇਆ? ਤਾਂ ਮੈਂ ਬੱਦਲ ਦੀ ਗਰਜ ਜਿਹੀ ਆਵਾਜ਼ ਸੁਣੀ। ਉਹ ਮੈਂ ਕਿੰਨਾ ਚਾਹੁੰਦਾ ਹਾਂ ਕਿ ਮੈਂ ਕੁਝ ਮਿੰਟਾਂ ਲਈ ਇਸੇ ਤੇ ਰੁਕਿਆ ਰਹਾ। ਅਤੇ ਹੁਣ ਮੈਂ ਉਮੀਦ ਕਰਦਾ ਹਾਂ ਕਿ ਉਹ ਸਭ ਲੋਕ ਜੋ ਇਹਨਾਂ ਗੱਲਾਂ ਦੇ ਬਾਰੇ ਜਾਣਦੇ ਹਨ ਅਤੇ ਪ੍ਰਭੂ ਦੀ ਤਸੱਲੀ ਦੇ ਦਿਲਾਸੇ ਲਈ ਉਡੀਕ ਕਰ ਰਹੇ ਹਨ, ਧਿਆਨ ਦੇ ਨਾਲ ਇਸ ਦਾ ਅਧਿਐਨ ਕਰਨਗੇ। ਅਤੇ ਤੁਸੀਂ ਜਿਹੜੇ ਇਹਨਾਂ ਟੇਪਾਂ ਨੂੰ ਸੁਣਦੇ ਹੋ, ਤੁਸੀਂ ਵੀ ਇਸ ਤੇ ਵਿਚਾਰ ਕਰੋਗੇ। ਯਾਦ ਲੇਲੇ ਨੇ ਉਸ ਪਹਿਲੀ ਮੋਹਰ ਨੂੰ ਖੋਲਿਆ। ਜੋ ਪਹਿਲੀ ਗੱਲ ਹੁੰਦੀ ਹੈ ਉਹ ਇਹ ਹੈ ਕਿ ਇੱਕ ਗਰਜ ਦੀ ਆਵਾਜ਼ ਹੁੰਦੀ ਹੈ। ਹੁਣ ਇਸ ਦਾ ਕੋਈ ਚਿੰਨ੍ਹ ਜਾਂ ਅਰਥ ਹੈ? ਇਸ ਦਾ ਕੋਈ ਮਤਲਬ ਹੈ? ਇਸ ਦਾ ਇੱਕ ਅਰਥ ਹੈ? ਇਸ ਦਾ ਕੋਈ ਮਤਲਬ ਹੈ? ਬਿਨਾਂ ਮਤਲਬ ਦੇ ਕੁਝ ਵੀ ਨਹੀਂ ਹੁੰਦਾ ਹੈ। ਠੀਕ ਹੈ, ਇੱਕ ਗਰਜ ਦੀ ਆਵਾਜ਼ ਹੋਈ। ਹੈਰਾਨੀ ਇਹ ਹੈ ਕਿ ਉਹ ਗਰਜ ਕੀ ਸੀ? ਆਓ ਹੁਣ ਥੋੜਾ ਜਿਹਾ ਹੋਰ ਪੜ੍ਹੀਏ। ਆਓ ਮੱਤੀ ਵੱਲ ਚੱਲੀਏ। ਨਹੀਂ, ਆਓ ਅਸੀਂ ਪਹਿਲਾਂ ਯੂਹੰਨਾ ਦੀ ਕਿਤਾਬ ਕੱਢੀਏ, ਸੰਤ ਯੂਹੰਨਾ 12 ਬਾਬ ਅਤੇ ਇਸ ਨੂੰ ਇੱਕ ਪਾਲੇ ਵੇਖੋ, ਸੰਤ ਯੂਹੰਨਾ 12। ਆਓ ਹੁਣ ਯੂਹੰਨਾ 12 ਬਾਬ ਦੀ 23 ਐਤ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ। ਹੁਣ ਤੁਸੀਂ ਇਸ ਨੂੰ ਬਹੁਤ ਹੀ ਧਿਆਨ ਨਾਲ ਸੁਣੋ, ਫਿਰ ਤੁਹਾਨੂੰ ਹੈਰਾਨ ਹੋਣ ਦੀ ਕੋਈ ਲੋੜ ਨਹੀਂ ਹੋਵੇਗੀ ਕਿ ਇਹ ਕੀ ਸੀ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤਰ ਦੀ ਵਡਿਆਈ ਕੀਤੀ ਜਾਵੇ। ਵੇਖੋ, ਉੱਥੇ ਤੁਸੀਂ ਇੱਕ ਯੁੱਗ ਦੇ ਖਾਤਮੇ ਤੇ ਹੋ, ਉਸਦੀ ਸੇਵਕਾਈ ਸਮਾਪਤ ਹੋ ਰਹੀ ਹੈ। ਸਮਝੇ, ਉਹ ਵੇਲਾ ਆ ਗਿਆ ਹੈ ਕਿ ਮਨੁੱਖ ਦਾ ਪੁੱਤਰ ਵਡਿਆਈ ਪਾਵੇ। ਇਹਦੇ ਬਾਰੇ ਕੀ ਵਿਚਾਰ ਹੈ? ਵੇਲਾ ਆ ਗਿਆ ਹੈ ਜਦ ਕਿ ਉਸਦੀ ਦੁਲਹਨ ਉੱਪਰ ਉਠਾਈ ਜਾਵੇ। ਕੀ ਉਹ ਸਮਾਂ ਆ ਗਿਆ ਹੈ ਜਦ ਸਮਾਂ ਹੋਰ ਨਹੀਂ ਹੋਵੇਗਾ? ਉਹ ਮਹਾਬਲੀ ਦੂਤ ਜਿਹਦੇ ਸਿਰ ਉੱਤੇ ਮੇਘ ਤਨੁਖ ਹੈ, ਆਪਣਾ ਇੱਕ ਪੈਰ ਧਰਤੀ ਉੱਤੇ ਅਤੇ ਦੂਸਰਾ ਪੈਰ ਸਮੁੰਦਰ ਤੇ ਰੱਖਣ ਲਈ ਤਿਆਰ ਹੈ। ਅਤੇ ਫਿਰ ਉਹ ਕਹਿੰਦਾ ਹੈ ਸਮਾਂ ਬੀਤ ਗਿਆ ਹੈ। ਅਤੇ ਇਸ ਤੋਂ ਇਲਾਵਾ ਉਸਨੇ ਆਪਣਾ ਸੱਜਾ ਹੱਥ ਉਤਾਂਹ ਚੁੱਕਿਆ ਅਤੇ ਸਹੁੰ ਖਾਧੀ ਭਈ ਹੁਣ ਹੋਰ ਚਿਰ ਨਹੀਂ ਲੱਗੇਗਾ। ਇਹ ਕਿੰਨਾ ਸੰਪੂਰਨ ਹੈ ਕਲੀਸੀਆ ਦੇ ਲਈ ਸਹੁੰ ਖਾਧਾ ਹੋਇਆ ਹਲਫੀਆ ਬਿਆਨ। ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤਰ ਦੀ ਵਡਿਆਈ ਕੀਤੀ ਜਾਵੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਕਣਕ ਦਾ ਦਾਣਾ ਜ਼ਮੀਨ ਵਿਚ ਪੈ ਕੇ ਨਾ ਮਰੇ ਤਾਂ ਇਕੱਲਾ ਹੀ ਰਹਿੰਦਾ ਹੈ, ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ। ਜਿਹੜਾ ਆਪਣੀ ਜਾਨ ਨਾਲ ਹਿੱਤ ਕਰਦਾ ਹੈ ਉਸ ਨੂੰ ਗਵਾਉਂਦਾ ਹੈ, ਅਤੇ ਜਿਹੜਾ ਇਸ ਜਗਤ ਵਿਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਸ ਦੀਪਕ ਜਿਉਂ ਤਾਈ ਉਸ ਦੀ ਰੱਖਿਆ ਕਰੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ, ਔਰ ਜਿੱਥੇ ਮੈਂ ਹਾਂ ਮੇਰਾ ਸੇਵਕ ਵੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਸਦਾ ਆਦਰ ਕਰੇਗਾ। ਹੁਣ ਮੇਰਾ ਜੀ ਘਬਰਾਉਂਦਾ ਹੈ। ਤੁਸੀਂ ਆਖਦੇ ਹੋ ਠੀਕ ਹੈ, ਉਹ ਰਾਹ ਦੇ ਅੰਤ ਵਿਚ ਪਹੁੰਚ ਰਿਹਾ ਸੀ ਅਤੇ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ। ਇਹਦੇ ਨਾਲ ਤੁਸੀਂ ਕੀ ਸੋਚਦੇ ਹੋ? ਜਦ ਕੋਈ ਮਹਾਨ ਰੂਹਾਨੀ ਘਟਨਾ ਵਾਪਰਦੀ ਹੈ ਜਿਹਦੇ ਨਾਲ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ? ਇਹ ਮੇਰੇ ਪ੍ਰਭੂ, ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਕਰਾਂ? ਹੇ ਪਿਤਾ, ਮੈਨੂੰ ਇਸ ਘੜੀ ਤੋਂ ਬਚਾ, ਪਰ ਇਸੇ ਲਈ ਮੈਂ ਇਸ ਘੜੀ ਤੀਕ ਆਇਆ ਹਾਂ। ਹੇ ਪਿਤਾ, ਆਪਣੇ ਨਾਮ ਨੂੰ ਵਡਿਆਈ ਦੇ। ਤਦੋ ਇਹ ਸੁਰਗੀ ਬਾਣੀ ਆਈ ਜੋ ਮੈਂ ਉਹਨੂੰ ਵਡਿਆਈ ਦਿੱਤੀ ਹੈ ਔਰ ਫੇਰ ਵੀ ਦਿਆਂਗਾ। ਤਾਂ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਚਾਹੇ ਸੁਣਿਆ ਤਾਂ ਕਹਿਣ ਲੱਗੇ, ਜੋ ਬੱਦਲ ਗਰਜਿਆ ਹੈ। ਤਦ ਜਦ ਲੇਲੇ ਨੇ ਪੋਤੀ ਲਈ ਅਤੇ ਉਹ ਪਹਿਲੀ ਮੋਹਰ ਤੋੜੀ ਤਾਂ ਪਰਮੇਸ਼ਵਰ ਆਪਣੇ ਸਦੀਪਕ ਸਿੰਘਾਸਨ ਤੋਂ ਬੋਲਿਆ ਕਿ ਦੱਸੇ ਕਿ ਉਹ ਮੋਹਰ ਕੀ ਸੀ, ਪ੍ਰਗਟ ਕਰੇ ਕਿ ਉਹ ਮੋਹਰ ਕੀ ਹੈ। ਪਰ ਜਦ ਇਸ ਨੂੰ ਯੂਹੰਨਾ ਦੇ ਸਨਮੁਖ ਰੱਖਿਆ ਗਿਆ ਤਾਂ ਇਹ ਇੱਕ ਚਿੰਨ੍ਹ ਦੇ ਰੂਪ ਵਿਚ ਸੀ। ਜਾਂ ਯੂਹੰਨਾ ਨੇ ਇਸ ਨੂੰ ਵੇਖਿਆ ਤਦ ਵੀ ਇਹ ਇੱਕ ਭੇਤ ਹੀ ਸੀ। ਕਿਉਂ? ਕਿਉਂਕਿ ਉਸ ਸਮੇਂ ਇਸ ਨੂੰ ਪ੍ਰਗਟ ਕੀਤਾ ਹੀ ਨਹੀਂ ਗਿਆ ਸੀ। ਇਸ ਨੂੰ ਤਾਂ ਤਦ ਤੱਕ ਪ੍ਰਗਟ ਨਹੀਂ ਕੀਤਾ ਜਾ ਸਕਦਾ ਜਦ ਤੱਕ ਕਿ ਜੋ ਉਸਨੇ ਇੱਥੇ ਆਖਿਆ ਹੈ ਕਿ ਅੰਤ ਦੇ ਸਮੇਂ ਵਿਚ, ਪਰ ਇਹ ਇੱਕ ਚਿੰਨ੍ਹ ਦੇ ਰੂਪ ਵਿਚ ਆ ਗਈ। ਯਦ ਗਰਜ ਹੋਈ, ਯਾਦ ਰੱਖੋ ਉੱਚੀ ਤਾੜੀ ਮਾਰਨ ਵਾਂਗੂ ਗਰਜ ਦੀ ਆਵਾਜ਼ ਖੁਦਾ ਦੀ ਆਵਾਜ਼ ਹੈ। ਇਹੋ ਹੀ ਬਾਈਬਲ ਆਖਦੀ ਹੈ, ਗਰਜ ਦੀ ਆਵਾਜ਼। ਉਹਨਾਂ ਸੋਚਿਆ ਕਿ ਗਰਜ ਹੋਈ ਹੈ, ਪਰੰਤੂ ਇਹ ਪਰਮੇਸ਼ਵਰ ਸੀ ਜੋ ਬੋਲਿਆ ਸੀ, ਪਰੰਤੂ ਯੇਸੂ ਇਸ ਨੂੰ ਸਮਝ ਗਿਆ ਸੀ ਕਿਉਂਕਿ ਉਸਦੇ ਉੱਤੇ ਇਸ ਨੂੰ ਪ੍ਰਗਟ ਕੀਤਾ ਗਿਆ ਸੀ। ਵੇਖਿਆ, ਇਹ ਇੱਕ ਗਰਜ ਸੀ। ਤੁਸੀਂ ਪਹਿਲੀ ਮੋਹਰ ਖੁੱਲਣ ਤੇ ਧਿਆਨ ਦਿਓ। ਯਾਦ ਇਸ ਨੂੰ ਪਹਿਲੀ ਮੋਹਰ ਨੂੰ ਚਿੰਨ੍ਹ ਦੇ ਰੂਪ ਵਿਚ ਖੋਲਿਆ ਗਿਆ, ਇਸ ਦੇ ਵਿਚੋਂ ਗਰਜ ਦੀ ਆਵਾਜ਼ ਹੋਈ। ਹੁਣ ਇਸ ਦੇ ਬਾਰੇ ਵਿਚ ਕੀ ਖਿਆਲ ਹੈ? ਯਾਦ ਇਹ ਆਪਣੀ ਅਸਲੀ ਹਾਲਤ ਵਿਚ ਖੋਲੀ ਜਾਂਦੀ ਹੈ। ਹੇ ਮੇਰੇ, ਜਿਉ ਹੀ ਲੇਲੇ ਨੇ ਮੋਹਰ ਖੋਲੀ, ਉਸੇ ਵੇਲੇ ਹੀ ਇੱਕ ਗਰਜ ਹੋਈ। ਅਜੇ ਉਸਨੇ ਕੀ ਪ੍ਰਗਟ ਕੀਤਾ? ਇਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕੀਤਾ ਸੀ। ਪਹਿਲਾਂ ਇਹ ਖੁਦਾ ਦੇ ਕੋਲ ਸੀ, ਫਿਰ ਇਹ ਚਿੰਨ੍ਹ ਦੇ ਰੂਪ ਵਿਚ ਸੀ, ਇਸ ਤੋਂ ਬਾਅਦ ਇਹ ਪ੍ਰਗਟ ਹੁੰਦੀ ਹੈ। ਇਸ ਦੇ ਬਾਰੇ ਵਿਚ ਇਹ ਤਿੰਨ ਗੱਲਾਂ ਹਨ। ਸਮਝੇ, ਇਹ ਪਰਮੇਸ਼ਵਰ ਦੇ ਸਿੰਘਾਸਨ ਤੋਂ ਆ ਰਹੀ ਹੈ। ਪਹਿਲਾਂ ਤਾਂ ਵੇਖੀ ਜਾਂ ਸੁਣੀ ਨਹੀਂ ਜਾ ਸਕਦੀ ਸੀ, ਜਾਂ ਇਸ ਦੇ ਬਾਰੇ ਵਿਚ ਕੁਝ ਨਹੀਂ ਕੀਤਾ ਜਾ ਸਕਦਾ ਸੀ। ਇਹ ਮੋਹਰ ਲਾ ਕੇ ਬੰਦ ਕੀਤੀ ਗਈ ਸੀ। ਲੇਲੇ ਦੇ ਲਹੂ ਨੇ ਉਸਦਾ ਮੁੱਲ ਤਾਰ ਦਿੱਤਾ ਹੈ। ਜਦ ਉਸਨੇ ਇਹਨੂੰ ਬੋਲਿਆ ਤਾਂ ਇੱਕ ਗਰਜ ਦੀ ਆਵਾਜ਼ ਹੋਈ, ਅਤੇ ਜਦ ਉਸਨੇ ਇੰਜ ਕੀਤਾ ਤਾਂ ਚਿੱਟੇ ਘੋੜੇ ਦਾ ਸਵਾਰ ਬਾਹਰ ਨਿਕਲਿਆ, ਅਤੇ ਹਾਲੇ ਵੀ ਚਿੰਨ੍ਹ ਦੇ ਰੂਪ ਵਿਚ ਸੀ। ਹੁਣ ਉਸਨੇ ਕਿਹਾ ਸੀ ਕਿ ਇਹ ਅੰਤ ਦੇ ਦਿਨਾਂ ਵਿਚ ਪ੍ਰਗਟ ਹੋਵੇਗਾ, ਪਰੰਤੂ ਇਹ ਕਲੀਸਿਆ ਵਿਚ ਇੱਕ ਚਿੰਨ੍ਹ ਦੇ ਰੂਪ ਵਿਚ ਆਉਂਦਾ ਹੈ। ਕਲੀਸਿਆ, ਕੀ ਤੁਸੀਂ ਇਸ ਨੂੰ ਸਮਝ ਰਹੇ ਹੋ? ਇਹ ਕਲੀਸਿਆ ਦੇ ਵਿਚ ਇੱਕ ਚਿੰਨ੍ਹ ਦੇ ਰੂਪ ਵਿਚ ਆਉਂਦਾ ਹੈ। ਉਹ ਜਾਣਦੇ ਸਨ ਕਿ ਇਹ ਇੱਕ ਮੋਹਰ ਹੈ, ਪਰੰਤੂ ਇਹ ਕੀ ਹੈ ਇਸ ਦੇ ਬਾਰੇ ਉਹ ਹਾਲੇ ਤੱਕ ਨਹੀਂ ਜਾਣਦੇ ਹਨ, ਕਿਉਂਕਿ ਇਹ ਇੱਕ ਨੁਕਰੇ ਘੋੜੇ ਦਾ ਸਵਾਰ ਹੈ। ਅਤੇ ਇਹਨੇ ਤਾਂ ਅੰਤ ਦੇ ਦਿਨਾਂ ਵਿਚ ਹੀ ਪ੍ਰਗਟ ਹੋਣਾ ਹੈ। ਯਾਦ ਇਹ ਅਸਲੀ ਮੋਹਰ ਤੋੜੀ ਜਾਂਦੀ ਹੈ। ਮੋਹਰ ਨੂੰ ਕਿਸ ਦੇ ਲਈ ਤੋੜਿਆ ਜਾਂਦਾ ਹੈ? ਮਸੀਹ ਲਈ ਨਹੀਂ, ਬਲਕਿ ਉਸਦੀ ਕਲੀਸਿਆ ਲਈ। ਧਿਆਨ ਦਿਓ, ਇਹ ਗੱਲ ਮੈਨੂੰ ਆਨੰਦ ਦੇ ਨਾਲ ਭਰਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਸਮਝ ਰਹੇ ਹੋ ਕਿ ਮੇਰੇ ਕਹਿਣ ਦਾ ਮਤਲਬ ਕੀ ਹੈ। ਵੇਖੋ, ਮੈਂ ਤੁਹਾਨੂੰ ਦੁਲਹਨ ਕਹਿਣ ਜਾ ਰਿਹਾ ਹਾਂ ਤਾਂ ਕਿ ਤੁਸੀਂ ਇਸ ਨੂੰ ਸਮਝ ਜਾਓ। ਆਵਾਜ਼ ਇੱਕ ਗਰਜ ਹੈ। ਆਵਾਜ਼ ਕਿੱਥੋਂ ਆਈ? ਉਹ ਸਿੰਘਾਸਨ ਵਿਚੋਂ ਜਿੱਥੇ ਲੇਲੇ ਨੇ ਹੁਣੇ ਹੀ ਆਪਣੇ ਵਿਚੋਲੇ ਦੇ ਰੂਪ ਨੂੰ ਛੱਡਿਆ ਸੀ। ਹੁਣ ਉਹ ਇੱਥੇ ਆਪਣਾ ਸਥਾਨ ਅਤੇ ਆਪਣੇ ਦਾਅਵੇ ਜਾਂ ਹੱਕਾਂ ਦੇ ਲੈਣ ਲਈ ਖੜਾ ਹੈ। ਪਰੰਤੂ ਗਰਜੀ ਆਵਾਜ਼ ਸਿੰਘਾਸਨ ਦੇ ਵਿਚੋਂ ਆਈ ਸੀ, ਅਤੇ ਲੇਲਾ ਉਸ ਸਿੰਘਾਸਨ ਤੋਂ ਬਾਹਰ ਖੜਾ ਸੀ। ਗਰਜੀ ਆਵਾਜ਼ ਉਸ ਸਿੰਘਾਸਨ ਦੇ ਵਿਚੋਂ ਆਈ ਸੀ ਜਿਸ ਨੂੰ ਲੇਲਾ ਛੱਡ ਕੇ ਆਇਆ ਸੀ। ਉਹ ਪਿਤਾ ਦੇ ਸਿੰਘਾਸਨ ਨੂੰ ਛੱਡ ਕੇ ਆਪਣੇ ਸਿੰਘਾਸਨ ਨੂੰ ਲੈਂਦਾ ਹੈ। ਉਸਤ ਹੋਵੇ। ਹੁਣ ਦੋਸਤੋ, ਤੁਸੀਂ ਇਸ ਨੂੰ ਸਮਝਣ ਵਿਚ ਰਹਿ ਨਾ ਜਾਇਓ। ਮਸੀਹੀ ਹੋਣ ਦੇ ਕਾਰਨ ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਦੌਦ ਨਾਲ ਸੌਂਹ ਖਾਧੀ ਸੀ ਕਿ ਉਹ ਮਸੀਹ ਨੂੰ ਉਠਾ ਖੜਾ ਕਰੇਗਾ ਤਾਂ ਕਿ ਉਸਦੇ ਸਿੰਘਾਸਨ ਤੇ ਬੈਠੇ ਅਤੇ ਉਸ ਨੂੰ ਇੱਥੇ ਧਰਤੀ ਤੇ ਸਦੀਪਕ ਰਾਜ ਦੇਵੇਗਾ। ਉਸਨੇ ਅਜਿਹਾ ਹੀ ਕੀਤਾ। ਅਤੇ ਯੇਸੂ ਨੇ ਕਿਹਾ, ਜਿਹੜਾ ਜਿੱਤ ਪਾਵੇ, ਉਹ ਜਿਹੜਾ ਮਸੀਹ ਵਿਰੋਧੀ ਅਤੇ ਸੰਸਾਰ ਦੀਆਂ ਸਭ ਚੀਜ਼ਾਂ ਉੱਤੇ ਜਿੱਤ ਪਾਉਂਦਾ ਹੈ, ਉਹ ਮੇਰੇ ਨਾਲ ਮੇਰੇ ਸਿੰਘਾਸਨ ਉੱਤੇ ਬੈਠੇਗਾ, ਜਿਵੇਂ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਸਿੰਘਾਸਨ ਤੇ ਬੈਠਾ। ਸਮਝੇ? ਹੁਣ ਕਿਸੇ ਦਿਨ ਆਪਣੇ ਪਿਤਾ ਦੇ ਸਿੰਘਾਸਨ ਤੋਂ ਉੱਠ ਕੇ ਆਪਣੇ ਸਿੰਘਾਸਨ ਤੇ ਬੈਠਣ ਲਈ ਆਵੇਗਾ ਅਤੇ ਆਪਣੀ ਪਰਜਾ ਨੂੰ ਬੁਲਾਉਣ ਲਈ ਅਗਾਹ ਆਉਂਦਾ ਹੈ। ਉਹ ਉਹਨਾਂ ਦਾ ਕਿਵੇਂ ਦਾਅਵਾ ਕਰਨ ਲਈ ਜਾ ਰਿਹਾ ਹੈ? ਉਸਦੇ ਹੱਥ ਵਿਚ ਤਾਂ ਪਹਿਲਾਂ ਹੀ ਛੁਟਕਾਰੇ ਦੀ ਪੋਥੀ ਹੈ। ਮਹਿਮਾ ਹੋਵੇ। ਉਹ, ਮੈਂ ਇੱਕ ਭਜਨ ਗਾਉਣਾ ਮਹਿਸੂਸ ਕਰ ਰਿਹਾ ਹਾਂ। ਛੇਤੀ ਹੀ ਲੇਲਾ ਆਵੇਗਾ ਲੈਣ ਲਈ ਆਪਣੀ ਦੁਲਹਨ ਨੂੰ ਸਦਾ ਲਈ। ਤਦ ਬੈਠੇਗੀ ਉਹ ਉਸ ਦੇ ਨਾਲ ਅਤੇ ਅਸਮਾਨ ਦੀ ਹੋਵੇਗੀ ਸਾਰੀ ਸੈਨਾ ਇਕੱਠੀ ਇਸ ਨੂੰ ਵੇਖਣ ਲਈ। ਉਹ ਕਿੰਨਾ ਹੀ ਮਹਿਮਾ ਵਾਲਾ ਸਮਾਂ ਹੋਵੇਗਾ। ਸਾਰੇ ਸੰਤ ਜਾਨ ਪਵਿੱਤਰ ਚਿੱਟੇ ਬਸਤਰਾਂ ਵਿਚ ਹੋਣਗੇ ਅਤੇ ਯਸੂ ਦੇ ਨਾਲ ਹਮੇਸ਼ਾ ਲਈ ਅਸੀਂ ਭੋਜ ਕਰਾਂਗੇ। ਹੇ ਮੇਰੇ ਪ੍ਰਭੂ, ਹੁਣ ਸਵਰਗੀ ਸਥਾਨਾਂ ਵਿਚ ਬੈਠੇ ਹੋਣ ਦੀ ਗੱਲ ਕਰਦੇ ਹੋ, ਇਹ ਕੀ ਹੋਵੇਗਾ? ਜੇ ਅਸੀਂ ਇੱਥੇ ਇਸ ਧਰਤੀ ਉੱਤੇ ਬੈਠੇ ਹੋਏ ਹਾਂ ਅਤੇ ਇੱਥੇ ਇਸ ਕੰਧ ਦੇ ਚਾਰੇ ਪਾਸੇ ਖੜੇ ਹਾਂ ਅਤੇ ਵਰਖਾ ਵਿਚ ਸਿਰਫ ਇਸ ਨੂੰ ਸੁਣਨ ਲਈ ਖੜੇ ਹਾਂ ਅਤੇ ਸੁਰਗ ਤੇ ਉਠਾਏ ਜਾਣ ਤੋਂ ਪਹਿਲਾਂ ਇਸ ਹਾਲਤ ਵਿਚ ਜਿਸ ਵਿਚ ਕਿ ਅਸੀਂ ਹੁਣ ਹਾਂ, ਆਪਣੇ ਆਪ ਨੂੰ ਸੁਰਗੀ ਥਾਵਾਂ ਵਿਚ ਬੈਠੇ ਹੋਏ ਮਹਿਸੂਸ ਕਰ ਸਕਦੇ ਹਾਂ ਔਰ ਸੁਰਗੀ ਥਾਵਾਂ ਵਿਚ ਬੈਠੇ ਹੋਣ ਦਾ ਆਨੰਦ ਲੈ ਸਕਦੇ ਹਾਂ, ਤਾਂ ਉਸ ਵੇਲੇ ਕੀ ਹੋਵੇਗਾ ਜਦ ਅਸੀਂ ਉਸ ਨੂੰ ਉੱਥੇ ਆਪਣੇ ਸਿੰਘਾਸਨ ਦੇ ਉੱਤੇ ਬੈਠੇ ਹੋਏ ਨੂੰ ਵੇਖਾਂਗੇ? ਓ ਮੇਰੇ ਪ੍ਰਭੂ, ਇਹ ਬਹੁਤ ਹੀ ਮਹਿਮਾ ਭਰਿਆ ਸਮਾਂ ਹੋਵੇਗਾ। ਉਹ ਪਿਤਾ ਦੇ ਸਿੰਘਾਸਨ ਨੂੰ ਛੱਡ ਕੇ ਅਗਾਂਹ ਵਧਿਆ ਉਸਦਾ ਪੁੱਤਰ ਬਣਨ ਲਈ। ਉਹ ਦੌਦ ਦਾ ਪੁੱਤਰ ਹੈ। ਬਿਲਕੁਲ ਇਹੀ ਇਸਰਾਇਲੀਆਂ ਨੇ ਸੋਚਿਆ ਸੀ ਕਿ ਉਹ ਇਹ ਕਰੇਗਾ। ਯਾਦ ਕਰੋ, ਇਸੇ ਲਈ ਉਸ ਕਨਾਨੀ ਔਰਤ ਨੇ ਕਿਹਾ ਸੀ, ਹੇ ਦਾਊਦ ਦੇ ਪੁੱਤਰ। ਯਾਦ ਕਰੋ, ਉਸ ਅੰਨੇ ਬਰਤਲਮਈ ਨੇ ਆਖਿਆ, ਹੇ ਦਾਊਦ ਦੇ ਪੁੱਤਰ। ਅਤੇ ਪ੍ਰਭੂ ਯਸੂ ਜਾਣਦਾ ਸੀ ਕਿ ਯੋਜਨਾ ਕੀ ਸੀ, ਪਰੰਤੂ ਉਹ ਨਹੀਂ ਜਾਣਦੇ ਸਨ। ਉਹਨਾਂ ਨੇ ਉਸ ਨੂੰ ਧੱਕੇ ਨਾਲ ਸਿੰਘਾਸਨ ਤੇ ਬਿਠਾਉਣਾ ਚਾਹਿਆ, ਅਤੇ ਇਥੋਂ ਤੱਕ ਕਿ ਪਿਲਾਤੁਸ ਨੇ ਵੀ ਉਸ ਨੂੰ ਇਹੋ ਹੀ ਪੁੱਛਿਆ ਸੀ। ਪਰ ਉਸਨੇ ਕਿਹਾ, ਜੇ ਮੇਰਾ ਰਾਜ ਇਸ ਜਗਤ ਦਾ ਹੁੰਦਾ ਤਾਂ ਮੇਰੀ ਪਰਜਾ ਯੁੱਧ ਕਰਦੀ, ਮੇਰੀ ਬਾਦਸ਼ਾਹੀ ਤਾਂ ਉਪਰਲੀ ਹੈ। ਪਰ ਉਸਨੇ ਕਿਹਾ, ਯਾ ਤੁਸੀਂ ਦੁਆ ਕਰੋ ਤਾਂ ਆਖੋ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਆਮੀਨ। ਇਹ ਮਹਾਨ ਗੱਲ ਕਿੱਡੀ ਮਹਿਮਾ ਵਾਲੀ ਹੈ। ਪਿਤਾ ਦੇ ਸਿੰਘਾਸਨ ਨੂੰ ਛੱਡ ਦਿੱਤਾ ਤਾਂ ਕਿ ਆਪਣਾ ਸਿੰਘਾਸਨ ਲਵੇ। ਹੁਣ ਆਪਣੇ ਵਿਚੋਲਗੀ ਦੇ ਕੰਮ ਨੂੰ ਛੱਡ ਕੇ ਆਪਣੇ ਸਿੰਘਾਸਨ ਦਾ ਅਤੇ ਆਪਣੇ ਛੁਟਾਇਆ ਹੋਇਆਂ ਦਾ ਦਾਵਾ ਕਰਨ ਲਈ ਆਉਂਦਾ ਹੈ। ਇਹੀ ਹੈ ਜੋ ਕਰਨ ਲਈ ਆਪਣੇ ਪਿਤਾ ਦੇ ਸਿੰਘਾਸਨ ਤੋਂ ਬਾਹਰ ਆਉਂਦਾ ਹੈ। ਅਜਿਹਾ ਤਦ ਹੁੰਦਾ ਹੈ ਜਦੋਂ ਸ਼ੇਰ ਵਰਗੇ ਜੰਤੂ ਨੇ ਯੋਹੰਨਾ ਨੂੰ ਆਖਿਆ, ਆ ਵੇਖ, ਧਿਆਨ ਦਿਓ, ਕੀ ਤੁਸੀਂ ਇਸ ਨੂੰ ਪੜ ਰਹੇ ਹੋ? ਮੋਰਾਂ ਵਿਚੋਂ ਇਕ ਨੂੰ ਖੋਲਿਆ ਤਾਂ ਬੱਦਲ ਦੀ ਗਰਜ ਜਿਹੀ ਆਵਾਜ਼ ਹੋਈ, ਅਤੇ ਉਹਨਾਂ ਜੰਤੂਆਂ ਵਿਚੋਂ ਇਕ ਨੇ ਕਿਹਾ, ਤੁਸੀਂ ਜਾਣਦੇ ਹੋ ਕਿ ਜੰਤੂ ਕੀ ਹਨ? ਅਸੀਂ ਉਹਨਾਂ ਨੂੰ ਲੈ ਕੇ ਅਧਿਐਨ ਕੀਤਾ ਹੈ। ਉਹਨਾਂ ਵਿਚੋਂ ਇਕ ਜੰਤੂ ਸ਼ੇਰ ਵਰਗਾ ਸੀ, ਇਕ ਵੈੜਕੇ ਵਰਗਾ ਸੀ, ਅਤੇ ਇਕ ਮਨੁੱਖ ਦੇ ਚਿਹਰੇ ਵਾਂਗ ਸੀ, ਅਤੇ ਇਕ ਉੱਡਦੇ ਹੋਏ ਉਕਾਬ ਵਾਂਗੂ ਸੀ। ਹੁਣ ਇਸ ਪਹਿਲੇ ਜੰਤੂ ਨੇ ਆਖਿਆ, ਧਿਆਨ ਦਿਓ, ਹਰ ਇਕ ਵਾਰ ਇਕ ਵੱਖਰਾ ਜੰਤੂ ਹੁੰਦਾ ਹੈ, ਯਾ ਤਾਂ ਕਿ ਚਾਰੋ ਘੋੜ ਸਵਾਰ ਲੰਘਨੇ ਜਾਂਦੇ ਹਨ, ਚਾਰ ਘੋੜ ਸਵਾਰ ਹਨ ਅਤੇ ਚਾਰ ਹੀ ਜੰਤੂ ਹਨ। ਧਿਆਨ ਦਿਓ ਕਿ ਉਹਨਾਂ ਜੰਤੂਆਂ ਵਿਚੋਂ ਹਰ ਇਕ ਘੋਸ਼ਣਾ ਕਰਦਾ ਹੈ, ਇਹ ਚਾਰ ਜੰਤੂ ਮੱਤੀ, ਮਰਕੁਸ, ਲੂਕਾ ਤੇ ਯੋਹੰਨਾ ਹਨ। ਅਸੀਂ ਇਸ ਨੂੰ ਫਿਰ ਵੇਖਣ ਜਾ ਰਹੇ ਹਾਂ ਅਤੇ ਸਾਬਤ ਕਰਨ ਜਾ ਰਹੇ ਹਾਂ ਕਿ ਕੌਣ ਮੱਤੀ ਹੈ, ਮਰਕੁਸ ਕੌਣ ਹੈ, ਲੂਕਾ ਕੌਣ ਹੈ ਅਤੇ ਯੋਹੰਨਾ ਕੌਣ ਹੈ। ਉਹਨਾਂ ਵਿਚੋਂ ਹਰ ਇਕ ਜਿਵੇਂ ਕਿ ਉਹ ਲੰਘੇ, ਉਹਨਾਂ ਚੌਹਾਂ ਜੰਤੂਆਂ ਵਿਚੋਂ ਇਕ ਨੇ ਕਿਹਾ, ਆ ਵੇਖ। ਹੁਣ ਦੂਸਰੇ ਲਫ਼ਜ਼ਾਂ ਵਿਚ, ਹੁਣ ਲੇਲਾ ਇੱਥੇ ਖੜਾ ਹੈ ਅਤੇ ਯੋਹੰਨਾ ਇਸ ਨੂੰ ਵਾਪਰਦਿਆਂ ਹੋਇਆਂ ਵੇਖ ਰਿਹਾ ਹੈ। ਲੇਲਾ ਸਿੰਘਾਸਨ ਤੋਂ ਆਇਆ ਜਿਵੇਂ ਕਿ ਮਨੋ ਕੋਇਆ ਗਿਆ ਹੋਵੇ। ਵੇਖੋ, ਉਹ ਲਹੂ ਨਾਲ ਭਰਿਆ ਹੋਇਆ ਸੀ, ਇਹ ਉਹ ਸੀ ਜੋ ਜੋਗ ਨਿਕਲਿਆ ਸੀ। ਅਤੇ ਜਦ ਉੱਥੇ ਪਹੁੰਚਿਆ ਤਾਂ ਉਸਨੇ ਉਸ ਪੋਥੀ ਨੂੰ ਲੈ ਲਿਆ, ਅਤੇ ਤਦ ਹਰੇਕ ਚੀਜ਼ ਨੇ ਜੈਕਾਰੇ ਮਾਰਨੇ ਅਤੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਅਤੇ ਉੱਚੀ ਆਵਾਜ਼ ਵਿਚ ਬੋਲਣ ਲੱਗ ਪਏ, ਤੇ ਵੇਖੋ, ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਦੇ ਨਿਸਤਾਰੇ ਦਾ ਮੁੱਲ ਉਤਾਰ ਦਿੱਤਾ ਗਿਆ ਹੈ। ਹੁਣ ਉਹ ਆਪਣਿਆਂ ਦਾ ਦਾਵਾ ਕਰਨ ਲਈ ਆ ਗਿਆ ਹੈ, ਇਸ ਲਈ ਉਹ ਪੋਥੀ ਨੂੰ ਲੈਂਦਾ ਹੈ, ਯੋਹੰਨਾ ਦੇ ਸਾਹਮਣੇ ਖੜਿਆ ਹੁੰਦਾ ਹੈ, ਅਤੇ ਉਸਨੇ ਪਿਛਾਂ ਨੂੰ ਖਿੱਚ ਕੇ ਮੋਹਰ ਤੋੜ ਦਿੱਤੀ, ਮੋਹਰ ਨੂੰ ਤੋੜਦਾ ਹੈ। ਅਤੇ ਜਦ ਉਹ ਮੋਹਰ ਨੂੰ ਤੋੜਦਾ ਹੈ ਤਾਂ ਉਸ ਜਗ੍ਹਾ ਤੇ ਤਾੜੀ ਵਾਂਗੂ ਗਰਜ ਦੀ ਆਵਾਜ਼ ਹੁੰਦੀ ਹੈ, ਅਤੇ ਜਦ ਗਰਜ ਹੋਈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਯੋਹੰਨਾ ਉਤਾਂਹ ਹਵਾ ਵਿਚ ਉਛਲ ਪਿਆ ਹੋਵੇਗਾ, ਜਦ ਗਰਜ ਦੀ ਆਵਾਜ਼ ਹੋਈ ਹੋਵੇਗੀ। ਅਤੇ ਤਦ ਚੌਹਾਂ ਜੰਤੂਆਂ ਵਿਚੋਂ ਇਕ ਨੇ ਆਖਿਆ, ਹੁਣ ਆ ਜਾ ਤੇ ਵੇਖ ਕਿ ਇਹ ਕੀ ਹੈ, ਇਸ ਦੇ ਹੇਠਾਂ ਕੀ ਪ੍ਰਗਟ ਕੀਤਾ ਗਿਆ ਹੈ। ਇਹ ਮੇਰੇ ਪ੍ਰਭੂ, ਉਹਨੇ ਕਿਹਾ, ਯੋਹੰਨਾ ਜੋ ਤੂੰ ਵੇਖਦਾ ਹੈ ਲਿਖ ਲੈ। ਇਸ ਲਈ ਯੋਹੰਨਾ ਦੇਖਣ ਲਈ ਜਾਂਦਾ ਹੈ ਕਿ ਇਹ ਕੀ ਹੈ। ਯੋਹੰਨਾ ਵੇਖਣ ਲਈ ਜਾਂਦਾ ਹੈ ਕਿ ਗਰਜ ਨੇ ਕੀ ਕਿਹਾ ਸੀ। ਅਜਿਹਾ ਤਦ ਹੋਇਆ ਜਦ ਇਸ ਜੰਤੂ ਨੇ ਕਿਹਾ, ਯੋਹੰਨਾ ਆ ਅਤੇ ਵੇਖ ਕਿ ਪਹਿਲੀ ਮੋਹਰ ਦੇ ਥੱਲੇ ਕੀ ਭੇਤ ਹੈ। ਗਰਜ ਨੇ, ਸ੍ਰਿਸ਼ਟੀ ਕਰਤਾ ਦੀ ਆਵਾਜ਼ ਨੇ ਇਸ ਨੂੰ ਬੋਲਿਆ ਸੀ। ਹੁਣ ਉਹਨੂੰ ਜਾਣਨਾ ਚਾਹੀਦਾ ਸੀ ਕਿ ਉੱਥੇ ਕੀ ਹੈ, ਸਮਝੇ? ਹੇ ਮੇਰੇ ਪ੍ਰਭੂ, ਪਰ ਹੁਣ ਸੋਚੋ, ਉਸਨੇ ਲਿਖਿਆ ਸੀ, ਪਰੰਤੂ ਜਦ ਯੋਹੰਨਾ ਨੇ ਗਰਜਾਂ ਦੇ ਉਹਨਾਂ ਸੱਤਾਂ ਸ਼ਬਦਾਂ ਨੂੰ ਲਿਖਣਾ ਸ਼ੁਰੂ ਕੀਤਾ ਤਾਂ ਉਸਨੇ ਯੋਹੰਨਾ ਨੂੰ ਕਿਹਾ, ਇਹਨਾਂ ਨੂੰ ਨਾ ਲਿਖ। ਜੋ ਕੁਝ ਯੋਹੰਨਾ ਨੇ ਵੇਖਿਆ ਉਸਨੇ ਉਹ ਸਭ ਕੁਝ ਲਿਖਣ ਦਾ ਉਸਨੂੰ ਇਖਤਿਆਰ ਦਿੱਤਾ। ਪਰੰਤੂ ਜਦ ਪ੍ਰਕਾਸ਼ ਦੀ ਪੋਥੀ 10 ਬਾਬੇ 7 ਗਰਜਾਂ ਹੋਈਆਂ ਤਾਂ ਉਸਨੇ ਯੋਹੰਨਾ ਨੂੰ ਆਖਿਆ, ਇਹਨਾਂ ਨੂੰ ਨਾ ਲਿਖ, ਉਹ ਭੇਤ ਹਨ, ਅਸੀਂ ਹਾਲੇ ਤੱਕ ਨਹੀਂ ਜਾਣਦੇ ਹਾਂ ਕਿ ਉਹ ਕੀ ਹਨ, ਪਰੰਤੂ ਮੇਰਾ ਵਿਚਾਰ ਹੈ ਕਿ ਉਹ ਜਲਦੀ ਪ੍ਰਗਟ ਹੋ ਜਾਣਗੇ, ਅਤੇ ਜਦ ਅਜਿਹਾ ਹੋਵੇਗਾ ਤਾਂ ਸਵਰਗ ਤੇ ਉਠਾਏ ਜਾਣ ਵਾਲੇ ਵਿਸ਼ਵਾਸ ਲਈ ਕਿਰਪਾ ਦੇਣਗੀਆਂ ਕਿ ਕਲੀਸਿਆ ਚਲੀ ਜਾਵੇ, ਸਮਝੇ? ਅਸੀਂ ਉਹਨਾਂ ਸਭ ਚੀਜ਼ਾਂ ਦਾ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਸਾਰਿਆਂ ਸਮਿਆਂ ਤੇ ਯੁੱਗਾਂ ਥਾਣੀ ਲੰਘਦੇ ਹੋਏ ਅਧਿਐਨ ਕਰ ਚੁੱਕੇ ਹਾਂ, ਅਸੀਂ ਸਭ ਚੀਜ਼ਾਂ ਨੂੰ ਪਰਖ ਕੇ ਵੇਖ ਚੁੱਕੇ ਹਾਂ, ਅਸੀਂ ਪਰਮੇਸ਼ਵਰ ਦੇ ਭੇਤਾਂ ਨੂੰ ਵੇਖ ਚੁੱਕੇ ਹਾਂ, ਅਸੀਂ ਅੰਤ ਦੇ ਦਿਨਾਂ ਵਿਚ ਲਾੜੀ ਦੇ ਮਹਾਨ ਇਕੱਠ ਨੂੰ ਪ੍ਰਗਟ ਹੁੰਦੇ ਵੇਖਿਆ ਹੈ। ਪਰ ਤਦ ਵੀ ਇਸ ਪੋਥੀ ਵਿਚ ਹਾਲੇ ਵੀ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਹਲਕੇ ਤੌਰ ਤੇ ਨਹੀਂ ਲੈ ਸਕਦੇ ਹਾਂ, ਇਸ ਵਿਚ ਹਾਲੇ ਵੀ ਕੁਝ ਹੈ। ਪਰੰਤੂ ਮੈਂ ਕਲਪਨਾ ਕਰਦਾ ਹਾਂ ਕਿ ਜਦ ਯੋਹੰਨਾ ਦੇ ਅੱਗੇ ਭੇਤ ਖੁੱਲਣੇ ਸ਼ੁਰੂ ਹੋਏ ਤਾਂ ਪਰਮੇਸ਼ਵਰ ਨੇ ਉਸ ਨੂੰ ਆਖਿਆ, ਹੁਣ ਤੂੰ ਇਹਨਾਂ ਨੂੰ ਆਪਣੇ ਤੱਕ ਹੀ ਰੱਖ, ਥੋੜੀ ਦੇਰ ਇੰਤਜ਼ਾਰ ਕਰ, ਮੈਂ ਇਹਨਾਂ ਨੂੰ ਉਸ ਦਿਨ ਪ੍ਰਗਟ ਕਰਾਂਗਾ। ਯੋਹੰਨਾ, ਤੂੰ ਇਹਨਾਂ ਨੂੰ ਨਾ ਲਿਖ, ਕਿਉਂਕਿ ਉਹ ਇਸ ਤੋਂ ਠੋਕਰ ਖਾ ਜਾਣਗੇ। ਬਸ ਬਸ ਇਸ ਨੂੰ ਇਸੇ ਤਰ੍ਹਾਂ ਹੀ ਰਹਿਣ ਦੇ, ਪਰ ਮੈਂ ਇਸ ਨੂੰ ਉਸ ਦਿਨ ਪ੍ਰਗਟ ਕਰਾਂਗਾ ਜਿਸ ਦਿਨ ਇਸ ਨੂੰ ਪ੍ਰਗਟ ਕਰਨ ਦੀ ਲੋੜ ਹੋਵੇਗੀ। ਉਹ 7 ਗਰਜਾਂ ਐਵੇਂ ਹੀ ਨਹੀਂ ਹੋਈਆਂ ਹਨ, ਯਾਦ ਕਰੋ, ਜਿਵੇਂ ਕਿ ਸਿਆਹੀ ਦੀ ਛੋਟੀ ਜਿਹੀ ਬੂੰਦ ਦਾ ਕੋਈ ਨਾ ਕੋਈ ਮਤਲਬ ਹੈ। ਹਰ ਇੱਕ ਚੀਜ਼ ਕਿਸੇ ਨਾ ਕਿਸੇ ਮਕਸਦ ਦੇ ਲਈ ਹੈ, ਹਰੇਕ ਚੀਜ਼ ਕਿਸੇ ਉਦੇਸ਼ ਲਈ ਹੁੰਦੀ ਹੈ। ਪਰ ਧਿਆਨ ਦਿਓ, ਸਿਰਜਣਹਾਰੇ ਨੇ ਬੋਲਿਆ ਅਤੇ ਯੂਹੰਨਾ ਨੇ ਉਸ ਆਵਾਜ਼ ਨੂੰ ਸੁਣਿਆ ਅਤੇ ਉਹ ਵੇਖਣ ਲਈ ਗਿਆ। ਪਰੰਤੂ ਹੁਣ ਲੇਲਾ ਯੂਹੰਨਾ ਨੂੰ ਚਿੰਨ੍ਹਾਂ ਦੇ ਰੂਪ ਵਿਚ ਵਿਖਾ ਰਿਹਾ ਹੈ। ਉਹ ਯੂਹੰਨਾ ਨੂੰ ਕਲੀਸਿਆ ਦੇ ਯੁੱਗਾਂ ਨੂੰ ਵਚਨ ਰੂਪੀ ਚਿੰਨ੍ਹਾਂ ਵਿਚ ਵਿਖਾਉਂਦਾ ਹੈ ਕਿ ਕਲੀਸਿਆ ਉਸ ਨੂੰ ਜਾਣ ਜਾਵੇ। ਲੇਲੇ ਨੇ ਉਸ ਨੂੰ ਸਿਰਫ ਉਹ ਵਿਖਾਇਆ ਜੋ ਲਿਖਿਆ ਜਾਣਾ ਹੈ। ਕਿਹਾ, ਹੁਣ ਤੂੰ ਇਹ ਨਾ ਦੱਸਣਾ ਕਿ ਇਹ ਕੀ ਹੈ। ਯੂਹੰਨਾ ਥੱਲੇ ਜਾ ਕੇ ਤੂੰ ਇਹ ਨਾ ਆਖਣਾ ਕਿ ਇਹ ਆ ਹੈ, ਇਹ ਸੱਤਵੀਂ ਮੋਹਰ ਦੇ ਥੱਲੇ ਕੀ ਹੈ। ਤੂੰ ਥੱਲੇ ਜਾ ਕੇ ਇਹ ਨਾ ਦੱਸਣਾ, ਕਿਉਂਕਿ ਜੇ ਮੈਂ ਯੂਹੰਨਾ ਨੂੰ ਇਹ ਦੱਸ ਦਿੰਦਾ ਹਾਂ ਤਾਂ ਸਾਰੇ ਕਲੀਸਿਆ ਯੁੱਗਾਂ ਦੀ ਯੋਜਨਾ ਖਰਾਬ ਹੋ ਜਾਵੇਗੀ। ਇਹ ਤਾਂ ਇੱਕ ਭੇਤ ਹੈ, ਸਮਝੇ। ਉਹ ਸਿਰਫ ਚਾਹੁੰਦਾ ਹੈ ਉਸਦੀ ਆਮਦ। ਉਹਨੇ ਆਖਿਆ, ਕੋਈ ਵੀ ਨਹੀਂ ਜਾਣਦਾ ਕਿ ਮੈਂ ਕਦੋਂ ਆਵਾਂਗਾ, ਮੈਂ ਤਾਂ ਬਸ ਆ ਰਿਹਾ ਹਾਂ। ਵੇਖਿਆ, ਸਮਝੇ, ਉਸਦੇ ਆਉਣ ਦੇ ਬਾਰੇ ਵਿੱਚ ਸਿਰਫ ਇੰਨਾ ਹੀ ਹੈ। ਇਹ ਜਾਣਨਾ ਮੇਰਾ ਕੰਮ ਨਹੀਂ ਹੈ ਕਿ ਉਹ ਕਦ ਆ ਰਿਹਾ ਹੈ। ਤੁਸੀਂ ਸਮਝੇ, ਮੈਂ ਤਾਂ ਕੇਵਲ ਤਿਆਰ ਰਹਾਂਗਾ। ਇਸ ਲਈ ਤਦ ਉਸਨੇ ਆਖਿਆ, ਹੁਣ ਯੂਹੰਨਾ ਅਗਾਂਹ ਵਧਿਆ। ਉਸਨੇ ਸੋਚਿਆ, ਮੈਂ ਇਸ ਨੂੰ ਹੁਣ ਵੇਖਾਂਗਾ। ਅਤੇ ਜਦ ਯੂਹੰਨਾ ਅਗਾਂਹ ਵਧਿਆ ਤਾਂ ਉਸਨੇ ਕੀ ਕੀਤਾ ਸੀ? ਉਹ ਹੁਣ ਉਸਦੇ ਕੋਲ ਲਿਖਣ ਲਈ ਕੀ ਸੀ? ਹੁਣ ਉਸਦੇ ਕੋਲ ਕਲੀਸਿਆ ਦੇ ਯੁੱਗਾਂ ਲਈ ਲਿਖਣ ਲਈ ਕੁਝ ਸੀ। ਇਹੀ ਉਹ ਸੀ ਜੋ ਉਸਦੇ ਕੋਲ ਕਰਨ ਨੂੰ ਸੀ। ਉਹਨੇ ਇਹਨੂੰ ਕਲੀਸਿਆ ਦੇ ਯੁੱਗਾਂ ਨੂੰ ਲਿਖਣਾ ਸੀ। ਜੋ ਤੂੰ ਸ਼ੁਰੂ ਵਿਚ ਇਹਨਾਂ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਬਾਰੇ ਵੇਖਿਆ ਹੈ, ਉਹਨੂੰ ਲਿਖ ਦੇ। ਤੂੰ ਕਲੀਸਿਆ ਲਈ ਇਹ ਲੇਖ ਅਤੇ ਉਹਨੂੰ ਇਸ ਦੇ ਬਾਰੇ ਵਿਚ ਦੱਸ। ਠੀਕ ਹੈ। ਅਤੇ ਇੱਕ ਗਰਜ ਹੋਈ। ਯੂਹੰਨਾ ਜਾਣਦਾ ਸੀ ਕਿ ਪਰਮੇਸ਼ਵਰ ਦੀ ਆਵਾਜ਼ ਹੈ। ਅਤੇ ਫਿਰ ਸ਼ੇਰ ਵਰਗੇ ਜੰਤੂ ਨੇ ਆਖਿਆ, ਆ ਅਤੇ ਵੇਖ ਕਿ ਇਹ ਕੀ ਹੈ। ਅਤੇ ਯੂਹੰਨਾ ਹੁਣ ਆਪਣੀ ਕਲਮ ਲੈ ਕੇ ਅਗਾਂਹ ਵਧਦਾ ਹੈ, ਜਿਨ੍ਹਾਂ ਨੂੰ ਉਹ ਵੇਖਣ ਲਈ ਜਾ ਰਿਹਾ ਸੀ। ਹੁਣ ਯੂਹੰਨਾ ਨੇ ਕਦੇ ਵੀ ਪੂਰੀ ਤਰ੍ਹਾਂ ਇਹ ਨਹੀਂ ਵੇਖਿਆ ਸੀ ਕਿ ਇਹ ਕੀ ਸੀ। ਉਹ ਇਸ ਨੂੰ ਕਦੇ ਵੀ ਨਹੀਂ ਸਮਝਿਆ ਸੀ, ਪਰੰਤੂ ਉਸਨੇ ਸਿਰਫ ਇਹ ਵੇਖਿਆ ਸੀ ਜੋ ਪਰਮੇਸ਼ਵਰ ਕਲੀਸਿਆ ਲਈ ਇੱਕ ਸਮੇਂ ਦੇ ਲਈ ਭੇਜ ਰਿਹਾ ਸੀ। ਹੁਣ ਉਸਨੇ ਕਰਨਾ ਹੈ, ਉਹ ਕਰੇਗਾ। ਉਸਨੇ ਹਮੇਸ਼ਾ ਕੀਤਾ ਹੈ। ਇਸ ਨੂੰ ਤਦ ਸਪਸ਼ਟ ਕਰਦਾ ਹੈ ਜਦ ਇਸ ਨੂੰ ਸਪਸ਼ਟ ਕਰਨ ਦਾ ਸਮਾਂ ਹੁੰਦਾ ਹੈ। ਪਰੰਤੂ ਉਸ ਵੇਲੇ ਉਸਨੇ ਇਸ ਨੂੰ ਸਪਸ਼ਟ ਨਹੀਂ ਕੀਤਾ ਸੀ। ਭਲਾ ਕਿਉਂ? ਕਿਉਂਕਿ ਉਸਨੇ ਇਹਨੂੰ ਆਖਰੀ ਯੁੱਗ ਤੱਕ ਗੁਪਤ ਰੱਖਣਾ ਸੀ ਅਤੇ ਆਖਰੀ ਦੂਤ ਦੇ ਸੰਦੇਸ਼ ਦੇ ਰਾਹੀਂ ਇਹਨਾਂ ਭੇਤਾਂ ਨੂੰ ਪ੍ਰਗਟ ਕਰਨਾ ਸੀ। ਸਮਝੇ, ਉਸ ਸਮੇਂ ਇਸ ਨੂੰ ਸਪਸ਼ਟ ਨਹੀਂ ਕੀਤਾ ਗਿਆ ਸੀ। ਪਰੰਤੂ ਯੂਹੰਨਾ ਨੇ ਜੋ ਵੇਖਿਆ ਸੀ, ਉਸਨੇ ਇੱਕ ਨੁਕਰਾ ਘੋੜਾ ਅਤੇ ਉਸਦਾ ਸਵਾਰ ਵੇਖਿਆ। ਅਤੇ ਯਾਦ, ਉਸਨੇ ਵੇਖਿਆ ਤਾਂ ਇਹੋ ਹੀ ਕੁਝ ਉਸਨੇ ਲਿਖਿਆ ਸੀ। ਇਹੀ ਉਸਨੇ ਆਖਿਆ, ਆ ਅਤੇ ਵੇਖ। ਇਸ ਲਈ ਯੂਹੰਨਾ ਵੇਖਣ ਲਈ ਗਿਆ ਕਿ ਉਹ ਕਲੀਸਿਆ ਲਈ ਲਿਖਣ ਨੂੰ ਕੀ ਵੇਖ ਸਕਦਾ ਹੈ। ਅਤੇ ਯਾਦ, ਉਹ ਗਿਆ ਤੇ ਉਸਨੇ ਵੇਖਿਆ ਇੱਕ ਨੁਕਰਾ ਘੋੜਾ ਹੈ। ਅਤੇ ਜਿਹੜਾ ਉਸ ਘੋੜੇ ਉੱਤੇ ਬੈਠਾ ਹੈ ਉਸਦੇ ਕੋਲ ਕਮਾਨ ਸੀ। ਫਿਰ ਉਹਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਫਤਿਹ ਕਰਦਿਆਂ ਤੇ ਫਤਿਹ ਕਰਨ ਨੂੰ ਨਿਕਲ ਤੁਰਿਆ। ਅਤੇ ਹੁਣ ਬਸ ਇੰਨਾ ਹੀ ਯੂਹੰਨਾ ਨੇ ਵੇਖਿਆ ਸੀ ਅਤੇ ਉਹੀ ਉਸਨੇ ਲਿਖ ਦਿੱਤਾ ਸੀ। ਹੁਣ ਇਹ ਸਭ ਚਿੰਨ੍ਹ ਦੇ ਰੂਪ ਵਿੱਚ ਸੀ। ਹੁਣ ਇਸੇ ਹੀ ਢੰਗ ਦੇ ਨਾਲ ਕਲੀਸਿਆ ਨੇ ਇਹਨੂੰ ਪ੍ਰਾਪਤ ਕੀਤਾ ਹੈ। ਪਰੰਤੂ ਆਪਣੇ ਵਾਅਦੇ ਅਨੁਸਾਰ ਪਰਮੇਸ਼ਵਰ ਇਸ ਨੂੰ ਅੰਤ ਦੇ ਦਿਨਾਂ ਵਿੱਚ ਪ੍ਰਗਟ ਕਰੇਗਾ। ਇਸ ਨੂੰ ਵਿਖਾਵੇਗਾ ਕਿ ਕੀ ਹੈ। ਪਰਮੇਸ਼ਵਰ ਇਸ ਨੂੰ ਸਮਝਣ ਵਿੱਚ ਸਾਡੀ ਮਦਦ
ਕਰੇ।
ਕਲੀਸਿਆ ਦੇ ਯੁੱਗਾਂ ਨੂੰ ਇਸ ਆਖਰੀ ਕਲੀਸਿਆ ਦੇ ਯੁੱਗ ਦੇ ਸੱਤਵੇਂ ਸੰਦੇਸ਼ ਤੱਕ ਜਾਣੂ ਨਹੀਂ ਕਰਾਇਆ ਗਿਆ ਸੀ। ਧਿਆਨ ਦਿਓ, ਹੁਣ ਉਹ ਸ਼ੁਰੂ ਕਰਦਾ ਹੈ। ਜੇ ਤੁਸੀਂ ਇਹਦੇ ਤੇ ਧਿਆਨ ਦਿਓ ਤਾਂ ਤੁਸੀਂ ਵੇਖੋਗੇ ਕਿ ਸੱਤਵੀਂ ਕਲੀਸਿਆ ਦਾ ਇਹ ਦੂਤ ਕੋਈ ਜਥੇਬੰਦੀ ਸ਼ੁਰੂ ਨਹੀਂ ਕਰਦਾ ਹੈ ਜਿਵੇਂ ਉਹਨਾਂ ਬਾਕੀ ਸਾਰਿਆਂ ਨੇ ਕੀਤੀਆਂ। ਯਾਦ ਰੱਖੋ, ਜੇ ਕੋਈ ਮਿਸ਼ਨ ਸ਼ੁਰੂ ਨਹੀਂ ਕਰਦਾ ਹੈ, ਜੀ ਨਹੀਂ, ਉਹ ਇਸ ਤਰ੍ਹਾਂ ਨਹੀਂ ਕਰਦਾ ਹੈ। ਜੇ ਤੁਸੀਂ ਧਿਆਨ ਦਿਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਜਥੇਬੰਦੀਆਂ ਦੇ ਵਿਰੁੱਧ ਹੈ। ਕਿ ਏਲੀਆ ਸੀ? ਕਿ ਏਲੀਆ ਇਸ ਦੇ ਵਿਰੁੱਧ ਸੀ? ਬੇਸ਼ੱਕ ਉਹ ਵਿਰੁੱਧ ਸੀ। ਕਿ ਯੂਹੰਨਾ, ਜੋ ਕਿ ਏਲੀਆ ਦੇ ਆਤਮਾ ਨਾਲ ਭਰਪੂਰ ਸੀ, ਇਸ ਦੇ ਵਿਰੁੱਧ ਸੀ? ਏਲੀਆ ਉੱਤੇ ਕਿਸ ਕਿਸਮ ਦਾ ਆਤਮਾ ਸੀ? ਉਹ ਸੀ। ਕੋਈ ਵੀ ਏਲੀਆ ਦੇ ਬਾਰੇ ਵਿੱਚ ਜ਼ਿਆਦਾ ਨਹੀਂ ਜਾਣਦਾ ਹੈ। ਉਹ ਬਸ ਇੱਕ ਮਨੁੱਖ ਸੀ, ਪਰੰਤੂ ਉਹ ਤਾਂ ਨਬੀ ਸੀ। ਉਹਨੂੰ ਨਫ਼ਰਤ ਕੀਤੀ ਗਈ ਸੀ। ਉਹ ਮੇਰੇ ਖੁਦਾ, ਉਹ ਕਿਸ ਸਮੇਂ ਵਿੱਚ ਉੱਠ ਖਲੋਤਾ? ਠੀਕ ਇਸਰਾਇਲ ਦੀ ਪ੍ਰਸਿੱਧੀ ਦੇ ਦਿਨਾਂ ਵਿੱਚ ਉਹ ਖੜਾ ਹੋਇਆ, ਜਦੋਂ ਉਹ ਸਭ ਸੰਸਾਰਕ ਬਣ ਗਏ ਸਨ ਅਤੇ ਉਹ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਸੀ। ਜੀ ਹਾਂ ਸ਼੍ਰੀਮਾਨ ਜੀ, ਪੱਕੀ ਗੱਲ ਹੈ ਕਿ ਉਹ ਅਜਿਹਾ ਹੀ ਸੀ ਅਤੇ ਜੰਗਲਾਂ ਨੂੰ ਪਸੰਦ ਕਰਦਾ ਸੀ। ਏਲੀਆ ਦਾ ਸੁਭਾਅ ਇਸੇ ਤਰ੍ਹਾਂ ਦਾ ਹੀ ਸੀ। ਤਦ ਉਹਨਾਂ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਸੀ ਕਿ ਜਦ ਉਹ ਯੂਹੰਨਾ ਬਪਤਿਸਮਾ ਦੇਣ ਵਾਲਾ ਬਾਹਰ ਨਿਕਲ ਕੇ ਆਇਆ ਸੀ ਤਾਂ ਉਹ ਉਸੇ ਆਤਮਾ ਨਾਲ ਭਰਪੂਰ ਸੀ। ਜਿਵੇਂ ਕਿ ਮੈਂ ਕੱਲ ਰਾਤ ਕਿਹਾ ਸੀ ਕਿ ਉਹ ਸ਼ਹਿਨਸ਼ਾਹਾਂ ਵਾਲੇ ਕੱਪੜੇ ਪਾ ਕੇ ਉੱਥੇ ਨਹੀਂ ਆਇਆ ਸੀ ਜੋ ਬੱਚਿਆਂ ਨੂੰ ਚੁੰਮਦੇ ਸਨ ਅਤੇ ਵਿਆਹ ਸ਼ਾਦੀਆਂ ਕਰਦੇ ਸਨ ਅਤੇ ਦਫਨਾਉਂਦੇ ਅਤੇ ਹੋਰ ਕਈ ਕੁਝ ਕਰਦੇ ਸਨ, ਪਰੰਤੂ ਉਹ ਜੰਗਲ ਵਿੱਚ ਰਹਿਣ ਵਾਲੇ ਮਨੁੱਖ ਦੀ ਤਰ੍ਹਾਂ ਬਾਹਰ ਨਿਕਲ ਕੇ ਆਇਆ। ਉਹ ਕੌਣ ਸੀ? ਉਹ ਜੰਗਲਾਂ ਨੂੰ ਪਿਆਰ ਕਰਨ ਵਾਲਾ ਸੀ। ਇਸ ਤੋਂ ਇਲਾਵਾ ਜਿਹੜਾ ਉਸਨੇ ਕੰਮ ਕੀਤਾ ਉਹ ਇਹ ਸੀ ਕਿ ਉਸਨੇ ਫਿਰਕਾ ਪ੍ਰਸਤੀਆਂ ਨਾਲ ਘਿਰਣਾ ਕੀਤੀ। ਉਸਨੇ ਕਿਹਾ, ਹੁਣ ਤੁਸੀਂ ਇਹ ਨਾ ਕਹੋ ਅਸੀਂ ਇਸਦੇ ਨਾਲ ਸੰਬੰਧ ਰੱਖਦੇ ਹਾਂ ਜਾਂ ਅਸੀਂ ਉਸਦੇ ਨਾਲ ਸੰਬੰਧ ਰੱਖਦੇ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਅਬਰਾਹਮ ਦੇ ਲਈ ਇਹਨਾਂ ਪੱਥਰਾਂ ਵਿੱਚੋਂ ਸੰਤਾਨ ਪੈਦਾ ਕਰ ਸਕਦਾ ਹੈ। ਉਹ ਸਮਝੌਤਾ ਕਰਨ ਵਾਲਾ ਨਹੀਂ ਸੀ, ਉਹ ਕੁਝ ਵੀ ਨਹੀਂ ਕਰ ਸਕੇ। ਕਿਹਾ, ਕਿ ਤੁਸੀਂ ਹਵਾ ਦੇ ਨਾਲ ਹਿਲਦੇ ਕਾਨੇ ਨੂੰ ਵੇਖਣ ਗਏ ਸੀ? ਯੂਹੰਨਾ ਨੂੰ ਨਹੀਂ, ਨਹੀਂ ਸ਼੍ਰੀਮਾਨ ਜੀ। ਯੋਹੰਨਾ ਨੇ ਕੀ ਕੀਤਾ? ਜਿਵੇਂ ਏਲੀਆ ਨੇ ਇਜ਼ਬੇਲ ਨੂੰ ਇਹ ਦੱਸਿਆ ਸੀ, ਉਹਨੇ ਹੈਰੋਦੀਸ ਨੂੰ ਦੱਸਿਆ। ਉਹ ਹੈਰੋਦੀਸ ਦੇ ਸਾਹਮਣੇ ਆਇਆ ਤੇ ਉਸਨੇ ਕਿਹਾ, ਆਪਣੇ ਭਰਾ ਦੀ ਧੀ ਨੂੰ ਰੱਖਣਾ ਤੈਨੂੰ ਯੋਗ ਨਹੀਂ ਹੈ। ਇਸ ਲਈ ਹੈਰੋਦੀਸ ਨੇ ਉਹਦਾ ਸਿਰ ਕਟਵਾ ਦਿੱਤਾ ਸੀ। ਸਮਝੇ, ਉਸਨੇ ਅਲੀਸ਼ਾ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਬਿਲਕੁਲ ਉਹੀ ਆਤਮਾ ਜਿਹੜਾ ਹੈਰੋਦੀਸ ਦੇ ਅੰਦਰ ਸੀ, ਉਹੀ ਆਤਮਾ ਇਜ਼ਬੇਲ ਵਿਚ ਸੀ। ਬਿਲਕੁਲ ਇਹੋ ਹੀ ਆਤਮਾ ਅੱਜ ਇਜ਼ਬੇਲ ਰੂਪੀ ਕਲੀਸਿਯਾਵਾਂ ਵਿਚ ਪਾਇਆ ਜਾਂਦਾ ਹੈ। ਹੁਣ ਇਸ ਤੇ ਧਿਆਨ ਦਿਓ, ਇੱਥੇ ਸਾਨੂੰ ਕਿੱਡੀ ਵੱਡੀ ਸਿੱਖਿਆ ਮਿਲਦੀ ਹੈ। ਅਤੇ ਯੋਹੰਨਾ ਉੱਥੇ ਖੜਾ ਹੋਇਆ ਅਤੇ ਉਸਨੇ ਲੋਕਾਂ ਨੂੰ ਫਿਟਕਾਰਨਾ ਸ਼ੁਰੂ ਕੀਤਾ ਅਤੇ ਉੱਥੇ ਖੜਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਕਿ ਲੋਕ ਜਾਣ ਗਏ ਸਨ ਕਿ ਇਹ ਅਲੀਸ਼ਾ ਦਾ ਆਤਮਾ ਹੈ। ਉਹਨਾਂ ਨੂੰ ਇਹ ਸਮਝ ਆਉਣਾ ਚਾਹੀਦਾ ਸੀ ਅਤੇ ਇਹੋ ਹੀ ਕੁਝ ਸੀ। ਹੁਣ ਅਸੀਂ ਕਲੀਸਿਯਾ ਦੇ ਜੁਗਾਂ ਦੇ ਅਧਿਐਨ ਰਾਹੀਂ ਵਚਨ ਦੇ ਰਾਹੀਂ ਇਹ ਲੱਭ ਲਿਆ ਹੈ ਕਿ ਅੰਤ ਸਮੇਂ ਤੋਂ ਪਹਿਲਾਂ ਉਸ ਆਤਮਾ ਦੇ ਫਿਰ ਦੁਬਾਰਾ ਆਉਣ ਦਾ ਵਾਅਦਾ ਕੀਤਾ ਗਿਆ ਹੈ। ਕਿ ਇਹ ਸੱਚ ਹੈ? ਅਤੇ ਹੁਣ ਧਿਆਨ ਦਿਓ, ਤੁਸੀਂ ਉਸਦੇ ਸੁਭਾਅ ਤੇ ਧਿਆਨ ਦਿਓ। ਹੁਣ ਉਹ ਕੋਈ ਹੋਰ ਕਲੀਸਿਯਾ ਯੁੱਗ ਸ਼ੁਰੂ ਨਹੀਂ ਕਰੇਗਾ ਜਿਵੇਂ ਲੂਥਰ, ਵੈਸਲੀ ਅਤੇ ਬਾਕੀ ਸਭਨਾਂ ਨੇ ਕੀਤਾ। ਉਹ ਹੋਰ ਕਲੀਸਿਯਾ ਨੂੰ ਸ਼ੁਰੂ ਨਹੀਂ ਕਰੇਗਾ ਕਿਉਂਕਿ ਉਸ ਤੋਂ ਬਾਅਦ ਕੋਈ ਹੋਰ ਕਲੀਸਿਯਾ ਯੁੱਗ ਆਰੰਭ ਨਹੀਂ ਹੋਵੇਗਾ। ਸਮਝੇ, ਉਸਦੇ ਬਾਅਦ ਕੋਈ ਕਲੀਸਿਯਾ ਯੁੱਗ ਨਹੀਂ ਹੈ। ਇਸ ਲਈ ਉਹ ਤਾਂ ਇਸ ਦੇ ਵਿਰੁੱਧ ਹੋਵੇਗਾ ਕਿਉਂਕਿ ਉਸਦਾ ਆਤਮਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੋਵੇਗਾ ਜਿਵੇਂ ਉਹਨਾਂ ਦਾ ਸੀ ਜਿਹੜੇ ਪਿਛਲੇ ਸਮੇਂ ਵਿਚ ਹੋਏ ਸਨ। ਜਿਵੇਂ ਕਿ ਮੈਂ ਪਿਛਲੀ ਰਾਤ ਕਿਹਾ ਸੀ, ਪਰਮੇਸ਼ਵਰ ਨੇ ਪਸੰਦ ਆਇਆ ਕਿ ਇਸ ਆਤਮਾ ਨੂੰ ਤਿੰਨ ਵੱਖ ਵੱਖ ਸਮਿਆਂ ਵਿਚ ਵਰਤੇ ਅਤੇ ਇਹੀ ਪਰਮੇਸ਼ਵਰ ਦਾ ਅੰਕ ਹੈ। ਉਸਦਾ ਅੰਕ ਤਿੰਨ ਹੈ, ਦੋ ਨਹੀਂ, ਬਲਕਿ ਉਸਦਾ ਅੰਕ ਤਿੰਨ ਹੈ। ਉਸਦਾ ਦੋ ਵਾਰ ਪਰਮੇਸ਼ਵਰ ਪਹਿਲਾਂ ਹੀ ਇਸਤੇਮਾਲ ਕਰ ਚੁੱਕਾ ਹੈ ਅਤੇ ਹੁਣ ਉਸਦਾ ਇਸਤੇਮਾਲ ਫਿਰ ਕਰੇਗਾ। ਪਰਮੇਸ਼ਵਰ ਨੇ ਇਸੇ ਤਰ੍ਹਾਂ ਹੀ ਕਿਹਾ ਹੈ, ਉਹਨੇ ਇਹੀ ਵਾਅਦਾ ਕੀਤਾ ਹੈ। ਹੁਣ ਧਿਆਨ ਦਿਓ, ਜਦ ਆਉਂਦਾ ਹੈ ਉਹ ਕੋਈ ਸੰਸਥਾ ਨਹੀਂ ਸ਼ੁਰੂ ਕਰੇਗਾ ਕਿਉਂਕਿ ਲਾਓਦੀਕਿਆ ਦੀ ਕਲੀਸਿਯਾ ਦਾ ਯੁੱਗ ਆਖਰੀ ਯੁੱਗ ਹੈ ਅਤੇ ਸੱਤਵਾਂ ਦੂਤ ਜਿਹੜਾ ਕਿ ਸੱਤਵੀਂ ਕਲੀਸਿਯਾ ਦਾ ਸੱਤਵਾਂ ਦੂਤ ਹੈ, ਇਹ ਉਹ ਵਿਅਕਤੀ ਹੈ ਜੋ ਪਵਿੱਤਰ ਆਤਮਾ ਦੇ ਰਾਹੀਂ ਇਹਨਾਂ ਸਾਰੇ ਗੁਪਤ ਭੇਤਾਂ ਨੂੰ ਪ੍ਰਗਟ ਕਰੇਗਾ। ਇਹੀ ਕਰਨ ਜਾ ਰਿਹਾ ਹੈ। ਕਿੰਨੇ ਲੋਕ ਕੱਲ ਰਾਤ ਇੱਥੇ ਸਨ? ਆਓ ਤੁਹਾਡੇ ਹੱਥਾਂ ਨੂੰ ਵੇਖੀਏ। ਮੇਰਾ ਖਿਆਲ ਹੈ ਤਾਂ ਮੈਨੂੰ ਇਹ ਦੁਬਾਰਾ ਪੜ੍ਹਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਇਹ ਕਿੱਥੇ ਹੈ। ਇਹ ਪ੍ਰਕਾਸ਼ ਦੀ ਪੋਥੀ 10ਵਾਂ ਬਾਬ ਹੈ। ਠੀਕ ਹੈ, ਠੀਕ ਹੈ। ਸੁਧਾਰਕ ਉਸ ਡਿੱਗੀ ਹੋਈ ਕਲੀਸਿਯਾ ਨੂੰ ਜੋ ਕਿ ਉਹਨਾਂ ਤੋਂ ਪਹਿਲਾਂ ਸੀ ਨੂੰ ਸੁਧਾਰਨ ਲਈ ਆਏ ਅਤੇ ਫਿਰ ਸੁਧਾਰਕਾਂ ਦੇ ਆਉਣ ਤੋਂ ਬਾਅਦ ਅਤੇ ਕਲੀਸਿਯਾ ਯੁੱਗ ਨੂੰ ਉਸ ਸਥਿਤੀ ਤੋਂ ਜਿਸ ਵਿਚ ਉਹ ਸੀ ਸੁਧਾਰਨ ਤੋਂ ਬਾਅਦ ਉਹ ਕਲੀਸਿਯਾ ਫਿਰ ਦੁਬਾਰਾ ਦੁਨੀਆਦਾਰੀ ਵਿਚ ਚਲੀ ਜਾਂਦੀ ਹੈ ਅਤੇ ਇੱਕ ਨਵਾਂ ਯੁੱਗ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੇ ਹਮੇਸ਼ਾ ਇਸੇ ਤਰ੍ਹਾਂ ਹੀ ਕੀਤਾ। ਹੁਣ ਅਸੀਂ ਇਸ ਦੇ ਵਿਚੋਂ ਦੀ ਲੰਘ ਚੁੱਕੇ ਹਾਂ। ਸਮਝੇ, ਦੂਜੇ ਸ਼ਬਦਾਂ ਵਿਚ ਇੱਥੇ ਰੋਮਨ ਕੈਥੋਲਿਕ ਕਲੀਸਿਯਾ ਦਾ ਕੈਥੋਲਿਕ ਯੁੱਗ ਸੀ। ਤਾਂ ਲੂਥਰ ਸੁਧਾਰਕ ਆਇਆ, ਉਹ ਸੁਧਾਰਕ ਅਖਵਾਇਆ ਅਤੇ ਉਸਨੇ ਕੀ ਕੀਤਾ? ਉਸਨੇ ਰੋਮਨ ਕੈਥੋਲਿਕ ਕਲੀਸਿਯਾ ਤੇ ਸੱਟ ਮਾਰਨੀ ਸ਼ੁਰੂ ਕੀਤੀ ਅਤੇ ਜਦ ਉਸਨੇ ਇਸ ਤਰ੍ਹਾਂ ਕੀਤਾ ਤਾਂ ਉਸਨੇ ਰੋਮਨ ਕੈਥੋਲਿਕ ਦੀ ਵਿਰੋਧਤਾ ਕੀਤੀ ਅਤੇ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਉਸਨੇ ਕੀ ਕੀਤਾ ਸੀ। ਉਸਨੇ ਵੀ ਬਿਲਕੁਲ ਉਸੇ ਹੀ ਚੀਜ਼ ਨੂੰ ਬਣਾ ਦਿੱਤਾ ਜਿਹਦੇ ਵਿਚੋਂ ਕੱਢਣ ਲਈ ਉਹ ਆਇਆ ਸੀ, ਇੱਕ ਹੋਰ ਕਲੀਸਿਯਾ ਬਣਾ ਦਿੱਤੀ। ਅਤੇ ਫਿਰ ਇੱਕ ਹੋਰ ਕਲੀਸਿਯਾ ਦਾ ਯੁੱਗ ਆਉਂਦਾ ਹੈ। ਤਦ ਪਹਿਲੀ ਗੱਲ ਤੁਸੀਂ ਜਾਣਦੇ ਹੋ ਇੱਥੇ ਆਉਂਦਾ ਹੈ ਕਿ ਕਲੀਸਿਯਾ ਯੁੱਗ ਵਿਚ ਬਹੁਤ ਜ਼ਿਆਦਾ ਗੜਬੜ ਸੀ ਤਾਂ ਇੱਕ ਹੋਰ ਸੁਧਾਰਕ ਆਇਆ, ਉਹ ਜੌਨ ਵੈਸਲੀ ਸੀ। ਵੇਖੋ, ਉਹ ਇੱਕ ਹੋਰ ਕਲੀਸਿਯਾ ਯੁੱਗ ਬਣਾਉਂਦਾ ਹੈ। ਕੀ ਤੁਸੀਂ ਸਮਝ ਲਿਆ ਮੇਰਾ ਕੀ ਮਤਲਬ ਹੈ? ਤਦ ਇੱਕ ਹੋਰ ਕਲੀਸਿਯਾ ਦੇ ਯੁੱਗ ਦਾ ਨਿਰਮਾਣ ਹੁੰਦਾ ਹੈ। ਉਹ ਸਾਰੇ ਹੀ ਸੁਧਾਰਕ ਸਨ। ਧਿਆਨ ਦਿਓ, ਇਸ ਆਖਰੀ ਯੁੱਗ ਦਾ ਆਖਰੀ ਸੰਦੇਸ਼ ਸੁਧਾਰਕ ਨਹੀਂ ਹੈ। ਉਹ ਸੁਧਾਰਕ ਨਹੀਂ ਹੈ, ਉਹ ਇੱਕ ਨਬੀ ਹੈ। ਤੁਸੀਂ ਮੈਨੂੰ ਵਿਖਾਓ ਕਿ ਕਿੱਥੇ ਕਿਸੇ ਨਬੀ ਨੇ ਕਦੇ ਕੋਈ ਕਲੀਸਿਯਾਈ ਯੁੱਗ ਆਰੰਭ ਕੀਤਾ ਹੋਵੇ। ਉਹ ਸੁਧਾਰਕ ਨਹੀਂ ਹੈ, ਉਹ ਤਾਂ ਇੱਕ ਨਬੀ ਹੈ। ਦੂਸਰੇ ਦੂਤ ਸੁਧਾਰਕ ਸਨ, ਪਰੰਤੂ ਉਹ ਨਬੀ ਨਹੀਂ ਸਨ। ਜੋ ਨਬੀ ਹੁੰਦੇ ਤਾਂ ਪਰਮੇਸ਼ਵਰ ਦਾ ਵਚਨ ਉਹਨਾਂ ਦੇ ਕੋਲ ਆਉਣਾ ਚਾਹੀਦਾ ਸੀ। ਪਰਮੇਸ਼ਵਰ ਦਾ ਵਚਨ ਨਬੀਆਂ ਦੇ ਕੋਲ ਆਉਂਦਾ ਹੈ। ਇਹੀ ਕਾਰਨ ਸੀ ਕਿ ਉਹਨਾਂ ਨੇ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ ਅਤੇ ਹੋਰ ਸਭ ਚੀਜ਼ਾਂ ਕਰਦੇ ਰਹੇ, ਕਿਉਂਕਿ ਉਹ ਸੁਧਾਰਕ ਸਨ ਪਰ ਨਬੀ ਨਹੀਂ ਸਨ। ਪਰ ਇਸ ਦੇ ਬਾਵਜੂਦ ਵੀ ਉਹ ਪਰਮੇਸ਼ਵਰ ਦੇ ਮਹਾਨ ਆਦਮੀ ਸਨ ਅਤੇ ਉਹਨਾਂ ਨੇ ਉਸ ਸਮੇਂ ਦੀ ਲੋੜ ਨੂੰ ਵੇਖਿਆ ਜਿਹਦੇ ਵਿਚ ਉਹ ਰਹਿੰਦੇ ਸਨ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਮਸਾ ਕੀਤਾ ਸੀ ਅਤੇ ਉੱਥੇ ਬਾਹਰ ਗਏ ਅਤੇ ਉਹਨਾਂ ਚੀਜ਼ਾਂ ਦੇ ਟੁਕੜੇ ਟੁਕੜੇ ਕਰ ਦਿੱਤੇ। ਪਰੰਤੂ ਪਰਮੇਸ਼ਵਰ ਦਾ ਪੂਰਾ ਵਚਨ ਹਰਗਜ ਵੀ ਉਹਨਾਂ ਦੇ ਕੋਲ ਨਹੀਂ ਆਇਆ ਸੀ ਕਿਉਂਕਿ ਉਹ ਨਬੀ ਨਹੀਂ ਸਨ, ਉਹ ਤਾਂ ਬਸ ਸੁਧਾਰਕ ਹੀ ਸਨ। ਪਰੰਤੂ ਇਹਨਾਂ ਆਖਰੀ ਦਿਨਾਂ ਵਿਚ ਇੱਕ ਨਬੀ ਨੇ ਆਉਣਾ ਹੈ ਕਿ ਉਹ ਪਰਮੇਸ਼ਵਰ ਦੇ ਭੇਤਾਂ ਨੂੰ ਲਵੇ ਤਾਂ ਸਭ ਚੀਜ਼ਾਂ ਨੂੰ ਵਾਪਸ ਲਿਆਵੇ, ਕਿਉਂਕਿ ਭੇਤਾਂ ਸਿਰਫ ਨਬੀਆਂ ਦੇ ਰਾਹੀਂ ਹੀ ਜਾਣੇ ਜਾਂਦੇ ਹਨ। ਇਸ ਲਈ ਹੁਣ ਜਿਹੜਾ ਮਨੁੱਖ ਆਵੇਗਾ ਉਹ ਅਜਿਹਾ ਹੀ ਹੋਵੇਗਾ। ਹੁਣ ਤੁਸੀਂ ਸਮਝੇ ਮੇਰਾ ਕੀ ਮਤਲਬ ਹੈ? ਉਹ ਸੁਧਾਰਕ ਨਹੀਂ ਹੋ ਸਕਦਾ उसने ता नबी ही होना है, क्योंकि ए कोई अजिहा व्यक्ति होना है जिस दे कोल वरदान होवे अते उथे रखिया गया होवे जो कि वचन फल लेंदा है। ओ सुधारक जानदे सन कि कोई ना कोई गलती है। लूथर जानदा सी कि रोटी मसीह दी देह नहीं है, अते इसलिए उसने प्रचार कीता धर्मी नेहचा नाल जिउंदा रहेगा। एहो ही उसका संदेश सी। अते जद जॉन वैसली आया तो उसने वेख्या कि पवित्र ठहराए जाने दी लोड़ है, इसलिए उसने पवित्र ठहराए जाने उते प्रचार कीता। अते यही उसका संदेश सी। समझे पेंटिकास्टल पवित्र आत्मा दा बपतिस्मा अते बाकी होर गल्लां लेके आए। परंतु अंत दे दिनां विच इस अंत दे युग विच जिस दूत ने आना है उसने किसे सुधार दे काम नु शुरू नहीं करना है, परंतु ओ ताउना सब भेतां नु लवेगा जिन्हां नु सुधारका ने छड्ड दिता सी, अते इन्हां सबना भेतां नु इकट्ठा करेगा अते उन्हां दा खुलासा करेगा, लोकां नु भेत दसेगा। आओ असीं इस नु फिर पढ़िए, ए मैनु बहुत ही वधिया लगदा है, मैं इस नु पढ़ना पसंद करदा हां। मैं एक होर बली दूत नु बदल पहनी आकाश उत्ते दे वेख्या, अते उसदे सिर ते मेघ तनुक सी, अते उसदा मुंह सूरज वर्गा, अते उसदे पैर अगन दिया थम्मा वर्गे सन। हुण असीं एहो ही गल वेखी है कि मसीह सी, अते असीं जानदे हां कि मसीह हमेशा ही कलीसिया लई दूत रहा है। ठीक है, अदो अग दा खंभा नेम दा दूत अते होर सदौंदा है, अते अपने हाथ विच एक खुली हुई छोटी जिही पोथी उसने फड़ी हुई सी। हुण एथे मोरां खोलियां जा चुकियां हन, हुण असीं उन्हां नूं तोड़ रहे हां, परंतु एथे ओ पोथी खुली हुई है। उसने अपने सज्जे पैर नूं समुंदर उत्ते अते खब्बे नूं धरती उत्ते टिकाया, तां उसने वड्डी आवाज नाल इउं पुकारिया जो बबर शेर गजदा है, या उसने पुकारिया तां सत्तां बदल दियां गरजां ने अपनियां आवाजां दित्तियां। मेरे प्रभु संपूर्ण। अते जद उस सत्ते गरजां बोल हटियां तां मैं यूहन्ना लिखण लगा की लिखण लगा, अते मैं एक आवाज परमेश्वर दी आवाज आकाश होया आखदी सुनी पे जेड़ियां गल्लां उन्हां सत्तां गरजां ने सुनाईयां उन्हां उत्ते मोर ला अते उन्हां नूं ना लिख। समझे जेड़े दूत नूं मैं समुंदर उत्ते खलोता वेख्या सी उसने अपना सज्जा हथ आकाश वाल उठाया, अते जेड़ा जुगो जुग जिउंदा है जिन्हें आकाश अते धरती अते जो कुछ ओहदे विच है अते समुंदर अते जो कुछ ओहदे विच है उत्पत कीता ओहदी सौं खादी, पई होर चेर नहीं लगेगा। ध्यान दियो हुण जद कि असीं इस नूं पढ़दे हां तुसीं इस नूं भुलायो ना, सगो सतवें दूत दी आवाज दे दिनी ए आखरी दूत जमीनी दूत है। ए दूत सुरग तो आया है, ए ओ दूत नहीं है जो सुरग तो उतरिया सी, परंतु एथे ओ दूत जो सुरग तो उतरिया सी ओ सतवें दूत दी आवाज दे बारे बोल रहा है। दूत दा अर्थ है संदेश वाहक, कोई भी इनू जानदा है अते ओ कलीसियाई युग दा दूत है। सगो सतवें दूत दी आवाज दे दिनी जा तुरी वजावेगा ता परमेश्वर दा भेत सत्ता मोरां अते बाकी सारे भेत संपूर्ण होवेगा, जिवें उन्हें अपने दासां नूं अर्थात नबियां नूं एदी खुशखबरी दित्ती सी। ओ सारे ही भेतां नूं खोलेगा अते एहो ही उस दूत दी सेवा है। ओ इन्ना सादा जिहा होवेगा कि लोक उसदे उत्तों दी लंघ जाणगे, पर तद भी उसकी पछाण संपूर्ण तौर ते प्रमाणित कीती जावेगी, ओ संपूर्ण तौर ते जाणिया जावेगा। समझे हर एक जो उसनूं वेखना चाहुंदा है वेख सकदा है। समझ गए, ये सही गल है। परंतु ओ जब यीशु आया सी तां उसने कहा सी यशायाह नबी ने तुहाडे बारे ठीक ही कहा है, तुहाडे कोल अखां तां हन पर तुसी वेख नहीं सकदे। यशायाह ने कहा तुसी एदां ही कीता है, अते तुहाडे कोल कान तां हन पर तुसी सुन नहीं सकदे। इसलिए हुण असीं वेखदे हां कि हुणे ही मैं जद घड़ी वाल वेख्या तां मैं सोचिया 10 वज गए हन, इसने मैनूं डरा ही दिता, परंतु तुसीं वेखदे हो कि हाले तां 9 ही वजे हन। ठीक है, हे मेरे खुदा, हुण असीं इहनूं वेखिए, ध्यान दिओ, मैं इस नूं पसंद करदा हां। अते दूसरे दूत सुधारक सन, पर परमेश्वर दे महान लोक होण दे नाते उन्हां ने समय दी लोड़ नूं वेख्या अते उन्हां ने सुधार कीता, परंतु प्रकाश दी पोती दस दसदा है कि उसका संदेश सुधार नहीं बल्कि गुप्त भेतां नूं प्रगट करेगा। ए वचन है जो आदमी दे विच है। इब्रानियां 4 विच आख्या गया है परमेश्वर दा वचन जिउंदा अते गुणकार अते हरेक दो तारी तलवार नालों तिखा है अते जीव अते आत्मा नूं और बंद अते गुदे नूं अड्डो अड्ड करके विन सुटदा है अते मन दियां विचारां अते धारणां नूं जांच लैंदा है। समझे, ए व्यक्ति सुधारक नहीं है, ए तां प्रगट करन वाला है। की प्रगट करन वाला है? ਪਰਮੇਸ਼ਵਰ ਦੇ ਗੁਪਤ ਭੇਤਾਂ ਨੂੰ ਪ੍ਰਗਟ ਕਰਨ ਵਾਲਾ ਹੈ। ਜਿੱਥੇ ਫਿਰਕਾ ਪ੍ਰਸਤ ਕਲੀਸਿਯਾਵਾਂ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਹੀ ਢੰਗ ਨਾਲ ਪੇਸ਼ ਕੀਤਾ ਹੈ ਅਤੇ ਹੋਰ ਨਾ ਕਈ ਗੱਲਾਂ ਨੂੰ, ਪਰ ਇਹਨੇ ਪਰਮੇਸ਼ਵਰ ਦੇ ਵਚਨ ਦੇ ਨਾਲ ਆਉਣਾ ਹੈ ਅਤੇ ਸਾਰੀਆਂ ਗੱਲਾਂ ਨੂੰ ਪ੍ਰਗਟ ਕਰਨਾ ਹੈ, ਕਿਉਂਕਿ ਉਹਨੇ ਤਾਂ ਬਾਲਕਾਂ ਦੇ ਵਿਸ਼ਵਾਸ ਨੂੰ ਵਾਪਸ ਪੇਵਾਂ ਦੇ ਵਿਸ਼ਵਾਸ ਵੱਲ ਮੋੜਨਾ ਹੈ ਅਤੇ ਬਾਈਬਲ ਦਾ ਅਸਲੀ ਵਿਸ਼ਵਾਸ ਇਸ ਸੱਤਵੇਂ ਦੂਤ ਦੇ ਰਾਹੀਂ ਬਹਾਲ ਕੀਤਾ ਜਾਵੇਗਾ। ਓ, ਹੁਣ ਮੈਂ ਇਸ ਨੂੰ ਕਿੰਨਾ ਪਸੰਦ ਕਰਦਾ ਹਾਂ। ਸੁਧਾਰਕ ਮੋਹਰਾਂ ਦੇ ਗੁਪਤ ਭੇਤਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਸਕੇ ਸਨ। ਸਮਝੇ, ਹੁਣ ਜਰਾ ਮਲਾਕੀ 4 ਬਾਬ ਨੂੰ ਵੇਖੋ। ਇਹ ਚੰਗਾ ਹੋਵੇਗਾ ਕਿ ਤੁਸੀਂ ਇਸ ਤੇ ਨਿਸ਼ਾਨੀ ਲਗਾ ਦਿਓ। ਉਹ ਇੱਕ ਨਬੀ ਹੈ ਅਤੇ ਉਹ ਪੇਵਾਂ ਦੇ ਮੁੱਢਲੇ ਵਿਸ਼ਵਾਸ ਨੂੰ ਬਹਾਲ ਕਰਦਾ ਹੈ। ਹੁਣ ਅਸੀਂ ਇਸ ਆਦਮੀ ਦੇ ਦ੍ਰਿਸ਼ ਉੱਤੇ ਆਉਣ ਦੀ ਉਡੀਕ ਕਰ ਰਹੇ ਹਾਂ। ਉਹ ਇੰਨਾ ਹਲੀਮ ਹੋਵੇਗਾ ਕਿ ਲੱਖਾਂ ਕਰੋੜਾਂ ਲੋਕ ਉਹਨੂੰ, ਪਰ ਇੱਕ ਛੋਟਾ ਜਿਹਾ ਝੁੰਡ ਹੋਵੇਗਾ ਜਿਹੜਾ ਕਿ ਇਸ ਨੂੰ ਪਛਾਣ ਲਵੇਗਾ। ਤੁਹਾਨੂੰ ਉਹ ਦਿਨ ਯਾਦ ਹੋਵੇਗਾ ਜਦ ਯੋਹੰਨਾ ਨੇ ਆਉਣਾ ਸੀ, ਜਦ ਇੱਕ ਦੂਤ ਨੇ ਮਸੀਹ ਦੀ ਆਮਦ ਦੇ ਅੱਗੇ ਆਉਣਾ ਸੀ, ਜਿਵੇਂ ਕਿ ਉਸਦੇ ਬਾਰੇ ਵਿੱਚ ਭਵਿੱਖਵਾਣੀ ਕੀਤੀ ਗਈ ਸੀ। ਇੱਕ ਉਜਾੜ ਵਿੱਚ ਪੁਕਾਰਨ ਵਾਲੇ ਦੀ ਆਵਾਜ਼, ਮਲਾਕੀ ਨੇ ਉਹਨੂੰ ਵੇਖਿਆ ਸੀ। ਵੇਖੋ, ਮਲਾਕੀ 3 ਬਾਬ ਉਸ ਏਲੀਆ ਦੇ ਬਾਰੇ ਵਿੱਚ ਦੱਸਦਾ ਹੈ ਜਿਹਨੇ ਆਉਣਾ ਸੀ ਅਤੇ ਮਸੀਹ ਦੇ ਅੱਗੇ ਅੱਗੇ ਚੱਲਣਾ ਸੀ। ਤੁਸੀਂ ਕਹਿੰਦੇ ਹੋ ਉਹ ਨਹੀਂ ਨਹੀਂ ਭਾਈ ਬ੍ਰਾਨਹਮ, ਇਹ ਤਾਂ 4 ਬਾਬ ਹੈ। ਮੈਂ ਤੁਹਾਤੋਂ ਮਾਫ਼ੀ ਚਾਹੁੰਦਾ ਹਾਂ, ਯਿਸੂ ਨੇ ਕਿਹਾ ਸੀ ਕਿ ਇਹ 3 ਬਾਬ ਹੈ। ਤੁਸੀਂ ਸੰਤ ਮਤੀ ਕੱਢੋ, ਉਸਦੀ 11 ਬਾਬ ਅਤੇ ਉਸਦੀ 6 ਐਤ ਨੂੰ ਲਓ, ਉਹ ਇਹੀ ਦੱਸੇਗਾ। ਮੈਨੂੰ ਯਕੀਨ ਹੈ ਕਿ ਇਹ 11 ਬਾਬ ਦੀ 4, 5 ਜਾਂ 6 ਐਤ ਹੈ। ਉਸਨੇ ਕਿਹਾ ਜੇ ਤੁਸੀਂ ਇਹਨੂੰ ਕਬੂਲ ਕਰ ਸਕੋ, ਇਹ ਉਹ ਹੀ ਹੈ ਜਿਹਦੇ ਬਾਰੇ ਵਿੱਚ ਆਖਿਆ ਗਿਆ ਸੀ, ਵੇਖ ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਘੱਲਦਾ ਹਾਂ। ਹੁਣ ਮਲਾਕੀ 3 ਪੜ੍ਹੋ। ਕੁਝ ਲੋਕ ਇਸ ਨੂੰ ਮਲਾਕੀ 4 ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਹੀਂ ਸ਼੍ਰੀਮਾਨ ਜੀ, ਇਹ ਉਹ ਨਹੀਂ ਹੈ। ਮਲਾਕੀ 4 ਤੇ ਧਿਆਨ ਦਿਓ। ਯੂੰ ਹੀ ਇਹ ਦੂਤ ਅੱਗੇ ਚਲਾ ਜਾਂਦਾ ਹੈ, ਸੰਸਾਰ ਪੂਰੀ ਤਰ੍ਹਾਂ ਸਾੜਿਆ ਜਾਂਦਾ ਹੈ ਅਤੇ 3000 ਸਾਲਾ ਰਾਜ ਵਿੱਚ ਦੁਸ਼ਟਾਂ ਦੀ ਰਾਖ ਉੱਤੇ ਚੱਲਣਗੇ। ਇਸ ਲਈ ਤੁਸੀਂ ਵੇਖਦੇ ਹੋ ਕਿ ਜੇ ਤੁਸੀਂ ਇਹਦੀ ਤੁਲਨਾ ਪਿਛਲੇ ਵਾਲੇ ਦੂਤ ਅਰਥਾਤ ਯੋਹੰਨਾ ਬਪਤਿਸਮਾ ਦੇਣ ਵਾਲੇ ਨਾਲ ਕਰਦੇ ਹੋ, ਤਾਂ ਬਾਈਬਲ ਨੇ ਕੁਝ ਅਜਿਹਾ ਆਖਿਆ ਹੈ ਜੋ ਅਸਲ ਵਿੱਚ ਅਜਿਹਾ ਨਹੀਂ ਸੀ। ਸਾਡੇ ਕੋਲ 2000 ਸਾਲ ਸਨ, ਪਰ ਹਾਲੇ ਤਾਈਂ ਸੰਸਾਰ ਸਾੜਿਆ ਨਹੀਂ ਗਿਆ ਹੈ ਔਰ ਧਰਮੀ ਲੋਕ ਇੱਥੇ ਰਹਿ ਰਹੇ ਹਨ। ਇਸ ਲਈ ਇਹ ਘਟਨਾ ਤਾਂ ਭਵਿੱਖ ਵਿੱਚ ਹੀ ਹੋਵੇਗੀ। ਇਹ ਮੇਰੇ ਪ੍ਰਭੂ, ਇਹ ਤੁਸੀਂ ਇੱਥੇ ਪ੍ਰਕਾਸ਼ ਦੀ ਪੋਥੀ ਵਿੱਚ ਵੇਖੋ ਔਰ ਵੇਖੋ ਕਿ ਉਸ ਦੂਤ ਨੇ ਯੁੱਗ ਦੇ ਅੰਤ ਵਿੱਚ ਕੀ ਕਰਨਾ ਹੈ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਕੌਣ ਹੈ। ਉਹ ਜ਼ਰੂਰ ਨਬੀ ਹੀ ਹੋਵੇਗਾ। ਉਸਨੇ ਉਹਨਾਂ ਤਰੁੱਟੀਆਂ ਨੂੰ ਫੜਨਾ ਹੈ ਜਿਨ੍ਹਾਂ ਨੂੰ ਸੁਧਾਰਕਾਂ ਨੇ ਨਹੀਂ ਵੇਖਿਆ ਅਤੇ ਉਹਨਾਂ ਨੂੰ ਬਹਾਲ ਕਰਕੇ ਉੱਥੇ ਰੱਖੇਗਾ। ਪਰਮੇਸ਼ਵਰ ਦੇ ਆਤਮਿਕ ਪ੍ਰਕਾਸ਼ ਤੋਂ ਬਿਨਾਂ ਕਿੰਜ ਮਤੀ 28:19 ਦੀ ਤੁਲਨਾ ਰਸੂਲਾਂ ਦੇ ਕਰਤਾ 2:38 ਦੇ ਨਾਲ ਹੋ ਸਕਦੀ ਹੈ। ਪਰਮੇਸ਼ਵਰ ਦੇ ਪ੍ਰਕਾਸ਼ ਤੋਂ ਬਿਨਾਂ ਕਿੰਜ ਇਹ ਲੋਕ ਆਖ ਸਕਦੇ ਹਨ ਕਿ ਅਚੰਬਿਆਂ ਦੇ ਦਿਨ ਬੀਤ ਗਏ ਹਨ ਅਤੇ ਹੋਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਦੇ ਦਿਨ ਬੀਤ ਗਏ ਹਨ। ਸਿਰਫ ਪ੍ਰਕਾਸ਼ ਹੀ ਇੱਕ ਤਰੀਕਾ ਹੈ ਜਿਹਦੇ ਦੁਆਰਾ ਜਾਣ ਸਕਦੇ ਹਨ ਕਿ ਇਹ ਗਲਤ ਹੈ ਜਾਂ ਠੀਕ ਹੈ। ਸਮਝੇ, ਪਰ ਉਹ ਤਾਂ ਸੈਮੀਨਰੀਆਂ ਤੋਂ ਸਿੱਖਿਆ ਲੈ ਕੇ ਆਏ ਹਨ। ਮੈਂ ਆਸ ਕਰਦਾ ਹਾਂ ਕਿ ਸਾਡੇ ਕੋਲ ਇੰਨਾ ਸਮਾਂ ਹੈ ਕਿ ਅਸੀਂ ਇਹਨੂੰ ਵੇਖ ਸਕੀਏ। ਮੈਂ ਜਲਦੀ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਂ ਤੁਹਾਨੂੰ ਇੱਕ ਹਫ਼ਤੇ ਤੋਂ ਵੱਧ ਇੱਥੇ ਰੋਕਣਾ ਨਹੀਂ ਚਾਹੁੰਦਾ ਹਾਂ। ਤੁਸੀਂ ਜਾਣਦੇ ਹੋ ਕਿ ਮੇਰਾ ਕਹਿਣ ਦਾ ਕੀ ਮਤਲਬ ਹੈ। ਮੈਂ ਤੁਹਾਨੂੰ ਇਹਨਾਂ ਮੋਹਰਾਂ ਦੇ ਲਈ ਇੱਕ ਹਫ਼ਤੇ ਤੋਂ ਵੱਧ ਨਹੀਂ ਰੋਕਣਾ ਚਾਹੁੰਦਾ ਹਾਂ। ਇੱਕ ਦਿਨ ਮੇਰੇ ਕੋਲ ਹੈ, ਉਸ ਦਿਨ ਮੈਂ ਬਿਮਾਰਾਂ ਲਈ ਦੁਆ ਕਰਨੀ ਚਾਹੁੰਦਾ ਹਾਂ ਜੇ ਮੈਂ ਕਰ ਸਕਿਆ ਤਾਂ। ਹੁਣ ਮਲਾਕੀ 4 ਵੇਖੋ, ਇੱਕ ਨਬੀ ਹੈ ਅਤੇ ਉਹ ਪੇਵਾਂ ਦੇ ਮੂਲ ਵਿਸ਼ਵਾਸ ਨੂੰ ਬਹਾਲ ਕਰਦਾ ਹੈ। ਅੰਤ ਸਮੇਂ ਜਦ ਕਸ਼ਟ ਕਾਲ ਦਾ ਸਮਾਂ ਆਉਂਦਾ ਹੈ। ਹੁਣ ਇੱਥੇ ਇੱਕ ਛੋਟੀ ਜਿਹੀ ਗੱਲ ਹੈ ਅਤੇ ਅਸੀਂ ਇਸ ਨੂੰ ਵੇਖਣ ਲਈ ਪਿਛਾਂ ਜਾਵਾਂਗੇ, ਜਿੱਥੇ 3.5 ਸਾਲ ਹਨ, ਜਾਂ ਦਾਨੀਅਲ ਦੇ 70 ਸਾਤਿਆਂ ਦਾ ਆਖਰੀ 70ਵੇਂ ਸਾਤੇ ਦਾ ਅੱਧ 3.5 ਸਾਲ ਹਨ। ਹੁਣ ਅਸੀਂ ਕਲੀਸਿਆਈ ਯੁੱਗਾਂ ਵਿੱਚੋਂ ਇਹ ਗੱਲ ਕਿੰਨਿਆਂ ਨੂੰ ਯਾਦ ਹੈ। ਸਮਝੇ, 70 ਹਫ਼ਤੇ ਠਹਿਰਾਏ ਗਏ ਹਨ। ਵੇਖੋ ਇਹ ਕਿੰਨੇ ਸੰਪੂਰਨ ਸਨ। ਕਿਹਾ ਗਿਆ ਮਸੀਹ ਆਵੇਗਾ ਅਤੇ ਉਸ ਸਾਤੇ ਦੇ ਅੱਧ ਵਿੱਚ ਬਲੀਦਾਨ ਲਈ ਕੱਟਿਆ ਜਾਵੇਗਾ ਅਤੇ ਨੇਮ ਤੋੜਿਆ ਜਾਵੇਗਾ। ਪਰੰਤੂ ਯਹੂਦੀਆਂ ਨੂੰ ਮਸੀਹ ਦੇ ਬਾਰੇ ਵਿੱਚ ਸਿੱਖਿਆ ਦੇਣ ਲਈ 3.5 ਸਾਲ ਹਾਲੇ ਵੀ ਬਾਕੀ ਹਨ ਅਤੇ ਖੁਦਾ ਇੱਕ ਹੀ ਸਮੇਂ ਯਹੂਦੀਆਂ ਅਤੇ ਪਰਾਈਆਂ ਜਾਤਾਂ ਦੇ ਨਾਲ ਵਿਵਹਾਰ ਨਹੀਂ ਕਰਦਾ ਹੈ। ਉਹ ਇਸਰਾਇਲ ਨਾਲ ਇੱਕ ਦੇਸ਼ ਦੇ ਤੌਰ ਤੇ ਵਰਤਦਾ ਹੈ, ਪਰ ਪਰਾਈਆਂ ਕੌਮਾਂ ਨਾਲ ਉਹ ਇਕੱਲੇ ਇਕੱਲੇ ਨਾਲ ਵਰਤਦਾ ਹੈ। ਉਸਨੇ ਗੈਰ ਕੌਮ ਨੂੰ ਦੁਲਹਨ ਨਹੀਂ ਬਣਾਇਆ, ਬਲਕਿ ਉਸਨੇ ਗੈਰ ਕੌਮਾਂ ਵਿੱਚੋਂ ਲੋਕਾਂ ਨੂੰ ਆਪਣੀ ਦੁਲਹਨ ਬਣਨ ਲਈ ਚੁਣਿਆ ਹੈ। ਸਮਝੇ, ਹੁਣ ਉਹ ਇਸਰਾਇਲ ਨਾਲ ਇੱਕ ਦੇਸ਼ ਦੇ ਤੌਰ ਤੇ ਵਰਤਦਾ ਹੈ ਅਤੇ ਹੁਣ ਉਹ ਉੱਥੇ ਇੱਕ ਦੇਸ਼ ਦੇ ਰੂਪ ਵਿੱਚ ਬੈਠਾ ਹੋਇਆ ਹੈ। ਅੱਜ ਮੈਨੂੰ ਪਾਲ ਬੋਰਡ ਦੀ ਇੱਕ ਚਿੱਠੀ ਆਈ ਅਤੇ ਉਹ ਮੈਨੂੰ ਦੱਸ ਰਿਹਾ ਸੀ ਕਿ ਉਹਨੇ ਕਿਹਾ, ਭਾਈ ਬ੍ਰਾਨਹਮ, ਇਹ ਕਿੰਨਾ ਸੱਚ ਹੈ। ਅਜੇ ਤੱਕ ਵੀ ਯਹੂਦੀ ਗੈਰ ਕੌਮਾਂ ਦੇ ਬਾਰੇ ਵਿੱਚ ਬੜਾ ਅਜੀਬ ਜਿਹਾ ਸੋਚਦੇ ਹਨ। ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਕੀ ਹੋ ਗਿਆ ਹੈ। ਯਕੀਨਨ ਉਹ ਅਜਿਹਾ ਹੀ ਸੋਚਣਗੇ। ਉਹਨਾਂ ਨੂੰ ਅਜਿਹਾ ਹੀ ਸੋਚਣਾ ਚਾਹੀਦਾ ਹੈ। ਮਾਰਟਿਨ ਲੂਥਰ ਨੇ ਇਹ ਘੋਸ਼ਣਾ ਕੀਤੀ ਸੀ, ਸਾਰੇ ਯਹੂਦੀਆਂ ਨੂੰ ਭਜਾ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਇਮਾਰਤਾਂ ਸਾੜੀਆਂ ਜਾਣ, ਕਿਉਂਕਿ ਉਹ ਮਸੀਹ ਵਿਰੋਧੀ ਸਨ। ਵੇਖਿਆ, ਮਾਰਟਿਨ ਲੂਥਰ ਨੇ ਇਹ ਬਿਆਨ ਦਿੱਤਾ, ਉਸਨੇ ਖੁਦ ਆਪਣੀ ਲਿਖਤ ਵਿਚ ਇਸ ਤਰ੍ਹਾਂ ਆਖਿਆ ਹੈ। ਹੁਣ ਹਿਟਲਰ ਨੇ ਉਹ ਸਭ ਪੂਰਾ ਕੀਤਾ ਜੋ ਲੂਥਰ ਨੇ ਕਿਹਾ ਸੀ। ਮਾਰਟਿਨ ਲੂਥਰ ਨੇ ਇਹ ਗੱਲ ਕਿਉਂ ਆਖੀ? ਕਿਉਂਕਿ ਉਹ ਇੱਕ ਸੁਧਾਰਕ ਸੀ ਪਰ ਨਬੀ ਨਹੀਂ ਸੀ। ਪਰਮੇਸ਼ਵਰ ਨੇ ਕਿਹਾ, ਮੇਰੇ ਨਬੀ ਨੇ ਇਸਰਾਇਲ ਨੂੰ ਬਰਕਤ ਦਿੱਤੀ ਹੈ। ਉਸਨੇ ਕਿਹਾ ਸੀ, ਜਿਹੜਾ ਤੈਨੂੰ ਬਰਕਤ ਦੇਵੇਗਾ ਉਹ ਬਰਕਤ ਪਾਵੇਗਾ ਅਤੇ ਜਿਹੜਾ ਤੈਨੂੰ ਸਰਾਪ ਦੇਵੇ ਉਹ ਸਰਾਪੀ ਹੋਵੇਗਾ। ਕਿਵੇਂ ਇੱਕ ਨਬੀ ਖੜਾ ਹੋ ਕੇ ਦੂਸਰੇ ਨਬੀ ਦੀ ਕਹੀ ਹੋਈ ਗੱਲ ਨੂੰ ਨਕਾਰ ਸਕਦਾ ਹੈ? ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਹੈ। ਵੇਖੋ, ਉਹ ਤਾਂ ਇੱਕ ਹੀ ਤਾਲ ਵਿਚ ਹੋਣੇ ਚਾਹੀਦੇ ਹਨ। ਇਹੀ ਕਾਰਨ ਹੈ ਕਿ ਉਹ ਸ਼੍ਰੇਣੀ, ਵੇਖੋ, ਜਰਮਨ ਨੂੰ ਇੱਕ ਮਸੀਹੀ ਦੇਸ਼ ਹੋਣਾ ਚਾਹੀਦਾ ਸੀ। ਇਹੀ ਕਾਰਨ ਹੈ ਕਿ ਉਹਨਾਂ ਨੇ ਇਸਰਾਇਲ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ। ਉਹਨਾਂ ਦੇ ਮੋਢਿਆਂ ਉੱਤੇ ਹਾਲੇ ਵੀ ਲਾਠੀ ਹੈ ਅਤੇ ਤੁਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ। ਪਰ ਬਸ ਇਹ ਯਾਦ ਰੱਖੋ, ਯਹੂਦੀ ਜੋ ਇੱਥੇ ਬੈਠੇ ਹਨ, ਤੁਸੀਂ ਚਿੰਤਾ ਨਾ ਕਰੋ, ਉਹ ਦਿਨ ਆ ਰਿਹਾ ਹੈ। ਪਰਮੇਸ਼ਵਰ ਉਹਨਾਂ ਨੂੰ ਕਦੇ ਵੀ ਨਹੀਂ ਭੁਲਾ ਸਕਦਾ। ਉਹ ਸਾਡੀ ਖਾਤਰ ਅੰਨੇ ਕੀਤੇ ਗਏ ਸਨ। ਤੁਸੀਂ ਜਾਣਦੇ ਹੋ, ਉਹਨੇ ਨਬੀ ਨੂੰ ਆਖਿਆ, ਉਹ ਨਬੀ ਦੁਹਾਈ ਦੇ ਉੱਠਿਆ ਤੇ ਆਖਿਆ ਕਿ ਤੂੰ ਇਸਰਾਇਲ ਨੂੰ ਭੁੱਲ ਜਾਵੇਂਗਾ। ਪਰਮੇਸ਼ਵਰ ਨੇ ਕਿਹਾ, ਉਹ ਨਾਪਣ ਲਈ ਸੋਟੀ ਲੈ ਅਤੇ ਨਾਪ ਕੀ ਆਕਾਸ਼ ਕਿੰਨਾ ਉੱਚਾ ਹੈ, ਸਮੁੰਦਰ ਕਿੰਨਾ ਡੂੰਘਾ ਹੈ। ਉਸਨੇ ਕਿਹਾ, ਮੈਂ ਇਸ ਨੂੰ ਨਹੀਂ ਨਾਪ ਸਕਦਾ ਹਾਂ। ਪਰਮੇਸ਼ਵਰ ਨੇ ਕਿਹਾ, ਮੈਂ ਵੀ ਇਸਰਾਇਲ ਨੂੰ ਕਦੇ ਨਹੀਂ ਭੁੱਲ ਸਕਦਾ ਹਾਂ। ਉਸਦੇ ਆਪਣੇ ਲੋਕ ਹਨ, ਉਸਦੇ ਸੇਵਕ ਹਨ ਅਤੇ ਉਸਦੀ ਦੁਲਹਨ ਹੋਣ ਲਈ ਗੈਰ ਕੌਮਾਂ ਵਿੱਚੋਂ ਬਹੁਤ ਹੀ ਥੋੜਿਆਂ ਲੋਕਾਂ ਨੂੰ ਲਿਆ ਜਾਵੇਗਾ। ਇਹ ਬਿਲਕੁਲ ਠੀਕ ਹੈ, ਇਹ ਉਸਦੀ ਦੁਲਹਨ ਹੈ। ਹੁਣ 70 ਸਾਤੇ ਰੱਖੇ ਗਏ ਸਨ ਅਤੇ ਬਿਲਕੁਲ ਉਸੇ ਤਰ੍ਹਾਂ ਹੀ ਪੂਰੇ ਹੁੰਦੇ ਹਨ ਜਿਵੇਂ ਕਿ ਦਾਨੀਅਲ ਦੀ ਪੋਥੀ ਵਿੱਚ ਕਿਹਾ ਗਿਆ ਹੈ ਕਿ ਮਸੀਹ ਆਵੇਗਾ ਅਤੇ ਸਾਤੇ ਦੇ ਵਿਚਕਾਰ ਕੱਟਿਆ ਜਾਵੇਗਾ ਅਤੇ ਯਸੂ ਨੇ 3.5 ਸਾਲ ਤੱਕ ਭਵਿੱਖਬਾਣੀ ਕੀਤੀ ਸੀ। ਹੁਣ ਦਾਨੀਅਲ ਦੇ ਇਹਨਾਂ 3.5 ਸਾਲਾਂ ਦੇ ਵਿਚਕਾਰ ਇਹਦੇ ਵਿਚਕਾਰ ਮਸੀਹ ਮਾਰਿਆ ਗਿਆ ਸੀ, ਪਰ ਹੁਣ ਆਖਰੀ ਭਾਗ ਬਾਕੀ ਹੈ ਜਿਹੜਾ ਕਿ ਕਸ਼ਟਕਾਲ ਦਾ ਸਮਾਂ ਹੈ, ਜਿਹੜਾ ਕਿ ਗੈਰ ਕੌਮਾਂ ਦੀ ਕਲੀਸਿਆ ਲਈ ਹੈ। ਉਹ ਇਹ ਕਿੱਡਾ ਮਹਾਨ ਹੈ! ਹੁਣ ਨਹੀਂ, ਲਾੜੀ ਲਾੜੇ ਦੇ ਨਾਲ ਅੰਦਰ ਜਾਂਦੀ ਹੈ ਅਤੇ ਫਿਰ 1000 ਸਾਲ ਦੇ ਰਾਜ ਤੋਂ ਬਾਅਦ ਉਹ ਦੁਸ਼ਟਾਂ ਦੀ ਰਾਖ ਉੱਤੇ ਤੁਰੇਗੀ। ਹੁਣ ਮੈਂ ਤੁਹਾਨੂੰ ਇੱਥੇ ਕੁਝ ਵਿਖਾਉਂਦਾ ਹਾਂ, ਜਦ ਕਿ ਹੁਣ ਇਹ ਸਾਡੇ ਜਿਹਨ ਵਿੱਚ ਹੈ। ਆਓ ਮੈਂ ਤੁਹਾਨੂੰ ਵਿਖਾਉਂਦਾ ਹਾਂ ਕਿ ਇਹਨੇ ਅਰਥਾਤ ਬਾਈਬਲ ਨੇ ਕੀ ਆਖਿਆ ਹੈ, ਕਿਉਂਕਿ ਪਰਮੇਸ਼ਵਰ ਦਾ ਵਚਨ ਹੋਣ ਕਰਕੇ ਅਸੀਂ ਇਸ ਦਾ ਇਨਕਾਰ ਨਹੀਂ ਕਰ ਸਕਦੇ ਹਾਂ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਨਾਸਤਕ ਹਾਂ। ਵੇਖੋ, ਅਸੀਂ ਤਾਂ ਇਸ ਦਾ ਵਿਸ਼ਵਾਸ ਕਰਨਾ ਹੀ ਹੈ। ਤੁਸੀਂ ਕਹਿੰਦੇ ਹੋ, ਮੈਂ ਇਹਨੂੰ ਨਹੀਂ ਸਮਝਦਾ ਹਾਂ, ਨਾ ਹੀ ਮੈਂ ਇਸ ਨੂੰ ਸਮਝਦਾ ਹਾਂ, ਪਰੰਤੂ ਮੈਂ ਤਾਂ ਪਰਮੇਸ਼ਵਰ ਦੀ ਵੱਲ ਵੇਖ ਰਿਹਾ ਹਾਂ ਕਿ ਪ੍ਰਗਟ ਹੋਵੇ। ਵੇਖੋ, ਉਹ ਦਿਨ ਆਉਂਦਾ ਹੈ, ਤੰਦੂਰ ਵਾਂਗੂ ਸਾੜਨ ਵਾਲਾ, ਸਾਰੇ ਆਕੜਬਾਜ, ਸਭ ਅਮਰੀਕਾ ਵਾਸੀ ਅਤੇ ਹੋਰ ਅਤੇ ਸਾਰੇ ਦੁਸ਼ਟ ਪੁੱਠਾ ਹੋਣਗੇ, ਇਹ ਸਾੜੇ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾ ਦਾ ਯਹੋਵਾ ਆਖਦਾ ਹੈ, ਉਹਨਾਂ ਲਈ ਟੁੰਡ ਮੁੰਡ ਨਾ ਛੱਡੇਗਾ। ਤਾਂ ਫਿਰ ਤੁਹਾਡੇ ਕੋਲ ਸਦੀਪਕ ਨਰਕ ਕਿਵੇਂ ਹੈ? ਵੇਖੋ, ਇਹ ਅੰਤ ਦੇ ਦਿਨ ਹਨ ਜਦ ਇਹ ਗੱਲਾਂ ਪ੍ਰਗਟ ਹੋ ਰਹੀਆਂ ਹਨ। ਬਾਈਬਲ ਵਿੱਚ ਕਿਸੇ ਵੀ ਜਗ੍ਹਾ ਸਦੀਪਕ ਨਰਕ ਦਾ ਜ਼ਿਕਰ ਨਹੀਂ ਹੈ। ਇਸ ਲਈ ਜੇ ਸਦੀਪਕ ਨਰਕ ਹੈ ਤਾਂ ਉੱਥੇ ਰਹਿਣ ਲਈ ਤੁਹਾਡੇ ਕੋਲ ਸਦੀਪਕ ਜੀਵਨ ਹੈ। ਸਦੀਪਕ ਜੀਵਨ ਦਾ ਕੇਵਲ ਇੱਕ ਹੀ ਰੂਪ ਹੈ ਅਤੇ ਉਹ ਇਹ ਹੈ ਜਿਹਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। ਹਰ ਇੱਕ ਚੀਜ਼ ਜਿਸ ਦਾ ਸ਼ੁਰੂ ਹੈ ਉਸ ਦਾ ਅੰਤ ਵੀ ਹੈ। ਨਰਕ ਤਾਂ ਸ਼ੈਤਾਨ ਅਤੇ ਉਸਦੇ ਦੂਤਾਂ ਲਈ ਤਿਆਰ ਕੀਤਾ ਗਿਆ ਸੀ ਤੇ ਉਸ ਨੂੰ ਭਸਮ ਕਰ ਦਿੱਤਾ ਜਾਵੇਗਾ ਅਤੇ ਉਸ ਦਾ ਅੰਤ ਹੋ ਜਾਵੇਗਾ। ਠੀਕ ਹੈ, ਸਮਝੇ? ਪਰੰਤੂ ਜਦ ਇਸ ਤਰ੍ਹਾਂ ਹੋਵੇਗਾ ਤਾਂ ਇਹ ਉਹਨਾਂ ਦਾ ਟੁੰਡ ਮੁੰਡ ਨਾ ਛੱਡੇਗਾ। ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ, ਧਰਮ ਦਾ ਸੂਰਜ ਚੜੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਬੱਚਿਆਂ ਵਾਂਗੂ ਬਾਹਰ ਨਿਕਲੋਗੇ ਅਤੇ ਕੁੱਦੋਗੇ, ਤੁਸੀਂ ਦੁਸ਼ਟਾਂ ਨੂੰ ਮਿਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸਵਾਹ ਹੋਣਗੇ। ਉਸ ਦਿਨ ਜਦ ਮੈਂ ਕੰਮ ਕਰਾਂਗਾ, ਸੈਨਾ ਦਾ ਯਹੋਵਾ ਆਖਦਾ ਹੈ। ਕਸ਼ਟਕਾਲ ਦੇ ਸਮੇਂ ਤੋਂ ਬਾਅਦ ਦੁਸ਼ਟ ਕਿੱਥੇ ਹੋਣਗੇ? ਉਹ ਸਵਾਹ ਹੋਣਗੇ। ਤੁਸੀਂ ਮੇਰੇ ਦਾਸ ਮੂਸਾ ਦੀ ਵਿਵਸਥਾ ਨੂੰ ਚੇਤੇ ਰੱਖੋ ਅਤੇ ਵਿਧੀਆਂ ਅਤੇ ਨਿਆਵਾਂ ਨੂੰ, ਜਿਨ੍ਹਾਂ ਦਾ ਮੈਂ ਸਾਰੇ ਇਸਰਾਇਲੀ ਹੁਰੇ ਵਿੱਚ ਹੁਕਮ ਦਿੱਤਾ। ਵੇਖੋ, ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ, ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਪੈਦਾ ਇੱਕ ਦਿਨ ਆਵੇ। ਆਮੇਨ। ਇੱਥੇ ਪੁਰਾਣਾ ਨੇਮ ਇਸ ਤਰ੍ਹਾਂ ਖਤਮ ਹੋ ਰਿਹਾ ਹੈ ਅਤੇ ਨਵੇਂ ਨੇਮ ਦੀ ਸਮਾਪਤੀ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੋ ਰਹੀ ਹੈ। ਤੁਸੀਂ ਇਸ ਸੱਚਾਈ ਨੂੰ ਕਿਵੇਂ ਅਣਵੇਖਿਆ ਕਰ ਸਕਦੇ ਹੋ? ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੋ। ਵੇਖੋ, ਉਸ ਦਿਨ ਦੇ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਏਲੀਆ ਨਬੀ ਨੂੰ ਭੇਜਾਂਗਾ। ਉਹ ਪੇਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪੇਵਾਂ ਵੱਲ ਮੋੜੇਗਾ, ਮਤੇ ਮੈਂ ਆਵਾਂ ਤੇ ਧਰਤੀ ਦਾ ਸਤਿਆਨਾਸ਼ ਕਰਾਂ। ਉਹ ਇਸੇ ਤਰ੍ਹਾਂ ਹੀ ਹੋਵੇਗਾ। ਇਹ ਪਰਮੇਸ਼ਵਰ ਦਾ ਵਚਨ ਹੈ, ਉਸਨੇ ਇਸ ਦਾ ਵਾਅਦਾ ਕੀਤਾ ਹੈ, ਉਸਨੂੰ ਆਉਣਾ ਚਾਹੀਦਾ ਹੈ। ਹੁਣ ਜੇ ਤੁਸੀਂ ਧਿਆਨ ਦਿਓ ਤਾਂ ਤੁਸੀਂ ਵੇਖੋਗੇ ਕਿ ਕਿਵੇਂ ਹੁੰਦਾ ਹੈ, ਪਰਮੇਸ਼ਵਰ ਇਹ ਕਿਸ ਤਰ੍ਹਾਂ ਕਰਦਾ ਹੈ। ਇਹ ਬਹੁਤ ਹੀ ਸੋਹਣੀ ਗੱਲ ਹੈ। ਲਾੜੀ ਲਾੜੇ ਦੇ ਨਾਲ ਚਲੀ ਜਾਂਦੀ ਹੈ ਅਤੇ ਫਿਰ ਦੁਸ਼ਟਾਂ ਨੂੰ ਨਾ ਬੁਝਣ ਵਾਲੀ ਅੱਗ ਵਿਚ ਸਾੜ ਦਿੱਤਾ ਜਾਂਦਾ ਹੈ ਅਤੇ ਧਰਤੀ ਦੇ ਸ਼ੁੱਧ ਹੋਣ ਤੋਂ ਬਾਅਦ ਇਹ ਆਪਣੇ ਆਪ ਨੂੰ ਦੁਬਾਰਾ ਪੈਦਾ ਕਰਦੀ ਹੈ। ਹਰ ਇੱਕ ਚੀਜ਼ ਨੇ ਇਸੇ ਤਰ੍ਹਾਂ ਹੀ ਕਰਨਾ ਹੈ, ਹਰ ਇੱਕ ਚੀਜ਼ ਨੇ ਸ਼ੁੱਧ ਹੋਣ ਦੀ ਵਿਧੀ ਰਾਹੀਂ ਲੰਘਣਾ ਹੈ। ਉਸ ਮਹਾਨ ਅੰਤ ਦੇ ਸਮੇਂ ਵਿਚ ਜਵਾਲਾਮੁਖੀ ਫੁੱਟ ਨਿਕਲਣਗੇ ਅਤੇ ਸੰਸਾਰ ਫਟ ਜਾਵੇਗਾ ਅਤੇ ਉਬਾਲੇ ਖਾਵੇਗਾ ਅਤੇ ਅਗਾਂਹ ਵਧੇਗਾ ਅਤੇ ਸਾਰੇ ਪਾਪ ਦੇ ਅੱਡੇ ਅਤੇ ਸਭ ਕੁਝ ਜੋ ਧਰਤੀ ਦੇ ਉੱਤੇ ਹੈ ਉਹ ਸਤਿਆਨਾਸ਼ ਹੋ ਜਾਵੇਗਾ ਅਤੇ ਧਰਤੀ ਅਜਿਹੀ ਡਾਢੀ ਅੱਗ ਦੇ ਨਾਲ ਸਾੜੀ ਜਾਵੇਗੀ ਕਿ ਜਿਵੇਂ ਸਿਆਹੀ ਦੀ ਬੂੰਦ ਉਸ ਬਲੀਚ ਦੇ ਰੰਗ ਕਾਰਡ ਵਿਚ ਪੈਣ ਤੇ ਵਾਪਸ ਆਪਣੀ ਮੂਲ ਅਵਸਥਾ ਵਿਚ ਬਦਲ ਜਾਂਦੀ ਹੈ। ਇਸੇ ਤਰ੍ਹਾਂ ਹੀ ਪਰਮੇਸ਼ਵਰ ਵੱਲੋਂ ਆਉਣ ਵਾਲੀ ਅੱਗ ਇੰਨੀ ਗਰਮ ਹੋਵੇਗੀ ਕਿ ਉਹ ਹਰ ਇੱਕ ਗੰਦਗੀ ਨੂੰ ਫਿਰ ਦੁਬਾਰਾ ਉਸਦੀ ਮੂਲ ਸਥਿਤੀ ਵਿਚ ਬਦਲ ਦੇਵੇਗੀ ਅਤੇ ਜਾਂ ਸ਼ੈਤਾਨ ਅਤੇ ਸਾਰਾ ਪਾਪ ਅਤੇ ਇਸੇ ਤਰ੍ਹਾਂ ਦੀਆਂ ਸਭ ਚੀਜ਼ਾਂ ਸੜ ਕੇ ਸੁਆਹ ਹੋਣ ਜਾਣਗੀਆਂ ਤਾਂ ਧਰਤੀ ਅਜਿਹੀ ਸੁੰਦਰ ਨਿਕਲ ਕੇ ਬਾਹਰ ਆਵੇਗੀ ਜਿਵੇਂ ਅਦਨ ਦੇ ਬਾਗ ਵਿਚ ਸੀ। ਇਹ ਸੱਚ ਹੈ। ਉਹ ਸਾਡੇ ਲਈ ਕਿੰਨਾ ਮਹਾਨ ਸਮਾਂ ਅੱਗੇ ਆਉਣ ਵਾਲਾ ਹੈ। ਕਸ਼ਟ ਕਾਲ ਦੇ ਸਮੇਂ ਦੌਰਾਨ ਇੱਥੇ ਇੱਕ ਛੋਟੀ ਜਿਹੀ ਗੱਲ ਹੈ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ। ਕਸ਼ਟ ਕਾਲ ਦੇ ਸਮੇਂ ਦੇ ਦੌਰਾਨ ਦੁਲਹਨ ਨੂੰ ਬਾਹਰ ਬੁਲਾਏ ਜਾਣ ਤੋਂ ਬਾਅਦ ਨਾਮਧਾਰੀ ਕਲੀਸੀਆ ਕਸ਼ਟ ਕਾਲ ਦੇ ਸਮੇਂ ਥਾਣੀ ਲੰਘੇਗੀ ਅਤੇ 1,44,000 ਪ੍ਰਕਾਸ਼ ਦੀ ਪੋਥੀ 11 ਦੇ 2 ਗਵਾਹਾਂ ਰਾਹੀਂ ਬਾਹਰ ਬੁਲਾਏ ਜਾਂਦੇ ਹਨ। ਹੁਣ ਵੇਖੋ ਉਹ ਟਾਟ ਪਹਿਨੇ 1,260 ਦਿਨ ਭਵਿੱਖਬਾਣੀ ਕਰਨਗੇ। ਹੁਣ ਅਸੀਂ ਜਾਣਦੇ ਹਾਂ ਕਿ ਰੋਮਨ ਕੈਲੰਡਰ ਵਿਚ 28 ਦਿਨ ਹੁੰਦੇ ਹਨ ਅਤੇ ਕਦੇ ਕਦੇ 30 ਜਾਂ 31 ਦਿਨ ਹੁੰਦੇ ਹਨ, ਪਰ ਅਸਲ ਵਿਚ ਕੈਲੰਡਰ ਵਿਚ ਹਰ ਇੱਕ ਮਹੀਨੇ 30 ਦਿਨ ਹੁੰਦੇ ਹਨ। ਇਹ ਸਹੀ ਹੈ। ਅਤੇ ਤੁਸੀਂ ਲਓ 1,260 ਨੂੰ ਲੈ ਕੇ 30 ਦੇ ਨਾਲ ਭਾਗ ਕਰੋ ਅਤੇ ਵੇਖੋ ਕਿ ਤੁਹਾਨੂੰ ਕੀ ਮਿਲਦਾ ਹੈ। ਇਸ ਤਰ੍ਹਾਂ ਕਰਨ ਨਾਲ ਪੂਰੇ 3.5 ਸਾਲ ਬਣਦੇ ਹਨ। ਇਹ ਉਹ ਸਮਾਂ ਹੈ ਜਦ ਮਸੀਹ ਦਾ ਸੰਦੇਸ਼ ਇਸਰਾਇਲ ਵਿਚ ਪ੍ਰਚਾਰ ਕੀਤਾ ਜਾਵੇਗਾ ਜਿਵੇਂ ਕਿ ਪਹਿਲਾਂ ਕੀਤਾ ਗਿਆ ਸੀ। ਜਦ ਉਹ ਵਾਪਸ ਆਉਂਦਾ ਹੈ ਤਾਂ ਆਪਣੇ ਆਪ ਨੂੰ ਚਿੰਨ੍ਹਾਂ ਦੇ ਰੂਪ ਵਿਚ ਜਾਣੂ ਕਰਵਾਉਂਦਾ ਹੈ। ਅਜਿਹਾ ਤਦ ਹੁੰਦਾ ਹੈ ਜਦ ਉਹ ਆਵੇਗਾ। ਯੂਸਫ ਨੂੰ ਪ੍ਰਾਏ ਦੇਸ਼ ਵਿਚ ਲਿਜਾਇਆ ਗਿਆ, ਉਹ ਆਪਣੇ ਭਰਾਵਾਂ ਦੁਆਰਾ ਰੱਦਿਆ ਗਿਆ ਕਿਉਂਕਿ ਉਹ ਆਤਮਿਕ ਆਦਮੀ ਸੀ। ਉਹ ਦਰਸ਼ਨ ਵੇਖ ਸਕਦਾ ਸੀ ਅਤੇ ਸੁਪਨਿਆਂ ਦੇ ਅਰਥ ਦੱਸ ਸਕਦਾ ਸੀ ਅਤੇ ਜਦ ਉਸਨੇ ਇਸ ਤਰ੍ਹਾਂ ਕੀਤਾ ਤਾਂ ਉਸਨੂੰ ਚਾਂਦੀ ਦੇ ਲਗਭਗ 30 ਸਿੱਕਿਆਂ ਵਿਚ ਵੇਚ ਦਿੱਤਾ ਗਿਆ ਅਤੇ ਉਸਨੂੰ ਗੁਲਾਮ ਬਣਾ ਕੇ ਕਿਸੇ ਹੋਰ ਦੇਸ਼ ਵਿਚ ਲਿਆਂਦਾ ਗਿਆ। ਉਸਨੇ ਮਸੀਹ ਦੇ ਰੂਪ ਨੂੰ ਪੂਰੀ ਤਰ੍ਹਾਂ ਦਰਸਾਇਆ ਹੈ ਕਿਉਂਕਿ ਇਹ ਮਸੀਹ ਦਾ ਆਤਮਾ ਸੀ ਜਿਹੜਾ ਯੂਸਫ ਦੇ ਅੰਦਰ ਸੀ। ਧਿਆਨ ਦਿਓ ਤਦ ਕੀ ਹੋਇਆ ਸੀ ਅਤੇ ਇਸ ਤੇ ਧਿਆਨ ਦਿਓ ਕਿ ਜਦ ਉਸਨੇ ਅਜਿਹਾ ਕੀਤਾ ਤਾਂ ਉਸਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਅਤੇ ਇੱਕ ਬਚ ਗਿਆ ਅਤੇ ਦੂਸਰਾ ਨਾਸ਼ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਹੀ ਯੇਸੂ ਦੇ ਨਾਲ ਹੋਇਆ ਸੀ। ਜਦ ਉਹ ਸਲੀਬ ਰੂਪੀ ਕੈਦ ਵਿਚ ਸੀ ਤਾਂ ਇੱਕ ਡਾਕੂ ਬਚ ਗਿਆ ਸੀ ਅਤੇ ਦੂਸਰਾ ਨਾਸ਼ ਹੋ ਗਿਆ ਸੀ। ਇਹ ਸੋਚ ਕੇ ਕਿ ਯੂਸਫ ਮਰ ਗਿਆ ਹੈ, ਉਸਨੂੰ ਕਬਰ ਵਿਚ ਸੁੱਟ ਦਿੱਤਾ ਗਿਆ ਸੀ ਅਤੇ ਉਸਨੂੰ ਬਾਹਰ ਕੱਢਿਆ ਗਿਆ ਅਤੇ ਉਹ ਫਰੌਨ ਦੇ ਸੱਜੇ ਹੱਥ ਬਿਠਾਇਆ ਗਿਆ ਅਤੇ ਕੋਈ ਵੀ ਆਦਮੀ ਫਰੌਨ ਨੂੰ ਨਹੀਂ ਮਿਲ ਸਕਦਾ ਸੀ ਜਦ ਤੱਕ ਕਿ ਉਹ ਪਹਿਲਾਂ ਯੂਸਫ ਨੂੰ ਨਾ ਮਿਲ ਲਵੇ। ਯੇਸੂ ਪਰਮੇਸ਼ਵਰ ਦੇ ਸੱਜੇ ਹੱਥ ਬੈਠਾ ਹੋਇਆ ਹੈ ਅਤੇ ਪੁੱਤਰ ਤੋਂ ਬਗੈਰ ਕੋਈ ਵੀ ਪਿਤਾ ਦੇ ਕੋਲ ਨਹੀਂ ਆ ਸਕਦਾ ਹੈ। ਠੀਕ ਹੈ, ਹੁਣ ਇਸ ਤੇ ਧਿਆਨ ਦਿਓ, ਜਾਂ ਯੂਸਫ ਹਰ ਵਾਰ ਬਾਹਰ ਨਿਕਲਦਾ ਹੈ ਜਾਂ ਯੂਸਫ ਉਸ ਸਿੰਘਾਸਨ ਦੇ ਸੱਜੇ ਪਾਸੇ ਉੱਠਦਾ ਸੀ। ਧਿਆਨ ਦਿਓ, ਮਹਿਮਾ ਹੋਵੇ, ਯੂਸਫ ਫਰੌਨ ਦੇ ਸੱਜੇ ਪਾਸੇ ਬਿਰਾਜਮਾਨ ਸੀ ਅਤੇ ਜਦ ਉਹ ਸਿੰਘਾਸਨ ਤੋਂ ਉੱਠ ਕੇ ਬਾਹਰ ਨਿਕਲਦਾ ਸੀ ਤਾਂ ਤੁਰੀ ਫੂਕੀ ਜਾਂਦੀ ਸੀ, ਹਰ ਇੱਕ ਆਪਣੇ ਗੋਡੇ ਟੇਕ ਦੇਵੇ, ਯੂਸਫ ਆ ਰਿਹਾ ਹੈ। ਜਦ ਲੇਲੇ ਦੇ ਵਿਚੋਲਗੀ ਦੇ ਦਿਨਾਂ ਦਾ ਖਾਤਮਾ ਹੋ ਜਾਂਦਾ ਹੈ ਅਤੇ ਲੇਲਾ ਸਿੰਘਾਸਨ ਨੂੰ ਛੱਡ ਦਿੰਦਾ ਹੈ ਅਤੇ ਛੁਟਕਾਰੇ ਦੀ ਪੋਥੀ ਨੂੰ ਲੈ ਲੈਂਦਾ ਹੈ ਅਤੇ ਅੱਗੇ ਵਧਦਾ ਹੈ ਤਾਂ ਹਰ ਇੱਕ ਗੋਡਾ ਉਸ ਦੇ ਅੱਗੇ ਝੁਕੇਗਾ ਅਤੇ ਉਹ ਉੱਥੇ ਹੈ। ਧਿਆਨ ਦਿਓ, ਅਤੇ ਜਦ ਯੂਸਫ ਨੂੰ ਉਸਦੇ ਭਾਈਆਂ ਨੇ ਠੁਕਰਾ ਦਿੱਤਾ ਤਾਂ ਉਸਨੂੰ ਪਰਾਈਆਂ ਜਾਤੀਆਂ ਦੀ ਦੁਲਹਨ ਦਿੱਤੀ ਗਈ। ਪੋਤੀਫਰ ਨੇ ਉਸਨੂੰ ਦਿੱਤੀ ਸੀ ਜਾਂ ਫਰੌਨ ਨੇ ਉਸਨੂੰ ਗੈਰ ਕੌਮਾਂ ਵਿਚੋਂ ਪਤਨੀ ਦਿੱਤੀ ਅਤੇ ਉਸਨੇ ਜੋ ਸੰਤਾਨ ਪੈਦਾ ਕੀਤੀ ਉਹ ਅੱਧੀ ਗੈਰ ਕੌਮ ਅਤੇ ਅੱਧੀ ਯਹੂਦੀ ਸੰਤਾਨ ਸੀ। ਉਹਨਾਂ ਨੇ ਇੱਕ ਮਹਾਨ ਨਮੂਨਾ ਦਿੱਤਾ ਜਾਂ ਯਕੂਬ ਉਹਨਾਂ ਨੂੰ ਬਰਕਤ ਦੇ ਰਿਹਾ ਸੀ ਤਾਂ ਇੱਕ ਪਾਸੇ ਇਫਰਾਹਿਮ ਅਤੇ ਇੱਕ ਪਾਸੇ ਮਨੱਛਾ ਸੀ ਅਤੇ ਉਸਨੇ ਆਪਣੇ ਹੱਥਾਂ ਨੂੰ ਬਦਲ ਕੇ ਛੋਟੇ ਬੱਚੇ ਨੂੰ ਬਰਕਤ ਦਿੱਤੀ ਅਤੇ ਉਹਨਾਂ ਦੋਨਾਂ ਬੱਚਿਆਂ ਨੂੰ 12 ਗੋਤਾਂ ਵਿਚ ਸ਼ਾਮਿਲ ਕੀਤਾ ਗਿਆ ਸੀ ਜੋ ਕਿ ਉਸ ਸਮੇਂ 10 ਗੋਤ ਸਨ। ਉਸਨੇ ਉਹਨਾਂ ਨੂੰ ਖੁਦ ਯਕੂਬ ਵਿਚ ਬਰਕਤ ਦਿੱਤੀ ਅਤੇ ਯੂਸਫ ਉਸਦਾ ਨਬੀ ਪੁੱਤਰ ਜੋ ਉੱਥੇ ਖੜਾ ਸੀ ਅਤੇ ਉਸਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਤੁਸੀਂ ਗਲਤ ਕੰਮ ਕੀਤਾ ਹੈ, ਤੂੰ ਆਪਣੀਆਂ ਬਰਕਤਾਂ ਵਾਲਾ ਸੱਜਾ ਹੱਥ ਛੋਟੇ ਉੱਤੇ ਰੱਖਿਆ ਹੈ ਜਦ ਕਿ ਵੱਡੇ ਉੱਤੇ ਰੱਖਿਆ ਜਾਣਾ ਚਾਹੀਦਾ ਸੀ ਅਤੇ ਉਸਨੇ ਕਿਹਾ, ਮੈਂ ਜਾਣਦਾ ਹਾਂ ਕਿ ਮੇਰੇ ਹੱਥ ਬਦਲੇ ਗਏ ਹਨ ਪਰੰਤੂ ਪਰਮੇਸ਼ਵਰ ਨੇ ਹੀ ਉਹਨਾਂ ਨੂੰ ਬਦਲ ਦਿੱਤਾ ਹੈ। ਕਿਉਂ? ਇਸਰਾਇਲ ਦੇ ਕੋਲ ਲਾੜੀ ਬਣਨ ਦਾ ਹੱਕ ਸੀ ਪਰ ਉਹਨਾਂ ਨੇ ਉਹ ਟੁਕਰਾ ਦਿੱਤਾ ਅਤੇ ਆਪਣੇ ਜਨਮ ਸਿੱਧ ਅਧਿਕਾਰ ਨੂੰ ਵੇਚ ਦਿੱਤਾ ਅਤੇ ਜੇਠੇ ਪੁੱਤਰ ਇਸਰਾਇਲ ਕੋਲੋਂ ਨਵੇਂ ਪੁੱਤਰ ਪਰਾਈ ਜਾਤੀਆਂ ਕੋਲ ਚਲਾ ਗਿਆ ਸੀ ਅਤੇ ਉਥੋਂ ਬਰਕਤਾਂ ਜਾਂਦੀਆਂ ਰਹੀਆਂ ਅਤੇ ਸਲੀਬ ਦੇ ਦੁਆਰਾ ਗੈਰ ਕੌਮਾਂ ਵੱਲ ਆ ਗਈਆਂ। ਪਰੰਤੂ ਇਸ ਤੋਂ ਬਾਅਦ ਵੇਖੋ ਉਹਦੇ ਥਾਣੀ ਜਦ ਸਾਰੇ ਉਸਨੇ ਆਪਣੀ ਦੁਲਹਨ ਨੂੰ ਲੈ ਲਿਆ, ਪਰੰਤੂ ਜਦ ਉਹ ਮੁੰਡੇ ਅਨਾਜ ਖਰੀਦਣ ਲਈ ਆਏ, ਉਹ ਇਹ ਕਿੰਨੀ ਸੋਹਣੀ ਤਸਵੀਰ ਹੈ, ਮੈਂ ਮੋਰ ਤੋਂ ਹਟ ਗਿਆ ਹਾਂ, ਪਰੰਤੂ ਮੈਂ ਤਾਂ ਇਸ ਨੂੰ ਬਸ ਆਖਣਾ ਹੀ ਹੈ ਕਿਉਂਕਿ ਮੇਰਾ ਵਿਸ਼ਵਾਸ ਹੈ ਕਿ ਤੁਹਾਨੂੰ ਇੱਕ ਵਧੀਆ ਤਸਵੀਰ ਮਿਲ ਜਾਵੇਗੀ। ਧਿਆਨ ਦਿਓ, ਹੁਣ ਜਦ ਉਹ ਅਨਾਜ ਖਰੀਦਣ ਲਈ ਆਏ, ਤੁਸੀਂ ਜਾਣਦੇ ਹੋ ਯੂਸਫ ਨੇ ਉਹਨਾਂ ਨੂੰ ਝੱਟ ਪਛਾਣ ਲਿਆ ਸੀ ਅਤੇ ਯੂਸਫ ਖੁਸ਼ਹਾਲੀ ਦਾ ਪੁੱਤਰ ਸੀ। ਇਸਦੀ ਕੋਈ ਪਰਵਾਹ ਨਹੀਂ ਕਿ ਉਹ ਕਿੱਥੇ ਪਹੁੰਚ ਗਿਆ, ਉਹ ਹਮੇਸ਼ਾ ਹੀ ਖੁਸ਼ਹਾਲ ਸੀ। ਤੁਸੀਂ ਉਦੋਂ ਤੱਕ ਉਡੀਕ ਕਰੋ ਜਦ ਤੱਕ ਕਿ ਉਹ ਧਰਤੀ ਤੇ ਦੁਬਾਰਾ ਨਹੀਂ ਆਉਂਦਾ ਹੈ। ਤੁਸੀਂ ਉਦੋਂ ਤੱਕ ਉਡੀਕ ਕਰੋ ਜਦ ਤੱਕ ਤੁਹਾਡਾ ਯੂਸਫ ਨਹੀਂ ਆ ਜਾਂਦਾ ਹੈ। ਸਮਝੇ, ਮਾਰੂਥਲ ਗੁਲਾਬ ਦੇ ਵਾਂਗੂ ਖਿੜ ਜਾਵੇਗਾ ਅਤੇ ਧਰਮ ਦਾ ਸੂਰਜ ਆਪਣੇ ਖੰਭਾਂ ਵਿਚ ਸ਼ਿਫਾ ਲੈ ਕੇ ਉੱਠ ਖੜੋਵੇਗਾ। ਹੇ ਮੇਰੇ ਪ੍ਰਭੂ, ਅਰੀਜ਼ੋਨਾ ਦੇ ਚਫੇਰੇ ਦੀਆਂ ਸਾਰੀਆਂ ਥੋਰਾਂ ਸੁੰਦਰ ਰੁੱਖ ਵਿਚ ਬਦਲ ਜਾਣਗੀਆਂ ਅਤੇ ਸੁੰਦਰ ਹੋਣਗੀਆਂ। ਧਿਆਨ ਦਿਓ, ਇੱਥੇ ਆਉਂਦਾ ਹੈ ਅਤੇ ਉਹਨਾਂ ਦੇ ਨਾਲ ਇੱਕ ਦਾ ਖੇਡਦਾ ਹੈ ਅਤੇ ਉਹ ਉਹਨਾਂ ਵਿਚੋਂ ਇੱਕ ਨੂੰ ਵਾਪਸ ਭੇਜ ਦਿੰਦਾ ਹੈ ਅਤੇ ਉਹ ਪੁੱਛਦਾ ਹੈ ਕਿ ਮੇਰਾ ਪਿਤਾ ਅਜੇ ਵੀ ਜਿਉਂਦਾ ਹੈ। ਸਮਝੇ, ਉਹ ਜਾਣਨਾ ਚਾਹੁੰਦਾ ਸੀ ਕਿ ਮੁੰਡੇ ਦਾ ਪਿਤਾ ਜਿਉਂਦਾ ਹੈ। ਉਸਨੇ ਆਖਿਆ, ਜੀ ਹਾਂ, ਉਹ ਜਾਣਦਾ ਸੀ ਕਿ ਉਹ ਉਸਦਾ ਭਰਾ ਹੈ। ਪਰੰਤੂ ਕੀ ਤੁਸੀਂ ਧਿਆਨ ਦਿੱਤਾ ਕਿ ਉਹ ਕਦ ਆਪਣੇ ਆਪ ਨੂੰ ਆਪਣੇ ਭਾਈਆਂ ਤੇ ਪ੍ਰਗਟ ਕਰਨ ਲਈ ਤਿਆਰ ਹੋਇਆ ਅਤੇ ਉਸਨੇ ਛੋਟੇ ਬਿਨਿਆਮੀਨ ਨੂੰ ਵੇਖ ਲਿਆ ਜੋ ਕਿ ਉਸਦੇ ਜਾਣ ਤੋਂ ਬਾਅਦ ਜੰਮਿਆ ਸੀ ਅਤੇ ਇਹ ਉਹਨਾਂ ਯਹੂਦੀਆਂ ਨੂੰ ਦਰਸਾਉਂਦਾ ਹੈ ਜੋ 144,000 ਹਨ ਜੋ ਕਿ ਹੁਣ ਉੱਥੇ ਇਕੱਠੇ ਹੋ ਰਹੇ ਹਨ। ਜਦ ਉਹ ਗਿਆ ਹੋਇਆ ਹੈ ਅਤੇ ਜਦ ਉਹ ਵਾਪਸ ਆਇਆ ਉਹਨੇ ਕਿਹਾ ਅਤੇ ਜਦ ਉਸਨੇ ਬਿਨਿਆਮੀਨ ਵੱਲ ਵੇਖਿਆ ਤਾਂ ਉਸਦਾ ਦਿਲ ਭਰ ਜਾਣ ਨੂੰ ਸੀ ਅਤੇ ਯਾਦ ਰਹੇ ਉਹ ਨਹੀਂ ਜਾਣਦੇ ਸਨ ਕਿ ਉਹ ਇਬਰਾਨੀ ਭਾਸ਼ਾ ਬੋਲ ਸਕਦਾ ਹੈ। ਉਹ ਉਹਨਾਂ ਨਾਲ ਤਰਜਮਾ ਕਰਨ ਵਾਲੇ ਦੀ ਸਹਾਇਤਾ ਨਾਲ ਗੱਲ ਕਰ ਰਿਹਾ ਸੀ। ਉਹਨੇ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਿਵੇਂ ਕਿ ਉਹ ਮਿਸਰੀ ਹੋਵੇ, ਸਮਝੇ। ਅਤੇ ਤਦ ਜਦ ਜਾਣੂ ਕਰਾ ਦਿੱਤਾ ਗਿਆ ਤਾਂ ਉਹ ਆਪਣੇ ਆਪ ਨੂੰ ਵੀ ਪ੍ਰਗਟ ਕਰਨਾ ਚਾਹੁੰਦਾ ਸੀ। ਉਹ ਛੋਟੇ ਬਿਨਿਆਮੀਨ ਵੱਲ ਵੇਖਦਾ ਹੀ ਰਿਹਾ ਅਤੇ ਯਾਦ ਰੱਖੋ ਤਦ ਉਸਨੇ ਆਪਣੀ ਪਤਨੀ ਨੂੰ ਅਲੱਗ ਕਰ ਦਿੱਤਾ ਸੀ। ਉਹ ਉਸਦੇ ਮਹਿਲਾਂ ਵਿੱਚ ਸੀ ਜਦ ਉਸਨੇ ਆਪਣੇ ਆਪ ਨੂੰ ਆਪਣੇ ਭਾਈਆਂ ਉੱਤੇ ਪ੍ਰਗਟ ਕੀਤਾ ਅਤੇ ਆਪਣੇ ਹੀ ਲੋਕਾਂ ਤੋਂ ਠੁਕਰਾਏ ਜਾਣ ਤੋਂ ਬਾਅਦ ਯਸੂ ਨੇ ਪਰਾਈ ਕੌਮਾਂ ਦੀ ਲਾੜੀ ਲੈ ਲਈ, ਗੈਰ ਕੌਮਾਂ ਵਿੱਚੋਂ ਆਪਣੇ ਲਈ ਇੱਕ ਪਤਨੀ ਲੈ ਲਈ ਅਤੇ ਉਹ ਉਸ ਲਾੜੀ ਨੂੰ ਇੱਥੋਂ ਆਪਣੇ ਪਿਤਾ ਦੇ ਘਰ ਮਹਿਲ ਵਿੱਚ ਵਿਆਹ ਦੇ ਭੋਜ ਲਈ ਲੈ ਜਾਵੇਗਾ ਅਤੇ ਫਿਰ ਵਾਪਸ ਆਵੇਗਾ ਕਿ ਆਪਣੇ ਭਾਈਆਂ 144,000 ਤੇ ਆਪਣੇ ਆਪ ਨੂੰ ਪ੍ਰਗਟ ਕਰੇ। ਵੇਖੋ ਉੱਥੇ ਖੜਾ ਹੈ ਅਤੇ ਯਾਦ ਰੱਖੋ ਕਿ ਤੁਹਾਨੂੰ ਨਮੂਨੇ ਤੇ ਪੂਰੀ ਤਰ੍ਹਾਂ ਨਿਗਾਹ ਰੱਖਣੀ ਹੈ ਅਤੇ ਯਾਦ ਉਹ ਉੱਥੇ ਵਾਪਸ ਆਉਂਦਾ ਹੈ ਜਿੱਥੇ ਸਭ ਕੁਝ ਹੋ ਰਿਹਾ ਸੀ ਤਾਂ ਉਸਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ ਅਤੇ ਉਹਨੇ ਉਹਨਾਂ ਨੂੰ ਵੇਖਣਾ ਸ਼ੁਰੂ ਕੀਤਾ ਅਤੇ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ। ਉਹਨਾਂ ਆਖਿਆ, ਹੁਣ ਰਾਓਬੇਨ ਤੂੰ ਜਾਣਦਾ ਹੈ ਕਿ ਅਸੀਂ ਹੁਣ ਇੱਥੇ ਇਸੇ ਲਈ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਕੀ ਕੀਤਾ ਸੀ। ਅਸੀਂ ਜੋ ਕੀਤਾ ਸੀ ਅਸੀਂ ਉਸੇ ਦੇ ਕਾਰਨ ਇੱਥੇ ਹਾਂ। ਅਸੀਂ ਆਪਣੇ ਭਰਾ ਨੂੰ ਖੂਹ ਵਿੱਚ ਸੁੱਟ ਦਿੱਤਾ ਸੀ, ਸਾਨੂੰ ਆਪਣੇ ਭਰਾ ਨੂੰ ਵੇਚਣਾ ਨਹੀਂ ਚਾਹੀਦਾ ਸੀ ਅਤੇ ਉੱਥੇ ਹੀ ਉਹਨਾਂ ਦਾ ਉਹ ਭਰਾ ਖੜਾ ਸੀ ਜੋ ਕਿ ਇੱਕ ਸ਼ਕਤੀਸ਼ਾਲੀ ਰਾਜਕੁਮਾਰ ਸੀ ਅਤੇ ਉਹ ਇਹਨੂੰ ਨਹੀਂ ਜਾਣਦੇ ਸਨ। ਇਹੀ ਕਾਰਨ ਹੈ ਕਿ ਅੱਜ ਇਸਰਾਇਲ ਉਸ ਨੂੰ ਨਹੀਂ ਸਮਝ ਸਕਦਾ ਹੈ। ਉਹਨਾਂ ਦੇ ਲਈ ਹਾਲੇ ਉਹ ਵੇਲਾ ਨਹੀਂ ਹੈ ਕਿ ਉਹ ਉਸ ਨੂੰ ਜਾਣਨ ਅਤੇ ਫਿਰ ਉਹਨਾਂ ਨੇ ਸੋਚਿਆ ਕਿ ਉਹ ਸ਼ਾਇਦ ਇਬਰਾਨੀ ਭਾਸ਼ਾ ਨਹੀਂ ਜਾਣਦਾ ਹੈ ਪਰ ਉਹ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਹਨਾਂ ਨੇ ਕਿਹਾ, ਹੁਣ ਅਸੀਂ ਤਾਂ ਇਹਦੇ ਲਈ ਫਸ ਗਏ ਹਾਂ। ਅਤੇ ਜਦ ਯੂਸਫ ਨੇ ਉਹਨਾਂ ਦੀ ਵੱਲ ਵੇਖਿਆ ਤਾਂ ਉਹ ਹੋਰ ਦੇਰ ਤੱਕ ਆਪਣੇ ਆਪ ਨੂੰ ਨਾ ਰੋਕ ਸਕਿਆ। ਹੁਣ ਯਾਦ ਰਹੇ ਕਿ ਇਸ ਸਮੇਂ ਉਸਦੀ ਪਤਨੀ ਅਤੇ ਬੱਚੇ ਰਾਜਮਹਿਲ ਵਿੱਚ ਸਨ, ਤਦ ਸੰਤ ਉਸਦੀ ਹਜ਼ੂਰੀ ਵਿੱਚੋਂ ਬਾਹਰ ਜਾ ਚੁੱਕੇ ਹੋਣਗੇ। ਅਤੇ ਉਸਨੇ ਕਿਹਾ, ਮੈਂ ਤੁਹਾਡਾ ਭਰਾ ਯੂਸਫ ਹਾਂ। ਅਤੇ ਉਹਨੇ ਭੱਜ ਕੇ ਆਪਣੇ ਛੋਟੇ ਭਰਾ ਬਿਨਿਆਮੀਨ ਨੂੰ ਆਪਣੀ ਜੱਫੀ ਵਿੱਚ ਲੈ ਲਿਆ ਅਤੇ ਉਹ ਉਹਦੀ ਧੌਣ ਉੱਤੇ ਸਿਰ ਆ ਕੇ ਰੋਣ ਲੱਗ ਪਿਆ। ਵੇਖਿਆ ਅਤੇ ਉਸਨੇ ਆਪਣੇ ਆਪ ਨੂੰ ਉਹਨਾਂ ਤੇ ਪ੍ਰਗਟ ਕਰ ਦਿੱਤਾ ਅਤੇ ਉਹਨਾਂ ਨੇ ਤਦ ਆਖਿਆ, ਹੁਣ ਅਸੀਂ ਜਾਣਦੇ ਹਾਂ ਕਿ ਮੁਸੀਬਤ ਸਾਡੇ ਉੱਤੇ ਆ ਪਈ ਹੈ ਕਿਉਂਕਿ ਅਸੀਂ ਉਸ ਨੂੰ ਵੇਚ ਦਿੱਤਾ ਸੀ। ਅਸੀਂ ਉਹ ਹਾਂ ਜਿਨ੍ਹਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਅਸੀਂ ਜਾਣਦੇ ਹਾਂ ਕਿ ਉਹ ਸਾਨੂੰ ਮਾਰ ਦੇਵੇਗਾ। ਯੂਸਫ ਨੇ ਕਿਹਾ, ਨਹੀਂ, ਤੁਸੀਂ ਆਪਣੇ ਆਪ ਵਿੱਚ ਗੁੱਸਾ ਨਾ ਕਰੋ। ਤੁਸੀਂ ਇਹ ਇਸ ਲਈ ਕੀਤਾ ਕਿ ਜੀਵਨ ਬਚਾਏ ਜਾਣ, ਇਸੇ ਲਈ ਹੀ ਪਰਮੇਸ਼ਵਰ ਨੇ ਮੈਨੂੰ ਇੱਥੇ ਭੇਜਿਆ ਹੈ। ਜਿਵੇਂ ਕਿ ਅਸੀਂ ਇਸ ਦੇ ਵਿੱਚੋਂ ਦੀ ਲੰਘੇ ਹਾਂ ਕਿ ਜਦ ਉਹ ਆਪਣੇ ਆਪ ਨੂੰ ਪ੍ਰਗਟ ਕਰੇਗਾ, ਬਾਈਬਲ ਆਖਦੀ ਹੈ ਕਿ ਜਦ ਉਹ ਆਪਣੇ ਆਪ ਨੂੰ ਉਹਨਾਂ 144,000 ਅੱਜ ਦੇ ਬਿਨਿਆਮੀਨ ਉੱਤੇ ਉਹਨਾਂ ਬਚੇ ਹੋਏ ਯਹੂਦੀਆਂ ਉੱਤੇ ਪ੍ਰਗਟ ਕਰੇਗਾ ਤਾਂ ਉਹ ਆਖਣਗੇ, ਤੇਰੇ ਇਹ ਜ਼ਖਮ ਕਿੱਥੋਂ ਲੱਗੇ, ਤੇਰੇ ਹੱਥਾਂ ਤੇ ਇਹ ਜ਼ਖਮ ਕੀ ਕਰ ਰਹੇ ਹਨ। ਉਹ ਕਹੇਗਾ, ਉਹ ਇਹ ਦਾਗ ਮੇਰੇ ਦੋਸਤਾਂ ਦੇ ਘਰੋਂ ਲੱਗੇ ਹਨ। ਸਮਝੇ, ਉਹ ਉਸ ਵੇਲੇ ਉਹਨਾਂ ਨੂੰ ਮਹਿਸੂਸ ਹੋਵੇਗਾ ਕਿ ਉਹਨਾਂ ਨੇ ਮਸੀਹ ਨੂੰ ਮਾਰ ਸੁੱਟਿਆ ਸੀ ਪਰੰਤੂ ਉਹ ਉਹਨਾਂ ਨੂੰ ਕੀ ਕਹੇਗਾ? ਉਹ ਉਹਨਾਂ ਨੂੰ ਉਹੀ ਕਹੇਗਾ ਜੋ ਯੂਸਫ ਨੇ ਕਿਹਾ ਸੀ, ਤੁਸੀਂ ਤਾਂ ਇਹ ਇਸ ਲਈ ਕੀਤਾ ਹੈ ਤਾਂ ਕਿ ਪ੍ਰਾਣ ਬਚਾਏ ਜਾਣ, ਤਾਂ ਕਿ ਜੀਵਨ ਬਚਣ। ਆਪਣੇ ਆਪ ਉੱਤੇ ਗੁੱਸਾ ਨਾ ਕਰੋ, ਕਿਉਂਕਿ ਗੈਰ ਕੌਮਾਂ ਅੰਦਰ ਨਾ ਲਿਆਂਦੀਆਂ ਜਾਂਦੀਆਂ। ਇਹ ਯਹੂਦੀਆਂ ਦੇ ਨਾਲ ਇਹ ਅੰਨੇ ਕਰਨ ਵਾਲਾ ਦਾ ਨਾ ਖੇਡਿਆ ਜਾਂਦਾ। ਸੋ ਉਸਨੇ ਕਲੀਸੀਆ ਦਾ ਜੀਵਨ ਉਹਨਾਂ ਕੰਮਾਂ ਦੇ ਰਾਹੀਂ ਬਚਾ ਲਿਆ ਜਿਹੜੇ ਉਸਨੇ ਕੀਤੇ ਸਨ। ਇਹੀ ਕਾਰਨ ਹੈ ਕਿ ਤੁਸੀਂ ਇੱਥੇ ਹੋ। ਇਹੀ ਕਾਰਨ ਹੈ ਕਿ ਅੱਜ ਉਹ ਇਹਨੂੰ ਨਹੀਂ ਸਮਝ ਸਕਦੇ ਹਨ, ਕਿਉਂਕਿ ਇਹ ਉਹਨਾਂ ਦੀ ਘੜੀ ਨਹੀਂ ਹੈ। ਅਸੀਂ ਇਹਨਾਂ ਗੱਲਾਂ ਨੂੰ ਤਦ ਤੱਕ ਨਹੀਂ ਸਮਝ ਸਕਦੇ ਹਾਂ ਜਦ ਤੱਕ ਕਿ ਇਹਨਾਂ ਨੂੰ ਸਮਝਣ ਦਾ ਵੇਲਾ ਨਾ ਆ ਜਾਵੇ। ਹੇ ਮੇਰੇ, ਹੋ ਸਕਦਾ ਹੈ ਕਿ ਇਹ ਪ੍ਰਕਾਸ਼ ਪੋਥੀ ਦੀਆਂ ਉਹਨਾਂ ਸੱਤ ਗਰਜਾਂ ਨੂੰ ਦੁਲਹਨ ਨੂੰ ਇਹ ਵਿਖਾਉਣ ਲਈ ਕਿ ਦੇਹ ਨੂੰ ਬੰਨਣ ਵਾਲੇ ਉਸ ਮਹਾਨ ਪ੍ਰਕਾਸ਼ ਲਈ ਕਿਵੇਂ ਤਿਆਰ ਹੋਣਾ ਹੈ ਪ੍ਰਗਟ ਕਰੇ। ਹੁਣ ਆਓ ਅਸੀਂ ਜਲਦੀ ਕਰੀਏ, ਕਿਉਂਕਿ ਹਾਲੇ ਸਾਡੇ ਕੋਲ ਲਗਭਗ 15 ਜਾਂ 20 ਮਿੰਟ ਹੋਰ ਹਨ। ਹੁਣ ਇਸ ਚਿੱਟੇ ਘੋੜੇ ਦਾ ਕੀ ਅਰਥ ਹੈ? ਮੈਂ ਪੜ੍ਹਦਾ ਹਾਂ, ਮੈਂ ਕਾਫੀ ਦੇਰ ਦਾ ਇਸ ਤੋਂ ਲਾਂਭੇ ਹਾਂ। ਮੈਨੂੰ ਮੇਰੇ ਵਿਸ਼ੇ ਤੋਂ ਲਾਂਭੇ ਹੋਣ ਲਈ ਮੁਆਫ ਕਰਨਾ, ਪਰੰਤੂ ਮੈਂ ਇਸ ਐਤ ਨੂੰ ਦੋ ਐਤਾਂ ਫਿਰ ਪੜਾਂਗਾ। ਯਾਂ ਲੇਲੇ ਨੇ ਉਹਨਾਂ ਸੱਤਾਂ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ ਤਾਂ ਮੈਂ ਡਿੱਠਾ, ਅਤੇ ਚੌਹਾਂ ਜੰਤਰਾਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ, ਭਈ ਆ ਜਾ ਵੇਖ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ? ਭਈ ਇੱਕ ਨੁਕਰਾ ਘੋੜਾ ਹੈ। ਹੁਣ ਅਸੀਂ ਦੂਸਰੀ ਐਤ ਵੱਲ ਜਾ ਰਹੇ ਹਾਂ। ਭਈ ਇੱਕ ਨੁਕਰਾ ਘੋੜਾ ਹੈ ਤੇ ਉਹਦੇ ਸਵਾਰ ਦੇ ਕੋਲ ਇੱਕ ਮਾਨ ਹੈ, ਫਿਰ ਉਹਨੂੰ ਇੱਕ ਮੁਕਟ ਦਿੱਤਾ ਗਿਆ। ਪਹਿਲਾਂ ਉਸਦੇ ਕੋਲ ਮੁਕਟ ਨਹੀਂ ਸੀ, ਅਤੇ ਉਹ ਫਤਿਹ ਕਰਦਿਆਂ ਅਤੇ ਫਤਿਹ ਕਰਨ ਨੂੰ ਨਿਕਲ ਤੁਰਿਆ। ਇਸ ਦੇ ਬਾਰੇ ਵਿੱਚ ਇੰਨਾ ਹੀ ਹੈ, ਇਹੀ ਮੋਹਰ ਹੈ। ਆਓ ਅਸੀਂ ਹੁਣ ਇਹਨਾਂ ਚਿੰਨਾਂ ਨੂੰ ਵੇਖੀਏ। ਅਸੀਂ ਜਾਣ ਚੁੱਕੇ ਹਾਂ ਕਿ ਗਰਜ ਦਾ ਮਤਲਬ ਕੀ ਹੁੰਦਾ ਹੈ। ਅਸੀਂ ਪੂਰੀ ਤਰ੍ਹਾਂ ਇਹ ਜਾਣ ਗਏ ਹਾਂ ਕਿ ਗਰਜ ਦਾ ਕੀ ਅਰਥ ਹੈ। ਵੇਖਿਆ, ਮੋਹਰ ਖੁੱਲਣ ਤੇ ਜੋ ਗਰਜ ਹੁੰਦੀ ਹੈ ਉਹ ਪਰਮੇਸ਼ਵਰ ਦੀ ਆਵਾਜ਼ ਸੀ। ਹੁਣ ਚਿੱਟੇ ਜਾਂ ਨੁਕਰੇ ਘੋੜੇ ਦਾ ਅਰਥ ਕੀ ਹੈ? ਹੁਣ ਇਹ ਉਹ ਹੈ ਜਿੱਥੇ ਪ੍ਰਕਾਸ਼ ਮਿਲਦਾ ਹੈ। ਮੈਂ ਇਸ ਦੇ ਬਾਰੇ ਵਿੱਚ ਉਨਾ ਹੀ ਦ੍ਰਿੜ ਹਾਂ ਜਿੰਨਾ ਕਿ ਮੇਰਾ ਇੱਥੇ ਖੜੇ ਹੋਣਾ ਹੈ। ਮੈਂ ਜਾਣਦਾ ਹਾਂ ਕਿ ਇਹ ਪਰਮੇਸ਼ਵਰ ਦਾ ਵਚਨ ਹੈ। ਮੈਂ ਇਸ ਦੇ ਉੱਤੇ ਲਿਖੀ ਗਈ ਹਰ ਉਸ ਕਿਤਾਬ ਨੂੰ ਪੜਿਆ ਹੈ ਜੋ ਕਿ ਮੈਨੂੰ ਮਿਲ ਸਕਦੀ ਸੀ। ਪਿਛਲੀ ਵਾਰ ਲਗਭਗ 30 ਸਾਲ ਪਹਿਲਾਂ ਮੈਂ ਇਸ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਇਹਨੂੰ ਸਿਖਾ ਸਕਾਂ। ਮੈਂ ਕਿਤਾਬ ਲਈ ਸੀ, ਕਿਸੇ ਨੇ ਮੈਨੂੰ ਦੱਸਿਆ ਕਿ ਐਡਵੈਂਟਿਸਟਾਂ ਨੂੰ ਉਸਦੀ ਦੂਸਰੀ ਆਮਦ ਦੇ ਬਾਰੇ ਵਿੱਚ ਬਾਕੀ ਸਾਰਿਆਂ ਤੋਂ ਵੱਧ ਜਾਣਕਾਰੀ ਹੈ, ਇਸ ਲਈ ਮੈਂ ਉਹਨਾਂ ਦੀਆਂ ਕੁਝ ਸਭ ਤੋਂ ਵਧੀਆ ਕਿਤਾਬਾਂ ਨੂੰ ਲਿਆ। ਮੈਂ ਸਮਿਥ ਦੀ ਕਿਤਾਬ ਦਾਨੀਅਲ ਉੱਤੇ ਅਤੇ ਪ੍ਰਕਾਸ਼ ਦੀ ਪੋਥੀ ਦੇ ਬਾਰੇ ਵਿੱਚ ਲਈ, ਅਤੇ ਉਸਨੇ ਆਖਿਆ ਹੈ ਕਿ ਇਹ ਨੁਕਰਾ ਘੋੜਾ ਜਿਹੜਾ ਨਿਕਲਿਆ ਹੈ ਇਹ ਜਿੱਤ ਪਾਉਣ ਵਾਲੇ ਨੂੰ ਦਰਸਾਉਂਦਾ ਸੀ, ਅਤੇ ਇਸ ਜਿੱਤ ਪਾਉਣ ਵਿੱਚ ਜਿਹੜੇ ਇੱਥੇ ਬੈਠੇ ਹਨ ਅਨੇਕਾਂ ਸ਼ਨਿਚਰ ਮਿਸ਼ਨ ਵਾਲੇ ਭਾਈ ਇਸ ਕਿਤਾਬ ਦੇ ਬਾਰੇ ਵਿੱਚ ਜਾਣਦੇ ਹਨ, ਅਤੇ ਤੁਹਾਡੇ ਵਿੱਚੋਂ ਹੋਰ ਵੀ ਉਸ ਕਿਤਾਬ ਨੂੰ ਪੜ੍ਹਨ ਦੇ ਦੁਆਰਾ ਜਾਣਦੇ ਹਨ। ਅਤੇ ਇਸ ਤੋਂ ਇਲਾਵਾ ਮੈਂ 2 ਜਾਂ 3 ਕਿਤਾਬਾਂ ਹੋਰ ਪੜ੍ਹੀਆਂ ਸਨ ਅਤੇ ਮੈਂ ਕਹਿ ਨਹੀਂ ਸਕਦਾ ਹਾਂ, ਅਤੇ ਮੈਂ 2 ਜਾਂ 3 ਹੋਰ ਲੇਖਕਾਂ ਦੀਆਂ ਕਿਤਾਬਾਂ ਪੜ੍ਹੀਆਂ ਸਨ, ਅਤੇ ਉਹ ਦੋਨੋ ਹੀ ਇਸ ਦੇ ਨਾਲ ਸਹਿਮਤ ਸਨ ਕਿ ਇਹ ਠੀਕ ਹੈ। ਉਹ ਚੋਟੀ ਦੇ ਸਿਖਾਉਣ ਵਾਲੇ ਸਨ, ਤੇ ਉਹਨਾਂ ਵਿੱਚੋਂ ਕੁਝ ਤਾਂ ਉਸ ਵਧੀਆ ਰੋਸ਼ਨੀ ਦੇ ਨਾਲ ਬਹੁਤ ਹੀ ਵਧੀਆ ਸਿਖਾਉਣ ਵਾਲੇ ਸਨ। ਸੋ ਮੈਂ ਸੋਚਿਆ ਠੀਕ ਹੈ, ਜੇ ਮੈਂ ਇਹ ਨਹੀਂ ਜਾਣਦਾ ਹਾਂ ਤਾਂ ਮੈਂ ਸਿਰਫ ਉਹ ਕਹਾਂਗਾ ਜੋ ਉਹਨਾਂ ਨੇ ਕਿਹਾ ਹੈ, ਔਰ ਮੈਂ ਇਸ ਨੂੰ ਉਸੇ ਢੰਗ ਨਾਲ ਸਿਖਾਉਣ ਦੀ ਕੋਸ਼ਿਸ਼ ਕਰਾਂਗਾ। ਉਹ ਬੜੇ ਹੀ ਜ਼ੋਰਦਾਰ ਢੰਗ ਨਾਲ ਦੱਸਦੇ ਹਨ ਕਿ ਅਸਲ ਵਿੱਚ ਇਸ ਦਾ ਕੀ ਅਰਥ ਹੈ, ਅਤੇ ਉਹ ਕਹਿੰਦੇ ਹਨ ਹੁਣ ਇੱਥੇ ਇੱਕ ਚਿੱਟਾ ਘੋੜਾ ਹੈ, ਅਤੇ ਚਿੱਟਾ ਘੋੜਾ ਇੱਕ ਸ਼ਕਤੀ ਹੈ, ਉਹ ਇੱਕ ਹਮਲਾ ਕਰਨ ਵਾਲਾ ਹੈ, ਅਤੇ ਕਹਿੰਦੇ ਕਿ ਜਿਹੜਾ ਆਦਮੀ ਉਹ ਚਿੱਟੇ ਘੋੜੇ ਤੇ ਸਵਾਰ ਸੀ ਉਹ ਪਵਿੱਤਰ ਆਤਮਾ ਸੀ ਜੋ ਕਿ ਪਹਿਲੇ ਯੁੱਗ ਵਿੱਚ ਨਿਕਲਿਆ, ਅਤੇ ਉਸ ਯੁੱਗ ਨੂੰ ਪਰਮੇਸ਼ਵਰ ਦੇ ਰਾਜ ਲਈ ਜਿੱਤ ਲੈਂਦਾ ਹੈ। ਉਸਦੇ ਹੱਥ ਵਿੱਚ ਜੋ ਕਮਾਨ ਹੈ ਜਿਹਦਾ ਅਰਸੀ ਕਿਊਪਿਡ ਵਾਂਗ ਉਹ ਲੋਕਾਂ ਦੇ ਦਿਲਾਂ ਵਿੱਚ ਪਿਆਰ ਦੇ ਤੀਰ ਚਲਾਉਂਦਾ ਹੈ, ਪਰਮੇਸ਼ਵਰ ਦੇ ਪਿਆਰ ਦੇ ਤੀਰ ਚਲਾਉਂਦਾ ਹੈ, ਅਤੇ ਉਹਨੇ ਜਿੱਤ ਪਾਈ ਹੈ। ਹੁਣ ਇਹ ਤਾਂ ਬਹੁਤ ਚੰਗਾ ਜਾਪਦਾ ਹੈ, ਪਰੰਤੂ ਇਹ ਸੱਚ ਨਹੀਂ ਹੈ। ਜੀ ਨਹੀਂ ਸ਼੍ਰੀਮਾਨ, ਜੀ ਹਾਂ, ਇਹ ਉਹ ਨਹੀਂ ਹੈ ਜੋ ਉਹਨਾਂ ਨੇ ਸੋਚਿਆ ਸੀ। ਚਿੱਟੇ ਦਾ ਅਰਥ ਧਾਰਮਿਕਤਾ ਹੁੰਦਾ ਹੈ। ਅਸੀਂ ਇਸ ਨੂੰ ਇਸ ਤਰ੍ਹਾਂ ਹੀ ਸਮਝਦੇ ਹਾਂ, ਚਿੱਟੇ ਦਾ ਅਰਥ ਧਾਰਮਿਕਤਾ ਹੁੰਦਾ ਹੈ। ਸਿਖਾਉਣ ਵਾਲਿਆਂ ਨੇ ਸੋਚਿਆ ਸੀ ਕਿ ਪਵਿੱਤਰ ਆਤਮਾ ਸੀ ਜੋ ਪਹਿਲੇ ਯੁੱਗ ਵਿੱਚ ਜਿੱਤ ਪ੍ਰਾਪਤ ਕਰ ਰਿਹਾ ਸੀ, ਪਰੰਤੂ ਪਵਿੱਤਰ ਆਤਮਾ ਦੇ ਦੁਆਰਾ ਮੇਰਾ ਪ੍ਰਕਾਸ਼ ਇਸ ਤਰ੍ਹਾਂ ਨਹੀਂ ਹੈ। ਪਵਿੱਤਰ ਆਤਮਾ ਦੇ ਦੁਆਰਾ ਮੇਰਾ ਪ੍ਰਕਾਸ਼ ਇਹ ਹੈ ਕਿ ਮਸੀਹ ਅਤੇ ਪਵਿੱਤਰ ਆਤਮਾ ਇੱਕ ਹੀ ਵਿਅਕਤੀ ਹੈ, ਸਿਰਫ ਰੂਪ ਵੱਖਰਾ ਹੈ। ਇਸ ਲਈ ਇੱਥੇ ਮਸੀਹ ਇੱਕ ਲੇਲੇ ਦੇ ਰੂਪ ਵਿੱਚ ਖੜਾ ਹੈ, ਅਸੀਂ ਜਾਣਦੇ ਹਾਂ ਕਿ ਉਹ ਲੇਲਾ ਹੈ, ਅਤੇ ਇੱਥੇ ਉਹ ਆਪਣੇ ਹੱਥ ਵਿੱਚ ਪੋਥੀਆਂ ਲੈ ਕੇ ਖੜਾ ਸੀ, ਅਤੇ ਉਧਰੋਂ ਚਿੱਟੇ ਘੋੜੇ ਦਾ ਸਵਾਰ ਨਿਕਲਦਾ ਹੈ, ਇਸ ਲਈ ਉਹ ਪਵਿੱਤਰ ਆਤਮਾ ਨਹੀਂ ਸੀ। ਹੁਣ ਇਹ ਅੰਤ ਦੇ ਭੇਤਾਂ ਵਿੱਚੋਂ ਇੱਕ ਹੈ ਕਿ ਉਹ ਮਸੀਹ ਇੱਕ ਵਿੱਚ 3 ਮਨੁੱਖ ਕਿਸ ਤਰ੍ਹਾਂ ਹੋ ਸਕਦਾ ਹੈ। ਪਿਤਾ, ਪੁੱਤਰ, ਪਵਿੱਤਰ ਆਤਮਾ 3 ਅਲੱਗ ਅਲੱਗ ਮਨੁੱਖ ਨਹੀਂ ਹਨ, ਜਿਵੇਂ ਕਿ ਤਸਲੀਸ ਨੂੰ ਮੰਨਣ ਵਾਲੇ ਸਾਨੂੰ ਦੱਸਦੇ ਹਨ ਕਿ ਉਹ 3 ਪਰਮੇਸ਼ਵਰ ਹਨ। ਇਹ ਤਾਂ ਇੱਕ ਹੀ ਵਿਅਕਤੀ ਦੇ 3 ਪ੍ਰਗਟਾਵੇ ਹਨ, ਜਾਂ ਤੁਸੀਂ ਇਸ ਨੂੰ ਇੱਕ ਹੀ ਵਿਅਕਤੀ ਦੇ 3 ਅਹੁਦੇ ਕਹਿ ਸਕਦੇ ਹੋ। ਜੇ ਤੁਸੀਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਤਾਂ ਤੁਸੀਂ ਅਹੁਦਿਆਂ ਦਾ ਪ੍ਰਯੋਗ ਨਹੀਂ ਕਰੋਗੇ, ਕਿਉਂਕਿ ਮੈਂ ਸੋਚਦਾ ਹਾਂ ਕਿ ਮੈਂ ਠੀਕ ਇਸ ਸਮੇਂ ਟੇਪਾਂ ਲਈ ਵੀ ਬੋਲ ਰਿਹਾ ਹਾਂ। ਇਸ ਲਈ ਮੈਂ ਤੁਹਾਨੂੰ ਦੱਸਾਂਗਾ, ਅਸਲ ਵਿਚ ਯਿਸੂ ਨੇ ਇਸ ਤਰ੍ਹਾਂ ਨਹੀਂ ਕਿਹਾ ਸੀ। ਮੈਂ ਆਪਣੇ ਅਹੁਦੇ ਅੱਗੇ ਦੁਆ ਕਰਾਂਗਾ, ਉਹ ਤੁਹਾਡੇ ਲਈ ਇੱਕ ਹੋਰ ਅਹੁਦਾ ਭੇਜੇਗਾ, ਤੁਸੀਂ ਇਸ ਨੂੰ ਜਾਣਦੇ ਹੋ। ਪਰੰਤੂ ਜੇ ਤੁਸੀਂ ਇਸ ਨੂੰ ਜਾਣਨਾ ਚਾਹੁੰਦੇ ਹੋ, ਇਹ ਇੱਕ ਹੀ ਪਰਮੇਸ਼ਵਰ ਦੇ ਤਿੰਨ ਗੁਣ ਜਾਂ ਖਿਤਾਬ ਹਨ। ਸਮਝੇ, ਇਹ ਤਿੰਨ ਪਰਮੇਸ਼ਵਰ ਨਹੀਂ ਹਨ, ਪਰੰਤੂ ਇੱਕ ਹੀ ਪਰਮੇਸ਼ਵਰ ਦੇ ਤਿੰਨ ਅਹੁਦੇ ਹਨ। ਸਮਝੇ, ਅਤੇ ਇਸ ਲਈ ਕਿਵੇਂ ਮਸੀਹ ਉੱਥੇ ਬਾਹਰ ਨਿਕਲ ਕੇ ਤੇ ਚਿੱਟੇ ਘੋੜੇ ਦੇ ਉੱਤੇ ਸਵਾਰ ਹੋ ਕੇ ਜਿੱਤ ਪਾ ਰਿਹਾ ਸੀ, ਅਤੇ ਇੱਥੇ ਪੋਥੀ ਦੇ ਨਾਲ ਵੀ ਖੜਾ ਹੈ, ਉਹ ਮਸੀਹ ਨਹੀਂ ਹੈ, ਉਹ ਮਸੀਹ ਨਹੀਂ ਹੈ। ਹੁਣ ਧਿਆਨ ਦਿਓ, ਹੁਣ ਪਵਿੱਤਰ ਆਤਮਾ ਪ੍ਰਕਾਸ਼ ਵਿਚ ਅਤੇ ਮਸੀਹ ਇੱਕ ਹੈ। ਪਵਿੱਤਰ ਆਤਮਾ ਮਸੀਹ ਦਾ ਇੱਕ ਦੂਸਰਾ ਰੂਪ ਹੈ। ਠੀਕ ਹੈ, ਧਿਆਨ ਦਿਓ ਕਿ ਇਹ ਲੇਲਾ ਹੈ ਜਿਹੜਾ ਪੋਥੀ ਨੂੰ ਖੋਲਦਾ ਹੈ, ਅਤੇ ਲੇਲਾ ਮਸੀਹ ਹੈ, ਅਤੇ ਇਸ ਤੋਂ ਬਾਅਦ ਮਸੀਹ ਫਿਰ ਵਿਖਾਈ ਨਹੀਂ ਦਿੰਦਾ ਹੈ, ਪਰੰਤੂ ਉਹ ਪ੍ਰਕਾਸ਼ ਦੀ ਪੋਥੀ ਦੇ 19 ਬਾਬ ਵਿਚ ਚਿੱਟੇ ਘੋੜੇ ਤੇ ਆਉਂਦਾ ਹੋਇਆ ਵਿਖਾਈ ਦਿੰਦਾ ਹੈ। ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਪ੍ਰਕਾਸ਼ ਪੋਥੀ 19:11 ਨੂੰ ਕੱਢੋ, 16, ਅਤੇ ਹੁਣ ਇਸ ਨੂੰ ਜਲਦੀ ਨਾਲ ਪੜ੍ਹੋ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਕੋਲ ਲੋੜੀਂਦਾ ਸਮਾਂ ਹੈ, ਅਤੇ ਇਹ ਇਸ ਨੂੰ ਸਮਝਾਉਣ ਲਈ ਠੀਕ ਰਹੇਗਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ 19:11 ਤੋਂ ਪੜ੍ਹਨਾ ਸ਼ੁਰੂ ਕਰਕੇ 16 ਐਤ ਤੱਕ ਪੜ੍ਹੀਏ। ਔਰ ਮੈਂ ਆਕਾਸ਼ ਨੂੰ ਖੁੱਲਿਆ ਹੋਇਆ ਵੇਖਿਆ ਤਾਂ ਕੀ ਵੇਖਦਾ ਹਾਂ, ਕਿ ਇੱਕ ਨੁਕਰਾ ਘੋੜਾ ਹੈ, ਅਤੇ ਉਸਦਾ ਸਵਾਰ ਵਫ਼ਾਦਾਰ ਅਤੇ ਸੱਚਾ ਸਤਾਉਂਦਾ ਹੈ, ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ। ਧਰਤੀ ਉੱਤੇ ਨਹੀਂ ਪਰ ਆਕਾਸ਼ ਵਿਚ ਵੇਖਿਆ। ਉਹਦੀਆਂ ਅੱਖੀਆਂ ਅਗਨੀ ਦੀ ਲਾਟ ਹਨ, ਅਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ। ਉਹ ਸ਼ਾਹੀ ਤਾਜ ਵੱਲ ਵੇਖੋ, ਅਤੇ ਉਹਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਹਨੂੰ ਉਹਦੇ ਬਿਨਾਂ ਹੋਰ ਕੋਈ ਨਹੀਂ ਜਾਣਦਾ। ਮੈਂ ਚਾਹੁੰਦਾ ਹਾਂ ਕਿ ਇਸ ਵਿਸ਼ੇ ਦੇ ਉੱਤੇ ਮੈਂ ਕੁਝ ਦੇਰ ਰੁਕਾਂ। ਇਹ ਮੇਰੇ ਪ੍ਰਭੂ, ਮੈਨੂੰ ਇੱਕ ਵਧੀਆ ਵਿਚਾਰ ਮਿਲਿਆ ਹੈ, ਪਰੰਤੂ ਹੋ ਸਕਦਾ ਹੈ ਕਿ ਮੈਂ ਇਸ ਦੇ ਉੱਤੇ ਥੋੜੀ ਦੇਰ ਠਹਿਰਾਂ। ਇਹ ਤੁਸੀਂ ਵੇਖੋ, ਕੋਈ ਵੀ ਇਹਨੂੰ ਨਹੀਂ ਜਾਣਦਾ। ਕੀ ਤੁਹਾਨੂੰ ਕਦੇ ਪਤਾ ਹੈ ਕਿ ਯਹੋਵਾ ਦਾ ਨਾਮ ਠੀਕ ਨਹੀਂ ਹੈ? ਹਰ ਇੱਕ ਇਹ ਜਾਣਦਾ ਹੈ। ਡਾਕਟਰ ਵੇਲ, ਤੁਸੀਂ ਜਾਣਦੇ ਹੋ ਕਿ ਇਹ ਸੱਚ ਹੈ। ਤਰਜਮਾ ਕਰਨ ਵਾਲੇ ਇਸ ਦਾ ਕਦੇ ਵੀ ਤਰਜਮਾ ਨਹੀਂ ਕਰ ਸਕੇ। ਇਸ ਦਾ ਉਚਾਰਨ ਤਾਂ ਇੰਜ ਹੈ, ਯੇਜੂ ਐਚ ਜੂ, ਮੇਰਾ ਮਤਲਬ ਹੈ ਇਹ ਯਹੋਵਾ ਨਹੀਂ ਹੈ। ਉਹ ਇਸ ਨੂੰ ਛੂ ਨਹੀਂ ਸਕੇ, ਉਹ ਨਹੀਂ ਜਾਣਦੇ ਕਿ ਇਹ ਕੀ ਹੈ। ਉਹਨਾਂ ਨੇ ਇਸ ਨੂੰ ਯਹੋਵਾ ਆਖਿਆ, ਪਰ ਇਹ ਉਸਦਾ ਨਾਮ ਨਹੀਂ ਸੀ। ਧਿਆਨ ਦਿਓ, ਹਰ ਵਾਰ ਜਦ ਜਿੱਤ ਜਿੱਤੀ ਜਾਂਦੀ ਹੈ, ਨਾਮ ਬਦਲ ਜਾਂਦਾ ਹੈ। ਅਬਰਾਹਮ ਦੇ ਦਿਨਾਂ ਵੱਲ ਵੇਖੋ, ਉਹ ਪਹਿਲਾਂ ਅਬਰਾਹਮ ਸੀ, ਉਹਦੇ ਤਦ ਤੱਕ ਕੋਈ ਬੱਚਾ ਨਾ ਹੋਇਆ ਜਦ ਤੱਕ ਉਸਦਾ ਨਾਮ ਅਬਰਾਹਮ ਨਾ ਬਦਲ ਦਿੱਤਾ ਗਿਆ, ਅਤੇ ਸਾਰੀ ਦੇ ਕੋਲ ਵੀ ਮੋਈ ਹੋਈ ਕੁੱਖ ਦੇ ਇਲਾਵਾ ਕੁਝ ਨਾ ਹੁੰਦਾ ਜਦ ਤੱਕ ਕਿ ਉਹਦਾ ਨਾਮ ਸਾਰਾ ਵਿਚ ਬਦਲ ਨਾ ਦਿੱਤਾ ਗਿਆ ਹੁੰਦਾ। ਯਕੂਬ ਦਾ ਅਰਥ ਧੋਖੇਬਾਜ਼ ਹੁੰਦਾ ਹੈ, ਅਤੇ ਇਹੋ ਹੀ ਕੁਝ ਹੀ ਉਸਨੇ ਕੀਤਾ ਸੀ। ਉਸਨੇ ਆਪਣੇ ਉੱਤੇ ਭੇਡ ਦੀ ਖੱਲ ਪਾ ਲਈ, ਅਤੇ ਆਪਣੇ ਨਬੀ ਪਿਤਾ ਨੂੰ ਧੋਖਾ ਦਿੱਤਾ ਤਾਂ ਕਿ ਜਨਮ ਸਿੱਧ ਹੱਕ ਪ੍ਰਾਪਤ ਕਰ ਸਕੇ। ਉਹਨੇ ਪਾਪੂਲਰ ਦੀਆਂ ਛਿੱਟੀਆਂ ਲੈ ਕੇ ਤੇ ਉਹਨਾਂ ਦੇ ਉੱਤੇ ਧਾਰੀਆਂ ਪਾਈਆਂ, ਅਤੇ ਉਹਨਾਂ ਨੂੰ ਪਾਣੀ ਵਿਚ ਖੜੀਆਂ ਕਰ ਦਿੱਤਾ ਤਾਂ ਕਿ ਉਹਨਾਂ ਗਰਭ ਧਾਰੀਆਂ ਹੋਈਆਂ ਭੇਡਾਂ ਅਤੇ ਪਸ਼ੂਆਂ ਨੂੰ ਡੱਬੇ ਅਤੇ ਚਿਤਲੇ ਬਣਾਵੇ। ਹੋਰ ਕੁਝ ਨਹੀਂ, ਬਸ ਇੱਕ ਧੋਖੇਬਾਜ਼। ਪਰ ਇੱਕ ਰਾਤ ਉਸ ਨੂੰ ਕੁਝ ਅਸਲੀ ਚੀਜ਼ ਮਿਲ ਗਈ, ਅਤੇ ਉਹ ਜਾਣਦਾ ਸੀ ਕਿ ਇਹ ਅਸਲੀ ਹੈ, ਅਤੇ ਉਹ ਇਸ ਅਸਲੀ ਚੀਜ਼ ਦੇ ਨਾਲ ਟਿਕਿਆ ਰਿਹਾ ਤੇ ਉਸਨੇ ਇਸ ਨੂੰ ਇੰਨੀ ਦੇਰ ਤੱਕ ਫੜੀ ਰੱਖਿਆ ਜਾਂ ਤੱਕ ਕਿ ਉਸਨੇ ਜਿੱਤ ਪ੍ਰਾਪਤ ਨਾ ਕਰ ਲਈ, ਅਤੇ ਉਹਦਾ ਨਾਮ ਬਦਲ ਦਿੱਤਾ ਗਿਆ, ਅਤੇ ਉਸ ਨੂੰ ਇਸਰਾਇਲ ਆਖਿਆ ਗਿਆ, ਜਿਹਦਾ ਅਰਥ ਹੈ ਪਰਮੇਸ਼ਵਰ ਦੇ ਸਨਮੁਖ ਸਾਮਰਥੀ ਰਾਜਕੁਮਾਰ। ਕਿ ਸਹੀ ਗੱਲ ਹੈ, ਹਰੇਕ ਜਿੱਤ ਪਾਉਣ ਵਾਲਾ। ਸ਼ਮੌਨ ਇੱਕ ਮਸ਼ੀਰਾ ਸੀ, ਪਰ ਜਦ ਉਸਦੇ ਵਿਸ਼ਵਾਸ ਨੇ ਪਕੜ ਕੀਤੀ, ਅਤੇ ਉਸਨੇ ਜਾਣ ਲਿਆ ਕਿ ਉਹ ਯਿਸੂ ਸੀ, ਜਦ ਉਸਨੇ ਉਹਨੂੰ ਦੱਸਿਆ ਕਿ ਉਹ ਮਸੀਹ ਸੀ, ਅਤੇ ਉਸਨੂੰ ਦੱਸਿਆ ਕਿ ਉਸਦਾ ਨਾਮ ਕੀ ਸੀ, ਅਤੇ ਉਸਦੇ ਪਿਤਾ ਦਾ ਨਾਮ ਕੀ ਸੀ, ਤੇ ਉਸਨੇ ਜਿੱਤ ਪਾ ਲਈ, ਅਤੇ ਉਸਦਾ ਨਾਮ ਸ਼ਮੌਨ ਤੋਂ ਬਦਲ ਕੇ ਪਤਰਸ ਕਰ ਦਿੱਤਾ। ਸ਼ੌਲ ਵਧੀਆ ਨਾਮ ਹੈ। ਸ਼ੌਲ ਇੱਕ ਸਮੇਂ ਇਸਰਾਇਲ ਵਿੱਚ ਰਾਜਾ ਸੀ, ਪਰੰਤੂ ਉਸ ਸ਼ੌਲ ਦਾ ਨਾਮ ਇੱਕ ਰਸੂਲ ਲਈ ਫੱਪਦਾ ਨਹੀਂ ਸੀ। ਹੋ ਸਕਦਾ ਹੈ ਕਿ ਇੱਕ ਰਾਜਾ ਹੋਣ ਦੇ ਲਈ ਤਾਂ ਠੀਕ ਹੋਵੇ, ਪਰੰਤੂ ਇੱਕ ਰਸੂਲ ਲਈ ਠੀਕ ਨਹੀਂ ਸੀ। ਇਸ ਲਈ ਯਿਸੂ ਨੇ ਉਸਦਾ ਨਾਮ ਬਦਲ ਦਿੱਤਾ। ਕਿਸ ਤੋਂ? ਸ਼ੌਲ ਤੋਂ ਪਲੂਸ ਵਿੱਚ ਬਦਲ ਦਿੱਤਾ। ਤੁਸੀਂ ਗਰਜਾਂ ਦੇ ਪੁੱਤਰਾਂ ਵੱਲ ਅਤੇ ਦੂਸਰਿਆਂ ਵੱਲ ਧਿਆਨ ਦਿਓ, ਅਤੇ ਯਿਸੂ ਧਰਤੀ ਤੇ ਉਸਦਾ ਨਾਮ ਛੁਟਕਾਰਾ ਦੇਣ ਵਾਲਾ ਯਿਸੂ ਸੀ। ਅਤੇ ਸੱਚ ਹੈ ਕਿ ਜਦ ਉਹ ਇਸ ਧਰਤੀ ਉੱਤੇ ਸੀ ਤਾਂ ਇੱਕ ਛਡਾਉਣ ਵਾਲਾ ਸੀ, ਪਰ ਜਦ ਉਸਨੇ ਮੌਤ ਅਤੇ ਪਤਾਲ ਉੱਤੇ ਫਤਿਹ ਪਾ ਲਈ ਅਤੇ ਤਾਹਾਂ ਚੜ ਗਿਆ ਤਾਂ ਉਸਨੂੰ ਇੱਕ ਨਵਾਂ ਨਾਮ ਮਿਲਿਆ। ਇਹੀ ਕਾਰਨ ਹੈ ਕਿ ਤੁਸੀਂ ਵੀ ਉਹਨਾਂ ਵਾਂਗ ਸ਼ੋਰ ਮਚਾਉਂਦੇ ਹੋ ਤੇ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਹ ਗਰਜਾਂ ਵਿੱਚ ਪ੍ਰਗਟ ਕੀਤਾ ਜਾਵੇਗਾ। ਸਮਝੇ, ਗੁਪਤ ਭੇਤਾਂ ਉੱਤੇ ਧਿਆਨ ਕਰੋ। ਉਹ ਘੋੜੇ ਤੇ ਸਵਾਰ ਹੋ ਕੇ ਆ ਰਿਹਾ ਹੈ। ਕੁਝ ਹੋਣਾ ਚਾਹੀਦਾ ਹੈ ਜੋ ਕਲੀਸਿਆ ਨੂੰ ਬਦਲ ਦੇਵੇ। ਤੁਸੀਂ ਇਹ ਜਾਣਦੇ ਹੋ, ਕੁਝ ਨਾ ਕੁਝ ਹੋਣਾ ਚਾਹੀਦਾ ਹੈ। ਧਿਆਨ ਦਿਓ, ਉਸਦੇ ਬਿਨਾਂ ਕੋਈ ਹੋਰ ਨਹੀਂ ਜਾਣਦਾ। ਹੁਣ ਧਿਆਨ ਦਿਓ, ਉਹਦੇ ਬਿਨਾਂ ਕੋਈ ਹੋਰ ਨਹੀਂ ਜਾਣਦਾ ਹੈ। ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ, ਅਤੇ ਉਹਦਾ ਨਾਮ ਪਰਮੇਸ਼ਵਰ ਦਾ ਸ਼ਬਦ ਅਖਵਾਉਂਦਾ ਹੈ। ਓ ਮੇਰੇ ਪ੍ਰਭੂ, ਧਿਆਨ ਦਿਓ, ਅਤੇ ਜਿਹੜੀਆਂ ਫੌਜਾਂ ਸਵਰਗ ਵਿਚ ਹਨ, ਉਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਨੁਕਰਿਆਂ ਘੋੜਿਆਂ ਉੱਤੇ ਉਹਦੇ ਮਗਰ ਮਗਰ ਆਉਂਦੀਆਂ ਹਨ, ਅਤੇ ਉਹਦੇ ਮੂੰਹ ਵਿਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਭਈ ਉਸ ਨਾਲ ਉਹ ਕੌਮਾਂ ਨੂੰ ਮਾਰੇ, ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ਵਰ ਸਰਵ ਸ਼ਕਤੀਮਾਨ ਦੇ ਅਤ ਵੱਡੇ ਕ੍ਰੋਧ ਦੀ ਮੈਂ ਨੂੰ ਲਤਾੜਦਾ ਹੈ। ਉਹਦੇ ਬਸਤਰ ਉੱਤੇ ਅਤੇ ਉਹਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ। ਇੱਥੇ ਜਿਹੜਾ ਚਿੱਟੇ ਘੋੜੇ ਤੇ ਆਉਂਦਾ ਹੈ ਉਹ ਮਸੀਹ ਹੈ। ਇੱਥੇ ਇਹ ਮਸੀਹ ਹੈ, ਜੋ ਇੱਥੇ ਘੋੜੇ ਉੱਤੇ ਸਵਾਰ ਹੈ ਉਹ ਮਸੀਹ ਨਹੀਂ ਹੈ। ਤੁਸੀਂ ਫਰਕ ਵੇਖੋ, ਇੱਥੇ ਉਹ ਪੋਥੀ ਨੂੰ ਆਪਣੇ ਹੱਥ ਵਿਚ ਲੈ ਕੇ ਖੜਾ ਹੈ, ਅਤੇ ਛੁਟਕਾਰੇ ਦਾ ਕੰਮ ਉਸਨੇ ਹਾਲੇ ਤੱਕ ਆਪਣਾ ਸਥਾਨ ਗ੍ਰਹਿਣ ਨਹੀਂ ਕੀਤਾ ਹੈ। ਇਸ ਲਈ ਇਹ ਮਸੀਹ ਜਾਂ ਪਵਿੱਤਰ ਆਤਮਾ ਨਹੀਂ ਹੈ। ਮੈਂ ਉਹਨਾਂ ਮਹਾਨ ਆਦਮੀਆਂ ਦੇ ਨਾਲ ਅਸਹਿਮਤ ਨਹੀਂ ਹਾਂ। ਨਹੀਂ ਸ਼੍ਰੀਮਾਨ ਜੀ, ਮੈਂ ਇਸ ਤਰ੍ਹਾਂ ਨਹੀਂ ਕਰਦਾ ਹਾਂ, ਮੈਂ ਇਸ ਤਰ੍ਹਾਂ ਨਹੀਂ ਕਰਨਾ ਚਾਹਾਂਗਾ, ਪਰੰਤੂ ਇਹ ਉਹ ਹੈ ਜੋ ਮੇਰਾ ਇਸ ਦੇ ਉੱਤੇ ਪ੍ਰਕਾਸ਼ ਹੈ। ਸਮਝੇ, ਇਹ ਤੁਹਾਡੇ ਕੋਲ ਇਸ ਦੇ ਸੰਬੰਧ ਵਿਚ ਕੁਝ ਹੋਰ ਵੱਖਰਾ ਹੈ ਤਾਂ ਠੀਕ ਹੈ, ਪਰੰਤੂ ਇਹ ਮੇਰੇ ਹਿਸਾਬ ਨਾਲ ਠੀਕ ਨਹੀਂ ਹੈ। ਤੁਸੀਂ ਸਮਝਦੇ ਹੋ ਮੈਂ ਇਸ ਦਾ ਇਸ ਢੰਗ ਨਾਲ ਵਿਸ਼ਵਾਸ ਕਰਦਾ ਹਾਂ। ਵੇਖੋ ਹੁਣ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਹਿ ਰਿਹਾ ਹਾਂ। ਸਮਝੇ, ਅਤੇ ਧਿਆਨ ਦਿਓ, ਮਸੀਹ ਇਸ ਤੋਂ ਬਾਅਦ ਫਿਰ ਵਿਖਾਈ ਨਹੀਂ ਦਿੰਦਾ ਹੈ, ਪਰੰਤੂ ਮਸੀਹ ਚਿੱਟੇ ਘੋੜੇ ਉੱਤੇ ਹੈ। ਇਹ ਆਦਮੀ ਚਿੱਟੇ ਘੋੜੇ ਉੱਤੇ ਸਵਾਰ ਹੈ ਤਾਂ ਫਿਰ ਇਹ ਮਸੀਹ ਦੀ ਨਕਲ ਕਰਨ ਵਾਲਾ ਹੈ। ਸਮਝੇ, ਕਿ ਤੁਸੀਂ ਇਸ ਨੂੰ ਸਮਝ ਗਏ? ਧਿਆਨ ਦਿਓ ਕਿ ਜੋ ਸਵਾਰ ਚਿੱਟੇ ਘੋੜੇ ਉੱਤੇ ਬੈਠਾ ਹੈ ਉਸਦਾ ਕੋਈ ਨਾਮ ਨਹੀਂ ਹੈ। ਉਹ ਦੋ ਜਾਂ ਤਿੰਨ ਖਿਤਾਬਾਂ ਦਾ ਪ੍ਰਯੋਗ ਕਰ ਸਕਦਾ ਹੈ, ਵੇਖੋ, ਪਰ ਉਸਦਾ ਕੋਈ ਨਾਮ ਨਹੀਂ ਹੈ। ਪਰੰਤੂ ਮਸੀਹ ਦਾ ਇੱਕ ਨਾਮ ਹੈ। ਇਹ ਕੀ ਹੈ? ਪਰਮੇਸ਼ਵਰ ਦਾ ਸ਼ਬਦ। ਉਹ ਇਹੀ ਹੈ। ਆਦ ਵਿਚ ਵਚਨ ਸੀ, ਵਚਨ ਪਰਮੇਸ਼ਵਰ ਦੇ ਸੰਗ ਸੀ, ਅਤੇ ਵਚਨ ਹੀ ਪਰਮੇਸ਼ਵਰ ਸੀ, ਅਤੇ ਵਚਨ ਦੇਹ ਧਾਰੀ ਹੋਇਆ। ਸਮਝੇ, ਉਸ ਸਵਾਰ ਦਾ ਕੋਈ ਨਾਮ ਨਹੀਂ ਹੈ, ਪਰੰਤੂ ਮਸੀਹ ਪਰਮੇਸ਼ਵਰ ਦਾ ਸ਼ਬਦ ਅਖਵਾਉਂਦਾ ਹੈ। ਇਹੀ ਉਹ ਹੈ, ਉਹ ਇਹੀ ਅਖਵਾਉਂਦਾ ਹੈ। ਹੁਣ ਉਸਦਾ ਇੱਕ ਨਾਮ ਹੈ ਜਿਸ ਨੂੰ ਕੋਈ ਮਨੁੱਖ ਨਹੀਂ ਜਾਣਦਾ ਹੈ, ਪਰੰਤੂ ਉਹ ਪਰਮੇਸ਼ਵਰ ਦਾ ਵਚਨ ਅਖਵਾਉਂਦਾ ਹੈ। ਵੇਖੋ, ਇਹ ਸਵਾਰ ਤਾਂ ਕੁਝ ਵੀ ਨਹੀਂ ਅਖਵਾਉਂਦਾ ਹੈ, ਪਰ ਉਹ ਚਿੱਟੇ ਘੋੜੇ ਉੱਤੇ ਬੈਠਾ ਹੈ। ਇਸ ਵਾਰ ਦੇ ਕੋਲ ਆਪਣੇ ਕਮਾਨ ਦੇ ਲਈ ਕੋਈ ਤੀਰ ਨਹੀਂ ਹੈ। ਕਿ ਤੁਸੀਂ ਧਿਆਨ ਦਿੱਤਾ ਹੈ, ਉਸਦੇ ਕੋਲ ਕਮਾਨ ਸੀ, ਕਿ ਉਸਦੇ ਕੋਲ ਕੋਈ ਤੀਰ ਹੈ? ਇਸ ਦੇ ਬਾਰੇ ਵਿਚ ਕੁਝ ਵੀ ਨਹੀਂ ਆਖਿਆ ਗਿਆ ਹੈ, ਇਸ ਲਈ ਉਹ ਜ਼ਰੂਰ ਧੋਖੇਬਾਜ ਹੈ। ਠੀਕ ਹੈ, ਹੋ ਸਕਦਾ ਹੈ ਕਿ ਉਸਦੇ ਕੋਲ ਬਹੁਤ ਸਾਰੀਆਂ ਗਰਜਾਂ ਹੋਣ ਪਰ ਲਿਸ਼ਕਾਂ ਨਾ ਹੋਣ, ਪਰੰਤੂ ਤੁਸੀਂ ਵੇਖੋ ਕਿ ਮਸੀਹ ਦੇ ਕੋਲ ਗਰਜਨਾ ਅਤੇ ਲਿਸ਼ਕਾਂ ਦੋਨੋਂ ਹੀ ਹਨ, ਕਿਉਂਕਿ ਉਸਦੇ ਮੂੰਹ ਵਿਚੋਂ ਦੋ ਤਾਰੀ ਤਿੱਖੀ ਤਲਵਾਰ ਨਿਕਲਦੀ ਹੈ, ਅਤੇ ਉਹਦੇ ਨਾਲ ਕੌਮਾਂ ਨੂੰ ਮਾਰਦਾ ਹੈ। ਇਹ ਵਿਅਕਤੀ ਕਿਸੇ ਨੂੰ ਮਾਰ ਨਹੀਂ ਸਕਦਾ, ਪਰੰਤੂ ਉਹ ਤਾਂ ਇੱਕ ਪਖੰਡੀ ਦਾ ਕਿਰਦਾਰ ਅਦਾ ਕਰ ਰਿਹਾ ਹੈ। ਉਹ ਇੱਕ ਚਿੱਟੇ ਘੋੜੇ ਉੱਤੇ ਬਾਹਰ ਨਿਕਲ ਰਿਹਾ ਹੈ, ਉਹ ਜਿੱਤ ਪ੍ਰਾਪਤ ਕਰਨ ਲਈ ਜਾ ਰਿਹਾ ਹੈ। ਧਿਆਨ ਦਿਓ, ਮਸੀਹ ਦੇ ਕੋਲ ਤਿੱਖੀ ਤਲਵਾਰ ਹੈ, ਇਹ ਉਸਦੇ ਮੂੰਹ ਦੇ ਵਿਚੋਂ ਨਿਕਲਦੀ ਹੈ। ਇਹ ਜਿਉਂਦਾ ਵਚਨ ਹੈ, ਇਹ ਪਰਮੇਸ਼ਵਰ ਦਾ ਵਚਨ ਹੈ ਜੋ ਉਸਦੇ ਦਾਸਾਂ ਉੱਤੇ ਪ੍ਰਗਟ ਹੋਇਆ ਹੈ। ਜਿਵੇਂ ਉਸਨੇ ਮੂਸਾ ਨੂੰ ਆਖਿਆ, ਤੂੰ ਉੱਥੇ ਜਾ ਕੇ ਖੜਾ ਹੋ ਅਤੇ ਆਪਣੀ ਲਾਠੀ ਨੂੰ ਅੱਗੇ ਵਧਾ ਤੇ ਮੱਖੀਆਂ ਬਣਾ ਦੇ, ਅਤੇ ਮੱਖੀਆਂ ਬਣ ਗਈਆਂ ਸਨ। ਯਕੀਨਨ ਹੀ ਇਸੇ ਤਰ੍ਹਾਂ ਹੀ ਹੋਇਆ ਸੀ। ਜੋ ਕੁਝ ਵੀ ਮੂਸਾ ਨੇ ਕਿਹਾ ਉਹ ਕੁਝ ਹੀ ਪਰਮੇਸ਼ਵਰ ਨੇ ਕੀਤਾ, ਅਤੇ ਪਰਮੇਸ਼ਵਰ ਦਾ ਵਚਨ ਜਿਉਂਦਾ ਵਚਨ ਪੂਰਾ ਹੋਇਆ। ਪਰਮੇਸ਼ਵਰ ਅਤੇ ਉਸਦਾ ਵਚਨ ਆਪਣੇ ਆਪ ਵਿਚ ਇੱਕ ਹੀ ਵਿਅਕਤੀ ਹੈ। ਪਰਮੇਸ਼ਵਰ ਵਚਨ ਹੈ। ਫਿਰ ਪਹਿਲੇ ਯੁੱਗ ਦਾ ਇਹ ਭੇਤ ਭਰਿਆ ਸਵਾਰ ਕੌਣ ਹੈ? ਉਹ ਕੌਣ ਹੈ? ਆਓ ਅਸੀਂ ਇਸ ਦੇ ਉੱਤੇ ਵਿਚਾਰ ਕਰੀਏ। ਇਹ ਭੇਤ ਭਰਿਆ ਸਵਾਰ ਕੌਣ ਹੈ ਜਿਹੜਾ ਕਿ ਪਹਿਲੇ ਯੁੱਗ ਵਿਚ ਨਿਕਲਿਆ ਅਤੇ ਸਵਾਰ ਹੋ ਕੇ ਅੰਤ ਤੱਕ ਸਦੀਪਕਤਾ ਵਿਚ ਜਾਂਦਾ ਹੈ? ਦੂਸਰੀ ਮੋਹਰ ਖੁੱਲਦੀ ਹੈ ਅਤੇ ਅੱਗੇ ਅੰਤ ਤੱਕ ਵੱਧਦੀ ਹੈ। ਤੀਜੀ ਮੋਹਰ ਖੁੱਲਦੀ ਹੈ, ਅੱਗੇ ਵੱਧਦੀ ਹੈ ਅਤੇ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਮੋਹਰ ਖੁੱਲਦੀ ਹੈ। ਹਰ ਇੱਕ ਮੋਹਰ ਅੰਤ ਦੇ ਸਮੇਂ ਵਿਚ ਖੁੱਲਦੀ ਹੈ, ਅਤੇ ਅੰਤ ਦੇ ਸਮੇਂ ਇਹ ਪੋਥੀਆਂ ਜੋ ਇੱਕ ਦੂਸਰੀ ਦੇ ਉੱਪਰ ਲਪੇਟ ਕੇ ਬੰਦ ਕੀਤੀਆਂ ਗਈਆਂ ਸਨ ਅਤੇ ਜਿਨ੍ਹਾਂ ਵਿੱਚ ਇਹ ਭੇਤ ਛੁਪੇ ਹੋਏ ਸਨ ਤੋੜ ਦਿੱਤੀਆਂ ਜਾਂਦੀਆਂ ਹਨ, ਤਦ ਉਹ ਭੇਤ ਜਿਹੜੇ ਇਹਨਾਂ ਵਿੱਚ ਲੁਕੇ ਹੋਏ ਸਨ ਬਾਹਰ ਨਿਕਲ ਕੇ ਆਉਂਦੇ ਹਨ ਕਿ ਇਹ ਪਤਾ ਲੱਗ ਜਾਏ ਕਿ ਇਹ ਕੀ ਹੈ। ਪਰੰਤੂ ਹਕੀਕਤ ਵਿੱਚ ਇਹ ਪਹਿਲੇ ਕਲੀਸਿਆ ਯੁੱਗ ਵਿੱਚ ਹੀ ਖੁੱਲਣੇ ਸ਼ੁਰੂ ਹੋ ਗਏ ਸਨ, ਕਿਉਂਕਿ ਪਹਿਲੇ ਕਲੀਸਿਆ ਦੇ ਯੁੱਗ ਨੇ ਇਸੇ ਤਰ੍ਹਾਂ ਹੀ ਸੰਦੇਸ਼ ਪ੍ਰਾਪਤ ਕੀਤਾ। ਇੱਕ ਚਿੱਟੇ ਘੋੜੇ ਦਾ ਸਵਾਰ ਬਾਹਰ ਨਿਕਲਿਆ, ਸਮਝੇ ਉਹ ਕੌਣ ਹੈ? ਉਹ ਆਪਣੀ ਜਿੱਤਣ ਦੀ ਸ਼ਕਤੀ ਵਿੱਚ ਬਹੁਤ ਸਮਰਥੀ ਹੈ, ਉਹ ਆਪਣੀ ਫਤਿਹ ਪਾਉਣ ਦੀ ਸ਼ਕਤੀ ਵਿੱਚ ਬਹੁਤ ਮਹਾਨ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਦੱਸਾਂ ਕਿ ਉਹ ਕੌਣ ਹੈ? ਉਹ ਮਸੀਹ ਵਿਰੋਧੀ ਹੈ, ਬਿਲਕੁਲ ਉਹ ਇਹੋ ਹੀ ਹੈ। ਹੁਣ ਤੁਸੀਂ ਵੇਖੋ ਕਿ ਉਹ ਮਸੀਹ ਵਿਰੋਧੀ ਹੈ, ਕਿਉਂਕਿ ਯਿਸੂ ਨੇ ਕਿਹਾ ਸੀ ਉਹ ਦੋਨੋਂ ਇੰਨੇ ਨੇੜੇ ਹੋਣਗੇ ਕਿ ਜੇ ਹੋ ਸਕਿਆ ਤਾਂ ਚੁਣਿਆ ਹੋਇਆ ਦੁਲਹਨ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਮਸੀਹ ਵਿਰੋਧੀ, ਇਹ ਤਾਂ ਮਸੀਹ ਵਿਰੋਧੀ ਆਤਮਾ ਹੈ। ਯਾਦ ਰੱਖੋ, ਕਲੀਸਿਆ ਦੇ ਯੁੱਗਾਂ ਦਾ ਅਧਿਐਨ ਕਰਦੇ ਹੋਏ ਯਾਦ, ਅਸੀਂ ਪਹਿਲੀ ਕਲੀਸਿਆ ਦਾ ਯੁੱਗ ਵੇਖਿਆ ਸੀ ਤਾਂ ਅਸੀਂ ਵੇਖਿਆ ਸੀ ਕਿ ਪਵਿੱਤਰ ਆਤਮਾ ਇੱਕ ਖਾਸ ਚੀਜ਼ ਦੇ ਵਿਰੁੱਧ ਸੀ ਜੋ ਉਹਨਾਂ ਨੇ ਉਸ ਪਹਿਲੇ ਕਲੀਸਿਆ ਦੇ ਯੁੱਗ ਵਿੱਚ ਆਰੰਭ ਕਰ ਲਈ ਸੀ, ਅਤੇ ਉਹ ਨਿਕੋਲਾਈਆਂ ਦੇ ਕੰਮ ਅਖਵਾਉਂਦੇ ਸਨ। ਕੀ ਤੁਹਾਨੂੰ ਇਹ ਯਾਦ ਹੈ? ਨਿਕੋ ਦਾ ਅਰਥ ਹੈ ਜਿੱਤਣਾ, ਲੇਟੀ ਦਾ ਅਰਥ ਹੈ ਕਲੀਸਿਆ, ਨਿਕੋਲਾਈਆਂ ਦਾ ਅਰਥ ਹੁੰਦਾ ਹੈ ਕਲੀਸਿਆ ਦੇ ਆਮ ਲੋਕਾਂ ਨੂੰ ਜਿੱਤਣਾ, ਕਲੀਸਿਆ ਵਿੱਚੋਂ ਪਵਿੱਤਰ ਆਤਮਾ ਨੂੰ ਬਾਹਰ ਕੱਢ ਦੇਣਾ ਅਤੇ ਵਚਨ ਨੂੰ ਇੱਕ ਹੀ ਆਦਮੀ ਨੂੰ ਸੌਂਪ ਦੇਣਾ ਕਿ ਉਹ ਇਹਨਾਂ ਸਭ ਚੀਜ਼ਾਂ ਦਾ ਪ੍ਰਧਾਨ ਹੋਵੇ। ਤੁਸੀਂ ਨਿਕੋਲਾਈਆਂ ਦੇ ਕੰਮਾਂ ਦਾ ਅਧਿਐਨ ਕਰ ਚੁੱਕੇ ਹੋ। ਧਿਆਨ ਦਿਓ, ਪਹਿਲੇ ਕਲੀਸਿਆਈ ਯੁੱਗ ਦੇ ਅੰਦਰ ਨਿਕੋਲਾਈ ਇੱਕ ਵਿਚਾਰ ਸੀ, ਇਸ ਤੋਂ ਅਗਲੇ ਕਲੀਸਿਆ ਦੇ ਯੁੱਗ ਵਿੱਚ ਇਹ ਇੱਕ ਸਿੱਖਿਆ ਬਣ ਗਿਆ, ਅਤੇ ਤੀਸਰੇ ਕਲੀਸਿਆ ਦੇ ਯੁੱਗ ਵਿੱਚ ਇਸ ਨੂੰ ਜ਼ਬਰਦਸਤੀ ਲਾਗੂ ਕਰ ਦਿੱਤਾ ਗਿਆ, ਅਤੇ ਤਦ ਉਹਨਾਂ ਨੇ ਨੀਸੀਆ ਸਭਾ ਬੁਲਾਈ, ਅਤੇ ਫਿਰ ਇਹ ਕਲੀਸਿਆ ਵਿੱਚ ਇੱਕ ਸਿੱਖਿਆ ਬਣ ਗਈ। ਤਦ ਪਹਿਲਾ ਕੰਮ ਕੀ ਹੋਇਆ ਸੀ? ਇਸ ਨਾਲ ਇੱਕ ਜਥੇਬੰਦੀ ਨਿਕਲੀ ਸੀ। ਹੁਣ ਕੀ ਇਹ ਗੱਲ ਠੀਕ ਹੈ? ਤੁਸੀਂ ਮੈਨੂੰ ਦੱਸੋ ਕਿ ਪਹਿਲੀ ਜਥੇਬੰਦ ਕਲੀਸਿਆ ਕਿੱਥੋਂ ਆਈ ਸੀ? ਇਹ ਰੋਮਨ ਕੈਥੋਲਿਕ ਕਲੀਸਿਆ ਤੋਂ ਆਈ ਸੀ। ਮੈਨੂੰ ਦੱਸੋ ਕਿ ਪ੍ਰਕਾਸ਼ ਦੀ ਪੋਥੀ ਦਾ 17 ਬਾਬ ਇਹ ਨਹੀਂ ਕਹਿੰਦਾ ਕਿ ਉਹ ਇੱਕ ਵੱਡੀ ਕੰਜਰੀ ਸੀ ਅਤੇ ਉਹਦੀਆਂ ਧੀਆਂ ਕੰਜਰੀਆਂ ਸਨ? ਇਹ ਉਹ ਹੀ ਚੀਜ਼ ਹੈ ਜਿਹਨੇ ਉਸਦੇ ਨਾਲ ਜਥੇਬੰਦੀ ਕੀਤੀ, ਕੰਜਰੀਆਂ ਸਿੱਖਿਆ ਦੇ ਲਈ ਉਸ ਦੀਆਂ ਹਰਾਮਕਾਰੀਆਂ ਦੀ ਪਲੀਦਗੀ ਅਤੇ ਘਨੌਣੇਪਨ ਨੂੰ ਸਵੀਕਾਰ ਕੀਤਾ, ਮਨੁੱਖਾਂ ਦੀਆਂ ਗੱਲਾਂ ਨੂੰ ਸਿੱਖਿਆ ਬਣਾ ਕੇ ਸਿਖਾਇਆ। ਧਿਆਨ ਦਿਓ, ਵੇਖੋ ਉਹ ਜਿੱਤਣ ਨੂੰ ਨਿਕਲ ਤੁਰਿਆ। ਧਿਆਨ ਦਿਓ, ਉਸਦੇ ਕੋਲ ਕੋਈ ਮੁਕਟ ਨਹੀਂ ਹੈ। ਮੈਂ ਇੱਥੇ ਚਿੱਟੇ ਘੋੜੇ ਦੇ ਸਵਾਰ ਬਾਰੇ ਬੋਲ ਰਿਹਾ ਹਾਂ, ਸਮਝੇ? ਅਤੇ ਬਾਅਦ ਵਿੱਚ ਉਸਨੂੰ ਇੱਕ ਕਮਾਨ ਅਤੇ ਇੱਕ ਮੁਕਟ ਦਿੱਤਾ ਜਾਂਦਾ ਹੈ, ਸਮਝੇ? ਸ਼ੁਰੂ ਵਿੱਚ ਉਸਦੇ ਕੋਲ ਕੋਈ ਵੀ ਮੁਕਟ ਨਹੀਂ ਸੀ, ਪਰੰਤੂ ਇੱਕ ਮੁਕਟ ਉਸਨੂੰ ਦਿੱਤਾ ਗਿਆ ਸੀ। ਧਿਆਨ ਦਿਓ, ਬਾਅਦ ਵਿੱਚ ਉਹਨੂੰ ਇੱਕ ਮੁਕਟ ਦਿੱਤਾ ਗਿਆ। ਜੀ ਹਾਂ, ਉਹਨਾਂ ਵਿੱਚੋਂ ਤਿੰਨ, ਇੱਕ ਉੱਤੇ ਤਿੰਨ। ਅਜਿਹਾ 300 ਸਾਲ ਨੀਸੀਆ ਦੀ ਸਭਾ ਵਿੱਚ ਹੋਇਆ ਸੀ। ਜਦ ਉਹ ਬਾਹਰ ਨਿਕਲਦਾ ਹੈ ਤਾਂ ਲੋਕਾਂ ਦੇ ਵਿੱਚ ਨਿਕੋਲਾਈਆਂ ਦਾ ਆਤਮਾ ਇੱਕ ਜਥੇਬੰਦੀ ਬਣਾਉਣ ਲਈ ਬਾਹਰ ਨਿਕਲਦਾ ਹੈ, ਅਤੇ ਇਸ ਤੋਂ ਬਾਅਦ ਉਹ ਅੱਗੇ ਵਧਦਾ ਰਹਿੰਦਾ ਹੈ ਅਤੇ ਇੱਕ ਵਿਚਾਰ ਬਣਦਾ ਹੈ ਅਤੇ ਫਿਰ ਇੱਕ ਸਿੱਖਿਆ ਬਣ ਜਾਂਦੀ ਹੈ। ਤੁਹਾਨੂੰ ਯਾਦ ਹੋਵੇਗਾ, ਪਿੱਛੇ ਕਲੀਸਿਆ ਨਾਲ ਗੱਲਾਂ ਕਰਦੇ ਹੋਏ ਮਸੀਹ ਨੇ ਕਿਹਾ ਸੀ, ਤੂੰ ਇਹਨਾਂ ਨਿਕੋਲਾਈਆਂ ਦੇ ਕੰਮਾਂ ਤੋਂ ਨਫ਼ਰਤ ਕਰਦਾ ਹੈ ਜਿਹਦੇ ਨਾਲ ਮੈਂ ਵੀ ਨਫ਼ਰਤ ਕਰਦਾ ਹਾਂ। ਜਿੱਤਣ ਦਾ ਯਤਨ ਕਰਨਾ, ਪਵਿੱਤਰ ਆਤਮਾ ਨੂੰ ਸਿਰਫ ਇੱਕ ਹੀ ਪਵਿੱਤਰ ਆਦਮੀ ਨੇ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਪਾਪਾਂ ਦੀ ਮਾਫ਼ੀ ਅਤੇ ਸਭ ਕੁਝ ਕਰ ਸਕੇ। ਅਸੀਂ ਇਸ ਨੂੰ ਥੋੜੀ ਹੀ ਦੇਰ ਪਹਿਲਾਂ ਪੜਿਆ ਸੀ, ਪੌਲੁਸ ਨੇ ਇਸ ਦੇ ਬਾਰੇ ਵਿੱਚ ਦੱਸਿਆ ਹੈ, ਅਤੇ ਉਹ ਚੀਜ਼ ਅੰਤ ਦੇ ਦਿਨਾਂ ਵਿੱਚ ਹੋਵੇਗੀ ਅਤੇ ਉਸ ਨੂੰ ਅੰਤ ਦੇ ਦਿਨਾਂ ਤੱਕ ਪ੍ਰਗਟ ਨਹੀਂ ਕੀਤਾ ਜਾ ਸਕਦਾ। ਫਿਰ ਉਹ ਜੋ ਉਸ ਨੂੰ ਡੱਕੇ ਹੋਏ ਹੈ ਉਥੋਂ ਪਵਿੱਤਰ ਆਤਮਾ ਨੂੰ ਹਟਾ ਦੇਵੇਗਾ ਅਤੇ ਤਦ ਉਹ ਆਪਣੇ ਆਪ ਨੂੰ ਪ੍ਰਗਟ ਕਰੇਗਾ। ਅੱਜ ਉਹ ਚਿੱਟੇ ਘੋੜੇ ਦੇ ਧੋਖੇ ਦੇ ਥੱਲੇ ਛਿਪਿਆ ਹੋਇਆ ਹੈ। ਤੁਸੀਂ ਥੋੜੀ ਦੇਰ ਬਾਅਦ ਦੇਖਿਓ ਕਿ ਕਿਵੇਂ ਉਹ ਚਿੱਟੇ ਘੋੜੇ ਤੋਂ ਆਪਣਾ ਰੂਪ ਬਦਲਦਾ ਹੈ। ਉਹ ਸਿਰਫ ਚਿੱਟਾ ਘੋੜਾ ਹੀ ਨਹੀਂ ਬਣਦਾ, ਉਹ ਇੱਕ ਪਸ਼ੂ ਬਣ ਜਾਂਦਾ ਹੈ ਜਿਸ ਦੇ ਲਈ ਸਿੰਘ ਅਤੇ ਸਿਰ ਹਨ। ਸਮਝੇ, ਵੇਖੋ ਉਹ ਚਿੱਟਾ ਘੋੜਾ ਹੁਣ ਉਹ ਇੱਕ ਧੋਖੇਬਾਜ ਹੈ, ਅਤੇ ਇਹੋ ਹੀ ਕਾਰਨ ਹੈ ਕਿ ਇਹਨਾਂ ਸਾਰੇ ਸਮਿਆਂ ਵਿੱਚ ਲੋਕ ਇਸ ਨੂੰ ਨਹੀਂ ਸਮਝ ਸਕੇ ਸਨ। ਉਹਨਾਂ ਨੇ ਇਸ ਦੇ ਬਾਰੇ ਵਿੱਚ ਸੋਚਿਆ ਤਾਂ ਸੀ, ਪਰੰਤੂ ਹੁਣ ਇੱਥੇ ਹੈ, ਇਹ ਵਚਨ ਦੇ ਰਾਹੀਂ ਪ੍ਰਗਟ ਹੋਣ ਜਾ ਰਿਹਾ ਹੈ। ਧਿਆਨ ਦਿਓ, ਅੰਤ ਵਿੱਚ ਜਦ ਨਿਕੋਲਾਈਆਂ ਨੇ, ਮਸੀਹ ਵਿਰੋਧੀ ਨੇ ਮਨੁੱਖ ਦਾ ਰੂਪ ਧਾਰਨ ਕਰ ਲਿਆ ਤਾਂ ਤਦ ਉਸਨੇ ਮੁਕਟ ਪਾਇਆ। ਉਹ ਇੱਕ ਆਤਮਾ ਹੈ, ਜਦ ਉਹ ਬਾਹਰ ਨਿਕਲਦਾ ਹੈ ਤਾਂ ਉਹ ਨਿਕੋਲਾਈਆਂ ਦੇ ਆਤਮਾ ਦੇ ਰੂਪ ਵਿੱਚ ਕਲੀਸਿਆ ਦੇ ਵਿੱਚ ਆਉਂਦਾ ਹੈ, ਅਤੇ ਤੁਸੀਂ ਆਤਮਾ ਨੂੰ ਮੁਕਟ ਨਹੀਂ ਪਹਿਨਾ ਸਕਦੇ ਹੋ। ਪਰੰਤੂ 300 ਸਾਲ ਬਾਅਦ ਉਹ ਪੋਪ ਬਣ ਜਾਂਦਾ ਹੈ ਅਤੇ ਫਿਰ ਉਹ ਉਸਦੇ ਮੁਕਟ ਪਹਿਨਾਉਂਦੇ ਹਨ। ਵੇਖੋ, ਸ਼ੁਰੂ ਵਿਚ ਉਸਦੇ ਕੋਲ ਮੁਕਟ ਨਹੀਂ ਸੀ, ਪਰੰਤੂ ਬਾਅਦ ਵਿਚ ਉਸ ਨੂੰ ਮੁਕਟ ਮਿਲ ਗਿਆ ਸੀ। ਉਸ ਨੂੰ ਉਦੋਂ ਮੁਕਟ ਮਿਲਿਆ ਜਦ ਉਸ ਆਤਮਾ ਨੇ ਮਨੁੱਖ ਦਾ ਰੂਪ ਧਾਰਨ ਕਰ ਲਿਆ। ਸਮਝੇ, ਉਹ ਇੱਕ ਮਨੁੱਖ ਬਣ ਗਿਆ ਸੀ। ਨਿਕੁਲਾਈਆਂ ਦੀ ਸਿੱਖਿਆ ਇੱਕ ਮਨੁੱਖ ਬਣ ਗਈ ਸੀ, ਅਤੇ ਤਦ ਉਹ ਉਸਨੂੰ ਇੱਕ ਮੁਕਟ ਪਹਿਨਾ ਸਕੇ। ਉਸ ਸਮੇਂ ਸ਼ੁਰੂ ਵਿਚ ਉਹ ਉਸਨੂੰ ਮੁਕਟ ਨਹੀਂ ਪਹਿਨਾ ਸਕੇ ਸਨ, ਕਿਉਂਕਿ ਤਦ ਉਹ ਕੇਵਲ ਇੱਕ ਸਿੱਖਿਆ ਜਾਂ ਸਿਧਾਂਤ ਦੇ ਰੂਪ ਵਿਚ ਸੀ। ਮਹਿਮਾ ਹੋਵੇ, ਧਿਆਨ ਦਿਓ, ਅਤੇ ਜਦ ਇਹ ਪਵਿੱਤਰ ਆਤਮਾ ਜੋ ਕਿ ਸਾਡੇ ਕੋਲ ਹੈ, ਸਾਡੇ ਅੰਦਰ ਦੇਹ ਧਾਰ ਲੈਂਦਾ ਹੈ, ਉਹ ਜੋ ਹੁਣ ਸਾਡੇ ਵਿਚਕਾਰ ਪਵਿੱਤਰ ਆਤਮਾ ਦੇ ਰੂਪ ਵਿਚ ਹਾਜ਼ਰ ਹੈ, ਜਦ ਉਹ ਮਸੀਹ ਦੇ ਵਿਅਕਤੀਤਵ ਦੇ ਵਿਚ, ਜਦ ਪ੍ਰਭੂ ਯਸੂ ਮਸੀਹ ਸਾਡੇ ਵਿਚ ਦੇਹ ਧਾਰ ਲੈਂਦਾ ਹੈ, ਤਾਂ ਅਸੀਂ ਉਸ ਨੂੰ ਰਾਜਿਆਂ ਦਾ ਰਾਜਾ ਕਰਕੇ ਮੁਕਟ ਪਹਿਨਾਉਂਦੇ ਹਾਂ। ਇਹ ਠੀਕ ਹੈ, ਸਮਝੇ? ਹੁਣ ਯਾਦ ਰੱਖੋ, ਜਦ ਮਸੀਹ ਸਿੰਘਾਸਨ ਤੇ ਆਉਂਦਾ ਹੈ, ਉਸ ਸਮੇਂ ਮਸੀਹ ਵਿਰੋਧੀ ਯਹੂਦਾ ਵੀ ਸਿੰਘਾਸਨ ਤੇ ਆਉਂਦਾ ਹੈ। ਜਿਸ ਸਮੇਂ ਮਸੀਹ ਧਰਤੀ ਤੋਂ ਚਲਾ ਗਿਆ, ਉਸ ਸਮੇਂ ਯਹੂਦਾ ਵੀ ਧਰਤੀ ਤੋਂ ਚਲਾ ਗਿਆ। ਠੀਕ ਉਸ ਸਮੇਂ ਜਦ ਪਵਿੱਤਰ ਆਤਮਾ ਵਾਪਸ ਆਇਆ, ਤਾਂ ਮਸੀਹ ਵਿਰੋਧੀ ਵੀ ਵਾਪਸ ਆ ਗਿਆ। ਤੁਸੀਂ ਜਾਣਦੇ ਹੋ, ਯੋਹੰਨਾ ਨੇ ਇੱਥੇ ਆਖਿਆ, ਹੇ ਛੋਟੇ ਬੱਚਿਓ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਅਣਜਾਣ ਰਹੋ। ਤੁਸੀਂ ਮਸੀਹ ਵਿਰੋਧੀ ਦੇ ਬਾਰੇ ਸੁਣਿਆ ਸੀ, ਜੋ ਕਿ ਆ ਚੁੱਕਿਆ ਹੈ ਅਤੇ ਅਣ ਆਗਿਆਕਾਰੀ ਦੇ ਬੱਚਿਆਂ ਵਿਚ ਕੰਮ ਕਰ ਰਿਹਾ ਹੈ। ਇਸ ਤੋਂ ਬਾਅਦ ਮਸੀਹ ਵਿਰੋਧੀ ਉੱਥੇ ਨਿਕੁਲਾਈਆਂ ਦੇ ਆਤਮਾ ਦੇ ਰੂਪ ਵਿਚ ਸੀ, ਤਾਂ ਕਿ ਇੱਕ ਜਥੇਬੰਦੀ ਬਣਾਵੇ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੈਂ ਉਸ ਚੀਜ਼ ਨੂੰ ਨਫ਼ਰਤ ਕਰਦਾ ਹਾਂ। ਵੇਖਿਆ, ਇਹ ਹੈ ਗੱਲ, ਇਹ ਮੈਂ ਨਹੀਂ ਸੀ, ਇਹ ਤਾਂ ਕੋਈ ਸੀ ਜੋ ਇੱਥੇ ਸੀ। ਉੱਥੇ ਚੀਜ਼ ਸੀ, ਇਹ ਬਾਹਰ ਨਿਕਲ ਆਈ। ਕੀ ਤੁਸੀਂ ਇਸ ਨੂੰ ਵੇਖਦੇ ਹੋ? ਮੈਂ ਇਸਦੇ ਸਭ ਪਾਸਿਆਂ ਦੇ ਦੁਆਲੇ ਸੀ, ਤੇ ਹੁਣ ਤੱਕ ਮੈਂ ਇਸ ਨੂੰ ਵੇਖ ਨਹੀਂ ਸਕਿਆ ਸੀ, ਅਤੇ ਹੁਣ ਮੈਂ ਇਸਦੇ ਬਾਰੇ ਜਾਣਦਾ ਹਾਂ। ਇਹ ਉੱਥੇ ਹੈ, ਇਹ ਨਿਕੁਲਾਈਆਂ ਦਾ ਆਤਮਾ ਹੈ, ਜਿਸ ਤੋਂ ਪਰਮੇਸ਼ਵਰ ਕਿਰਣਾ ਕਰਦਾ ਹੈ, ਅਤੇ ਹੁਣ ਉਹ ਆਤਮਾ ਦੇਹਧਾਰੀ ਹੋ ਗਿਆ, ਅਤੇ ਉਹਨਾਂ ਨੇ ਉਸ ਨੂੰ ਮੁਕਟ ਪਹਿਨਾਇਆ। ਅਤੇ ਇੱਥੇ ਠੀਕ ਉਹ ਗੱਲ ਹੈ ਜਿਹਦੇ ਬਾਰੇ ਵਚਨ ਦੱਸਦਾ ਹੈ ਕਿ ਉਹ ਉਸਦੇ ਨਾਲ ਇਸੇ ਤਰ੍ਹਾਂ ਹੀ ਕਰਨਗੇ। ਪਰਮੇਸ਼ਵਰ ਦਾ ਵਚਨ ਸਿੱਧ ਹੈ, ਹੇ ਮੇਰੇ ਪ੍ਰਭੂ, ਦੇਹਧਾਰੀ ਉਹ ਆਦਮੀ ਬਣ ਗਿਆ, ਤਦ ਉਹਨਾਂ ਨੇ ਉਸ ਨੂੰ ਮੁਕਟ ਪਹਿਨਾ ਦਿੱਤਾ। ਧਿਆਨ ਨਾਲ ਪੜੋ ਅਤੇ ਵੇਖੋ ਕਿੰਜ ਦਾਨੀਅਲ ਆਖਦਾ ਹੈ ਕਿ ਉਹ ਕਲੀਸਿਆ ਦੇ ਰਾਜ ਨੂੰ ਆਪਣੇ ਹੱਥਾਂ ਵਿਚ ਲੈ ਲਵੇਗਾ। ਕਿ ਤੁਸੀਂ ਇਸ ਨੂੰ ਪੜਨਾ ਚਾਹੁੰਦੇ ਹੋ? ਸਾਡੇ ਕੋਲ ਇਸ ਦਾ ਅਧਿਐਨ ਕਰਨ ਲਈ ਸਮਾਂ ਹੈ ਕਿ ਸਾਡੇ ਕੋਲ ਨਹੀਂ ਹੈ? ਠੀਕ ਹੈ, ਸੁਣੋ, ਆਓ ਅਸੀਂ ਥੋੜੀ ਦੇਰ ਲਈ ਪਿੱਛੇ ਦਾਨੀਅਲ ਦੀ ਕਿਤਾਬ ਵਿਚ ਚੱਲੀਏ, ਅਤੇ ਅਸੀਂ ਥੋੜੀ ਦੇਰ ਲਈ ਇਸ ਵਿਚ ਪੜਾਂਗੇ, ਅਤੇ ਹੋ ਸਕਦਾ ਹੈ ਕਿ ਅਸੀਂ ਅਗਲੇ 20 ਜਾਂ 30 ਮਿੰਟ ਜਾਂ ਕੁਝ ਇੰਨਾ ਹੀ ਸਮਾਂ ਅਧਿਐਨ ਕਰੀਏ। ਠੀਕ ਹੈ, ਆਓ ਦਾਨੀਅਲ 11 ਬਾਬ ਕੱਢੀਏ, ਅਤੇ ਉਸ ਦੀ 21 ਆਇਤ ਪੜ੍ਹੀਏ। ਇੱਥੇ ਦਾਨੀਅਲ ਹੈ, ਦਾਨੀਅਲ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਪਾਤਸ਼ਾਹ ਰਾਜ ਪ੍ਰਾਪਤ ਕਰ ਲਵੇਗਾ। ਅਤੇ ਫਿਰ ਉਹਦੇ ਥਾਂ ਇੱਕ ਪਖੰਡੀ ਉੱਠੇਗਾ, ਰੋਮ ਬਾਰੇ ਬੋਲ ਰਿਹਾ ਹੈ, ਜਿਸ ਨੂੰ ਉਹ ਪਾਤਸ਼ਾਹ ਦੀ ਪਾਤਨਾ ਦੇਣਗੇ, ਪਰ ਉਹ ਅੰਤ ਦੇ ਵੇਲੇ ਆਵੇਗਾ ਅਤੇ ਲੱਲੋ ਪੱਤੋ ਕਰਕੇ ਰਾਜ ਲੈ ਜਾਵੇਗਾ। ਬਿਲਕੁਲ ਇਸੇ ਤਰ੍ਹਾਂ ਹੀ ਉਸਨੇ ਕੀਤਾ ਹੈ। ਇਹੋ ਕੁਝ ਹੀ ਦਾਨੀਅਲ ਨੇ ਆਖਿਆ ਹੈ ਕਿ ਮਸੀਹ ਵਿਰੋਧੀ ਇਹ ਕਰੇਗਾ। ਉਹ ਲੋਕਾਂ ਦੇ ਲਈ ਇੱਕ ਢੁਕਮਾ ਆਦਮੀ ਹੋਵੇਗਾ। ਜੀ ਹਾਂ, ਇਹ ਇਸ ਦਿਨ ਲਈ ਗਿਰਜਿਆਂ ਲਈ ਢੁਕਮਾ ਖਾਣਾ ਹੋਵੇਗਾ, ਕਿਉਂਕਿ ਇਸ ਕਲੀਸਿਆ ਦੇ ਕਾਲ ਵਿਚ ਉਹਨਾਂ ਨੂੰ ਮਸੀਹ ਵਚਨ ਨਹੀਂ ਚਾਹੀਦਾ ਹੈ, ਪਰ ਉਹਨਾਂ ਨੂੰ ਗਿਰਜਾ ਚਾਹੀਦਾ ਹੈ। ਜੇ ਤੁਸੀਂ ਇੱਕ ਸੱਚੇ ਮਸੀਹੀ ਹੋ, ਤਾਂ ਉਹ ਤੁਹਾਡੇ ਕੋਲੋਂ ਪਹਿਲੀ ਗੱਲ ਇਹ ਨਹੀਂ ਪੁੱਛਦੇ ਕਿ ਤੁਸੀਂ ਮਸੀਹੀ ਹੋ, ਪਰ ਤੁਸੀਂ ਕਿਹੜੀ ਕਲੀਸਿਆ ਦੇ ਮੈਂਬਰ ਹੋ, ਤੁਹਾਡਾ ਚਰਚ ਕਿਹੜਾ ਹੈ। ਉਹ ਮਸੀਹ ਨੂੰ ਜੋ ਕਿ ਵਚਨ ਹੈ ਨਹੀਂ ਚਾਹੁੰਦੇ ਹਨ। ਤੁਸੀਂ ਜਾਓ ਅਤੇ ਉਹਨਾਂ ਨੂੰ ਦੱਸੋ ਕਿ ਕਿਵੇਂ ਮਸੀਹ ਵਿਚ ਦ੍ਰਿੜਤਾ ਨਾਲ ਖੜੇ ਹੋਣਾ ਹੈ। ਉਹ ਨਹੀਂ ਚਾਹੁੰਦੇ ਹਨ, ਉਹ ਤਾਂ ਕੁਝ ਅਜਿਹਾ ਚਾਹੁੰਦੇ ਹਨ ਜਿਸ ਨਾਲ ਉਹ ਉਸ ਢੰਗ ਨਾਲ ਜੀ ਸਕਣ ਜਿਸ ਢੰਗ ਨਾਲ ਉਹ ਜੀਣਾ ਚਾਹੁੰਦੇ ਹਨ, ਅਤੇ ਇਸ ਦੇ ਬਾਵਜੂਦ ਵੀ ਕਿਸੇ ਕਲੀਸਿਆ ਦੇ ਮੈਂਬਰ ਹਨ ਅਤੇ ਆਪਣੀ ਗਵਾਹੀ ਨੂੰ ਕਾਇਮ ਰੱਖਦੇ ਹਨ। ਸਮਝੇ, ਇਸ ਲਈ ਉਹ ਉਹਨਾਂ ਦੀ ਜ਼ਰੂਰਤ ਅਨੁਸਾਰ ਪੂਰਤੀ ਕਰੇਗਾ। ਅਤੇ ਯਾਦ ਰੱਖੋ ਕਿ ਬਾਈਬਲ ਵਿਚ ਉਹ ਅੰਤ ਵਿਚ ਔਰਤ ਅਖਵਾਇਆ, ਅਤੇ ਉਹ ਕੰਜਰੀ ਸੀ, ਅਤੇ ਉਸ ਦੀਆਂ ਧੀਆਂ ਸਨ। ਜੋ ਲੋਕਾਂ ਨੂੰ ਚਾਹੀਦਾ ਹੈ ਉਹ ਬਿਲਕੁਲ ਉਸਦੇ ਅਨੁਸਾਰ ਫੱਪਦਾ ਹੋਵੇਗਾ। ਇਸੇ ਤਰ੍ਹਾਂ ਹੀ ਹੈ, ਪਰਮੇਸ਼ਵਰ ਨੇ ਇਸ ਦਾ ਵਾਅਦਾ ਕੀਤਾ ਹੈ। ਜਦ ਵਚਨ ਦਾ ਇਨਕਾਰ ਕੀਤਾ ਜਾਂਦਾ ਹੈ, ਤਾਂ ਉਹ ਆਪਣੀਆਂ ਇੱਛਾਵਾਂ ਵੱਲ ਮੁੜ ਜਾਂਦੇ ਹਨ। ਆਓ ਅਸੀਂ ਥੈਸਲੋਨੀਕੀਆਂ ਨੂੰ ਫਿਰ ਪੜ੍ਹੀਏ। ਮੈਂ ਚਾਹੁੰਦਾ ਹਾਂ ਕਿ ਥੋੜੀ ਦੇਰ ਲਈ ਤੁਸੀਂ ਇਸ ਤੇ ਧਿਆਨ ਦਿਓ। ਜੀ ਹਾਂ, ਅਸੀਂ ਇਸ ਨੂੰ ਪੜ੍ਹ ਚੁੱਕੇ ਹਾਂ, ਦੂਸਰਾ ਥੈਸਲੋਨੀਕੀਆਂ 2:9-11। ਇੱਥੇ ਕਿਹਾ ਗਿਆ ਹੈ ਕਿ ਉਹ ਇਸ ਤਰ੍ਹਾਂ ਕਰਨਗੇ, ਉਹ ਸੱਚਾਈ ਨੂੰ ਰੱਦ ਦੇਣਗੇ, ਉਹਨਾਂ ਨੂੰ ਇੱਕ ਧੋਖਾ ਦੇਣ ਵਾਲੀ ਆਤਮਾ ਦੀ ਸ਼ਕਤੀ ਦੇ ਅਧੀਨ ਕਰ ਦਿੱਤਾ ਜਾਵੇਗਾ, ਅਤੇ ਉਹ ਝੂਠ ਦੀ ਪ੍ਰਤੀਤ ਕਰਨਗੇ, ਅਤੇ ਉਹ ਉਸੇ ਦੇ ਨਾਲ ਨਾਸ਼ ਹੋ ਜਾਣਗੇ। ਹੁਣ ਇਹ ਉਹੀ ਹੈ, ਇਹੋ ਹੀ ਪਵਿੱਤਰ ਆਤਮਾ ਨੇ ਕਿਹਾ ਸੀ। ਹੁਣ ਕੀ ਅੱਜ ਇਹੋ ਹੀ ਗਿਰਜਿਆਂ ਦੀ ਇੱਛਾ ਨਹੀਂ ਹੈ? ਤੁਸੀਂ ਜਦ ਲੋਕਾਂ ਨੂੰ ਦੱਸਣ ਦਾ ਯਤਨ ਕਰਦੇ ਹੋ ਕਿ ਤੁਹਾਨੂੰ ਇਹ ਉਹ ਜਾਂ ਕੁਝ ਹੋਰ ਕਰਨਾ ਚਾਹੀਦਾ ਹੈ, ਤਾਂ ਉਹ ਛੇਤੀ ਹੀ ਤੁਹਾਨੂੰ ਜਾਣੂ ਕਰਵਾ ਦੇਣਗੇ ਕਿ ਉਹ ਮੈਥੋਡਿਸਟ, ਪ੍ਰੈਸਬਾਈਟੇਰੀਅਨ ਜਾਂ ਕੋਈ ਹੋਰ ਹਨ। ਉਹਨਾਂ ਨੂੰ ਤੁਹਾਡੀ ਕਿਸ਼ਤੀ ਵਿਚ ਬੈਠ ਕੇ ਪੈਡਲ ਮਾਰਨ ਦੀ ਜ਼ਰੂਰਤ ਨਹੀਂ ਹੈ, ਸਮਝੇ? ਬਿਲਕੁਲ ਉਹ ਇਹੀ ਚਾਹੁੰਦੇ ਹਨ। ਅਤੇ ਪਰਮੇਸ਼ਵਰ ਨੇ ਕਿਹਾ ਹੈ, ਜੇ ਉਹ ਇਹ ਚਾਹੁੰਦੇ ਹਨ ਤਾਂ ਮੈਂ ਉਹਨਾਂ ਨੂੰ ਇਹੀ ਦਿਆਂਗਾ। ਅਤੇ ਅਸਲ ਵਿਚ ਮੈਂ ਉਹਨਾਂ ਤੋਂ ਇਹ ਪ੍ਰਤੀਤ ਕਰਾਵਾਂਗਾ ਕਿ ਇਹੀ ਸੱਚ ਹੈ, ਕਿਉਂਕਿ ਮੈਂ ਉਹਨਾਂ ਵਿਚ ਇੱਕ ਧੋਖੇ ਦਾ ਅਸਰ ਕਰਾਂਗਾ ਤਾਂ ਕਿ ਉਹ ਝੂਠ ਤੇ ਵਿਸ਼ਵਾਸ ਕਰਨ। ਇੱਥੇ ਵੇਖੋ ਕਿ ਬਾਈਬਲ ਕੀ ਆਖਦੀ ਹੈ। ਜਿਵੇਂ ਜਨੇਸ ਅਤੇ ਜੰਬਰੇਸ ਨੇ ਮੂਸਾ ਦਾ ਸਾਹਮਣਾ ਕੀਤਾ ਸੀ, ਉਸੇ ਤਰ੍ਹਾਂ ਅੰਤ ਦੇ ਦਿਨਾਂ ਵਿਚ ਇਹ ਲੋਕ ਸੱਚ ਦੇ ਆਤਮਾ ਦਾ ਵਿਰੋਧ ਕਰਨਗੇ ਅਤੇ ਖੁਦਾ ਦੀ ਕਿਰਪਾ ਨੂੰ ਮੌਜ ਮਸਤੀ ਵਿਚ ਬਦਲ ਦੇਣਗੇ ਅਤੇ ਪਰਮੇਸ਼ਵਰ ਦਾ ਇਨਕਾਰ ਕਰਨਗੇ। ਹੁਣ ਤੁਸੀਂ ਵੇਖੋ ਕਿ ਇਹ ਕਿੱਥੇ ਹੈ। ਕੇਵਲ ਕੈਥੋਲਿਕ ਨਹੀਂ ਪਰ ਪ੍ਰੋਟੈਸਟੈਂਟ ਵੀ ਹਨ। ਇਹੀ ਸਾਰੀ ਗੱਲ ਹੈ। ਇਹ ਸਾਰੇ ਦਾ ਸਾਰਾ ਜਥੇਬੰਦਕ ਸੰਸਾਰ ਹੈ। ਇਹ ਚਿੱਟੇ ਘੋੜੇ ਦਾ ਸਵਾਰ ਹੈ ਜੋ ਆਪਣੇ ਆਪ ਨੂੰ ਧਾਰਮਿਕ ਕਲੀਸਿਆ ਪ੍ਰਗਟ ਕਰਦਾ ਹੈ, ਪਰੰਤੂ ਵੇਖੋ ਉਹ ਮਸੀਹ ਵਿਰੋਧੀ ਹੈ। ਉਸਨੇ ਤਾਂ ਇੱਕੋ ਜਿਹਾ ਹੀ ਦਿਸਣਾ ਹੈ ਜਿਵੇਂ ਮਸੀਹ ਘੋੜੇ ਉੱਤੇ ਆ ਰਿਹਾ ਹੈ, ਉਸੇ ਤਰ੍ਹਾਂ ਹੀ ਉਹ ਵੀ ਘੋੜੇ ਤੇ ਆ ਰਿਹਾ ਹੈ। ਵੇਖਿਆ, ਉਹ ਤਾਂ ਵਿਰੋਧੀ ਹੈ। ਉਹ ਇੰਨਾ ਨੇੜੇ ਹੋਵੇਗਾ ਕਿ ਜੇ ਹੋ ਸਕਦਾ ਤਾਂ ਚੁਣਿਆ ਹੋਇਆ ਨੂੰ ਵੀ ਭੁਲਾਵੇ ਵਿਚ ਪਾ ਦਿੰਦਾ। ਅਤੇ ਇੱਥੇ ਉਹ ਹੈ, ਉਹ ਮਸੀਹ ਵਿਰੋਧੀ ਹੈ। ਉਸਨੇ ਪਹਿਲੇ ਕਲੀਸਿਆ ਦੇ ਯੁੱਗ ਤੋਂ ਸਵਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੁਣ ਉਹ ਹਰੇਕ ਕਲੀਸਿਆਈ ਕਾਲ ਵਿਚ ਉਹ ਦੌੜਦਾ ਹੋਇਆ ਆਇਆ ਹੈ। ਹੁਣ ਤੁਸੀਂ ਉਸ ਤੇ ਧਿਆਨ ਕਰੋ। ਤੁਸੀਂ ਕਹਿੰਦੇ ਹੋ ਕਿ ਉਹ ਪਿੱਛੇ ਰਸੂਲਾਂ ਦੇ ਸਮੇਂ ਵਿਚ ਸੀ, ਉਹਨੂੰ ਉੱਥੇ ਨਿਕੁਲਾਈ ਆਖਿਆ ਗਿਆ। ਇਸ ਤੋਂ ਬਾਅਦ ਉਹ ਉਸ ਤੋਂ ਅਗਲੀ ਕਲੀਸਿਆ ਦੇ ਯੁੱਗ ਵਿਚ ਇੱਕ ਸਿੱਖਿਆ ਬਣ ਗਿਆ ਸੀ। ਪਹਿਲਾਂ ਉਹ ਸਿਰਫ ਇੱਕ ਕਥਨ ਸੀ ਪਰ ਬਾਅਦ ਵਿਚ ਇੱਕ ਸਿੱਖਿਆ ਬਣ ਗਿਆ। ਖੁੱਲੇ ਹੋਏ ਸ਼ਾਹੀ ਲੋਕ, ਵਧੀਆ ਕੱਪੜੇ ਪਾਏ ਹੋਏ ਲੋਕ, ਉੱਚ ਕੋਟੀ ਦੇ ਲੋਕ ਉਹਨਾਂ ਸਭ ਗੱਲਾਂ ਨੂੰ ਕਲੀਸਿਆ ਵਿਚ ਨਹੀਂ ਚਾਹੁੰਦੇ ਸਨ। ਨਹੀਂ ਜੀ, ਉਹ ਪਵਿੱਤਰ ਆਤਮਾ ਦੇ ਉਹਨਾਂ ਸਭ ਕੰਮਾਂ ਨੂੰ ਨਹੀਂ ਚਾਹੁੰਦੇ ਸਨ। ਇੱਕ ਗਿਰਜਾ ਹੋਣਾ ਚਾਹੀਦਾ ਹੈ, ਅਸੀਂ ਰੋਮ ਦੀ ਨੀਸੀਆ ਸਭਾ ਅਤੇ ਹੋਰ ਪਾਸੇ ਜਾਵਾਂਗੇ। ਫਿਰ ਜਦ ਉਹ ਉੱਥੇ ਗਏ ਤਾਂ ਉਹਨਾਂ ਨੇ ਕਲੀਸਿਆ ਨੂੰ ਆਪਣੇ ਕਾਬੂ ਵਿਚ ਲੈ ਲਿਆ ਅਤੇ ਕਲੀਸਿਆ ਵਿਚ ਮੂਰਤੀ ਪੂਜਾ, ਮੂਰਤੀ ਪੂਜਕ ਰੋਮ ਅਤੇ ਕੁਝ ਅੰਧ ਵਿਸ਼ਵਾਸ ਘਸੋੜ ਦਿੱਤਾ ਅਤੇ ਉਹਨਾਂ ਨੇ ਅਸਤਾਰੇ ਦੇਵੀ ਨੂੰ ਜੋ ਆਕਾਸ਼ ਦੀ ਰਾਣੀ ਸਤਾਉਂਦੀ ਸੀ ਲੈ ਕੇ ਮਾਤਾ ਮਰੀਅਮ ਵਿਚ ਬਦਲ ਦਿੱਤਾ, ਮਰੇ ਹੋਏ ਲੋਕਾਂ ਵਿਚੋਂ ਵਿਚੋਲੀਏ ਅਤੇ ਹੋਰ ਬਣਾ ਲਏ ਅਤੇ ਉਹਨਾਂ ਨੇ ਕੋਸ਼ਰ ਦੇ ਗੋਲ ਪਤਾਸੇ ਲਏ ਜਿਹਨੂੰ ਉਹ ਅੱਜ ਵੀ ਵਰਤਦੇ ਹਨ ਅਤੇ ਉਸਨੂੰ ਮਸੀਹ ਦੀ ਦੇਹ ਕਿਹਾ ਜਾਂਦਾ ਹੈ ਕਿਉਂਕਿ ਅਸਮਾਨ ਦੀ ਰਾਣੀ ਨੂੰ ਦਰਸਾਉਂਦੀ ਹੈ। ਜਦ ਕੋਈ ਕੈਥੋਲਿਕ ਉੱਥੋਂ ਦੀ ਲੰਘਦਾ ਹੈ ਉਸ ਦੇ ਅੱਗੇ ਮੱਥਾ ਟੇਕਦਾ ਹੈ ਕਿਉਂਕਿ ਉਹ ਬਲ ਰਹੀਆਂ ਰੋਸ਼ਨੀਆਂ ਤਾਂ ਕੋਸ਼ਰ ਰੋਟੀ ਹੈ ਜਿਹਨੂੰ ਪਾਦਰੀ ਦੀ ਸ਼ਕਤੀ ਨਾਲ ਪਰਮੇਸ਼ਵਰ ਵਿਚ ਬਦਲ ਦਿੱਤਾ ਜਾਂਦਾ ਹੈ। ਜਦ ਕਿ ਸੰਸਾਰ ਵਿਚ ਕੁਝ ਵੀ ਨਹੀਂ ਪਰ ਸਿੱਧੀ ਮੂਰਤੀ ਪੂਜਾ ਹੈ। ਸਮਝੇ, ਇਹ ਸਹੀ ਹੈ। ਮੈਂ ਪਹਿਲਾਂ ਇਸ ਨੂੰ ਨਹੀਂ ਸਮਝਦਾ ਸੀ। ਚੰਗਾ ਜੀ, ਮੈਂ ਸਮਝਦਾ ਹਾਂ। ਜੀ ਹਾਂ ਸ਼੍ਰੀਮਾਨ, ਪਰਮੇਸ਼ਵਰ ਦੀ ਕਿਰਪਾ ਨਾਲ ਮੈਂ ਇਸ ਨੂੰ ਸਮਝਦਾ ਹਾਂ ਯਕੀਨਨ। ਹੁਣ ਧਿਆਨ ਦਿਓ, ਹੇ ਮੇਰੇ ਪ੍ਰਭੂ, ਉਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ? ਸਮਝੇ, ਅਤੇ ਉਹਨਾਂ ਨੂੰ ਉਹਨਾਂ ਦੀਆਂ ਮੁਰਾਦਾਂ ਮਿਲਦੀਆਂ ਹਨ? ਨਹੀਂ, ਇਹ ਸੱਚ ਹੈ, ਤੁਹਾਨੂੰ ਇੰਜ ਕਰਨ ਦੀ ਲੋੜ ਨਹੀਂ ਹੈ। ਨਹੀਂ ਸ਼੍ਰੀਮਾਨ ਜੀ, ਜੇ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਮੰਨਣਾ ਚਾਹੁੰਦੇ ਤਾਂ ਤੁਹਾਨੂੰ ਜ਼ਬਰਦਸਤੀ ਨਹੀਂ ਕਰਵਾਇਆ ਜਾਂਦਾ ਹੈ। ਜੇ ਤੁਸੀਂ ਪਰਮੇਸ਼ਵਰ ਦੇ ਢੰਗ ਨਾਲ ਜਿਉਣਾ ਅਤੇ ਚੀਜ਼ਾਂ ਅਤੇ ਉਪਾਸਨਾ ਆਦਿ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਨੂੰ ਕਰਨ ਦੀ ਕੋਈ ਲੋੜ ਨਹੀਂ ਹੈ। ਪਰਮੇਸ਼ਵਰ ਕਿਸੇ ਤੋਂ ਵੀ ਨਹੀਂ ਕਰਵਾਉਂਦਾ। ਪਰ ਮੈਨੂੰ ਕੁਝ ਦੱਸਣ ਦਿਓ, ਪਰ ਜੇ ਤੁਹਾਡਾ ਨਾਮ ਉਸ ਲੇਲੇ ਦੇ ਜੀਵਨ ਦੀ ਪੋਥੀ ਵਿਚ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲਿਖ ਦਿੱਤਾ ਗਿਆ ਸੀ ਤਾਂ ਤੁਸੀਂ ਇਸ ਤਰ੍ਹਾਂ ਕਰਨ ਵਿਚ ਆਨੰਦ ਹੋਵੋਗੇ। ਤੁਸੀਂ ਅਜਿਹਾ ਕਰਨ ਵਿਚ ਇੱਕ ਮਿੰਟ ਦੀ ਵੀ ਦੇਰੀ ਨਹੀਂ ਕਰੋਗੇ। ਇੱਥੇ ਵੇਖੋ, ਤੁਸੀਂ ਆਖਦੇ ਹੋ ਮੈਂ ਤੁਹਾਨੂੰ ਸਮਝਾਉਂਦਾ ਹਾਂ ਕਿ ਮੈਂ ਬਹੁਤ ਹੀ ਧਾਰਮਿਕ ਹਾਂ। ਚੰਗਾ ਹੋ ਸਕਦਾ ਹੈ ਕਿ ਸੱਚ ਹੋਵੇ। ਵੇਖੋ, ਕੌਣ ਕਹਿ ਸਕਦਾ ਹੈ ਕਿ ਪ੍ਰਭੂ ਯੇਸੂ ਦੇ ਦਿਨੀ ਉਹ ਜਾਜਕ ਧਾਰਮਿਕ ਨਹੀਂ ਸਨ? ਕੌਣ ਕਹਿ ਸਕਦਾ ਹੈ ਕਿ ਇਸਰਾਇਲ ਉਜਾੜ ਵਿਚ ਧਾਰਮਿਕ ਨਹੀਂ ਸੀ? ਇਥੋਂ ਤੋੜੀ ਕੀ ਜਾਦੋ ਸਨ? ਚੰਗਾ ਜੀ, ਖੁਦਾ ਨੇ ਮੈਨੂੰ ਬਹੁਤ ਵਾਰ ਬਰਕਤਾਂ ਦਿੱਤੀਆਂ ਹਨ। ਹਾਂ, ਉਸਨੇ ਉਹਨਾਂ ਨੂੰ ਵੀ ਦਿੱਤੀਆਂ ਸਨ। ਇਥੋਂ ਤੱਕ ਕਿ ਉਹਨਾਂ ਨੂੰ ਆਪਣੇ ਜਿਉਣ ਲਈ ਕੰਮ ਵੀ ਨਹੀਂ ਕਰਨਾ ਪਿਆ ਸੀ। ਉਸਨੇ ਉਹਨਾਂ ਨੂੰ ਸੁਰਗ ਵਿਚੋਂ ਖਵਾਇਆ ਸੀ। ਅਰੇ, ਯੇਸੂ ਨੇ ਕਿਹਾ ਉਹਨਾਂ ਵਿਚੋਂ ਸਾਰੇ ਹੀ ਗੁਆਚ ਗਏ ਅਤੇ ਨਾਸ਼ ਹੋ ਗਏ। ਉਹਨਾਂ ਨੇ ਕਿਹਾ ਸਾਡੇ ਬਾਪ ਦਾਦਿਆਂ ਨੇ ਜੰਗਲ ਵਿਚ 40 ਸਾਲ ਮੰਨਾ ਖਾਧਾ ਸੀ। ਯੇਸੂ ਨੇ ਕਿਹਾ ਉਹ ਸਭ ਦੇ ਸਭ ਮਰ ਗਏ, ਅਨੰਤ ਕਾਲ ਲਈ ਖੁਦਾ ਤੋਂ ਜੁਦਾ ਹੋ ਗਏ। ਵੇਖਿਆ, ਅਰੇ, ਯੇਸੂ ਨੇ ਕਿਹਾ ਮੈਂ ਜੀਵਨ ਦੀ ਰੋਟੀ ਹਾਂ ਜਿਹੜੀ ਪਰਮੇਸ਼ਵਰ ਦੇ ਕੋਲੋਂ ਸਵਰਗ ਵਿਚੋਂ ਉਤਰੀ ਹੈ। ਜੋ ਕੋਈ ਆਦਮੀ ਇਸ ਰੋਟੀ ਵਿਚੋਂ ਖਾਵੇਗਾ ਉਹ ਕਦੀ ਨਹੀਂ ਮਰੇਗਾ। ਸਮਝੇ, ਉਹ ਤਾਂ ਜੀਵਨ ਦਾ ਰੁੱਖ ਹੈ। ਧਿਆਨ ਦਿਓ ਕਿਵੇਂ ਅਤੇ ਕਿੰਜ ਯੇਸੂ ਆਇਆ। ਉਹ ਜਾਜਕ ਜਿਹੜੇ ਬਹੁਤ ਧਾਰਮਿਕ ਸਨ ਉਸਦੇ ਕੋਲ ਆਏ। ਮੁੰਡਿਓ, ਕੋਈ ਵੀ ਨਹੀਂ ਆਖ ਸਕਦਾ ਕਿ ਉਹ ਭਲੇ ਆਦਮੀ ਨਹੀਂ ਸਨ। ਉਹ ਮੇਰੇ ਉਹ ਵਿਵਸਥਾ ਦੀ ਲਾਈਨ ਤੇ ਪੂਰਾ ਪੂਰਾ ਚੱਲਦੇ ਸਨ। ਜੋ ਕੁਝ ਵੀ ਕਲੀਸਿਆ ਨੇ ਕਿਹਾ ਉਹਨਾਂ ਨੇ ਉਹ ਕੀਤਾ ਸੀ, ਜੇ ਉਹਨਾਂ ਨੇ ਨਾ ਪੂਰਾ ਕੀਤਾ ਤਾਂ ਉਹਨਾਂ ਨੂੰ ਪਥਰਾਓ ਕੀਤਾ ਗਿਆ। ਸੋ ਬਾਹਰ ਚਲਾ ਗਿਆ ਅਤੇ ਤੁਸੀਂ ਜਾਣਦੇ ਹੋ ਕਿ ਜਦ ਯਸੂ ਬਾਹਰ ਨਿਕਲਿਆ ਤਾਂ ਉਹ ਉਹਨਾਂ ਨੂੰ ਕੀ ਕਹਿੰਦਾ ਹੈ। ਯੋਹੰਨਾ ਨੇ ਉਹਨਾਂ ਨੂੰ ਕਿਹਾ, ਤੁਸੀਂ ਘਾਹ ਵਿਚ ਛੁਪੇ ਹੋਏ ਸੱਪਾਂ ਦੇ ਝੁੰਡ ਹੋ, ਇਹ ਨਾ ਸੋਚੋ ਕਿ ਤੁਸੀਂ ਉਸ ਸੰਸਥਾ ਦੇ ਮੈਂਬਰ ਹੋ ਅਤੇ ਇਸ ਲਈ ਅਸੀਂ ਪਰਮੇਸ਼ਵਰ ਨਾਲ ਜੋ ਚਾਹੀਏ ਕਰ ਸਕਦੇ ਹਾਂ। ਅਤੇ ਯਸੂ ਨੇ ਕਿਹਾ, ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਕਿਹਾ, ਹਰ ਵਾਰ ਪਰਮੇਸ਼ਵਰ ਨੇ ਤੁਹਾਡੇ ਕੋਲ ਇੱਕ ਨਬੀ ਭੇਜਿਆ ਅਤੇ ਤੁਸੀਂ ਉਸ ਦੇ ਨਾਲ ਕੀ ਕੀਤਾ, ਤੁਸੀਂ ਉਸ ਨੂੰ ਪਥਰਾਓ ਕੀਤਾ ਅਤੇ ਬਾਹਰ ਕਬਰ ਵਿਚ ਪਾ ਦਿੱਤਾ ਅਤੇ ਹੁਣ ਤੁਸੀਂ ਉੱਥੇ ਜਾ ਕੇ ਉਸਦੀ ਕਬਰ ਤੇ ਚੂਨਾ ਫੇਰਦੇ ਹੋ। ਕਿ ਇਹੋ ਹੀ ਗੱਲ ਅੱਜ ਕੈਥੋਲਿਕ ਗਿਰਜੇ ਨੇ ਨਹੀਂ ਕੀਤੀ? ਜੌਨ ਆਫ ਆਰਕ ਦੀ ਵੱਲ ਵੇਖੋ ਅਤੇ ਸੰਤ ਪੈਟ੍ਰਿਕ ਅਤੇ ਉਹਨਾਂ ਸਭਨਾਂ ਵੱਲ ਵੇਖੋ, ਇਹ ਉਹ ਹਨ ਜਿਨ੍ਹਾਂ ਨੂੰ ਉਹਨਾਂ ਨੇ ਕਬਰ ਵਿਚ ਪਾਇਆ ਅਤੇ ਉਹਨਾਂ ਨੇ ਜੌਨ ਆਫ ਆਰਕ ਨੂੰ ਇਹ ਕਹਿ ਕੇ ਜਲਾ ਦਿੱਤਾ ਸੀ ਕਿ ਉਹ ਜਾਦੂਗਰਨੀ ਹੈ ਅਤੇ ਸੈਂਕੜੇ ਸਾਲਾਂ ਬਾਅਦ ਉਹਦੀ ਕਬਰ ਨੂੰ ਫੇਰ ਪੁੱਟਿਆ ਅਤੇ ਉਸਦੀ ਮੁਰਦਾ ਦੇਹ ਨੂੰ ਨਦੀ ਵਿਚ ਸੁੱਟ ਦਿੱਤਾ। ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਉਸੇ ਦੇ ਤੁਸੀਂ ਕੰਮ ਕਰਦੇ ਹੋ, ਇਹ ਬਿਲਕੁਲ ਠੀਕ ਹੈ। ਇਹ ਸਾਰੇ ਸੰਸਾਰ ਵਿਚ ਜਾਵੇਗਾ, ਸਮਝੇ, ਇਹ ਸੱਚ ਹੈ, ਇਹੀ ਯਸੂ ਨੇ ਕਿਹਾ ਸੀ। ਅਤੇ ਤੁਸੀਂ ਸੋਚਦੇ ਹੋ ਕਿ ਇਹ ਸਭ ਠੀਕ ਹੈ, ਇਹ ਚਿੱਟਾ ਘੋੜਾ ਵੇਖਣ ਨੂੰ ਬਹੁਤ ਵਧੀਆ ਲੱਗਦਾ ਹੈ, ਪਰ ਵੇਖੋ ਤੁਹਾਨੂੰ ਕੀ ਮਿਲਿਆ ਹੈ। ਬਿਲਕੁਲ ਠੀਕ, ਇਹੀ ਉਸ ਨੂੰ ਦੌੜਾ ਰਿਹਾ ਹੈ। ਹੁਣ ਉਸਨੇ ਕਿਹਾ ਕਿ ਉਹ ਇਹੀ ਚਾਹੁੰਦੇ ਸਨ, ਇਸ ਲਈ ਉਹ ਉਹਨਾਂ ਵਿਚ ਇੱਕ ਧੋਖੇ ਵਾਲਾ ਰੂਹ ਕੱਲੇਗਾ। ਪ੍ਰਕਾਸ਼ ਪੋਥੀ 17 ਦੀ ਕੰਜਰੀ ਨੂੰ ਯਾਦ ਰੱਖੋ, ਉਹ ਇੱਕ ਭੇਤ ਸੀ, ਬਾਬਲ ਦਾ ਭੇਤ, ਕੰਜਰੀਆਂ ਦੀ ਮਾਂ, ਅਤੇ ਯੋਹੰਨਾ ਨੇ ਉਸਦੀ ਸ਼ਲਾਘਾ ਕੀਤੀ, ਇਸ ਮਨੁੱਖ ਵਾਂਗੂ। ਵੇਖੋ, ਰੁਕੋ, ਅਸੀਂ ਇੱਥੇ ਵੇਖਦੇ ਹਾਂ ਕਿ ਯੋਹੰਨਾ ਉਸ ਘੋੜਸਵਾਰ ਨੂੰ ਵੇਖ ਰਿਹਾ ਹੈ, ਸਮਝੇ, ਪਰੰਤੂ ਤੁਸੀਂ ਵੇਖੋ ਕਿ ਇਹ ਸੀ ਜੋ ਹੋਇਆ ਸੀ, ਉਹ ਇਹ ਸੀ ਕਿ ਉਸਨੇ ਇਹਦੀ ਬਹੁਤ ਸ਼ਲਾਘਾ ਕੀਤੀ, ਪਰੰਤੂ ਭੇਦ ਇਹ ਸੀ ਕਿ ਉਸਨੇ ਮਸੀਹ ਦੇ ਸ਼ਹੀਦਾਂ ਦਾ ਲਹੂ ਪੀਤਾ ਸੀ। ਇੱਕ ਸੁੰਦਰ ਕਲੀਸਿਆ ਉੱਥੇ ਬੈਠੀ ਸੀ ਅਤੇ ਉਹ ਬੈਂਗਣੀ ਵਸਤਰ ਅਤੇ ਸੋਨੇ ਦੇ ਨਾਲ ਸ਼ਿੰਗਾਰੀ ਹੋਈ ਸੀ। ਉਸਦੇ ਹੱਥ ਵਿਚ ਇੱਕ ਪਿਆਲਾ ਸੀ ਜੋ ਉਹਦੀਆਂ ਹਰਾਮਕਾਰੀਆਂ ਦੀ ਪਲੀਦਗੀ ਨਾਲ ਭਰਿਆ ਹੋਇਆ ਸੀ। ਹਰਾਮਕਾਰੀ ਕੀ ਹੈ? ਅਧਾਰਮਿਕ ਢੰਗ ਨਾਲ ਜਿਉਣਾ, ਇਹ ਉਸਦੀ ਸਿੱਖਿਆ ਹੈ ਜਿਹੜੀ ਕਿ ਉਹ ਦੇ ਰਹੀ ਹੈ। ਉਹ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਉਸ ਵਿਚ ਸਲਾਮੇ ਮਰੀਅਮ ਅਤੇ ਇਸੇ ਤਰ੍ਹਾਂ ਦੀਆਂ ਹੋਰ ਦੂਸਰੀਆਂ ਗੱਲਾਂ ਮਿਲਾ ਕੇ ਵਚਨ ਨੂੰ ਬੇਅਸਰ ਕਰ ਰਹੀ ਹੈ ਅਤੇ ਧਰਤੀ ਦੇ ਰਾਜਾਂ ਨੇ ਉਸਦੇ ਨਾਲ ਹਰਾਮਕਾਰੀ ਕੀਤੀ। ਅੱਛਾ, ਤੁਸੀਂ ਕਹਿੰਦੇ ਹੋ ਇਹ ਤਾਂ ਕੈਥੋਲਿਕ ਕਲੀਸਿਆ ਹੈ, ਪਰੰਤੂ ਉਹ ਕੰਜਰੀਆਂ ਦੀ ਮਾਂ ਸੀ। ਵੇਖੋ, ਇਹੋ ਹੀ ਉਹ ਸੀ, ਇਸੇ ਤਰ੍ਹਾਂ ਹੀ ਹੈ। ਕੀ ਹੋਇਆ ਸੀ? ਜਾਂ ਸੁਧਾਰਕ ਮਰ ਗਿਆ ਤਾਂ ਉਸਦਾ ਸੰਦੇਸ਼ ਵੀ ਮਰ ਗਿਆ। ਤੁਸੀਂ ਉਸ ਨੂੰ ਜਥੇਬੰਦ ਕਰ ਦਿੱਤਾ ਅਤੇ ਉਸ ਜਥੇਬੰਦੀ ਵਿਚ ਵਾਹਿਆਤ ਲੋਕਾਂ ਦੇ ਟੋਲੇ ਨੂੰ ਸ਼ਾਮਲ ਕਰ ਲਿਆ ਅਤੇ ਤੁਸੀਂ ਫਿਰ ਉਹਨਾਂ ਹੀ ਤੌਰ ਤਰੀਕਿਆਂ ਨੂੰ ਸ਼ੁਰੂ ਕਰ ਦਿੱਤਾ ਜਿਨ੍ਹਾਂ ਤੌਰ ਤਰੀਕਿਆਂ ਦੇ ਨਾਲ ਤੁਸੀਂ ਜੀਣਾ ਚਾਹੁੰਦੇ ਸੀ। ਤੁਸੀਂ ਵਚਨ ਤੇ ਦ੍ਰਿੜ ਅਤੇ ਮਜ਼ਬੂਤ ਬਣੇ ਰਹਿਣਾ ਨਾ ਚਾਹਿਆ? ਵਚਨ ਦੇ ਨਾਲ ਅੱਗੇ ਵਧਣ ਦੀ ਬਜਾਏ ਉਹ ਰੁਕ ਗਏ ਅਤੇ ਉਹਨਾਂ ਨੇ ਕਿਹਾ, ਇਹੀ ਉਹ ਹੈ, ਤੁਸੀਂ ਇਸ ਤਰ੍ਹਾਂ ਨਾ ਕਰੋ। ਧਿਆਨ ਦਿਓ ਕਿ ਇਹ ਇੱਕ ਭੇਤ ਹੈ। ਸਮਾਪਤ ਕਰਨ ਤੋਂ ਪਹਿਲਾਂ ਅਸੀਂ ਕੁਝ ਹੋਰ ਲਿਖਤਾਂ ਨੂੰ ਵੀ ਛੂਣਾ ਚਾਹੁੰਦੇ ਹਾਂ। ਇਹ ਉਹ ਪਾਤਸ਼ਾਹ ਸੀ ਜਿਸਨੇ ਦਾਨੀਅਲ ਦੇ ਲੋਕਾਂ ਦਾ ਨਾਸ਼ ਕੀਤਾ। ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਹੁਣ ਮੈਂ ਇਸ ਦੀ ਵਿਆਖਿਆ ਕਰਨ ਜਾ ਰਿਹਾ ਹਾਂ। ਇਹ ਤੁਸੀਂ ਮੇਰੀ ਮਦਦ ਕਰੋ ਤੇ ਮੇਰੇ ਨਾਲ ਥੋੜੀ ਦੇਰ ਲਈ ਨਮਰ ਬਣੇ ਰਹੋ। ਜਿੰਨੀ ਛੇਤੀ ਹੋ ਸਕਿਆ ਮੈਂ ਇਸ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕਰਾਂਗਾ, ਪਰੰਤੂ ਮੈਂ ਇਹ ਪੱਕਾ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਂ ਪਵਿੱਤਰ ਆਤਮਾ ਨੇ ਹੀ ਮੈਨੂੰ ਇਹ ਦਿੱਤਾ ਹੈ ਅਤੇ ਇਹ ਗੱਲ ਇੰਨੀ ਹੀ ਪੱਕੀ ਹੈ ਜਿੰਨਾ ਕਿ ਮੇਰਾ ਇੱਥੇ ਖੜੇ ਹੋਣਾ ਪੱਕਾ ਹੈ, ਸਮਝੇ। ਵੇਖਿਆ, ਹੁਣ ਆਓ ਅਸੀਂ ਥੋੜੀ ਦੇਰ ਲਈ ਦਾਨੀਅਲ ਦੀ ਕਿਤਾਬ ਵਿੱਚੋਂ ਪੜ੍ਹੀਏ। ਮੈਂ ਤੁਹਾਡੇ ਲਈ ਕੁਝ ਪੜ੍ਹਨਾ ਚਾਹੁੰਦਾ ਹਾਂ। ਜੇ ਤੁਸੀਂ ਇਸ ਨੂੰ ਦੁਬਾਰਾ ਨਹੀਂ ਕੱਢਣਾ ਚਾਹੁੰਦੇ ਹੋ ਤਾਂ ਕੋਈ ਗੱਲ ਨਹੀਂ, ਮੈਂ ਦਾਨੀਅਲ ਦੀ ਕਿਤਾਬ ਵਿੱਚੋਂ 9 ਬਾਬ ਪੜ੍ਹਨਾ ਚਾਹੁੰਦਾ ਹਾਂ। ਦਾਨੀਅਲ 9 ਅਤੇ ਮੈਂ ਦਾਨੀਅਲ 9 ਬਾਬ ਦੀ 26 ਅਤੇ 27 ਐਤ ਪੜ੍ਹਨਾ ਚਾਹੁੰਦਾ ਹਾਂ। ਅਤੇ ਹੁਣ ਧਿਆਨ ਕਰੋ, ਇਹ ਦਾਨੀਅਲ ਦੇ ਲੋਕਾਂ ਨੂੰ ਨਾਸ਼ ਕਰਨ ਵਾਲਾ ਹੈ। ਹੁਣ ਉਹ ਕੀ ਕਰਨ ਜਾ ਰਿਹਾ ਹੈ? ਅਤੇ ਬਾਟਾਂ ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਵੇਗਾ। ਵੇਖੋ, 70 ਸਾਤਿਆਂ ਵਿੱਚੋਂ 62 ਸਾਤੇ ਬੀਤਣ ਤੇ ਉਹ ਕੱਟਿਆ ਜਾਵੇਗਾ, ਆਪਣੇ ਆਪ ਦੇ ਲਈ ਨਹੀਂ ਪਰ ਲੋਕਾਂ ਲਈ। ਜਿਹੜਾ ਪਾਤਸ਼ਾਹ ਆਵੇਗਾ, ਇਹ ਪੁਰੋਹਿਤਵਾਦ ਹੈ, ਜਿਹੜਾ ਆਵੇਗਾ ਉਹਦੇ ਲੋਕ ਸ਼ਹਿਰ ਅਤੇ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੜ ਦੇ ਜ਼ੋਰ ਨਾਲ ਉਹਦਾ ਛੇਕੜ ਹੋਵੇਗਾ ਅਤੇ ਅੰਤ ਤੀਕ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾ ਹੋਣਗੀਆਂ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਆਪਣੀ 3.5 ਸਾਲ ਦੀ ਸੇਵਕਾਈ ਤੋਂ ਬਾਅਦ ਜਾਂ ਯਸੂ ਮਸੀਹ ਇਸ ਧਰਤੀ ਤੇ ਵੱਢਿਆ ਗਿਆ ਸੀ ਤਾਂ ਉਸ ਵੇਲੇ ਕਿਸ ਨੇ ਮੰਦਰ ਨੂੰ ਨਾਸ਼ ਕੀਤਾ ਸੀ? ਕਿਸ ਨੇ ਇਸ ਨੂੰ ਨਾਸ਼ ਕੀਤਾ ਸੀ? ਰੋਮ ਨੇ, ਬਿਲਕੁਲ ਰੋਮ ਨੇ, ਕੌਂਸਟੈਂਟਾਈਨ ਨੇ, ਜਾਂ ਨਹੀਂ ਮਾਫ ਕਰਨਾ, ਰੋਮੀ ਹਾਕਮ ਤੀਤੁਸ ਨੇ ਉਸ ਪਾਤਸ਼ਾਹ ਦਾ ਨਾਸ਼ ਕੀਤਾ ਸੀ। ਹੁਣ ਧਿਆਨ ਦਿਓ, ਹੁਣ ਇਹਨਾਂ ਲੋਕਾਂ ਨੂੰ ਵੇਖੋ, ਉਹ ਹੁਣ ਇਸ ਦੀਵਾਰ ਦੇ ਕੋਲ ਆਉਂਦੇ ਹਨ। ਯਾ ਯਿਸੂ ਪੈਦਾ ਹੋਇਆ ਸੀ ਤਾਂ ਇੱਕ ਵੱਡਾ ਲਾਲ ਅਜਗਰ ਸਵਰਗ ਵਿੱਚ ਉਸ ਔਰਤ ਦੇ ਸਾਹਮਣੇ ਉੱਠ ਖਲੋਤਾ ਤਾਂ ਕਿ ਜਦ ਉਹ ਬੱਚਾ ਜਨਮ ਲਵੇ ਤਾਂ ਉਸ ਨੂੰ ਨਿਗਲ ਜਾਵੇ। ਇਹ ਠੀਕ ਹੈ? ਇਹ ਕੌਣ ਸੀ ਜਿਸਨੇ ਇਹ ਯਤਨ ਕੀਤਾ ਸੀ ਕਿ ਜਦ ਉਹ ਬੱਚਾ ਪੈਦਾ ਹੋਵੇ ਤਾਂ ਨਿਗਲ ਲਵੇ? ਰੋਮ, ਸਮਝੇ? ਇਹੀ ਉਹ ਲਾਲ ਅਜਗਰ ਹੈ, ਇਹੀ ਉਹ ਪ੍ਰਧਾਨ ਹੈ, ਇਹੀ ਉਹ ਪਸ਼ੂ ਹੈ, ਸਮਝੇ? ਉਹਨਾਂ ਵਿਚੋਂ ਹਰੇਕ ਉਸੇ ਤਰ੍ਹਾਂ ਹੀ ਹੈ, ਉਹ ਬੱਚੇ ਨਿਗਲਣ ਵਾਲੇ ਹਨ। ਵੇਖਿਆ, ਪਰਮੇਸ਼ਵਰ ਨੇ ਉਸ ਬੱਚੇ ਨੂੰ ਸਵਰਗ ਤੇ ਉਠਾ ਲਿਆ ਅਤੇ ਉਹ ਆਪਣੇ ਸਿੰਘਾਸਨ ਤੇ ਬੈਠਾ ਹੈ। ਇਹੀ ਉਹ ਸਥਾਨ ਹੈ ਜਿੱਥੇ ਮਸੀਹ ਉਸ ਠਹਿਰਾਏ ਹੋਏ ਸਮੇਂ ਤੱਕ ਬੈਠਾ ਹੋਇਆ ਹੈ, ਸਮਝੇ? ਹੁਣ ਵੇਖੋ ਉਹ ਕੀ ਕਰੇਗਾ। ਹੁਣ ਮੇਰਾ ਯਕੀਨ ਹੈ ਕਿ ਮੈਂ ਇੱਥੇ ਕਿਸੇ ਦੇ ਨਾਲ ਗੱਲ ਕਰ ਰਿਹਾ ਸੀ, ਹੋ ਸਕਦਾ ਹੈ ਭਾਈ ਰੌਬਰਟ ਸਨ ਜਾਂ ਕੋਈ ਹੋਰ ਸੀ ਜਿਸ ਦੇ ਨਾਲ ਮੈਂ ਇੱਥੇ ਇਸ ਵਿਸ਼ੇ ਤੇ ਗੱਲਬਾਤ ਕਰ ਰਿਹਾ ਸੀ। ਮੈਂ ਇੱਥੇ ਇਸ ਦੇ ਬਾਰੇ ਵਿੱਚ ਨਹੀਂ ਬਲਕਿ ਠੀਕ ਇਸੇ ਗੱਲ ਦੇ ਉੱਤੇ ਉਸਦੇ ਨਾਲ ਗੱਲ ਕਰ ਰਿਹਾ ਸੀ। ਮੈਂ ਉਮੀਦ ਕਰਦਾ ਹਾਂ ਕਿ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਜਦ ਮੈਂ ਇੱਥੇ ਇਸ ਤੇ ਪ੍ਰਚਾਰ ਕਰ ਰਿਹਾ ਸੀ ਕਿ ਇਹ ਸੰਯੁਕਤ ਰਾਜ ਅਮਰੀਕਾ ਦਾ ਆਰਥਿਕ ਮਾਮਲੇ ਵਿੱਚ ਕੀ ਹਾਲ ਹੋਵੇਗਾ, ਸਮਝੇ? ਠੀਕ ਹੈ, ਹੁਣ ਅਸੀਂ ਆਪਣੇ ਟੈਕਸਾਂ ਦੇ ਕਰਜ਼ੇ ਦਾ ਭੁਗਤਾਨ ਕਰ ਰਹੇ ਹਾਂ। ਇਸ ਦਾ ਭੁਗਤਾਨ ਕਰਨ ਨੂੰ ਹੁਣ ਤੋਂ ਲੈ ਕੇ 40 ਸਾਲ ਲੱਗ ਜਾਣਗੇ। ਵੇਖਿਆ ਅਸੀਂ ਕਿੰਨੇ ਪਿੱਛੇ ਹਾਂ ਕਿ ਕਦੇ ਤੁਸੀਂ ਕੈਰ ਜਾਂ ਲਾਈਫ ਲਾਈਨ ਪ੍ਰੋਗਰਾਮ ਨੂੰ ਜੋ ਵਾਸ਼ਿੰਗਟਨ ਤੋਂ ਆਉਂਦਾ ਹੈ ਕਦੇ ਰੇਡੀਓ ਤੇ ਸੁਣਿਆ ਹੈ? ਅਸੀਂ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਾਂ। ਇਹੋ ਹੀ ਹੈ ਗੱਲ ਕੀ ਹੈ, ਸਾਰਾ ਸੋਨਾ ਜਮ੍ਹਾਂ ਕਰ ਲਿਆ ਗਿਆ ਹੈ ਅਤੇ ਯਹੂਦੀਆਂ ਦੇ ਕੋਲ ਪਰਨੋਟ ਹੈ, ਹੁਣ ਇਹ ਰੋਮ ਦੇ ਕੋਲ ਜਾਣ ਵਾਲਾ ਹੈ। ਧਿਆਨ ਦਿਓ, ਅਸੀਂ ਜਾਣਦੇ ਹਾਂ ਕਿ ਵੱਡੇ ਵੱਡੇ ਅਪਾਰਟਮੈਂਟ ਸਟੋਰਾਂ ਦਾ ਮਾਲਕ ਕੌਣ ਹੈ, ਪਰੰਤੂ ਰੋਮ ਦੇ ਕੋਲ ਸਾਰੇ ਸੰਸਾਰ ਦੀ ਦੌਲਤ ਦਾ ਸਭ ਤੋਂ ਵੱਡਾ ਭਾਗ ਹੈ, ਬਾਕੀ ਦਾ ਭਾਗ ਯਹੂਦੀਆਂ ਕੋਲ ਹੈ। ਹੁਣ ਇਸ ਤੇ ਧਿਆਨ ਕਰੋ, ਹੁਣ ਇਸ ਨੂੰ ਬਸ ਸੁਣੋ, ਕਿੰਜ ਪਵਿੱਤਰ ਆਤਮਾ ਇਹ ਮੇਰੇ ਲਈ ਲਿਆਇਆ ਹੈ ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨੇਗਾ। ਹੁਣ ਵੇਖੋ, ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਔਰ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਨੌਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਤੇ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉਜੜੇ ਹੋਇਆਂ ਉੱਤੇ ਪਾਇਆ ਜਾਵੇਗਾ। ਵੇਖੋ ਆ ਉਹ ਕਿੰਨਾ ਚਲਾਕ ਹੈ, ਉਹ ਇੱਥੇ ਹੈ। ਹੁਣ ਸਾਨੂੰ ਸਾਡੀ ਤਸਵੀਰ ਮਿਲ ਗਈ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਹ ਰੋਮ ਹੈ। ਸਾਨੂੰ ਪਤਾ ਹੈ ਕਿ ਉਹ ਚਿੱਟੇ ਘੋੜੇ ਦਾ ਸਵਾਰ ਹੈ। ਅਸੀਂ ਜਾਣਦੇ ਹਾਂ ਕਿ ਉਹ ਇੱਕ ਸਿੱਖਿਆ ਦੇ ਰੂਪ ਵਿੱਚ ਅੱਗੇ ਵਧਦਾ ਹੈ ਅਤੇ ਮੂਰਤੀ ਪੂਜਕ ਰੋਮ ਜਦ ਪੋਪ ਸ਼ਾਹੀ ਰੋਮ ਵਿੱਚ ਬਦਲ ਗਿਆ ਤਾਂ ਇਸਨੇ ਮੁਕਟ ਪਾਇਆ। ਹੁਣ ਗੌਰ ਕਰੋ, ਅੰਤ ਦੇ ਸਮੇਂ ਵਿੱਚ, ਸ਼ੁਰੂ ਦੇ ਦਿਨਾਂ ਵਿੱਚ ਨਹੀਂ ਜਦ ਮਸੀਹ ਪ੍ਰਚਾਰ ਕਰ ਰਿਹਾ ਸੀ, ਬਲਕਿ ਅੰਤ ਦੇ ਦਿਨਾਂ ਵਿੱਚ। ਦਾਨੀਅਲ ਦੇ 17ਵੇਂ ਸਾਤੇ ਦਾ ਆਖਰੀ ਹਫਤਾ ਸ਼ੁਰੂ ਹੋਵੇਗਾ। ਅਸੀਂ ਇਸ ਦਾ ਅਧਿਐਨ ਕਰਕੇ ਵੇਖ ਚੁੱਕੇ ਹਾਂ ਅਤੇ ਮਸੀਹ ਨੇ 3.5 ਸਾਲ ਲਈ ਭਵਿੱਖਵਾਣੀ ਕੀਤੀ ਸੀ ਅਤੇ 3.5 ਸਾਲ ਹਲੇ ਹੋਰ ਬਾਕੀ ਹਨ। ਇਹ ਠੀਕ ਹੈ, ਅਤੇ ਇਹ ਪਾਤਸ਼ਾਹ ਉਸ ਸਮੇਂ ਦਾਨੀਅਲ ਦੇ ਲੋਕਾਂ ਨਾਲ ਜੋ ਕਿ ਯਹੂਦੀ ਹਨ ਇੱਕ ਨੇਮ ਬਣੇਗਾ। ਇਸ ਤਰ੍ਹਾਂ ਤਦ ਹੋਵੇਗਾ ਜਦ ਦੁਲਹਨ ਨੂੰ ਉੱਪਰ ਉਠਾ ਲਿਆ ਜਾਵੇਗਾ, ਲਾੜੀ ਇਸ ਨੂੰ ਨਹੀਂ ਵੇਖੇਗੀ। ਧਿਆਨ ਦਿਓ, ਦਾਨੀਅਲ ਦੇ 17ਵੇਂ ਹਫਤੇ ਦੇ ਅਖੀਰਲੇ ਅੱਧੇ ਹਿੱਸੇ ਵਿੱਚ ਲੋਕ ਇੱਕ ਨੇਮ ਬੰਨਣਗੇ। ਇਹ ਪਾਤਸ਼ਾਹ ਰੋਮ ਦੇ ਨਾਲ ਇੱਕ ਨੇਮ ਬੰਨੇਗਾ, ਕੋਈ ਸ਼ੱਕ ਨਹੀਂ, ਮਾਲ ਧਨ ਵਾਸਤੇ ਨੇਮ ਬੰਨੇਗਾ, ਕਿਉਂਕਿ ਯਹੂਦੀ ਅਤੇ ਕੈਥੋਲਿਕ ਲੋਕਾਂ ਦੇ ਕੋਲ ਸਾਰੀ ਦੁਨੀਆਂ ਦੀ ਧਨ ਦੌਲਤ ਹੈ। ਮੈਂ ਵੈਟੀਕਨ ਸ਼ਹਿਰ ਵਿੱਚ ਸਾਂ, ਮੈਂ ਤੇਰਾ ਮੁਕਟ ਵੇਖਿਆ। ਉੱਥੇ ਬੁੱਧਵਾਰ ਦੁਪਹਿਰ ਨੂੰ 3 ਵਜੇ ਮੇਰੀ ਮੁਲਾਕਾਤ ਪੋਪ ਦੇ ਨਾਲ ਹੋਣ ਵਾਲੀ ਸੀ। ਬੈਰੋਨ ਵੋਨ ਬਲੂਮਬਰਗ ਨੇ ਇਸ ਮੁਲਾਕਾਤ ਦਾ ਇੰਤਜ਼ਾਮ ਮੇਰੇ ਲਈ ਕਰਵਾਇਆ ਸੀ ਅਤੇ ਯਾਦੋ ਮੈਨੂੰ ਰਾਜੇ ਦੇ ਕੋਲ ਲੈ ਗਏ ਤਾਂ ਉਹਨਾਂ ਨੇ ਮੇਰੀ ਪੈਂਟ ਦੇ ਕਫ ਬਾਹਰ ਕੱਢ ਦਿੱਤੇ। ਇਹ ਠੀਕ ਹੈ, ਉਹਨਾਂ ਨੇ ਮੈਨੂੰ ਕਿਹਾ ਕਿ ਜਦ ਤੂੰ ਉਸ ਤੋਂ ਦੂਰ ਜਾਵੇ ਤਾਂ ਹਰਗਿਜ ਵੀ ਆਪਣੀ ਪਿੱਠ ਨਾ ਪੁਆਈ। ਇਹ ਸਹੀ ਗੱਲ ਹੈ, ਪਰ ਮੈਂ ਪੁੱਛਿਆ ਮੈਨੂੰ ਪੋਪ ਦੇ ਸਾਹਮਣੇ ਕੀ ਕਰਨਾ ਹੋਵੇਗਾ। ਉਹਨਾਂ ਨੇ ਕਿਹਾ ਚੰਗਾ ਤੂੰ ਅੰਦਰ ਜਾ ਅਤੇ ਆਪਣਾ ਇੱਕ ਗੋਡਾ ਟੇਕ ਕੇ ਉਸਦੀ ਉਂਗਲ ਨੂੰ ਚੁੰਮੀ। ਮੈਂ ਆਖਿਆ ਇਹ ਨਹੀਂ ਹੋ ਸਕਦਾ, ਨਹੀਂ ਸ਼੍ਰੀਮਾਨ ਜੀ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਮੈਂ ਕਿਹਾ ਮੈਂ ਕਿਸੇ ਵੀ ਆਦਮੀ ਨੂੰ ਭਾਈ ਕਹਾਂਗਾ ਜੋ ਕਿ ਭਾਈ ਬਣਨਾ ਚਾਹੁੰਦਾ ਹੋਵੇ, ਮੈਂ ਉਸਨੂੰ ਆਦਰ ਜੋ ਕਹਾਂਗਾ ਜੋ ਚਾਹੁੰਦਾ ਹੈ ਕਿ ਉਸਨੂੰ ਇਹ ਖਿਤਾਬ ਦਿੱਤਾ ਜਾਵੇ, ਪਰੰਤੂ ਕਿਸੇ ਮਨੁੱਖ ਦੀ ਪੂਜਾ ਨਹੀਂ ਕਰ ਸਕਦਾ ਹਾਂ। ਸਾਰੀ ਮਹਿਮਾ ਅਤੇ ਆਦਰ ਤਾਂ ਯਿਸੂ ਮਸੀਹ ਦਾ ਹੈ। ਨਹੀਂ ਨਹੀਂ ਸ਼੍ਰੀਮਾਨ ਜੀ, ਮੈਂ ਕਿਸੇ ਮਨੁੱਖ ਦੇ ਹੱਥ ਨੂੰ ਇਸ ਤਰ੍ਹਾਂ ਨਹੀਂ ਚੁੰਮ ਸਕਦਾ ਹਾਂ, ਨਹੀਂ ਕਦੇ ਨਹੀਂ, ਸੋ ਮੈਂ ਇਹ ਨਾ ਕੀਤਾ। ਪਰ ਮੈਂ ਸਾਰਾ ਵੈਟੀਕਨ ਸ਼ਹਿਰ ਘੁੰਮਿਆ। ਕਿਉਂ, ਤੁਸੀਂ ਇਸ ਨੂੰ ਲੱਖਾਂ ਖਰਬਾਂ ਡਾਲਰਾਂ ਵਿੱਚ ਵੀ ਨਹੀਂ ਖਰੀਦ ਸਕਦੇ ਹੋ। ਠੀਕ ਹੈ, ਅਤੇ ਜਰਾ ਸੋਚੋ, ਬਾਈਬਲ ਨੇ ਕਿਹਾ ਸਾਰੇ ਸੰਸਾਰ ਦਾ ਧਨ ਉਸ ਕੋਲ ਪਾਇਆ ਜਾਂਦਾ ਹੈ। ਉਹ ਤੁਸੀਂ ਜਰਾ ਉਹਨਾਂ ਆਲੀਸ਼ਾਨ ਥਾਵਾਂ ਬਾਰੇ ਸੋਚੋ ਜੋ ਕਈ ਖਰਬਾਂ ਗੁਣਾ ਰੂਸ ਵਿੱਚ ਸਾਮਵਾਦ ਕਿਉਂ ਉੱਠਿਆ। ਜਦ ਮੈਂ ਬਹੁਤ ਸਾਰੇ ਪ੍ਰਚਾਰਕਾਂ ਨੂੰ ਸੰਵਾਦ ਬਾਰੇ ਰੌਲਾ ਰੱਪਾ ਪਾਉਂਦੇ ਸੁਣਦਾ ਹਾਂ ਤਾਂ ਇਹ ਗੱਲ ਮੈਨੂੰ ਬਹੁਤ ਹੀ ਆਵਾਜ਼ਾਰ ਕਰਦੀ ਹੈ, ਜਦ ਕਿ ਉਹ ਇਹ ਵੀ ਨਹੀਂ ਜਾਣਦੇ ਕਿ ਉਹ ਕਿਸ ਦੇ ਬਾਰੇ ਵਿਚ ਰੌਲਾ ਪਾ ਰਹੇ ਹਨ। ਇਹ ਸੱਚ ਹੈ, ਸੰਵਾਦ ਹੋਰ ਕੁਝ ਨਹੀਂ ਬਲਕਿ ਇਹ ਤਾਂ ਪਰਮੇਸ਼ਵਰ ਦੇ ਹੱਥਾਂ ਵਿਚ ਇਕ ਹਥਿਆਰ ਹੈ ਤਾਂ ਜੋ ਸੰਤਾਂ ਦੇ ਲਹੂ ਦਾ ਧਰਤੀ ਉੱਤੇ ਪਲਟਾ ਲਵੇ। ਇਹ ਠੀਕ ਹੈ। ਅਤੇ ਪਰਮੇਸ਼ਵਰ ਦੀ ਕਲੀਸਿਆ ਨੂੰ ਉੱਪਰ ਉਠਾ ਲੈ ਜਾਣ ਤੋਂ ਬਾਅਦ ਰੋਮ ਅਤੇ ਯਹੂਦੀ ਆਪਸ ਵਿਚ ਇਕ ਨੇਮ ਬੰਨਣਗੇ। ਵਚਨ ਦੱਸਦਾ ਹੈ ਕਿ ਉਹ ਪਵਿੱਤਰ ਲੋਕਾਂ ਦੇ ਨਾਲ ਇਕ ਨੇਮ ਬੰਨਣਗੇ। ਉਹ ਇਸ ਤਰ੍ਹਾਂ ਕਰਨਗੇ ਕਿਉਂ? ਕਿਉਂਕਿ ਇਹ ਦੇਸ਼ ਆਰਥਿਕ ਰੂਪ ਵਿਚ ਖਤਮ ਹੋ ਜਾਵੇਗਾ ਅਤੇ ਬਾਕੀ ਸੰਸਾਰ ਜੋ ਕਿ ਸੋਨੇ ਦੇ ਮਾਪ ਉੱਤੇ ਹੈ ਖਾਤਮੇ ਦੀ ਹਾਲਤ ਵਿਚ ਹੈ। ਤੁਸੀਂ ਇਹ ਜਾਣਦੇ ਹੋ। ਜੇ ਅਸੀਂ ਅੱਜ ਤੋਂ 40 ਸਾਲ ਬਾਅਦ ਆਪਣੇ ਬਿੱਲਾਂ ਅਤੇ ਕਰਾਂ ਦਾ ਭੁਗਤਾਨ ਕਰਦੇ ਹਾਂ ਤਾਂ ਹੁਣ ਅਸੀਂ ਕਿੱਥੇ ਹਾਂ? ਅਤੇ ਕੇਵਲ ਇੱਕ ਹੀ ਕੰਮ ਹੈ ਜੋ ਹੋ ਸਕਦਾ ਹੈ ਕਿ ਅਸੀਂ ਆਪਣਾ ਪੈਸਾ ਲੈ ਕੇ ਆਪਣੇ ਕਰਜ਼ਿਆਂ ਤੇ ਬਿੱਲਾਂ ਦਾ ਭੁਗਤਾਨ ਕਰ ਦਈਏ। ਅਤੇ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹਾਂ। ਵਾਲ ਸਟਰੀਟ ਉਸ ਦੀ ਮਾਲਕ ਹੈ ਅਤੇ ਵਾਲ ਸਟਰੀਟ ਦਾ ਨਿਯੰਤਰਣ ਯਹੂਦੀਆਂ ਦੇ ਹੱਥ ਵਿਚ ਹੈ ਅਤੇ ਇਹਦੇ ਵਿਚੋਂ ਬਾਕੀ ਸਾਰਾ ਵੈਟੀਕਨ ਸ਼ਹਿਰ ਵਿਚ ਹੈ ਅਤੇ ਇਸ ਦਾ ਬਾਕੀ ਹਿੱਸਾ ਵਾਲ ਸਟਰੀਟ ਵਿਚ ਯਹੂਦੀਆਂ ਦੇ ਕੋਲ ਹੈ ਜਿੱਥੇ ਉਹ ਵਿਸ਼ਵ ਵਪਾਰ ਨੂੰ ਨਿਯੰਤਰਣ ਕਰਦੇ ਹਨ। ਅਸੀਂ ਇਸ ਨੂੰ ਆਪਣਾ ਨਹੀਂ ਕਹਿ ਸਕਦੇ ਹਾਂ। ਅਤੇ ਜੇ ਉਹ ਕਰ ਸਕਣ, ਕੀ ਤੁਸੀਂ ਸੋਚਦੇ ਹੋ ਇਹ ਵਿਸਕੀ ਅਤੇ ਤੰਬਾਕੂ ਪੀਣ ਵਾਲੇ ਲੋਕ ਜਿਹੜੇ ਅਰਬਾਂ ਖਰਬਾਂ ਡਾਲਰਾਂ ਦਾ ਕਰ ਦੇ ਰੂਪ ਵਿਚ ਭੁਗਤਾਨ ਕਰ ਰਹੇ ਹਨ ਅਤੇ ਆਪਣੇ ਸਾਰੇ ਕਰ ਉਹਨਾਂ ਗੰਦੀਆਂ ਫਿਲਮਾਂ ਅਤੇ ਇਸੇ ਤਰ੍ਹਾਂ ਦੀਆਂ ਚੀਜ਼ਾਂ ਤੇ ਖਰਚ ਕਰਦੇ ਹਨ ਅਤੇ ਉਹ ਉੱਥੇ ਅਰੀਜ਼ੋਨਾ ਵਿਚ ਗਏ ਅਤੇ ਉੱਥੇ ਉਹਨਾਂ ਨੇ ਲੱਖਾਂ ਜਾਂ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਅਤੇ ਉੱਥੇ ਉਹਨਾਂ ਨੇ $50,000 ਵਿਚ ਕਈ ਵੱਡੇ ਵੱਡੇ ਖੂਹ ਪੁੱਟੇ ਅਤੇ ਉਹਨਾਂ ਨੇ ਇਸ ਰਕਮ ਦਾ ਭੁਗਤਾਨ ਟੈਕਸ ਦੇ ਰਾਹੀਂ ਕੀਤਾ। ਅਤੇ ਜੇ ਤੁਸੀਂ ਟੈਕਸ ਨਹੀਂ ਦਿੰਦੇ ਹੋ ਤਾਂ ਉਹ ਤੁਹਾਨੂੰ ਜੇਲ੍ਹ ਵਿਚ ਸੁੱਟ ਦੇਣਗੇ। ਪਰੰਤੂ ਉਹਨਾਂ ਨੇ ਇਸ ਦੀ ਲਿਖਤ ਪੜਤ ਕੀਤੀ ਹੈ ਅਤੇ ਉਹਨਾਂ ਨੇ ਉੱਥੇ ਬਲਡੋਜ਼ਰ ਭੇਜੇ ਅਤੇ ਉਹਨਾਂ ਖੂਹਾਂ ਨੂੰ ਭਰ ਦਿੱਤਾ ਅਤੇ ਹੁਣ ਉਹ ਕੀ ਕਰਨਗੇ? ਹੁਣ ਉਹ ਉੱਥੇ ਅਗਾਂਹ ਨੂੰ ਉਸ ਪੈਸੇ ਦੇ ਨਾਲ ਜਿਹੜਾ ਉਹਨਾਂ ਨੇ ਕਮਾਇਆ ਹੈ ਘਰ ਬਣਾਉਣ ਦੀ ਯੋਜਨਾ ਸ਼ੁਰੂ ਕਰਨਗੇ। ਉਹਨਾਂ ਨੇ ਇਸ ਕਮਾਏ ਹੋਏ ਪੈਸੇ ਵਿਚ ਵਾਧਾ ਕਰਨਾ ਹੈ ਅਤੇ ਉਹ ਇਸੇ ਉਦੇਸ਼ ਦੇ ਉੱਥੇ ਘਰ ਬਣਾਉਣ ਦੀ ਯੋਜਨਾ ਚਾਲੂ ਕਰਦੇ ਹਨ ਅਤੇ ਉਹ ਉਹਨਾਂ ਮਕਾਨਾਂ ਨੂੰ ਲੱਖਾਂ ਡਾਲਰਾਂ ਵਿਚ ਵੇਚਦੇ ਹਨ। ਕੀ ਤੁਸੀਂ ਸੋਚਦੇ ਹੋ ਕਿ ਉਹ ਲੋਕ ਕਰੰਸੀ ਬਦਲਣ ਦੇ ਮਾਮਲੇ ਵਿਚ ਸਮਝੌਤਾ ਕਰਨਗੇ? ਜਿਵੇਂ ਕਿ ਉਸ ਆਦਮੀ ਨੇ ਉੱਥੇ ਕੀਤਾ ਸੀ, ਉਸਦਾ ਨਾਮ ਕੀ ਹੈ, ਕੈਸਟਰੋ ਨੇ ਕੀਤਾ ਸੀ। ਉਸਨੇ ਇੱਕ ਹੁਸ਼ਿਆਰੀ ਵਾਲਾ ਕੰਮ ਕੀਤਾ ਕਿ ਉਸਨੇ ਬੌਂਡਾਂ ਨੂੰ ਸਮਾਪਤ ਕਰ ਦਿੱਤਾ, ਉਸਨੇ ਉਹਨਾਂ ਦਾ ਭੁਗਤਾਨ ਕਰਕੇ ਉਹਨਾਂ ਨੂੰ ਖਤਮ ਕਰ ਦਿੱਤਾ ਸੀ। ਪਰੰਤੂ ਵੇਖੋ, ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹਾਂ। ਉਹ ਲੋਕ ਇਸ ਤਰ੍ਹਾਂ ਨਹੀਂ ਕਰਨ ਦੇਣਗੇ। ਇਹ ਧਰਤੀ ਦੇ ਧਨਵਾਨ ਵਪਾਰੀਆਂ ਦੇ ਕੋਲ ਹੈ ਅਤੇ ਤਦ ਕਰਨ ਲਈ ਬਸ ਇੱਕ ਹੀ ਕੰਮ ਹੈ, ਕੈਥੋਲਿਕ ਕਲੀਸਿਆ ਇਸ ਦਾ ਭੁਗਤਾਨ ਕਰ ਸਕਦੀ ਹੈ। ਉਸਦੇ ਕੋਲ ਹੀ ਧਨ ਹੈ ਅਤੇ ਉਹ ਇਸ ਦਾ ਭੁਗਤਾਨ ਕਰ ਸਕਦੀ ਹੈ ਅਤੇ ਉਹ ਇਸ ਦਾ ਭੁਗਤਾਨ ਕਰੇਗੀ। ਅਤੇ ਇਸ ਤਰ੍ਹਾਂ ਕਰਨ ਲਈ ਉਹ ਯਹੂਦੀਆਂ ਨਾਲ ਇੱਕ ਸਮਝੌਤਾ ਕਰੇਗੀ, ਉਹ ਯਹੂਦੀਆਂ ਦੇ ਨਾਲ ਇੱਕ ਨੇਮ ਬੰਨੇਗੀ। ਅਤੇ ਜਦ ਉਹ ਯਹੂਦੀਆਂ ਦੇ ਨਾਲ ਇਹ ਨੇਮ ਬੰਨੇਗੀ, ਯਾਦ ਰੱਖੋ ਮੈਂ ਵਚਨ ਵਿੱਚੋਂ ਬੋਲ ਰਿਹਾ ਹਾਂ, ਅਤੇ ਹੁਣ ਜਦ ਉਹ ਇਹ ਕਰਦੀ ਹੈ ਅਤੇ ਨੇਮ ਬੰਨੇਗੀ, ਅਸੀਂ ਦਾਨੀਅਲ 8:23-25 ਵਿਚ ਵੇਖਿਆ ਹੈ ਕਿ ਉਹ ਇਸ ਨੇਮ ਨੂੰ ਬੰਨਦੀ ਹੈ ਤਾਂ ਉਹ ਚਤੁਰਾਈ ਦੇ ਕਾਰਨ ਸਫਲ ਹੋਵੇਗੀ ਜੋ ਕਿ ਉਸਦੇ ਹੱਥ ਵਿਚ ਹੋਵੇਗਾ। ਅਤੇ ਚਤੁਰਾਈ ਇੱਕ ਨਿਰਮਾਣ ਹੁੰਦਾ ਹੈ ਅਤੇ ਉਹ ਇਸ ਨੇਮ ਨੂੰ ਯਹੂਦੀਆਂ ਦੇ ਨਾਲ ਬੰਨੇਗਾ ਅਤੇ 3.5 ਸਾਲ ਦੇ ਅੱਧ ਵਿਚ ਹੀ ਉਹ ਇਸ ਨੇਮ ਨੂੰ ਤੋੜ ਦੇਵੇਗਾ। ਯੋ ਹੀ ਸਾਰੀਆਂ ਚੀਜ਼ਾਂ ਉਸਦੇ ਅਧਿਕਾਰ ਵਿਚ ਆ ਜਾਣਗੀਆਂ ਅਤੇ ਯਹੂਦੀਆਂ ਦਾ ਇਕੱਠਾ ਕੀਤਾ ਹੋਇਆ ਧਨ ਉਸ ਨੂੰ ਮਿਲ ਜਾਵੇਗਾ। ਉਦੋਂ ਹੀ ਉਹ ਨੇਮ ਤੋੜ ਦੇਵੇਗਾ। ਅਤੇ ਜਦ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਹੇ ਮੇਰੇ ਪ੍ਰਭੂ ਕਲੀਸਿਆ ਯੁੱਗਾਂ ਦੇ ਅੰਤ ਤੱਕ ਉਹ ਮਸੀਹ ਵਿਰੋਧੀ ਅਖਵਾਉਂਦਾ ਹੈ, ਕਿਉਂਕਿ ਉਹ ਇਹੀ ਹੈ, ਉਹ ਅਤੇ ਉਸਦੇ ਬੱਚੇ ਮਸੀਹ ਅਤੇ ਵਚਨ ਦੇ ਵਿਰੁੱਧ ਹਨ। ਇਹ ਮਨੁੱਖ ਮਸੀਹ ਵਿਰੋਧੀ ਅਖਵਾਉਂਦਾ ਹੈ। ਹੁਣ ਉਹ ਤੁਹਾਨੂੰ ਤੇ ਆਪਣਾ ਅਧਿਕਾਰ ਕਰਨ ਜਾ ਰਿਹਾ ਹੈ ਅਤੇ ਇਹੋ ਹੀ ਥਾਂ ਹੈ ਜਿੱਥੇ ਪੈਸਾ ਆਵੇਗਾ। ਬਸ ਇੱਕ ਪਲ ਰੁਕੋ, ਜਦ ਮੈਂ ਇਹ ਕਹਿੰਦਾ ਹਾਂ ਤਾਂ ਮੈਂ ਇਸ ਦੇ ਥੋੜੀ ਦੇਰ ਲਈ ਦੁਬਾਰਾ ਪਿੱਛੇ ਜਾਣਾ ਚਾਹੁੰਦਾ ਹਾਂ। ਉਹ ਮਸੀਹ ਵਿਰੋਧੀ ਕਹਾਉਂਦਾ ਹੈ ਅਤੇ ਅੰਤ ਸਮੇਂ ਤੱਕ ਮਸੀਹ ਵਿਰੋਧੀ ਹੀ ਕਹਾਵੇਗਾ। ਉਹ ਪਰਮੇਸ਼ਵਰ ਦੀ ਨਿਗਾਹ ਵਿਚ ਮਸੀਹ ਵਿਰੋਧੀ ਹੈ ਅਤੇ ਉਹ ਅੰਤ ਸਮੇਂ ਤੱਕ ਖੁਦਾ ਦੀ ਨਜ਼ਰ ਵਿਚ ਮਸੀਹ ਵਿਰੋਧੀ ਹੀ ਰਹੇਗਾ ਹੁਣ। ਪਰੰਤੂ ਤਦ ਉਹ ਕੁਝ ਹੋਰ ਹੀ ਅਖਵਾਵੇਗਾ। ਜਦ ਉਹ ਸਾਰੇ ਪੈਸੇ ਨੂੰ ਆਪਣੇ ਅਧਿਕਾਰ ਵਿਚ ਲੈ ਲਵੇਗਾ ਤਾਂ ਉਹ ਯਹੂਦੀਆਂ ਨਾਲ ਬੰਨਿਆ ਨੇਮ ਤੋੜ ਦੇਵੇਗਾ, ਜਿਵੇਂ ਕਿ ਦਾਨੀਅਲ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਕਰੇਗਾ। ਉਹ ਦਾਨੀਅਲ ਦੇ 70 ਸਾਤਿਆਂ ਦੇ ਆਖਰੀ ਸਾਤੇ ਦੇ ਅੱਧ ਵਿਚ ਇਸ ਤਰ੍ਹਾਂ ਕਰੇਗਾ। ਤਦ ਫਿਰ ਭਾਈ ਜੀ ਉਹ ਕੀ ਕਰੇਗਾ? ਉਸਦੇ ਕੋਲ ਸੰਸਾਰ ਦਾ ਸਾਰਾ ਵਣਜ ਅਤੇ ਵਪਾਰ ਹੋਵੇਗਾ। ਉਹ ਸੰਸਾਰ ਨਾਲ ਇੱਕ ਸਮਝੌਤਾ ਕਰੇਗਾ ਕਿਉਂਕਿ ਉਸ ਵੇਲੇ ਸੰਸਾਰ ਦੀ ਸਾਰੀ ਦੌਲਤ ਤੇ ਉਸਦਾ ਕਬਜ਼ਾ ਹੋਵੇਗਾ। ਅਤੇ ਉਸੇ ਸਮੇਂ ਦੇ ਦੌਰਾਨ ਉਹ ਦੋ ਨਬੀ ਦ੍ਰਿਸ਼ ਤੇ ਆ ਜਾਣਗੇ ਅਤੇ ਉਹਨਾਂ 144,000 ਨੂੰ ਬੁਲਾਉਣਗੇ। ਤਦ ਕੀ ਹੋਵੇਗਾ? ਫਿਰ ਪ੍ਰਕਾਸ਼ ਪੋਥੀ 13 ਵਾਲੇ ਦਰਿੰਦੇ ਦਾ ਨਿਸ਼ਾਨ ਜਾਂ ਮੋਹਰ ਲਗਾਈ ਜਾਵੇਗੀ, ਕਿਉਂਕਿ ਸੰਸਾਰ ਦਾ ਸਾਰਾ ਵਣਜ ਅਤੇ ਵਪਾਰ ਅਤੇ ਸਾਰੀਆਂ ਹੀ ਚੀਜ਼ਾਂ ਤੇ ਉਸਦਾ ਅਧਿਕਾਰ ਹੋਵੇਗਾ। ਅਤੇ ਫਿਰ ਕੀ ਹੋਵੇਗਾ? ਫਿਰ ਲੋਕਾਂ ਤੇ ਪਸ਼ੂ ਦੀ ਮੋਹਰ ਲਗਾਈ ਜਾਵੇਗੀ। ਤਦ ਜਿਹਦੇ ਕੋਲ ਪਸ਼ੂ ਦੀ ਮੋਹਰ ਨਹੀਂ ਹੈ, ਉਹ ਨਾ ਤਾਂ ਕੁਝ ਵੇਚ ਸਕਦਾ ਅਤੇ ਨਾ ਹੀ ਖਰੀਦ ਸਕਦਾ ਹੈ। ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਤਦ ਕਲੀਸਿਆ ਮਹਿਮਾ ਵਿਚ ਆਨੰਦ ਨਾਲ 3.5 ਸਾਲ ਗੁਜਾਰੇਗੀ। ਉਸ ਨੂੰ ਇਸ ਵਿਚੋਂ ਦੀ ਲੰਘਣਾ ਨਹੀਂ ਪਵੇਗਾ। ਹੁਣ ਅੰਤ ਦੇ ਸਮੇਂ ਵੱਲ ਧਿਆਨ ਦਿਓ। ਕਲੀਸਿਆਈ ਯੁੱਗਾਂ ਦੀ ਸਮਾਪਤੀ ਤੇ ਉਹ ਇਹ ਸਦਾਉਂਦਾ ਹੈ, ਉਹ ਅਤੇ ਉਸਦੀ ਸੰਤਾਨ ਮਸੀਹ ਵਿਰੋਧੀ ਸਦਾਉਂਦੀ ਹੈ, ਕਿਉਂਕਿ ਜੋ ਕੁਝ ਵੀ ਮਸੀਹ ਦੇ ਵਿਰੁੱਧ ਹੈ ਮਸੀਹ ਵਿਰੋਧੀ ਹੈ, ਅਤੇ ਜੋ ਕੋਈ ਵੀ ਵਚਨ ਦੇ ਵਿਰੁੱਧ ਹੈ ਉਹ ਮਸੀਹ ਦੇ ਵਿਰੁੱਧ ਹੈ, ਕਿਉਂਕਿ ਮਸੀਹ ਵਚਨ ਹੈ। ਹੁਣ ਉਹ ਮਸੀਹ ਵਿਰੋਧੀ ਹੈ। ਤਦ ਪ੍ਰਕਾਸ਼ ਦੀ ਪੋਥੀ 12:7-9 ਅਨੁਸਾਰ ਸ਼ੈਤਾਨ ਜੋ ਦੋਸ਼ ਲਗਾਉਣ ਵਾਲਾ ਹੈ ਬਾਹਰ ਸੁੱਟਿਆ ਜਾਵੇਗਾ। ਜੇ ਤੁਸੀਂ ਇਸ ਤੇ ਨਿਸ਼ਾਨੀ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤੇ ਨਿਸ਼ਾਨੀ ਲਗਾ ਸਕਦੇ ਹੋ, ਕਿਉਂਕਿ ਮੈਂ ਇਸ ਨੂੰ ਪੜ੍ਹਨਾ ਚਾਹੁੰਦਾ ਹਾਂ। ਹੁਣ ਸਾਡੇ ਕੋਲ ਸਮਾਂ ਨਹੀਂ ਹੈ, ਕਿਉਂਕਿ 10 ਵਜਣ ਵਿਚ 20 ਜਾਂ 15 ਮਿੰਟ ਬਾਕੀ ਹਨ। ਪਰੰਤੂ ਪ੍ਰਕਾਸ਼ ਦੀ ਪੋਥੀ 12:7-9 ਵਿਚ ਸ਼ੈਤਾਨ ਉਹ ਆਤਮਾ ਅਬਲੀਸ ਜੋ ਕਿ ਹੁਣ ਉੱਥੇ ਉੱਪਰ ਹੈ, ਜੋ ਭਾਈਆਂ ਤੇ ਦੋਸ਼ ਲਗਾਉਂਦਾ ਹੈ ਦੇ ਬਾਰੇ ਵਿਚ ਦੱਸਿਆ ਗਿਆ ਹੈ। ਠੀਕ ਹੈ, ਪਰਮੇਸ਼ਵਰ ਦੀ ਕਲੀਸਿਆ ਨੂੰ ਉੱਪਰ ਉਠਾ ਲਿਆ ਜਾਂਦਾ ਹੈ ਅਤੇ ਸ਼ੈਤਾਨ ਨੂੰ ਥੱਲੇ ਸੁੱਟ ਦਿੱਤਾ ਜਾਂਦਾ ਹੈ। ਜਦੋਂ ਪਰਮੇਸ਼ਵਰ ਦੀ ਕਲੀਸਿਆ ਉੱਪਰ ਚਲੀ ਜਾਂਦੀ ਹੈ ਤਾਂ ਸ਼ੈਤਾਨ ਥੱਲੇ ਆਉਂਦਾ ਹੈ, ਅਤੇ ਤਦ ਸ਼ੈਤਾਨ ਆਪਣੇ ਆਪ ਨੂੰ ਮਸੀਹ ਵਿਰੋਧੀ ਵਿਚ ਦੇਹਧਾਰੀ ਬਣਾਉਂਦਾ ਹੈ ਅਤੇ ਪਸ਼ੂ ਜਾਂ ਦਰਿੰਦਾ ਕਹਾਉਂਦਾ ਹੈ। ਤਦ ਪ੍ਰਕਾਸ਼ ਦੀ ਪੋਥੀ 13 ਉਹ ਆਪਣਾ ਨਿਸ਼ਾਨ ਲਗਾਉਂਦਾ ਹੈ, ਸਮਝੇ? ਪਰ ਅਜੇ ਇੱਕ ਡੱਕੀ ਬੈਠਾ ਹੈ। ਹੁਣ ਧਰਤੀ ਉੱਤੇ ਬਸ ਮਸੀਹਤ ਹੀ ਆਪਣੀ ਸ਼ੁੱਧਤਾ ਵਿਚ ਹੈ, ਕਿਉਂਕਿ ਅਜੇ ਇੱਕ ਡੱਕੀ ਬੈਠਾ ਹੈ। ਇੱਥੇ ਤੁਸੀਂ ਥੱਸਲੋਨੀਕੀਆਂ ਦੀ ਪੱਤਰੀ ਯਾਦ ਰੱਖੋ, ਪਰਮੇਸ਼ਵਰ ਦੀ ਹੈਕਲ ਵਿਚ ਬਹਿੰਦਾ ਹੈ ਤੇ ਆਪਣੇ ਆਪ ਨੂੰ ਪਰਮੇਸ਼ਵਰ ਅਖਵਾਉਂਦਾ ਹੈ ਅਤੇ ਧਰਤੀ ਉੱਤੇ ਪਾਪ ਮਾਫ਼ ਕਰਦਾ ਹੈ, ਅਤੇ ਉਹ ਇਸੇ ਤਰ੍ਹਾਂ ਕਰਦਾ ਰਹੇਗਾ ਅਤੇ ਉਹ ਕੁਧਰਮ ਕਰਦਾ ਰਹੇਗਾ, ਕਿਉਂਕਿ ਉਹ ਤਦ ਤੱਕ ਪ੍ਰਗਟ ਨਹੀਂ ਹੋਵੇਗਾ ਜਦ ਤੱਕ ਉਸਦੇ ਪ੍ਰਗਟ ਹੋਣ ਦਾ ਸਮਾਂ ਨਹੀਂ ਆਉਂਦਾ। ਅਤੇ ਤਦ ਕਲੀਸਿਆ ਨੂੰ ਉਠਾ ਲਿਆ ਜਾਵੇਗਾ, ਅਤੇ ਜਦ ਇਸ ਨੂੰ ਉਠਾ ਲਿਆ ਜਾਂਦਾ ਹੈ ਤਾਂ ਫਿਰ ਉਹ ਆਪਣੇ ਆਪ ਨੂੰ ਇੱਕ ਬਹੁਤ ਵੱਡੀ ਕਲੀਸਿਆ ਵਿਚ ਬਦਲ ਲਵੇਗਾ ਅਤੇ ਤਦ ਉਹ ਦਰਿੰਦਾ ਬਣ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਮੈਂ ਇਹ ਲੋਕਾਂ ਨੂੰ ਵਿਖਾ ਸਕਾਂ। ਹੁਣ ਯਾਦ ਰੱਖਿਓ ਕਿ ਮਸੀਹ ਵਿਰੋਧੀ ਅਤੇ ਪਸ਼ੂ ਜਾਂ ਦਰਿੰਦਾ ਆਪਣੇ ਆਪ ਵਿਚ ਇੱਕ ਹੀ ਆਤਮਾ ਹੈ, ਇਹ ਤਸਲੀਸ ਵਿਚ ਹੈ। ਜੀ ਹਾਂ, ਇਹ ਸ਼ੈਤਾਨ ਦੀ ਇੱਕ ਹੀ ਸ਼ਕਤੀ ਦੇ 3 ਪੜਾਅ ਹਨ। ਯਾਦ ਕਰੋ ਨਿਕੁਲਾਈ, ਇਸ ਤੋਂ ਪਹਿਲਾਂ ਕਿ ਨਿਕੁਲਾਈ ਨੂੰ ਮੁਕਟ ਪਹਿਨਾਇਆ ਜਾਵੇ ਉਸਨੇ ਦੇਹ ਧਾਰਨੀ ਹੈ, ਸਮਝੇ? ਹੁਣ ਤੁਸੀਂ ਇਨ੍ਹਾਂ ਤਿੰਨਾਂ ਹਾਲਤਾਂ ਨੂੰ ਵੇਖੋ। ਪਹਿਲੀ ਹਾਲਤ ਵਿਚ ਉਹ ਮਸੀਹ ਵਿਰੋਧੀ ਅਖਵਾਉਂਦਾ ਹੈ, ਦੂਸਰੀ ਹਾਲਤ ਵਿਚ ਉਹ ਝੂਠਾ ਨਬੀ ਸਤਾਉਂਦਾ ਹੈ, ਤੀਸਰੀ ਹਾਲਤ ਵਿਚ ਉਹ ਪਸ਼ੂ ਸਤਾਉਂਦਾ ਹੈ। ਧਿਆਨ ਦਿਓ ਕਿ ਨਿਕੁਲਾਈਆਂ ਦੀ ਸਿੱਖਿਆ ਮਸੀਹ ਵਿਰੋਧੀ ਸਿੱਖਿਆ ਜੋ ਕਿ ਪੌਲੁਸ ਦੇ ਦਿਨੀ ਆਰੰਭ ਹੋਈ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਸੀ, ਮਸੀਹ ਵਿਰੋਧੀ ਸੀ। ਤਦ ਫਿਰ ਇਸ ਤੋਂ ਬਾਅਦ ਉਹ ਝੂਠਾ ਨਬੀ ਸਤਾਉਂਦਾ ਹੈ, ਯਾਦ ਉਹਨਾਂ ਸਿੱਖਿਆਵਾਂ ਨੇ ਮਨੁੱਖੀ ਰੂਪ ਧਾਰਨ ਕਰ ਲਿਆ ਤਾਂ ਪੁਰੋਹਿਤਵਾਦ ਅਰਥਾਤ ਕੈਥੋਲਿਕ ਕਲੀਸਿਆ ਦੀਆਂ ਸਿੱਖਿਆਵਾਂ ਦਾ ਨਬੀ ਸੀ, ਪੋਪ ਝੂਠੇ ਵਚਨ ਦਾ ਨਬੀ ਸੀ ਅਤੇ ਉਸਨੇ ਹੀ ਉਸਨੂੰ ਝੂਠਾ ਨਬੀ ਬਣਾਇਆ। ਤੀਸਰਾ ਪੜਾ ਪਸ਼ੂ ਹੈ, ਇਹ ਉਹ ਮਨੁੱਖ ਹੈ ਜਿਸ ਨੂੰ ਅੰਤ ਦੇ ਦਿਨਾਂ ਵਿਚ ਉਹਨਾਂ ਸਾਰੇ ਅਧਿਕਾਰਾਂ ਸਹਿਤ ਮੁਕਟ ਪਾਇਆ ਜਾਂਦਾ ਹੈ ਜੋ ਕਿਸੇ ਵੇਲੇ ਮੂਰਤੀ ਪੂਜਕ ਰੋਮ ਕੋਲ ਸਨ। ਉਹ 7 ਸਿਰਾਂ ਵਾਲੇ ਪਸ਼ੂ ਅਜਗਰ ਨੂੰ ਜਦ ਆਕਾਸ਼ੋਂ ਸੁੱਟਿਆ ਗਿਆ ਤਾਂ ਝੂਠੇ ਨਬੀ ਵਿਚ ਦੇਹਧਾਰੀ ਹੋ ਗਿਆ। ਇਹੀ ਉਹ ਹੈ ਜਿਸ ਦੇ ਕੋਲ 7 ਮੁਕਟ ਸਨ ਅਤੇ ਜਿਸ ਨੂੰ ਥੱਲੇ ਧਰਤੀ ਅਤੇ ਸਮੁੰਦਰ ਵਿਚ ਸੁੱਟ ਦਿੱਤਾ ਗਿਆ ਸੀ। ਇਹ ਠੀਕ ਹੈ, ਅਸੀਂ ਕੀ ਕਹਿ ਰਹੇ ਹਾਂ? ਇਹ ਸਵਾਰ, ਇਹ ਘੋੜ ਸਵਾਰ ਕੌਣ ਹੈ? ਕਿ ਤੁਸੀਂ ਜਾਣਦੇ ਹੋ ਕਿ ਕੌਣ ਹੈ? ਇਹ ਸ਼ੈਤਾਨ ਦਾ ਸਰਵ ਸ੍ਰੇਸ਼ਟ ਆਦਮੀ ਯਾਨੀ ਸੁਪਰਮੈਨ ਹੈ। ਕਿਸੇ ਰਾਤ ਮੈਂ ਉਹਨਾਂ ਦੇ ਭਾਈਆਂ ਨਾਲ ਜੋ ਇੱਥੇ ਗਿਰਜੇ ਵਿਚ ਬੈਠੇ ਹੋਏ ਹਨ ਕਿਤੇ ਗਿਆ ਸੀ। ਮੇਰਾ ਯਕੀਨ ਹੈ ਕਿ ਉਹ ਦੋ ਭਾਈ, ਭਾਈ ਫਰੈਡ ਅਤੇ ਭਾਈ ਨੌਰਮਨ ਹਨ ਜਿਹੜੇ ਕਿ ਪਿੱਛੇ ਬੈਠੇ ਹੋਏ ਹਨ। ਅਸੀਂ ਉੱਥੇ ਇੱਕ ਆਦਮੀ ਨੂੰ ਸੁਣਨ ਗਏ ਸੀ ਜੋ ਕਿ ਮਸੀਹ ਵਿਰੋਧੀ ਦੇ ਬਾਰੇ ਸਿੱਖਿਆ ਦਿੰਦਾ ਸੀ, ਅਤੇ ਉਹ ਬਹੁਤ ਹੀ ਜਾਣਿਆ ਪਛਾਣਿਆ ਆਦਮੀ ਹੈ। ਉਹ ਅਸੈਂਬਲੀ ਆਫ ਗੋਡ ਦਾ ਸਭ ਤੋਂ ਮੰਨਿਆ ਪ੍ਰਚਾਰਕ ਹੈ, ਅਤੇ ਮਸੀਹ ਵਿਰੋਧੀ ਬਾਰੇ ਉਸਦੀ ਵਿਆਖਿਆ ਇਹ ਸੀ ਕਿ ਉਹ ਮਨੁੱਖ ਵਿੱਚੋਂ ਕਿਸੇ ਇੱਕ ਤਰ੍ਹਾਂ ਦਾ ਵਿਟਾਮਿਨ ਬਾਹਰ ਕੱਢਣਗੇ ਅਤੇ ਇਸ ਜੀਵਨ ਨੂੰ ਕੱਢ ਕੇ ਤੇ ਇੱਕ ਮੂਰਤੀ ਵਿੱਚ ਪਾ ਦੇਣਗੇ ਜਿਹੜੀ ਕਿ ਸਥਾਪਿਤ ਹੋਣ ਜਾ ਰਹੀ ਹੈ, ਅਤੇ ਉਸ ਮੂਰਤ ਦਾ ਇੱਕ ਕਦਮ ਇੱਕ ਸ਼ਹਿਰ ਦੇ ਕਸਬੇ ਦੇ ਬਰਾਬਰ ਹੋਵੇਗਾ। ਅਤੇ ਇਹ ਹੈ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਆਦਮੀ ਪਵਿੱਤਰ ਆਤਮਾ ਨਾਲ ਭਰਿਆ ਹੋਵੇ ਅਤੇ ਇਸ ਤਰ੍ਹਾਂ ਦੇ ਛਲ ਫਰੇਬ ਦੇ ਹੇਠ ਹੋਵੇ। ਜਦ ਕਿ ਇੱਥੇ ਬਾਈਬਲ ਦੱਸਦੀ ਹੈ ਕਿ ਮਸੀਹ ਵਿਰੋਧੀ ਕੌਣ ਹੈ, ਇਹ ਨਹੀਂ ਹੈ, ਇਹ ਇੱਕ ਮਨੁੱਖ ਹੈ, ਇਹ ਘੋੜ ਸਵਾਰ ਹੋਰ ਕੋਈ ਨਹੀਂ ਬਲਕਿ ਸ਼ੈਤਾਨ ਦਾ ਸੁਪਰਮੈਨ ਅਥਵਾ ਸਰਵ ਸ੍ਰੇਸ਼ਟ ਆਦਮੀ ਹੈ, ਦੇਹਧਾਰੀ ਸ਼ੈਤਾਨ ਹੈ। ਉਹ ਪੜਿਆ ਲਿਖਿਆ ਅਤੇ ਬਹੁਤ ਬੁੱਧੀਮਾਨ ਮਨੁੱਖ ਹੈ। ਹੁਣ ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਕੰਨ ਖੋਲੇ ਹੋਏ ਹਨ। ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਕਿ ਉਹ ਲੋਕ ਮਸੀਹ ਵਿਰੋਧੀ ਦੇ ਬੱਚੇ ਨੂੰ ਇਹ ਵਿਖਾਉਣ ਦਾ ਯਤਨ ਕਰ ਰਹੇ ਸਨ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਉਸ ਅਗਲੇ ਆਦਮੀ ਤੋਂ ਜ਼ਿਆਦਾ ਤੇਜ਼ ਹੈ, ਸਮਝੇ। ਪਰੰਤੂ ਜੋ ਵੀ ਹੈ ਉਸਦੇ ਕੋਲ ਬਹੁਤ ਗਿਆਨ ਹੈ। ਇਸੇ ਤਰ੍ਹਾਂ ਹੀ ਸ਼ੈਤਾਨ ਦੇ ਕੋਲ ਬਹੁਤ ਗਿਆਨ ਹੈ। ਸ਼ੈਤਾਨ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰਦਾ ਹੈ। ਉਸਨੇ ਇਹ ਹਵਾ ਨੂੰ ਵੇਚਿਆ, ਉਸਨੇ ਸਾਨੂੰ ਵੇਚਿਆ। ਅਸੀਂ ਇੱਕ ਸੁਪਰਮੈਨ ਦੀ ਚਾਹ ਕਰਦੇ ਹਾਂ, ਅਸੀਂ ਪ੍ਰਾਪਤ ਕਰ ਲਿਆ ਹੈ, ਠੀਕ ਹੈ। ਸਾਰਾ ਸੰਸਾਰ ਇੱਕ ਸੁਪਰਮੈਨ ਆਦਮੀ ਦੀ ਚਾਹ ਕਰ ਰਿਹਾ ਹੈ ਅਤੇ ਉਹਨਾਂ ਨੂੰ ਮਿਲਣ ਜਾ ਰਿਹਾ ਹੈ। ਬਸ ਤੁਸੀਂ ਉਸ ਵੇਲੇ ਤੱਕ ਇੰਤਜ਼ਾਰ ਕਰੋ ਜਦ ਤੱਕ ਕਿ ਕਲੀਸਿਯਾ ਉੱਪਰ ਨਹੀਂ ਉਠਾ ਲਈ ਜਾਂਦੀ ਹੈ ਅਤੇ ਸ਼ੈਤਾਨ ਨੂੰ ਹੇਠਾਂ ਨਹੀਂ ਸੁੱਟ ਦਿੱਤਾ ਜਾਂਦਾ ਹੈ ਅਤੇ ਤਦ ਉਹ ਦੇਹਧਾਰੀ ਹੋਵੇਗਾ। ਇਹ ਠੀਕ ਹੈ, ਉਹ ਕਿਸੇ ਆਦਮੀ ਨੂੰ ਚਾਹੁੰਦੇ ਹਨ ਜੋ ਅਸਲ ਵਿੱਚ ਕੰਮ ਕਰ ਸਕੇ ਤੇ ਉਹ ਇਸ ਨੂੰ ਕਰੇਗਾ। ਵਿਦਿਆ ਪ੍ਰਾਪਤ ਇਹ ਸ਼ੈਤਾਨ ਦਾ ਸੁਪਰਮੈਨ ਹੈ, ਜੋ ਕਿ ਸਿੱਖਿਆ ਪ੍ਰਾਪਤ ਗਿਆਨ ਨਾਲ ਭਰਿਆ ਹੋਇਆ ਅਤੇ ਆਪਣੇ ਹੀ ਸ਼ਬਦਾਂ ਦੇ ਕਲੀਸਿਆਈ ਸਿੱਖਿਆ ਅਤੇ ਸਿਧਾਂਤ ਹਨ ਜੋ ਉਸਨੇ ਆਪ ਹੀ ਘੜੇ ਹੋਏ ਹਨ। ਉਹ ਆਪਣੇ ਮਿਸ਼ਨਾਂ ਰੂਪੀ ਚਿੱਟੇ ਘੋੜੇ ਤੇ ਸਵਾਰ ਹੈ ਤਾਂ ਕਿ ਲੋਕਾਂ ਨੂੰ ਧੋਖਾ ਦੇਵੇ ਅਤੇ ਉਹ ਧਰਤੀ ਉਤਲੇ ਹਰ ਇੱਕ ਧਰਮ ਤੇ ਫਤਿਹ ਪਾ ਲਵੇਗਾ, ਕਿਉਂਕਿ ਉਹ ਸਾਰੇ ਗਿਰਜਿਆਂ ਦੀ ਮਹਾਸਭਾ ਵਿਚ ਸ਼ਾਮਲ ਹੁੰਦੇ ਜਾ ਰਹੇ ਹਨ ਅਤੇ ਉਹ ਪਹਿਲਾਂ ਹੀ ਆਪਣੀਆਂ ਇਮਾਰਤਾਂ ਉਸਾਰ ਚੁੱਕੇ ਹਨ ਅਤੇ ਸਭ ਕੁਝ ਠੀਕ ਇੱਕ ਸੇਧ ਵਿਚ ਪਿਆ ਹੋਇਆ ਹੈ। ਕੋਈ ਵੀ ਚੀਜ਼ ਨਹੀਂ ਬਚੀ ਹੈ। ਹਰੇਕ ਮਿਸ਼ਨ ਗਿਰਜਿਆਂ ਦੀ ਇਸ ਮਹਾਸਭਾ ਵਿਚ ਜਾ ਮਿਲੀ ਹੈ ਅਤੇ ਇਸ ਦੇ ਪਿੱਛੇ ਕੌਣ ਹੈ? ਰੋਮ। ਅਤੇ ਹੁਣ ਪੋਪ ਇਹ ਦੁਹਾਈ ਪਾ ਰਿਹਾ ਹੈ ਕਿ ਅਸੀਂ ਸਭ ਇੱਕ ਹੀ ਹਾਂ, ਆਓ ਇਕੱਠੇ ਜੁੜ ਜਾਈਏ ਅਤੇ ਮਿਲ ਕੇ ਚੱਲੀਏ। ਅਤੇ ਇਹ ਲੋਕ, ਤੁਸੀਂ ਫੁੱਲ ਗੋਸਪਲ ਵਾਲੇ ਲੋਕੋ, ਤੁਹਾਨੂੰ ਵੀ ਕਈਆਂ ਨੂੰ ਇਸ ਤਰ੍ਹਾਂ ਦਾ ਕਦਮ ਉਠਾਉਣ ਲਈ ਆਪਣੀ ਬਾਈਬਲ ਦਾ ਇਨਕਾਰ ਕਰਨਾ ਪਵੇਗਾ। ਤੁਸੀਂ ਕੀ ਕੀਤਾ ਹੈ? ਤੁਸੀਂ ਜਥੇਬੰਦੀਆਂ ਲਈ ਇੰਨੇ ਅੰਨੇ ਹੋ ਗਏ ਹੋ ਕਿ ਤੁਸੀਂ ਸੱਚਾਈ ਨੂੰ ਹੀ ਰੱਦ ਦਿੱਤਾ ਹੈ ਅਤੇ ਸੱਚ ਉਹਨਾਂ ਦੇ ਅੱਗੇ ਰੱਖਿਆ ਗਿਆ, ਪਰ ਉਹ ਉਸ ਤੋਂ ਦੂਰ ਚਲੇ ਗਏ ਅਤੇ ਉਹਨਾਂ ਨੇ ਉਸ ਨੂੰ ਛੱਡ ਦਿੱਤਾ ਅਤੇ ਹੁਣ ਉਹਨਾਂ ਤੇ ਇੱਕ ਝੂਠ ਦਾ ਅਸਰ ਕੱਲਿਆ ਗਿਆ ਹੈ ਤਾਂ ਕਿ ਉਹ ਝੂਠ ਨੂੰ ਸੱਚ ਮੰਨਣ ਅਤੇ ਇਸ ਦੇ ਨਾਲ ਹੀ ਨਾਸ਼ ਹੋ ਜਾਣ। ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਹੈ ਅਤੇ ਮਸੀਹ ਵਿਰੋਧੀ ਹੀ ਇਹ ਸਭ ਕਰਦਾ ਹੈ ਅਤੇ ਬਾਈਬਲ ਨੇ ਕਿਹਾ ਹੈ ਕਿ ਉਹ ਸਭਨਾਂ ਨੂੰ ਭਰਮਾਉਂਦਾ ਹੈ, ਸਭ ਨੂੰ, ਉਹ ਸਭ ਜਿਹੜੇ ਧਰਤੀ ਦੇ ਉੱਤੇ ਸਨ ਜਿਨ੍ਹਾਂ ਦੇ ਨਾਮ ਉਹਨਾਂ ਮੋਹਰਾਂ ਦੇ ਥੱਲੇ ਜਗਤ ਦੀ ਉਤਪਤੀ ਤੋਂ ਪਹਿਲਾਂ ਹੀ ਲਿਖੇ ਹੋਏ ਨਹੀਂ ਸਨ। ਹੁਣ ਜੇ ਬਾਈਬਲ ਦੱਸਦੀ ਹੈ ਕਿ ਉਸਨੇ ਇਸ ਤਰ੍ਹਾਂ ਕੀਤਾ ਹੈ ਤਾਂ ਉਸਨੇ ਕੀਤਾ ਹੈ। ਉਹ ਕਹਿੰਦੇ ਹਨ ਠੀਕ ਹੈ, ਮੇਰਾ ਸੰਬੰਧ ਇਹ ਹੈ ਗੱਲ। ਜੀ ਹਾਂ, ਇਹ ਬਿਲਕੁਲ ਇਸੇ ਤਰ੍ਹਾਂ ਹੀ ਹੈ। ਇਹ ਉਹ ਹੀ ਕੰਜਰੀਆਂ ਦੀ ਸੰਸਥਾ ਹੈ, ਇਹ ਉਹ ਹੀ ਸਿਸਟਮ ਹੈ ਜੋ ਕਿ ਆਰੰਭ ਵਿਚ ਸ਼ੁਰੂ ਹੋਇਆ ਸੀ, ਜਿਹੜਾ ਕਿ ਮਸੀਹ ਵਿਰੋਧੀ ਹੈ। ਮੈਂ ਇਸ ਤੋਂ ਸੁਣਾਗਾ, ਪਰੰਤੂ ਇਹ ਸੱਚ ਹੈ, ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ। ਆਮੇਨ। ਹੁਣ ਧਿਆਨ ਦਿਓ ਕਿ ਉਹ ਜਿੱਤ ਪਾ ਲਵੇਗਾ ਅਤੇ ਇਸ ਸਮੇਂ ਲਗਭਗ ਸਭ ਕੁਝ ਉਸ ਦੀ ਪਕੜ ਵਿਚ ਹੈ। ਜਦ ਕਿ ਇਸ ਤੋਂ ਪਹਿਲਾਂ ਕਿ ਉਹ ਦਰਿੰਦਾ ਬਣੇ, ਉਹ ਅਜੇ ਮਸੀਹ ਵਿਰੋਧੀ ਹੈ। ਤੁਸੀਂ ਨਿਰਦਈ ਸਜ਼ਾ ਦੀ ਗੱਲ ਕਰਦੇ ਹੋ, ਤੁਸੀਂ ਜਰਾ ਇੰਤਜ਼ਾਰ ਕਰੋ, ਵੇਖੋ ਉਹਨਾਂ ਲੋਕਾਂ ਦੇ ਨਾਲ ਕੀ ਹੋਵੇਗਾ ਜੋ ਇਸ ਧਰਤੀ ਤੇ ਬਾਕੀ ਰਹਿ ਜਾਣਗੇ, ਜਿਨ੍ਹਾਂ ਨੂੰ ਉਸ ਦੇ ਵਿਚੋਂ ਦੀ ਲੰਘਣਾ ਪਵੇਗਾ। ਉੱਥੇ ਰੋਣਾ, ਪਿੱਟਣਾ ਤੇ ਚੀਚੀਆਂ ਬੱਟਣਾ ਹੋਵੇਗਾ, ਕਿਉਂਕਿ ਉਹ ਅਜਗਰ ਰੋਮ ਆਪਣੇ ਮੂੰਹ ਵਿਚੋਂ ਪਾਣੀ ਬਾਹਰ ਸੁੱਟੇਗਾ ਤਾਂ ਕਿ ਉਹ ਔਰਤ ਦੀ ਸੰਤਾਨ ਦੇ ਬੱਕੀਏ ਨਾਲ ਯੁੱਧ ਕਰੇ, ਜੋ ਕਿ ਦੁਲਹਨ ਦੇ ਚੁਣੇ ਜਾਣ ਅਤੇ ਉਠਾ ਲੈ ਜਾਣ ਤੋਂ ਬਾਅਦ ਧਰਤੀ ਤੇ ਰਹਿ ਜਾਂਦੇ ਹਨ। ਅਤੇ ਅਜਗਰ ਉਹਨਾਂ ਬਚੇ ਹੋਏ ਲੋਕਾਂ ਨਾਲ ਯੁੱਧ ਕਰੇਗਾ ਜਿਨ੍ਹਾਂ ਨੇ ਅੰਦਰ ਆਉਣਾ ਨਹੀਂ ਸਿਚਾਇਆ ਅਤੇ ਉਹਨਾਂ ਨੂੰ ਮਾਰ ਦਿੱਤਾ ਗਿਆ। ਅਤੇ ਜੇ ਇਹ ਸੰਭਵ ਹੁੰਦਾ ਤਾਂ ਸੱਚੀ ਕਲੀਸਿਆ ਨੂੰ ਉਸ ਵਿਚੋਂ ਦੀ ਲੰਘਣਾ ਪੈਂਦਾ, ਪਰ ਤੁਸੀਂ ਵੇਖਦੇ ਹੋ ਕਿ ਉਹ ਤਾਂ ਮਸੀਹ ਦੀ ਕਿਰਪਾ ਨਾਲ ਲਹੂ ਦੇ ਥੱਲੇ ਹੈ, ਇਸ ਲਈ ਉਹ ਕਿਸੇ ਵੀ ਕਸ਼ਟ ਦੇ ਵਿਚ ਦੀ ਨਹੀਂ ਲੰਘ ਸਕਦੀ। ਉਹਨਾਂ ਲਈ ਕੋਈ ਵੀ ਕਸ਼ਟ ਨਹੀਂ ਹੈ। ਕਲੀਸਿਆ ਲਈ ਅਗਲੀ ਗੱਲ ਜੋ ਹੋਣੀ ਹੈ ਉਸਦਾ ਉਠਾਇਆ ਜਾਣਾ ਹੈ। ਆਮੇਨ ਅਤੇ ਆਮੇਨ। ਇਸ ਤਰ੍ਹਾਂ ਕਿਸੇ ਵੇਲੇ ਵੀ ਹੋ ਸਕਦਾ ਹੈ। ਓ, ਮੈਂ ਇਸ ਨੂੰ ਕਿੰਨਾ ਪਸੰਦ ਕਰਦਾ ਹਾਂ। ਆਓ ਮੈਂ ਤੁਹਾਨੂੰ ਦੱਸਦਾ ਹਾਂ, ਅਸੀਂ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਜਿੱਤ ਉਹ ਪਾਵੇਗਾ। ਉਹ ਹਕੀਕਤ ਵਿਚ ਹੀ ਜਿੱਤ ਪ੍ਰਾਪਤ ਕਰਨ ਜਾ ਰਿਹਾ ਹੈ। ਉਹਨੇ ਪਹਿਲਾਂ ਹੀ ਕਰ ਦਿੱਤਾ ਹੈ, ਇਹ ਤਾਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ, ਬਸ ਇੰਨਾ ਹੀ ਹੈ ਤੇ ਕੀਤਾ ਜਾਵੇਗਾ। ਇਹ ਬਿਲਕੁਲ ਠੀਕ ਹੈ। ਉਹ ਪਰਮੇਸ਼ਵਰ ਤੋਂ ਵੱਧ ਪੈਸੇ ਨਾਲ ਪਿਆਰ ਕਰਦੇ ਹਨ। ਹੁਣ ਉਹ ਜੋ ਕੁਝ ਵੀ ਸੋਚਦੇ ਹਨ ਉਹ ਇਹੋ ਹੀ ਹੈ ਕਿ ਉਸਦੇ ਕੋਲ ਕਿੰਨਾ ਪੈਸਾ ਹੈ, ਇਹ ਕੀ ਹੈ। ਤੁਸੀਂ ਜਾਣਦੇ ਹੋ ਕਿ ਅਨੇਕਾਂ ਵਾਰ ਇਸ ਤਰ੍ਹਾਂ ਕਿਹਾ ਜਾ ਚੁੱਕਾ ਹੈ, ਕਲੀਸਿਆ ਨੂੰ ਪੈਸਾ ਦੇ ਦਿਓ, ਉਹ ਦੁਨੀਆਂ ਵਿੱਚ ਬੇਦਾਰੀ ਲੈ ਆਵੇਗੀ। ਕਲੀਸਿਆ ਨੂੰ ਪੈਸਾ ਦੇ ਦਿਓ, ਉਹ ਸਾਰੀ ਦੁਨੀਆਂ ਵਿੱਚ ਪ੍ਰਚਾਰਕਾਂ ਨੂੰ ਭੇਜ ਦੇਵੇਗੀ, ਅਤੇ ਉਹ ਕੀ ਕਰੇਗੀ, ਉਹ ਸੰਸਾਰ ਨੂੰ ਮਸੀਹ ਲਈ ਜਿੱਤ ਲਵੇਗੀ। ਮੇਰੇ ਅਭਾਗੇ ਅਤੇ ਅੰਨੇ ਦੋਸਤੋ, ਮੈਂ ਤੁਹਾਨੂੰ ਕੁਝ ਦੱਸਦਾ ਹਾਂ, ਸੰਸਾਰ ਨੂੰ ਪੈਸੇ ਦੇ ਨਾਲ ਨਹੀਂ ਜਿੱਤਿਆ ਜਾਂਦਾ ਹੈ, ਪਰੰਤੂ ਯਸੂ ਮਸੀਹ ਦੇ ਲਹੂ ਨਾਲ ਜਿੱਤਿਆ ਜਾਂਦਾ ਹੈ। ਪਰਮੇਸ਼ਵਰ ਨੂੰ ਬਹਾਦਰ ਆਦਮੀ ਦਿਓ, ਜਿਹੜੇ ਕਿ ਚਾਹੇ ਜੀਣ ਜਾਂ ਮਰਨ, ਪਰ ਉਹ ਉਸ ਵਚਨ ਤੇ ਖੜੇ ਰਹਿਣ, ਉਹੀ ਸੰਸਾਰ ਨੂੰ ਜਿੱਤਣਗੇ। ਕੇਵਲ ਇੱਕ ਹੀ ਚੀਜ਼ ਹੈ ਜੋ ਦੁਨੀਆਂ ਨੂੰ ਜਿੱਤ ਸਕਦੀ ਹੈ, ਉਹ ਜਿਨ੍ਹਾਂ ਦੇ ਨਾਮ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ, ਬਸ ਉਹੀ ਖੁਦਾ ਦਾ ਵਚਨ ਸੁਣਨਗੇ। ਪੈਸੇ ਦਾ ਇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਪੈਸਾ ਤਾਂ ਉਹਨਾਂ ਨੂੰ ਉਹਨਾਂ ਦੀਆਂ ਮਿਸ਼ਨਾਂ ਦੇ ਰੀਤੀ ਰਿਵਾਜਾਂ ਵਿੱਚ ਹੋਰ ਵੀ ਅਗਾਂਹ ਲੈ ਜਾਂਦਾ ਹੈ। ਆਓ ਵੇਖੀਏ, ਉਹ ਬਹੁਤ ਹੀ ਪੜ੍ਹਿਆ ਲਿਖਿਆ, ਸੋਚ ਵਿਚਾਰ ਵਾਲਾ ਅਤੇ ਬੁੱਧੀਮਾਨ ਆਦਮੀ ਹੋਵੇਗਾ, ਉਹ ਬਹੁਤ ਹੀ ਤੇਜ ਹੋਵੇਗਾ। ਮੇਰੇ ਪ੍ਰਭੂ ਅਤੇ ਉਸਦੇ ਸਾਰੇ ਬੱਚੇ ਵੀ ਉਸੇ ਵਾਂਗ ਤੇਜ ਹੋਣਗੇ। ਉਹ PhD, LLD, LLD, QSD, ABCDE, F ਅਤੇ ਹੇਠਾਂ Z ਤੱਕ ਹੋਣਗੇ। ਉਹ ਸਭ ਬਹੁਤ ਹੀ ਤੇਜ ਬੁੱਧੀ ਵਾਲੇ ਹੋਣਗੇ। ਅਜਿਹਾ ਕਿਉਂ ਹੈ? ਕਿਉਂਕਿ ਇਹ ਸਭ ਸ਼ੈਤਾਨ ਦੇ ਪ੍ਰਬੰਧ ਅਨੁਸਾਰ ਹੈ। ਕੋਈ ਵੀ ਸਿਆਣੀ ਚਤੁਰਾਈ ਜੋ ਕਿ ਬਾਈਬਲ ਦੇ ਵਿਰੁੱਧ ਹੈ, ਉਹ ਸ਼ੈਤਾਨ ਵੱਲੋਂ ਹੈ। ਬਿਲਕੁਲ ਇਹਦੇ ਨਾਲ ਹੀ ਉਸਨੇ ਹਵਾ ਨੂੰ ਭਰਮਾਇਆ ਸੀ। ਹਵਾ ਨੇ ਕਿਹਾ, ਇਹ ਲਿਖਿਆ ਹੋਇਆ ਹੈ, ਖੁਦਾ ਨੇ ਸਾਨੂੰ ਆਖਿਆ ਹੈ ਕਿ ਤੁਸੀਂ ਉਹ ਨਹੀਂ ਕਰਨਾ ਹੈ। ਪਰ ਉਹਨੇ ਆਖਿਆ, ਪਰ ਰੁਕੋ, ਪਰਮੇਸ਼ਵਰ ਯਕੀਨਨ ਇਸ ਤਰ੍ਹਾਂ ਨਹੀਂ ਕਰੇਗਾ, ਪਰੰਤੂ ਮੈਂ ਤੁਹਾਡੀਆਂ ਅੱਖਾਂ ਖੋਲ ਦਿਆਂਗਾ ਅਤੇ ਤੁਹਾਨੂੰ ਕੁਝ ਗਿਆਨ ਦੇਵਾਂਗਾ। ਉਹਨੇ ਇਹ ਪ੍ਰਾਪਤ ਕਰ ਲਿਆ। ਅਸੀਂ ਉਸਦੀ ਚਾਹ ਕਰ ਰਹੇ ਸੀ ਅਤੇ ਸਾਨੂੰ ਵੀ ਇਸ ਕੌਮ ਨੂੰ ਉਹ ਮਿਲ ਗਿਆ ਹੈ। ਧਿਆਨ ਦਿਓ, ਉਹ ਸਾਰੇ ਧਾਰਮਿਕ ਸੰਸਾਰ ਤੇ ਜਿੱਤ ਪ੍ਰਾਪਤ ਕਰ ਲਵੇਗਾ। ਉਹ ਜਿੱਤ ਪ੍ਰਾਪਤ ਕਰ ਲਵੇਗਾ। ਉਹ ਦਾਨੀਅਲ ਦੇ ਲੋਕਾਂ ਨਾਲ ਇੱਕ ਨੇਮ ਬਣੇਗਾ। ਇਹ ਨੇਮ ਪਰਾਈਆਂ ਜਾਤੀਆਂ ਅਤੇ ਦਾਨੀਅਲ ਦੇ ਲੋਕਾਂ ਦੇ ਵਿੱਚ ਯਹੂਦੀਆਂ ਲਈ ਠਹਿਰਾਏ ਗਏ ਸਾਤਿਆਂ ਦੇ ਆਖਰੀ ਸਾਤੇ ਵਿੱਚ ਬੰਨਿਆ ਜਾਵੇਗਾ, ਅਤੇ ਅਸੀਂ ਇਸ ਨੂੰ ਵੇਖ ਚੁੱਕੇ ਹਾਂ। ਇੱਥੋਂ ਤੱਕ ਕਿ ਅਸੀਂ ਬਲੈਕ ਬੋਰਡ ਤੇ ਇਸ ਦਾ ਚਿੱਤਰ ਬਣਾ ਕੇ ਅਧਿਐਨ ਕਰ ਚੁੱਕੇ ਹਾਂ, ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਵੇਖਦੇ ਹੋ ਕਿ ਕਿੱਥੇ ਹੈ। ਪਰਮੇਸ਼ਵਰ ਦਾ ਧੰਨਵਾਦ ਹੋਵੇ, ਇਹ ਜਥੇਬੰਦੀਆਂ ਦੀ ਪ੍ਰਣਾਲੀ ਸ਼ੈਤਾਨ ਵੱਲੋਂ ਹੈ, ਸਮਝੇ, ਅਤੇ ਉਹ ਇਸ ਤੇ ਕਿਸੇ ਕਿਸਮ ਦਾ ਕੋਈ ਜ਼ਖਮ ਵੀ ਨਹੀਂ ਕਰਦਾ ਹੈ। ਬਿਲਕੁਲ, ਇਹ ਤਾਂ ਸ਼ੈਤਾਨ ਦੀ ਜੜ ਹੈ। ਇਹ ਹੁਣ ਉਹ ਲੋਕ ਨਹੀਂ, ਉੱਥੇ ਲੋਕ ਇਸ ਤਰ੍ਹਾਂ ਨਹੀਂ ਹਨ, ਉਹਨਾਂ ਵਿੱਚ ਬਥੇਰੇ ਪਰਮੇਸ਼ਵਰ ਦੇ ਲੋਕ ਹਨ। ਪਰ ਤੁਸੀਂ ਜਾਣਦੇ ਹੋ, ਜਦ ਅਸੀਂ ਇੱਥੇ ਪਹੁੰਚਾਂਗੇ, ਜਦ ਤੱਕ ਕਿ ਅਸੀਂ ਇਹਨਾਂ ਤੁਰੀਆਂ ਦਾ ਅਧਿਐਨ ਨਾ ਕਰੀਏ, ਮੈਂ ਉਹਨਾਂ ਤੁਰੀਆਂ ਦੇ ਫੂਕੇ ਜਾਣ ਤੇ ਪ੍ਰਚਾਰ ਕਰਾਂਗਾ। ਯਾਦ ਰੱਖੋ, ਜਦ ਉਹ ਆਖਰੀ ਦੂਤ, ਉਹ ਤੀਸਰਾ ਦੂਤ ਆਇਆ ਅਤੇ ਉਸਨੇ ਕਿਹਾ, ਮੇਰੇ ਲੋਕੋ, ਉਸਦੇ ਵਿੱਚੋਂ ਬਾਹਰ ਨਿਕਲ ਆਓ। ਜਦ ਉਹ ਦੂਤ ਉੱਡਦਾ ਹੈ ਅਤੇ ਉਸੇ ਸਮੇਂ ਆਖਰੀ ਤੁਰੀ ਦੇ ਲਈ ਇੱਕ ਸੰਦੇਸ਼ ਆਉਂਦਾ ਹੈ, ਅਰਥਾਤ ਆਖਰੀ ਤੁਰੀ ਦਾ ਸੰਦੇਸ਼ ਅਤੇ ਆਖਰੀ ਮੋਹਰ ਖੁੱਲਦੀ ਹੈ, ਇਹ ਸਭ ਕੁਝ ਇੱਕ ਹੀ ਸਮੇਂ ਤੇ ਹੁੰਦਾ ਹੈ। ਜੀ ਹਾਂ ਸ਼੍ਰੀਮਾਨ, ਅਤੇ ਉਹ ਸਭ ਕੁਝ ਉਲਟ ਕੇ ਸਿੱਧਾ ਅਨੰਤਤਾ ਵਿੱਚ ਚਲਿਆ ਜਾਂਦਾ ਹੈ। ਹੁਣ ਕੀ ਹੁੰਦਾ ਹੈ? ਜਿਸ ਸਮੇਂ ਇਹ ਮਨੁੱਖ ਜਿੱਤ ਪ੍ਰਾਪਤ ਕਰ ਰਿਹਾ ਹੈ, ਉਸੇ ਸਮੇਂ ਹੁਣ ਮੈਂ ਖਤਮ ਕਰਾਂਗਾ। ਪਰਮੇਸ਼ਵਰ ਉਸ ਵੇਲੇ ਵੀ ਕੁਝ ਕਰਨ ਜਾ ਰਿਹਾ ਹੈ। ਅਸੀਂ ਇੱਥੇ ਸਾਰਾ ਹੀ ਸਤਿਕਾਰ ਸ਼ੈਤਾਨ ਨੂੰ ਨਾ ਦਈਏ, ਸਮਝੇ, ਆਓ ਉਸਦੇ ਬਾਰੇ ਵਿੱਚ ਹੀ ਗੱਲਾਂ ਨਾ ਕਰੀ ਜਾਈਏ, ਸਮਝੇ। ਯਦ ਕਿ ਮਹਾਨ ਗੱਲ ਉੱਥੇ ਬਾਹਰ ਹੋ ਰਹੀ ਹੈ, ਇਹ ਮਹਾਨ ਪ੍ਰਣਾਲੀ ਇਹਨਾਂ ਜਥੇਬੰਦੀਆਂ ਦੇ ਇਕੱਠ ਵਿੱਚ ਜੁੜ ਰਹੀ ਹੈ, ਤਾਂ ਕਿ ਉਹ ਇਕੱਠੇ ਖੜੇ ਹੋ ਸਕਣ ਅਤੇ ਸਾਮਵਾਦ ਦੇ ਵਿਰੁੱਧ ਖੜੇ ਹੋ ਸਕਣ, ਅਤੇ ਉਹ ਨਹੀਂ ਜਾਣਦੇ ਹਨ ਕਿ ਪਰਮੇਸ਼ਵਰ ਨੇ ਹੀ ਸਾਮਵਾਦ ਨੂੰ ਖੜਾ ਕੀਤਾ ਹੈ ਤਾਂ ਕਿ ਇਹ ਉਹਨਾਂ ਉੱਤੇ ਜਿੱਤ ਪ੍ਰਾਪਤ ਕਰੇ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਉਹ ਕੀ ਕਾਰਨ ਸੀ ਜਿਸ ਨਾਲ ਰੂਸ ਵਿੱਚ ਸਾਮਵਾਦ ਖੜਾ ਹੋਇਆ? ਰੋਮਨ ਚਰਚ ਅਤੇ ਬਾਕੀ ਦੇ ਚਰਚਾਂ ਦੀ ਪਲੀਤਗੀ ਦੇ ਕਾਰਨ। ਉਹਨਾਂ ਨੇ ਜਿੰਨਾ ਵੀ ਮਾਲ ਤਾਨ ਰੂਸ ਵਿੱਚ ਸੀ ਹੜੱਪ ਲਿਆ ਅਤੇ ਉਹਨਾਂ ਨੂੰ ਭੁੱਖੇ ਮਾਰਿਆ, ਅਤੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ, ਅਤੇ ਇਸ ਦੇ ਇਲਾਵਾ ਕੁਝ ਨਹੀਂ ਦਿੱਤਾ ਕਿ ਬਾਕੀ ਸੰਸਾਰ ਵਾਂਗ ਉਹ ਵੀ ਜਿਉਣ। ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਮੈਕਸੀਕੋ ਵਿੱਚ ਸਾਂ ਅਤੇ ਉੱਥੇ ਮੈਂ ਉਹਨਾਂ ਗਰੀਬ ਛੋਟੇ ਬੱਚਿਆਂ ਨੂੰ ਵੇਖਿਆ ਸੀ। ਕੋਈ ਵੀ ਕੈਥੋਲਿਕ ਦੇਸ਼ ਆਤਮ ਨਿਰਭਰ ਨਹੀਂ ਹੈ, ਉਹਨਾਂ ਵਿੱਚੋਂ ਕੋਈ ਵੀ ਦੇਸ਼ ਆਤਮ ਨਿਰਭਰ ਨਹੀਂ ਹੈ। ਮੈਨੂੰ ਪੁੱਛੋ ਕਿੱਥੇ, ਮੈਨੂੰ ਵਿਖਾਓ ਕਿ ਉਹ ਕਿੱਥੇ ਹਨ। ਕੋਈ ਵੀ ਦੇਸ਼ ਜਿਹੜਾ ਕੈਥੋਲਿਕ ਕਲੀਸਿਆ ਦੁਆਰਾ ਨਿਯੰਤਰਣ ਕੀਤਾ ਜਾਂਦਾ ਹੈ, ਉਹ ਇੰਨਾ ਵੀ ਆਤਮ ਨਿਰਭਰ ਨਹੀਂ ਹੁੰਦਾ ਹੈ ਕਿ ਆਪਣੀ ਸਹਾਇਤਾ ਆਪ ਕਰ ਸਕੇ। ਫਰਾਂਸ, ਇਟਲੀ, ਮੈਕਸੀਕੋ ਜਾਂ ਜਿੱਥੇ ਕਿਤੇ ਵੀ ਤੁਸੀਂ ਜਾਓ, ਤੁਸੀਂ ਉਹਨਾਂ ਨੂੰ ਆਤਮ ਨਿਰਭਰ ਨਹੀਂ ਪਾਓਗੇ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਕੈਥੋਲਿਕ ਕਲੀਸਿਆ ਨੇ ਜੋ ਕੁਝ ਵੀ ਉਹਨਾਂ ਦੇ ਕੋਲ ਸੀ ਹੜੱਪ ਲਿਆ ਹੈ। ਇਹੀ ਕਾਰਨ ਹੈ ਕਿ ਰੂਸ ਨੇ ਇਸ ਕੈਥੋਲਿਕ ਕਲੀਸਿਆ ਨੂੰ ਆਪਣੇ ਵਿੱਚੋਂ ਬਾਹਰ ਕੱਢ ਦਿੱਤਾ। ਤੁਸੀਂ ਵੇਖਦੇ ਰਹੋ ਕੀ ਹੁੰਦਾ ਹੈ। ਮੈਂ ਖੁਦ ਇਸ ਨੂੰ ਜਾਣਦਾ ਹਾਂ। ਮੈਂ ਉੱਥੇ ਖੜਾ ਸੀ, ਤੁਸੀਂ ਸੋਚੋਗੇ ਕਿ ਗੋਲਡਨ ਜੁਬਲੀ ਚੱਲ ਰਹੀ ਸੀ ਅਤੇ ਤੁਸੀਂ ਘੰਟੀਆਂ ਵੱਜਦੀਆਂ ਸੁਣ ਰਹੇ ਸੀ, ਅਤੇ ਉੱਥੇ ਇੱਕ ਵਿਚਾਰੀ ਗਰੀਬ ਔਰਤ ਗਲੀ ਵਿੱਚ ਚੱਲਦੀ ਹੋਈ ਆਈ ਆਪਣੇ ਪੈਰਾਂ ਨੂੰ ਘਸੀਟਦੀ ਹੋਈ ਆਈ ਅਤੇ ਪਿਤਾ ਨੇ ਆਪਣੇ ਦੋ ਜਾਂ ਤਿੰਨ ਬੱਚੇ ਚੁੱਕੇ ਹੋਏ ਸਨ ਜੋ ਰੋ ਰਹੇ ਸਨ। ਉਹ ਔਰਤ ਕਿਸੇ ਹੋਰ ਜਨਾਨੀ ਲਈ ਪਛਤਾਪ ਕਰ ਰਹੀ ਸੀ ਜੋ ਕਿ ਉੱਥੇ ਉੱਪਰ ਮਰ ਗਈ ਸੀ। ਉਹ ਸੀ ਅਤੇ ਉਹ ਸੋਚਦੀ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਹ ਮਰੀ ਔਰਤ ਸਵਰਗ ਵਿਚ ਪਹੁੰਚ ਜਾਵੇਗੀ। ਉਹ ਕਿੰਨੀ ਦੁੱਖ ਵਾਲੀ ਗੱਲ ਹੈ। ਤਦ ਮੈਂ ਉੱਥੇ ਖੜੇ ਹੋ ਕੇ ਵੇਖਿਆ ਤਾਂ ਮੈਂ ਉੱਥੇ ਇੱਕ ਨੂੰ ਆਉਂਦੇ ਹੋਏ ਵੇਖਿਆ। ਉਹਨਾਂ ਦੀ ਆਰਥਿਕ ਸਮਾਨਤਾ ਬਹੁਤ ਹੀ ਮਾੜੀ ਹੈ। ਚਰਚ ਉਹਨਾਂ ਦਾ ਸਭ ਕੁਝ ਲੈ ਲੈਂਦਾ ਹੈ। ਇੱਥੇ ਇੱਕ ਵਿਚਾਰਾ ਪੈਂਚੋ ਹੈ, ਸ਼ਾਇਦ ਪੈਂਚੋ ਹੋ ਸਕਦਾ ਜਿਸ ਦਾ ਅਰਥ ਫਰੈਂਕ ਹੋਵੇ। ਉਹ ਆਉਂਦਾ ਹੈ ਅਤੇ ਉਹ ਇੱਟਾਂ ਦਾ ਮਿਸਤਰੀ ਹੈ ਅਤੇ ਉਹ ਇੱਕ ਹਫਤੇ ਦੇ 20 ਪੈਸੋਸ ਕਮਾਉਂਦਾ ਹੈ। ਪਰੰਤੂ ਇਹਨਾਂ ਸਾਰੇ 20 ਪੈਸੋਸ ਵਿੱਚ ਉਹ ਆਪਣੇ ਲਈ ਜੁੱਤੀਆਂ ਦਾ ਇੱਕ ਜੋੜਾ ਹੀ ਖਰੀਦਦਾ ਹੈ। ਇਹੀ ਉਸਦੀ ਆਰਥਿਕ ਅਵਸਥਾ ਹੈ। ਪਰੰਤੂ ਹੁਣ ਕੀ ਹੋਵੇ ਜੇ ਉਹ ਇੱਕ ਰਾਜ ਮਿਸਤਰੀ ਹੋਣ ਦੇ ਨਾਤੇ ਇੱਟਾਂ ਦੀ ਇੱਕ ਤਹਿ ਤਿਆਰ ਕਰਦਾ ਹੈ ਅਤੇ ਇੱਕ ਹਫਤੇ ਵਿੱਚ 20 ਪੈਸੋਸ ਕਮਾਉਂਦਾ ਹੈ। ਮੈਂ ਨਹੀਂ ਜਾਣਦਾ ਹਾਂ ਕਿ ਉਹ ਕੀ ਬਣਾਉਂਦਾ ਹੈ, ਪਰੰਤੂ ਮੰਨ ਲਓ ਇਸੇ ਤਰ੍ਹਾਂ ਉਸਦੀ ਆਰਥਿਕ ਹਾਲਤ ਸੰਤੁਲਨ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖੋ, ਜਦ ਕਿ ਉਹ 20 ਪੈਸੋਸ ਹਫਤੇ ਦੇ ਕਮਾਉਂਦਾ ਹੈ। ਹੁਣ ਇੱਥੇ ਇੱਕ ਚੀਕੋ ਆਉਂਦਾ ਹੈ ਜਿਸ ਦਾ ਮਤਲਬ ਹੈ ਛੋਟਾ ਜਿਹਾ, ਅਤੇ ਉਹ ਕੰਮ ਕਰਕੇ ਹਫਤੇ ਦੇ 5 ਪੈਸੋਸ ਕਮਾਉਂਦਾ ਹੈ। ਉਸਦੇ ਕੋਲ 10 ਬੱਚੇ ਹਨ ਜਿਨ੍ਹਾਂ ਨੂੰ ਉਸਨੇ ਭੋਜਨ ਖਵਾਉਣਾ ਹੈ, ਪਰੰਤੂ ਕੋਈ ਉਸਦਾ ਦਰਵਾਜ਼ਾ ਖੜਕਾ ਰਿਹਾ ਹੈ ਕਿ ਉਹ ਕਿਸੇ ਤਰ੍ਹਾਂ ਨਾਲ ਉਸ ਤੋਂ ਲਗਭਗ 5 ਜਾਂ ਉਹਨਾਂ ਕਮਾਏ ਹੋਏ ਪੈਸੋਸ ਵਿੱਚੋਂ 4 ਲੈ ਲਵੇ ਕਿ ਉਹ ਆਦਮੀ ਆਪਣੇ ਪਾਪਾਂ ਲਈ ਲੱਖਾਂ ਡਾਲਰਾਂ ਦੀ ਬਣੀ ਸੋਨੇ ਦੀ ਜਗਵੇਦੀ ਤੇ ਗਰੀਸ ਦੀਆਂ ਕੁਝ ਮੋਮਬੱਤੀਆਂ ਜਲਾਉਣ ਲਈ ਭੁਗਤਾਨ ਕਰੇ। ਇਹੀ ਗੱਲ ਹੈ, ਇਹ ਉਹਨਾਂ ਦੀ ਆਰਥਿਕ ਅਵਸਥਾ ਦੀ ਸਮਾਨਤਾ ਹੈ। ਇਹੋ ਹੀ ਢੰਗ ਦੇਸ਼ਾਂ ਦਾ ਹੈ। ਉਹ ਉਹਨਾਂ ਦਾ ਸਭ ਕੁਝ ਲੈ ਲੈਂਦੇ ਹਨ। ਕਲੀਸੀਆ ਸਾਰੇ ਦਾ ਸਾਰਾ ਹੜੱਪ ਲੈਂਦੀ ਹੈ। ਆਰਥਿਕ ਨਿਯੋਜਨ ਉਸਦੇ ਹੱਥਾਂ ਵਿੱਚ ਹੈ ਅਤੇ ਜਿਵੇਂ ਕਿ ਵਚਨ ਦੱਸਦਾ ਹੈ ਕਿ ਉਹ ਯਹੂਦੀਆਂ ਦੇ ਨਾਲ ਉਹਨਾਂ ਦੇ ਪੈਸੇ ਲਈ ਇੱਕ ਨੇਮ ਬੰਨੇਗਾ ਅਤੇ ਉਹ ਉਹਨਾਂ ਦਾ ਸਭ ਕੁਝ ਹੜੱਪ ਲਵੇਗਾ। ਅਤੇ ਫਿਰ ਉਹ ਦਰਿੰਦਾ ਬਣ ਜਾਂਦਾ ਹੈ, ਉਹ ਆਪਣਾ ਨੇਮ ਤੋੜ ਦਿੰਦਾ ਹੈ ਅਤੇ ਉਹ ਜ਼ਬਰਦਸਤੀ ਕਰੇਗਾ ਅਤੇ ਉਹ ਔਰਤ ਦੇ ਬੱਕੀਏ ਨੂੰ ਇਸੇ ਤਰ੍ਹਾਂ ਸਤਾਏਗਾ ਅਤੇ ਆਪਣੇ ਮੂੰਹ ਵਿੱਚੋਂ ਉਹਨਾਂ ਤੇ ਪਾਣੀ ਸੁੱਟੇਗਾ ਅਤੇ ਯੁੱਧ ਕਰੇਗਾ ਅਤੇ ਉੱਥੇ ਰੋਣਾ ਪਿੱਟਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਅਤੇ ਵੇਖੋ, ਇਸੇ ਸਮੇਂ ਲਾੜੀ ਦਾ ਮਹਿਮਾ ਵਿੱਚ ਵਿਆਹ ਹੋ ਰਿਹਾ ਹੋਵੇਗਾ। ਦੋਸਤੋ, ਇਸ ਤੋਂ ਰਹਿ ਨਾ ਜਾਣਾ, ਖੁਦਾ ਮੇਰੀ ਮਦਦ ਕਰੇ। ਮੈਂ ਉੱਥੇ ਹੋਣਾ ਚਾਹੁੰਦਾ ਹਾਂ। ਮੈਂ ਇਸ ਦੀ ਪਰਵਾਹ ਨਹੀਂ ਕਰਦਾ ਕਿ ਇਸ ਦੇ ਲਈ ਕੀ ਕੀਮਤ ਚੁਕਾਉਣੀ ਪਵੇ। ਮੈਂ ਉੱਥੇ ਹੋਣਾ ਚਾਹੁੰਦਾ ਹਾਂ। ਹੁਣ ਧਿਆਨ ਦਿਓ, ਉਸੇ ਸਮੇਂ ਜਦ ਇਹ ਹੋ ਰਿਹਾ ਹੋਵੇਗਾ, ਧਰਤੀ ਦੇ ਉੱਤੇ ਹੋਣ ਤੋਂ ਪਹਿਲਾਂ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ। ਜਦ ਕਿ ਮਿਸ਼ਨਾਂ ਜਥੇਬੰਦੀਆਂ ਦੇ ਪਾਦਰੀ ਆਪਣੇ ਸਭ ਅਕੀਦਿਆਂ ਦੇ ਮਤਾਂ ਭੇਤਾਂ ਤੇ ਬਹਿਸ ਕਰ ਰਹੇ ਹਨ, ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਕਿ ਉਹ ਸਾਡੇ ਕੋਲ ਸੱਚੇ ਵਚਨ ਦੇ ਸੱਚੇ ਨਬੀ ਨੂੰ ਸੰਦੇਸ਼ ਦੇ ਕੇ ਘੱਲੇਗਾ ਤਾਂ ਕਿ ਉਹ ਪਰਮੇਸ਼ਵਰ ਦੇ ਅਸਲੀ ਵਚਨ ਨੂੰ ਅਤੇ ਪੇਵਾਂ ਦੇ ਵਿਸ਼ਵਾਸ ਨੂੰ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਲੋਕਾਂ ਦੇ ਵਿਚਕਾਰ ਵਾਪਸ ਲਿਆਵੇ, ਜਿਹੜੀ ਕਿ ਲਾੜੀ ਨੂੰ ਇਹਨਾਂ ਚੀਜ਼ਾਂ ਤੋਂ ਉਤਾਹਾਂ ਖੜਾ ਕਰ ਦੇਵੇਗੀ ਅਤੇ ਉਸ ਨੂੰ ਵਚਨ ਵਿੱਚ ਲੈ ਕੇ ਆਵੇਗਾ। ਜੀ ਹਾਂ, ਯਸੂ ਮਸੀਹ ਦਾ ਵਚਨ ਪ੍ਰਮਾਣਿਤ ਹੋ ਰਿਹਾ ਹੈ ਕਿ ਉਹ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ। ਵੇਖੋ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਇੱਥੋਂ ਤੱਕ ਕਿ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਹਾਂ, ਅਤੇ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ, ਮੈਂ ਬਿਲਕੁਲ ਤੁਹਾਡੇ ਨਾਲ ਹੋਵਾਂਗਾ। ਥੋੜੀ ਦੇਰ ਤੋਂ ਬਾਅਦ ਉਹ ਮੈਨੂੰ ਫਿਰ ਨਹੀਂ ਵੇਖਣਗੇ, ਕਿਉਂਕਿ ਉਹ ਆਪਣੇ ਆਪ ਨੂੰ ਜਥੇਬੰਦੀ ਬਣਾ ਲੈਣਗੇ ਅਤੇ ਖਿਲਰ ਜਾਣਗੇ, ਪਰੰਤੂ ਤੁਸੀਂ ਮੈਨੂੰ ਵੇਖੋਗੇ, ਕਿਉਂਕਿ ਮੈਂ ਤੁਹਾਡੇ ਨਾਲ ਹੋਵਾਂਗਾ। ਇੱਥੋਂ ਤੱਕ ਕਿ ਸੰਸਾਰ ਦੇ ਅੰਤ ਤੱਕ ਮੈਂ ਤੁਹਾਡੇ ਵਿੱਚ ਹੋਵਾਂਗਾ। ਉਸਨੇ ਕਿਹਾ ਸੀ ਕਿ ਉਸਦਾ ਕ੍ਰੋਧ ਜਗਤ ਦੇ ਅੰਤ ਦੇ ਬਾਅਦ ਉਡੇਲਿਆ ਜਾਵੇਗਾ। ਇਹ ਹੈ ਸਾਰੀ ਗੱਲ। ਹੇ ਮੇਰੇ ਪਰਮੇਸ਼ਵਰ, ਉਸ ਚਿੱਟੇ ਘੋੜੇ ਦਾ ਸਵਾਰ ਕੌਣ ਹੈ? ਤੁਸੀਂ ਅੰਨੇ ਨਹੀਂ ਹੋ, ਤੁਸੀਂ ਵੇਖੋ ਕਿ ਉਹ ਕੌਣ ਹੈ। ਇਹ ਮਸੀਹ ਵਿਰੋਧੀ ਹੈ, ਧੋਖੇਬਾਜ਼ ਆਤਮਾ ਹੈ ਜੋ ਕਿ ਹੁਣ ਨਿਕਲ ਚੁੱਕਿਆ ਹੈ ਅਤੇ ਅੰਦਰ ਆ ਵੜਿਆ ਹੈ, ਅਤੇ ਹੁਣ ਪਰਮੇਸ਼ਵਰ ਤਾਂ ਇਸ ਨੂੰ ਦੁਹਰਾਉਂਦਾ ਰਹਿੰਦਾ ਹੈ। ਉਹ ਤਾਂ ਇਸ ਨੂੰ ਇੰਜ ਵਿਖਾਉਂਦਾ ਹੈ ਜਿਵੇਂ ਕਿ ਕੋਈ ਆਦਮੀ ਚਿੱਟੇ ਘੋੜੇ ਤੇ ਆਪਣੇ ਕਮਾਨ ਨਾਲ ਜਾ ਰਿਹਾ ਹੈ ਅਤੇ ਉਸਦੇ ਕੋਲ ਤੀਰ ਨਹੀਂ ਹਨ। ਉਹ ਤਾਂ ਧੋਖਾ ਹੈ, ਉਸਦੇ ਕੋਲ ਸ਼ਕਤੀ ਨਹੀਂ ਹੈ। ਕਹਿੰਦੇ ਹਨ ਸਾਡੇ ਕੋਲ ਕਲੀਸਿਆ ਦੀ ਸ਼ਕਤੀ ਹੈ। ਇਹ ਸ਼ਕਤੀ ਕਿੱਥੇ ਹੈ? ਉਹ ਕੀ ਕਰਦੇ ਹਨ? ਉਹ ਕਹਿੰਦੇ ਹਨ ਅਸੀਂ ਹੀ ਮੂਲ ਜਾਂ ਅਸਲੀ ਕਲੀਸਿਆ ਹਾਂ, ਪਰੰਤੂ ਮੂਲ ਕਲੀਸਿਆ ਤਾਂ ਭੂਤਾਂ ਨੂੰ ਕੱਢਦੀ ਸੀ, ਬਿਮਾਰਾਂ ਨੂੰ ਚੰਗਾ ਕਰਦੀ ਸੀ ਅਤੇ ਮੁਰਦਿਆਂ ਨੂੰ ਜਿਉਂਦਾ ਕਰਦੀ ਸੀ, ਦਰਸ਼ਨ ਦੇਖਦੇ ਸਨ ਅਤੇ ਬਥੇਰਾ ਕੁਝ ਹੋਰ ਹੁੰਦਾ ਸੀ। ਪਰੰਤੂ ਹੁਣ ਇਹ ਕਿੱਥੇ ਹਨ? ਸਮਝੇ, ਇੱਕ ਧੋਖੇਬਾਜ਼ ਹੈ ਜੋ ਬਿਨਾਂ ਤੀਰਾਂ ਦੇ ਕਮਾਨ ਨਾਲ ਹੈ। ਹਾਂ, ਇਹ ਠੀਕ ਹੈ, ਪਰ ਤੁਸੀਂ ਵੇਖੋ ਜਦ ਮਸੀਹ ਆਉਂਦਾ ਹੈ ਤਾਂ ਉਸਦੇ ਮੂੰਹ ਵਿੱਚੋਂ ਲਿਸ਼ਕ ਦੀ ਤਲਵਾਰ ਨਿਕਲਦੀ ਹੈ। ਇਹ ਤਲਵਾਰ ਅੱਗੇ ਵੱਧਦੀ ਹੈ ਅਤੇ ਉਸਦੇ ਦੁਸ਼ਮਣਾਂ ਨੂੰ ਨਾਸ਼ ਕਰਦੀ ਹੈ ਅਤੇ ਸ਼ੈਤਾਨ ਨੂੰ ਕੱਢਦੀ ਹੈ ਅਤੇ ਬਾਕੀ ਸਭਨਾਂ ਨੂੰ ਮਾਰਦੀ ਹੈ। ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਪਹਿਨੇ ਹੋਏ ਹੈ ਅਤੇ ਉਸਦੇ ਪੱਟ ਦੇ ਉੱਤੇ ਲਿਖਿਆ ਹੋਇਆ ਹੈ ਪਰਮੇਸ਼ਵਰ ਦਾ ਸ਼ਬਦ, ਆਮੀਨ। ਇੱਥੇ ਉਹ ਆਪਣੀ ਸੈਨਾ ਦੇ ਨਾਲ ਸਵਰਗ ਤੋਂ ਆਉਂਦਾ ਹੈ। ਉਸ ਚਿੱਟੇ ਘੋੜੇ ਦਾ ਸਵਾਰ ਹਮੇਸ਼ਾ ਧਰਤੀ ਤੇ ਰਿਹਾ ਹੈ। ਉਹ ਮਸੀਹ ਵਿਰੋਧੀ ਤੋਂ ਝੂਠੇ ਨਬੀ ਵਿਚ ਬਦਲ ਜਾਵੇਗਾ। ਉਹ ਇਸੇ ਤਰ੍ਹਾਂ ਕਰਦਾ ਹੈ ਅਤੇ ਮਸੀਹ ਵਿਰੋਧੀ ਤੋਂ ਝੂਠਾ ਨਬੀ ਬਣ ਜਾਂਦਾ ਹੈ। ਵੇਖੋ, ਉਹ ਆਤਮਾ ਜਦ ਪਹਿਲਾਂ ਆਇਆ ਤਾਂ ਉਹ ਮਸੀਹ ਵਿਰੋਧੀ ਸੀ ਅਤੇ ਫਿਰ ਉਹ ਝੂਠਾ ਨਬੀ ਬਣ ਗਿਆ ਅਤੇ ਤਦ ਇਸ ਤੋਂ ਬਾਅਦ ਸ਼ੈਤਾਨ ਨੂੰ ਸੁੱਟ ਦਿੱਤਾ ਜਾਂਦਾ ਹੈ ਤਾਂ ਉਹ ਦੇਹਧਾਰੀ ਸ਼ੈਤਾਨ ਹੋ ਜਾਂਦਾ ਹੈ। ਇਸ ਦੀਆਂ ਤਿੰਨ ਸਟੇਜਾਂ ਹਨ। ਪਹਿਲਾਂ ਉਹ ਸ਼ੈਤਾਨ ਹੈ, ਆਰੰਭ ਵਿਚ ਉਹ ਸ਼ੈਤਾਨ ਦਾ ਆਤਮਾ ਹੈ। ਇਸ ਤੋਂ ਬਾਅਦ ਉਹ ਇੱਕ ਝੂਠਾ ਨਬੀ ਬਣ ਜਾਂਦਾ ਹੈ, ਜੋ ਕਿ ਉਹ ਇੱਕ ਝੂਠੀ ਸਿੱਖਿਆ ਦਾ ਸਿਖਾਉਣ ਵਾਲਾ ਹੈ। ਅਗਲੀ ਚੀਜ਼, ਉਹ ਖੁਦ ਆਪਣੇ ਆਪ ਹੀ ਸ਼ੈਤਾਨ ਬਣ ਕੇ ਦੇਹ ਧਾਰ ਕੇ ਆਉਂਦਾ ਹੈ। ਸਮਝੇ, ਇਸੇ ਤਰ੍ਹਾਂ ਹੈ। ਅਤੇ ਜਿਸ ਵੇਲੇ ਸ਼ੈਤਾਨ ਨੂੰ ਸਵਰਗ ਤੋਂ ਥੱਲੇ ਸੁੱਟ ਦਿੱਤਾ ਜਾਂਦਾ ਹੈ, ਉਹ ਇੱਕ ਆਦਮੀ ਵਿਚ ਦੇਹ ਧਾਰੀ ਹੋ ਜਾਂਦਾ ਹੈ ਅਤੇ ਪਵਿੱਤਰ ਆਤਮਾ ਉੱਪਰ ਜਾਂਦਾ ਹੈ ਅਤੇ ਵਾਪਸ ਆ ਕੇ ਥੱਲੇ ਮਨੁੱਖਾਂ ਵਿਚ ਦੇਹ ਧਾਰਦਾ ਹੈ। ਆਮੀਨ। ਹੇ ਮੇਰੇ ਪ੍ਰਭੂ, ਕਿਹੜਾ ਸਮਾਂ ਹੈ? ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਕੱਲ ਰਾਤ ਦੂਸਰੀ ਮੋਹਰ, ਕਿ ਤੁਸੀਂ ਉਸਦੇ ਨਾਲ ਪਿਆਰ ਕਰਦੇ ਹੋ, ਹੁਣ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ। ਹੁਣ ਮੈਂ ਬਸ ਟੇਪ ਨੂੰ ਬੰਦ ਕਰ ਦਿੱਤਾ ਹੈ, ਹੁਣ ਮੈਂ ਉਸ ਤੋਂ ਸੁਣਨ ਜਾ ਰਿਹਾ ਹਾਂ। ਤੁਸੀਂ ਉਸ ਨੂੰ ਜਾਣਦੇ ਹੋ, ਵੇਖੋ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਉਸ ਨੂੰ ਜਾਣਦੇ ਹੋ। ਭਾਈਓ, ਮੈਂ ਤੁਹਾਨੂੰ ਕੁਝ ਦੱਸਦਾ ਹਾਂ। ਮੈਂ ਆਪਣੇ ਜੀਵਨ ਵਿਚ ਪਹਿਲੀ ਵਾਰ ਜਾਣਿਆ ਹੈ ਕਿ ਕਿਉਂ ਉਸ ਆਤਮਾ ਨੇ ਮੈਨੂੰ ਸਦਾ ਹੀ ਉਹਨਾਂ ਮਿਸ਼ਨਾਂ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ। ਮੈਂ ਪ੍ਰਭੂ ਪਰਮੇਸ਼ਵਰ ਦਾ ਇਹਨਾਂ ਚੀਜ਼ਾਂ ਨੂੰ ਵਿਖਾਉਣ ਲਈ ਧੰਨਵਾਦ ਕਰਦਾ ਹਾਂ। ਮੈਂ ਜਾਣਦਾ ਹਾਂ ਇਹ ਸੱਚਾਈ ਹੈ, ਇਹ ਮੋਰ ਠੀਕ ਹੁਣੇ ਹੀ ਉੱਥੇ ਪ੍ਰਗਟ ਹੋਈ ਹੈ। ਉੱਥੇ ਉਸ ਵਾਰ ਉਸ ਯੁੱਗ ਦੇ ਦੌਰਾਨ ਦੌੜਦਾ ਹੋਇਆ ਆਇਆ ਅਤੇ ਉਹ ਠੀਕ ਇੱਥੇ ਆ ਕੇ ਆਪਣੇ ਆਪ ਨੂੰ ਜਿੰਨੀ ਸਿੱਧਤਾ ਵਿਚ ਪ੍ਰਗਟ ਕਰ ਸਕਦਾ ਸੀ ਓਨੀ ਹੀ ਸਿੱਧਤਾ ਨਾਲ ਪ੍ਰਗਟ ਕਰਦਾ ਹੈ। ਵੇਖੋ, ਇਹ ਉਹੀ ਘੋੜ ਸਵਾਰ ਹੈ। ਹੁਣ ਅਸੀਂ ਉਹਦੇ ਬਾਰੇ ਵਿਚ ਧੋਖਾ ਨਹੀਂ ਖਾਧਾ ਹੈ। ਹੁਣ ਅਸੀਂ ਆਪਣੀਆਂ ਅੱਖਾਂ ਨੂੰ ਖੋਲ ਕੇ ਰੱਖੀਏ, ਉਸ ਤਰ੍ਹਾਂ ਦੀ ਮੂਰਖਤਾ ਤੋਂ ਦੂਰ ਰਹੀਏ ਅਤੇ ਆਪਣੇ ਪੂਰੇ ਦਿਲ ਨਾਲ ਪ੍ਰਭੂ ਨੂੰ ਪਿਆਰ ਕਰੋ ਅਤੇ ਉਸ ਦੇ ਨਾਲ ਟਿਕੇ ਰਹੋ। ਜੀ ਹਾਂ ਸ਼੍ਰੀਮਾਨ, ਬਾਬਲ ਵਿੱਚੋਂ ਬਾਹਰ ਨਿਕਲ ਆਓ। ਤਿੰਨ ਚੀਜ਼ਾਂ ਵਚਨ ਨਾਲ ਸਾਬਤ ਕੀਤੀਆਂ ਗਈਆਂ ਹਨ, ਤਸਵੀਰ ਰਾਹੀਂ ਵਿਖਾਈਆਂ ਗਈਆਂ ਹਨ, ਆਤਮਾ ਦੇ ਕੰਮਾਂ ਰਾਹੀਂ ਪ੍ਰਮਾਣਿਤ ਕੀਤੀਆਂ ਗਈਆਂ ਹਨ, ਸਾਬਤ ਕਰ ਰਹੀਆਂ ਹਨ ਕਿ ਇਹ ਵਚਨ ਹੈ। ਪ੍ਰਭੂ ਹੋਣ ਦੇ ਕਿਨਾਂ ਰੁਮਾਲਾਂ ਉੱਤੇ ਵਚਨ ਆਵੇ। ਪ੍ਰਭੂ ਹਰੇਕ ਮਰੀਜ਼ ਨੂੰ ਚੰਗਾ ਕਰ ਦੇ ਜੋ ਇੱਥੇ ਹਾਜ਼ਰ ਹੈ ਅਤੇ ਉਹਨਾਂ ਨੂੰ ਜਿਹੜੇ ਬਾਹਰ ਹਨ, ਜਿਨ੍ਹਾਂ ਨੇ ਪੱਤਰ ਲਿਖੇ ਹਨ ਅਤੇ ਫੋਨ ਕਾਲ ਕੀਤੀਆਂ ਹਨ। ਪਿਤਾ, ਇਸ ਘੜੀ ਇੱਕ ਹੋਰ ਚੰਗਾਈ ਹੈ ਜਿਹੜੀ ਤੁਰੰਤ ਹੋਣੀ ਚਾਹੀਦੀ ਹੈ ਅਤੇ ਅਸੀਂ ਚੰਗਾਈ ਸਭਾ ਲਈ ਜਾ ਰਹੇ ਹਾਂ, ਪਰੰਤੂ ਪ੍ਰਭੂ, ਇਹ ਉਹ ਪ੍ਰਾਣ ਹੈ ਜਿਸ ਨੂੰ ਪ੍ਰਭੂ ਅਸੀਂ ਬਸ ਨਿਜਮ ਵਿਚ ਚਾਹੁੰਦੇ ਹਾਂ ਅਤੇ ਇਹ ਚੀਜ਼ਾਂ ਜ਼ਰੂਰ ਹੋਣੀਆਂ ਹਨ। ਪਰਮੇਸ਼ਵਰ, ਅਸੀਂ ਦੁਆ ਕਰਦੇ ਹਾਂ ਕਿ ਹੁਣ ਜਿਹੜੇ ਵਚਨ ਕਹੇ ਗਏ ਹਨ ਤੂੰ ਉਹਨਾਂ ਨੂੰ ਲੈ ਅਤੇ ਉਹਨਾਂ ਨੂੰ ਲੋਕਾਂ ਲਈ ਅਸਲੀ ਬਣਾ। ਪ੍ਰਭੂ, ਉਹਨਾਂ ਨੂੰ ਇਹ ਵੇਖ ਲੈਣ ਦੇ। ਸਮੇਂ ਦੀ ਕਮੀ ਹੋਣ ਕਾਰਨ ਅਤੇ ਪਿਤਾ ਤੂੰ ਜਾਣਦਾ ਹੈ, ਇਸ ਲਈ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਕਾਫੀ ਕਿਹਾ ਜਾ ਚੁੱਕਾ ਹੈ। ਪਵਿੱਤਰ ਆਤਮਾ ਹੁਣ ਇਸ ਨੂੰ ਲਵੇਗਾ ਅਤੇ ਇਸ ਨੂੰ ਦਿਲਾਂ ਵਿਚ ਪ੍ਰਗਟ ਕਰੇਗਾ। ਉਹ ਜਿਹੜੇ ਲਿਖਤਾਂ ਲਿਖ ਰਹੇ ਹਨ, ਹੋਣ ਦੇ ਕਿ ਉਹ ਇਸ ਦਾ ਅਧਿਐਨ ਕਰਨ। ਉਹ ਜਿਹੜੇ ਟੇਪਾਂ ਬਣਾ ਰਹੇ ਹਨ ਜਾਂ ਟੇਪਾਂ ਸੁਣ ਰਹੇ ਹਨ, ਹੋਣ ਦੇ ਕਿ ਉਹ ਇਸ ਦਾ ਅਧਿਐਨ ਕਰਨ। ਹੁਣ ਇਸ ਵਿਚ ਕੋਈ ਆਪਣਾ ਅਨੁਵਾਦ ਨਾ ਕਰਨ, ਕਾਸ਼ ਕਿ ਉਹ ਬਸ ਵਚਨ ਦੀ ਸਟੱਡੀ ਕਰਨ। ਪਿਤਾ, ਇਹ ਬਖਸ਼ ਦੇ। ਯਸੂ ਦੇ ਨਾਮ ਵਿਚ ਮੈਂ ਇਸ ਸਭ ਤੈਨੂੰ ਸਮਰਪਿਤ ਕਰਦਾ ਹਾਂ ਅਤੇ ਤੇਰੀ ਮਹਿਮਾ ਲਈ। ਆਮੇਨ। ਆਮੀਨ। ਓ ਤੁਹਾਡਾ ਧੰਨਵਾਦ। ਓ ਜੇ ਕੋਈ ਇੱਥੇ ਅਜਿਹਾ ਹੈ ਜੋ ਉਸ ਨੂੰ ਮਾਫੀ ਦੇ ਰੂਪ ਵਿਚ ਨਹੀਂ ਜਾਣਦਾ ਹੈ, ਇਸ ਨੂੰ ਹੁਣੇ ਹੀ ਕਰੇ। ਇਹ ਸਿੱਧੀ ਅਤੇ ਸਖਤ ਝਿੜਕ ਨੂੰ ਸੁਣੋ। ਜੇ ਇਹਨਾਂ ਦਿਨਾਂ ਤੋਂ ਬਾਅਦ ਤੁਸੀਂ ਕਦੇ ਨੇੜੇ ਆਉਣ ਦੀ ਉਮੀਦ ਕੀਤੀ ਹੈ, ਹੁਣੇ ਹੀ ਆਓ। ਕੀ ਹੈ ਜੇ ਇਹ ਉਸ ਮੋਹਰ ਦਾ ਖੁੱਲਣਾ ਸੀ ਕੀ ਹੈ ਜੇ ਉਹ ਦੂਤ ਸੀ ਜਿਹੜਾ ਇੱਥੇ ਭੇਜਿਆ ਗਿਆ ਜਿਸਨੇ ਧਮਾਕੇ ਨਾਲ ਲਗਭਗ ਮੈਨੂੰ ਧਰਤੀ ਉਤੋਂ ਉਤਾਹਾਂ ਚੁੱਕ ਦਿੱਤਾ ਸੀ ਕਿਸੇ ਦੂਸਰੇ ਦਿਨ ਜਦ ਮੈਂ ਉੱਥੇ ਖੜਾ ਸੀ ਜਾਂ ਤਿੰਨ ਗਵਾਹ ਮੇਰੇ ਨਜ਼ਦੀਕ ਖਲੋਤੇ ਹੋਏ ਸਨ ਇਹ ਮੈਂ ਤੁਹਾਨੂੰ ਉੱਥੇ ਜਾਣ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉੱਥੇ ਇੱਕ ਧਮਾਕਾ ਹੋਵੇਗਾ ਜਿਹੜਾ ਮੈਨੂੰ ਲਗਭਗ ਉਤਾਹਾਂ ਪਹੁੰਚਾ ਦੇਵੇਗਾ ਅਤੇ ਮੈਂ ਸੱਤ ਦੂਤਾਂ ਰਾਹੀਂ ਉਤਾਹ ਉਠਾ ਲਿਆ ਗਿਆ ਸੀ ਅਤੇ ਪੂਰਬ ਵੱਲ ਨੂੰ ਆਇਆ ਸੀ ਇਸ ਚੀਜ਼ ਨੇ ਮੈਨੂੰ ਧਰਤੀ ਤੋਂ ਉਠਾ ਦਿੱਤਾ ਸੀ ਭਾਈ ਨੌਰਮਨ ਭਾਈ ਫ੍ਰੈਡ ਸੌਥਮਨ ਕੀ ਇਹ ਸਹੀ ਹੈ ਟਿਊਸਨ ਤੋਂ ਉੱਪਰ ਜਦ ਇਹ ਹੋਇਆ ਉਹ ਮੇਰੇ ਨਾਲ ਖੜੇ ਸਨ ਅਤੇ ਬੈਠਾ ਮੈਂ ਆਪਣੇ ਕੱਪੜਿਆਂ ਤੋਂ ਪਖੜੇ ਲਾ ਰਿਹਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਦਰਸ਼ਨ ਨੇ ਕਿਹਾ ਸੀ ਅਤੇ ਦੱਖਣ ਟਿਊਸਨ ਵੱਲ ਸੀ ਜੇ ਸਹੀ ਹੈ ਤਾਂ ਭਾਈ ਫ੍ਰੈਡ ਭਾਈ ਨੌਰਮਨ ਆਪਣਾ ਹੱਥ ਉੱਪਰ ਉਠਾਓ ਉਹ ਕਿੱਥੇ ਹਨ ਆਪਣੇ ਪੈਰਾਂ ਤੇ ਖੜੇ ਹੋ ਜਾਓ ਤਾਂ ਕਿ ਲੋਕ ਤੁਹਾਨੂੰ ਵੇਖ ਸਕਣ ਕਿ ਤੁਸੀਂ ਉੱਥੇ ਸੀ ਗਵਾਹ ਮੈਂ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦਾ ਪਹਿਲੇ ਕਦੇ ਨਹੀਂ ਸੁਣਿਆ ਅਤੇ ਜਲਦੀ ਹੀ ਉਹਨਾਂ ਸਾਰਾ ਦਿਨ ਸ਼ਿਕਾਰ ਨਹੀਂ ਕੀਤਾ ਸੀ ਅਗਲੇ ਦਿਨ ਮੈਂ ਫ੍ਰੈਡ ਨੂੰ ਬੇਨਤੀ ਕੀਤੀ ਉਹ ਇਹ ਨਹੀਂ ਜਾਣਦਾ ਹੈ ਮੈਂ ਉਸਨੂੰ ਸ਼ਿਕਾਰ ਤੇ ਬਾਹਰ ਜਾਣ ਲਈ ਬੇਨਤੀ ਕੀਤੀ ਉਸਨੂੰ ਕਹਿੰਦਾ ਹੀ ਰਿਹਾ ਇਹ ਕਾਰ ਇਸ ਨੂੰ ਕਾਰ ਪਰੰਤੂ ਉਸਨੇ ਕਿਹਾ ਉਸਨੇ ਮੈਨੂੰ ਉੱਥੇ ਪਿੱਛੇ ਦੱਸਿਆ ਸੀ ਉਹ ਇਹ ਨਹੀਂ ਕਰੇਗਾ ਤੂੰ ਹੁਣੇ ਹੀ ਪੂਰਬ ਵੱਲ ਜਾ ਰਿਹਾ ਹੈ ਅਤੇ ਉਹ ਸੱਤ ਸਵਰਗ ਦੂਤ ਅਤੇ ਪਹਿਲਾ ਧਮਾਕਾ ਹੋਇਆ ਉਹ ਖੁੱਲ ਗਈ ਸੀ ਜੀ ਹਾਂ ਕੀ ਹੋਵੇ ਜੇ ਇਹੀ ਹੈ ਅਸੀਂ ਆਖਰੀ ਘੜੀ ਵਿੱਚ ਹਾਂ ਸਮਝੇ ਮੈਂ ਉਸ ਨੂੰ ਪਿਆਰ ਕਰਦਾ ਹਾਂ ਆਓ ਉਸ ਦੀ ਭਗਤੀ ਕਰੀਏ ਮੈਂ ਉਸ ਨੂੰ ਪਿਆਰ ਕਰਦਾ ਹਾਂ ਕਿਉਂਕਿ ਪਹਿਲਾਂ ਉਸਨੇ ਮੇਰੇ ਨਾਲ ਪਿਆਰ ਕੀਤਾ ਆਓ ਖੜੇ ਹੋ ਜਾਈਏ ਅਤੇ ਮੇਰੀ ਮੁਕਤੀ ਨੂੰ ਖਰੀਦਿਆ ਉਸ ਕਲਵਰੀ ਦੇ ਰੁੱਖ ਉੱਤੇ ਭਾਈਓ ਹੁਣ ਆਓ ਆਪਣੇ ਦਿਲਾਂ ਨੂੰ ਸਾਫ ਕਰੀਏ ਜਦ ਕਿ ਅਸੀਂ ਆਪਣੇ ਸਿਰਾਂ ਨੂੰ ਚੁਕਾਉਂਦੇ ਹਾਂ ਮੇਰੀ ਭੈਣ ਮੈਂ ਤੁਹਾਨੂੰ ਸਖਤ ਬੋਲਿਆ ਹਾਂ ਪਰ ਮੈਂ ਇਹ ਰੱਬੀ ਪਿਆਰ ਵਿੱਚ ਕੀਤਾ ਹੈ ਲੰਬੇ ਵਾਲ ਰੱਖਣ ਠੀਕ ਬਸਤਰ ਪਾਉਣ ਅਤੇ ਠੀਕ ਕੰਮ ਕਰਨ ਬਾਰੇ ਮੈਂ ਤੁਹਾਨੂੰ ਕਿਹਾ ਹੈ ਕਿਉਂਕਿ ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ ਮੈਂ ਰੱਬੀ ਪਿਆਰ ਦੀ ਖਾਤਰ ਕੀਤਾ ਹੈ ਆਓ ਹੁਣ ਆਪਣੇ ਵਿਵੇਕ ਨੂੰ ਸ਼ੁੱਧ ਕਰ ਲਈਏ ਜਦ ਕਿ ਪਰਮੇਸ਼ਵਰ ਦਾ ਰੰਗ ਕਾਠ ਮੌਜੂਦ ਹੈ ਸੁਬਹਾ ਸ਼ਾਇਦ ਅਸੀਂ ਲੇਟ ਹੋ ਜਾਈਏ ਹੋ ਸਕਦਾ ਹੈ ਉਹ ਅੱਗੇ ਆਵੇ ਭਾਈਓ ਇਹ ਚੀਜ਼ਾਂ ਇਸ ਤਰ੍ਹਾਂ ਅੱਗੇ ਆ ਰਹੀਆਂ ਹਨ ਹੋ ਸਕਦਾ ਹੈ ਇਹ ਵਿਚੋਲਗੀ ਦੇ ਦਫ਼ਤਰ ਦਾ ਬੰਦ ਹੋਣਾ ਹੋਵੇ ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਹੈ ਅੱਛਾ ਮੈਂ ਨਹੀਂ ਜਾਣਦਾ ਹਾਂ ਇਹ ਹੈ ਮੈਂ ਨਹੀਂ ਕਹਿੰਦਾ ਕਿ ਇਹ ਹੈ ਪਰੰਤੂ ਕੀ ਹੋਵੇ ਜੇ ਇਹ ਹੈ ਤਾਂ ਇਸ ਬਾਰੇ ਕੀ ਹੈ ਉਸ ਸਮੇਂ ਕੋਈ ਛੁਟਕਾਰਾ ਨਹੀਂ ਹੋਵੇਗਾ ਇਹ ਹੋ ਚੁੱਕਾ ਹੈ ਮੈਂ ਉਮੀਦ ਕਰਦਾ ਹਾਂ ਕਿ ਇਹ ਨਹੀਂ ਹੈ ਪਰ ਇਹ ਸੰਭਵ ਹੈ ਕਿ ਇਹ ਇਸ ਤਰ੍ਹਾਂ ਹੋਵੇ ਮੈਂ ਉਸ ਨੂੰ ਪਿਆਰ ਕਰਦਾ ਹਾਂ ਮੈਂ ਸਾਨੂੰ ਸਾਫ ਕਰ ਪ੍ਰਭੂ ਕਿਉਂਕਿ ਪਹਿਲਾਂ ਉਸਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਮੁਕਤੀ ਨੂੰ ਖਰੀਦਿਆ ਕਲਵਰੀ ਦੇ ਰੁੱਖ ਉੱਤੇ ਪ੍ਰਭੂ ਦਾ ਨਾਮ ਮੁਬਾਰਕ ਹੋਵੇ ਪਰਮੇਸ਼ਵਰ ਦੀ ਵਡਿਆਈ ਹੋਵੇ ਮੈਂ ਉਸ ਮਿੱਠੇ ਅਨੁਭਵ ਨੂੰ ਪਿਆਰ ਕਰਦਾ ਹਾਂ ਕੀ ਤੁਸੀਂ ਇਸ ਨੂੰ ਮਹਿਸੂਸ ਨਹੀਂ ਕਰ ਰਹੇ ਬਸ ਪਵਿੱਤਰ ਆਤਮਾ ਤੁਹਾਡੇ ਦੁਆਲੇ ਇੱਕ ਨਦੀ ਵਾਂਗ ਹੈ ਇਸ ਦੇ ਨਾਲ ਚੱਲਦੇ ਜਾਓ ਉਹ ਕਿੰਨਾ ਅਦਭੁਤ ਹੈ ਉਹ ਮੈਂ ਉਸਦੀ ਦਇਆ ਬਾਰੇ ਸੋਚਦਾ ਹਾਂ ਮੈਂ ਉਸ ਨੂੰ ਪਿਆਰ ਕਰਦਾ ਹਾਂ ਮੈਂ ਸਾਨੂੰ ਸਾਫ ਕਰ ਪ੍ਰਭੂ ਕਿਉਂਕਿ ਪਹਿਲਾਂ ਉਸਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਮੁਕਤੀ ਨੂੰ ਖਰੀਦਿਆ ਕਲਬਰੀ ਦੇ ਰੁੱਖ ਉੱਤੇ ਦੋਸਤ ਇਸ ਨੂੰ ਭੁੱਲਣਾ ਨਹੀਂ ਹੈ ਇਸ ਨੂੰ ਭੁੱਲਣਾ ਨਹੀਂ ਇਸ ਨੂੰ ਆਪਣੇ ਨਾਲ ਘਰ ਲੈ ਜਾਓ ਇਸ ਦੇ ਨਾਲ ਖੜੇ ਰਹੋ ਇਸ ਨੂੰ ਆਪਣੇ ਸਰਾਣੇ ਨਾਲ ਪਕੜ ਕੇ ਰੱਖੋ ਇਹਨੂੰ ਭੁੱਲਣਾ ਨਹੀਂ ਹੈ ਇਸ ਦੇ ਨਾਲ ਜੁੜੇ ਰਹੋ ਹੁਣ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਭਾਈ ਨੇਵਲ ਤੁਹਾਡਾ ਪਾਸਟਰ